ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣ ਔਰ ਦੇਖ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਹੈ, ਠੀਕ ਠਾਕ ਹੋ ਚੜ੍ਹਦੀ ਕਲਾ ਚੋਂ? ਤੇ ਆਓ ਫਿਰ ਆਪਾਂ ਸਾਰੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਅੱਜ ਤਰੀਕ 26 ਸਾਵਣ ਸੰਮਤ 557 ਨਾਨਕ ਸ਼ਾਹੀ ਕੈਲੰਡਰ ਦੇ ਉੱਤੇ, ਔਰ ਦਿਨ ਐਤਵਾਰ ਚੜ੍ਹ ਚੁੱਕਾ ਹੈ ਆਸਟ੍ਰੇਲੀਆ ਦੇ ਵਿੱਚ। ਇਸ ਵੇਲੇ 8:01 ਸੁਬਹਾ ਦੇ ਹੋ ਗਏ ਨੇ ਆਸਟ੍ਰੇਲੀਆ ਦੇ ਈਸਟ ਕੋਸਟ ਦੇ ਉੱਤੇ। 10 ਅਗਸਤ ਹੈ 2025, ਅੰਗਰੇਜ਼ੀ ਸਾਲ ਚੱਲ ਰਿਹਾ। ਅਤੇ ਆਪ ਸਭ ਦੀਆਂ ਖੈਰਾਂ ਮੰਗਦੇ ਹਾਂ ਜੀ, ਤੰਦਰੁਸਤੀਆਂ ਮੰਗਦੇ ਹਾਂ, ਅਤੇ ਤੁਸੀਂ ਵੀ ਸਵੇਰੇ ਉੱਠ ਕੇ ਜ਼ਰੂਰ ਸਰਬੱਤ ਦਾ ਭਲਾ ਮੰਗਿਆ ਕਰੋ ਔਰ ਖੁਸ਼ੀਆਂ ਪ੍ਰਾਪਤ ਕਰਿਆ ਕਰੋ। ਸਵੇਰ ਤੋਂ ਹੀ ਬਹੁਤ ਸਾਰੇ ਸਾਡੇ ਸਰੋਤੇ ਦਰਸ਼ਕ ਸੁਣ ਰਹੇ ਨੇ ਗੁਰਬਾਣੀ ਵਿਚਾਰ ਪ੍ਰੋਗਰਾਮ। ਭਾਈ ਦਲਜੀਤ ਸਿੰਘ ਜੀ ਮਹਿਤਾ ਚੌਂਕ ਵਾਲੇ, ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਸੀਂ ਹਰ ਵਾਰੀ, ਕਿਉਂਕਿ ਬਹੁਤ ਫੀਡਬੈਕ ਆਉਂਦੀ ਆ, ਫੋਟੋਆਂ ਵੀ ਖਿੱਚ ਕੇ ਭੇਜਦੇ, ਵੀਡੀਓ ਵੀ ਸਾਡੇ ਸਰੋਤਿਆਂ ਦੇ ਆਉਂਦੇ ਨੇ ਕਿ ਸੁਬਹਾ ਜਦੋਂ ਕੰਮ 'ਤੇ ਜਾਂਦੇ ਆ ਅਤੇ ਬਹੁਤ ਰਸ ਭਿੰਨਾ ਕੀਰਤਨ ਗੁਰਬਾਣੀ ਵਿਚਾਰਾਂ ਸੁਣਦੇ ਨੇ। ਅਤੇ ਸੁਬਹਾ ਹੀ ਸਾਡੇ ਨਗਿੰਦਰ ਸਿੰਘ ਹੁਣੀ ਇਟਲੀ ਤੋਂ ਮੈਸੇਜ ਪਾਇਆ ਸੀ, ਉਹ ਵੀ ਸਲਾਹਨਾ ਕਰ ਰਹੇ ਸੀ ਅਤੇ ਆਪ ਸਭ ਨੂੰ ਸਤਿ ਸ਼੍ਰੀ ਅਕਾਲ ਵੀ ਬੁਲਾ ਰਹੇ ਸੀ। ਸੋ ਮੈਂ ਸੋਚਿਆ ਗੁਰਬਾਣੀ ਦਾ ਮੈਸੇਜ ਮੈਂ ਪਹਿਲਾਂ ਹੀ ਦੇ ਦਾਂ ਜਿਹੜਾ ਅੱਜ ਨਵਾਂ ਨਵਾਂ ਆਇਆ, ਚੰਗਾ ਲੱਗਦਾ। ਅਤੇ ਜਦੋਂ ਸਾਰੇ ਗੁਰਬਾਣੀ ਨਾਲ ਜੁੜਦੇ ਨੇ, ਸਹਿਜ ਨਾਲ ਜੁੜਦੇ ਨੇ, ਅਤੇ ਬੜੀ ਰੌਸ਼ਨੀ ਮਿਲਦੀ ਹੈ ਗੁਰਬਾਣੀ ਦੇ ਵਿੱਚੋਂ ਸਾਨੂੰ। ਇਹ ਜ਼ਿੰਦਗੀ ਜਨਮ ਲੈ ਕੇ ਜੀਵਨ ਜਿਹੜਾ ਜਿਉਣਾ ਆ ਉਹ ਹਨੇਰ ਵਾਂਗਰ ਹੁੰਦਾ ਆ, ਪੈਰ ਪੈਰ 'ਤੇ ਚਾਨਣ ਦੀ ਲੋੜ ਹੁੰਦੀ ਹੈ। ਅਸਲੀ ਚਾਨਣ ਦਾ ਦੇਖੀਏ, ਦਿਨ ਚੜ੍ਹਦਾ ਹੈ, ਖੁਸ਼ੀ ਹੁੰਦੀ ਹੈ, ਡਰ ਭਾਉ ਮਿਟ ਜਾਂਦਾ ਆ, ਪਰ ਜਿੱਦਾਂ ਹੀ ਹਨੇਰਾ ਹੁੰਦਾ ਆ ਸਾਨੂੰ ਡਰ ਲੱਗਣ ਲੱਗ ਜਾਂਦਾ, ਅਸੀਂ ਆਪਣੇ ਅੰਦਰ ਹੀ ਵੜ ਜਾਈਦਾ ਆ, ਅਸੀਂ ਅੰਦਰ ਵੜ ਕੇ ਵੀ ਡਰਦੇ ਹਾਂ, ਫਿਰ ਅਸੀਂ ਚਾਦਰ ਜਾਂ ਰਜਾਈ ਦੇ ਵਿੱਚ ਮੂੰਹ ਦੇ ਕੇ ਆਪਣੇ ਆਪ ਨੂੰ ਹੋਰ ਲੁਕੋ ਲਈਦਾ ਆ। ਸੋ ਹਨੇਰੇ ਦਾ ਇੰਨਾ ਡਰ ਹੈ, ਪਰ ਜਿਹੜੇ ਪ੍ਰਕਾਸ਼ਵਾਨ ਨੇ ਜਿਨ੍ਹਾਂ ਨੂੰ ਪਤਾ ਆ ਡਰ ਨੂੰ ਨਹੀਂ ਕੰਟਰੋਲ ਕਰ ਲਿਆ ਆ, ਉਹਨਾਂ ਲਈ ਇੱਕ ਇਹ ਬਹੁਤ ਵਧੀਆ ਚੀਜ਼ ਬਣ ਜਾਂਦੀ ਹੈ। ਪਰ ਉਸ ਹਨੇਰੇ ਨੂੰ ਦੂਰ ਕਰਨ ਦੇ ਲਈ ਸਾਨੂੰ ਗੁਰੂਆਂ ਪੀਰਾਂ ਉਸਤਾਦਾਂ ਦੀ ਲੋੜ ਪੈਂਦੀ ਆ, ਜਿਹੜੇ ਜਿਨ੍ਹਾਂ ਤੋਂ ਅਸੀਂ ਸਿੱਖਣਾ ਹੁੰਦਾ ਆ। ਸੋ ਉਸ ਰੂਪ ਦੇ ਵਿੱਚ ਗੁਰਬਾਣੀ ਦਾ ਜਿਹੜਾ ਚਾਨਣ ਹੈ ਨਾ, ਉਹ ਬਾਹਰ ਤਾਂ ਹੈਗਾ ਹੀ ਹੈਗਾ ਆ, ਪਰ ਸਾਡਾ ਜਿਹੜਾ ਮਾਨਸਿਕ ਤੌਰ 'ਤੇ ਸਾਨੂੰ ਚਾਨਣ ਕਰਦੇ ਨੇ ਸਾਡੇ ਧਾਰਮਿਕ ਗ੍ਰੰਥ, ਉਹਦਾ ਕੋਈ ਤੋੜ ਨਹੀਂ ਹੈਗਾ। ਗਿਆਨ ਅਤੇ ਵਿਗਿਆਨ ਦੋ ਚੀਜ਼ਾਂ ਨੇ ਔਰ ਦੋਨੋਂ ਹੀ ਬੜੀਆਂ ਜ਼ਰੂਰੀ ਨੇ, ਕੋਈ ਵਿਰੋਧਾਭਾਸ ਨਹੀਂ ਆ, ਇਹ ਇੱਕ ਦੂਜੇ ਦੇ ਪੂਰਕ ਨੇ। ਸੋ ਪਿਆਰਿਓ, ਇਹ ਮਿੰਨੀ ਵਿਚਾਰ ਸੀ ਜਿਹੜਾ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ। ਅਤੇ ਪਹਿਲਾਂ ਹੁਣ ਅਸੀਂ ਵੈਦਰ ਮੌਸਮ ਦੇਖ ਲੈਂਦੇ ਹਾਂ। ਮੌਸਮ ਆਸਟ੍ਰੇਲੀਆ ਦੇ ਵਿੱਚ ਈਸਟ ਕੋਸਟ ਦੇ ਉੱਤੇ ਮੀਂਹ ਪੈ ਰਿਹਾ, ਕਾਫੀ ਮੀਂਹ ਪੈ ਰਿਹਾ, ਕਈ ਇਲਾਕਿਆਂ 'ਚ ਪੈ ਰਿਹਾ, ਸਿਡਨੀ ਵੀ ਦੱਸਿਆ ਜਾ ਰਿਹਾ 11.2 ਡਿਗਰੀ, ਕੌਫਸਾਰਬਰ ਦੇ ਵਿੱਚ ਰਾਤੀ ਪਈ ਗਿਆ, ਹੁਣ ਮਾੜੀ ਜਿਹੀ ਧੁੱਪ ਨਿਕਲੀ ਆ, ਪਰ ਬੱਦਲ ਫਿਰ ਚੜ੍ਹਦੇ ਨੇ, ਸਮੁੰਦਰ 'ਚੋਂ ਮੀਂਹ ਪੈ ਜਾਂਦਾ ਹੈ, ਇਸ ਦੀ ਵੀ ਵਜ੍ਹਾ ਜਾਣਾਂਗੇ। ਮੈਲਬਨ ਦੇ ਵਿੱਚ 4.5 ਡਿਗਰੀ ਤਾਪਮਾਨ ਹੈ, ਬ੍ਰਿਸਬਨ ਦੇ ਵਿੱਚ 12.3 ਡਿਗਰੀ ਤਾਪਮਾਨ ਹੈ, ਪਰਥ ਦੇ ਵਿੱਚ 11.9, ਐਡਲੇਡ ਦੇ ਵਿੱਚ 13.1 ਡਿਗਰੀ ਤਾਪਮਾਨ ਹੈ, ਕੈਨਬਰਾ ਦੇ ਵਿੱਚ 4.4 ਅਤੇ ਹੋਬਾਰਟ ਦੇ ਵਿੱਚ 8.7 ਡਿਗਰੀ ਤਾਪਮਾਨ ਹੈ, ਅਤੇ ਡਾਰਵਿਨ ਦੇ ਵਿੱਚ 20 ਡਿਗਰੀ ਤਾਪਮਾਨ ਹੈ। ਕਿਆ ਬਾਤ ਹੈ! ਅਤੇ ਨਕਸ਼ਾ ਦੇਖੀਏ ਤੇ ਜਾਣੀਏ ਮੀਂਹ ਦਾ ਕਾਰਨ ਕੀ ਹੈ। ਉਹ ਜਿਹੜਾ ਲਾਲ ਐਰੋ ਤੁਸੀਂ ਦੇਖ ਰਹੇ ਹੋ ਬ੍ਰਿਸਬੇਨ ਤੇ ਸਿਡਨੀ ਦੇ ਵਿਚਾਲੇ, ਇੱਥੇ ਇੱਥੇ ਮੀਂਹ ਜ਼ਿਆਦਾ ਪੈ ਰਿਹਾ, ਕਿਉਂਕਿ ਸਮੁੰਦਰ ਦੇ ਵਿੱਚ ਕੱਲ ਜਿਹੜਾ ਚੱਕਰਵਾਤ ਬਣਿਆ ਹੋਇਆ ਸੀਗਾ ਲੋ ਪ੍ਰੈਸ਼ਰ ਦਾ, ਉਹ ਹੁਣ ਨਿਊਜ਼ੀਲੈਂਡ ਵੱਲ ਨੂੰ ਮੂਵ ਹੋ ਗਿਆ। ਉਸ ਦੇ ਨਾਲ ਮੈਨੂੰ ਲੱਗਦਾ ਕਿ ਉੱਧਰ ਨੂੰ ਹਿੱਲਣ ਦੇ ਨਾਲ ਮੀਂਹ ਘੱਟ ਜਾਏਗਾ। ਪਰ ਤੁਸੀਂ ਦੇਖ ਰਹੇ ਹੋਗੇ ਜਿਹੜਾ ਨੀਲਾ ਇਲਾਕਾ ਸੈਂਟਰਲ ਆਸਟ੍ਰੇਲੀਆ ਐਡਲੇਡ ਦੇ ਲਾਗੇ, ਉੱਥੇ ਠੰਡ ਹੈ ਅਤੇ ਪਿੱਛੋਂ ਗਰਮੀ ਆ ਰਹੀ ਹੈ ਹਲਕੀ। ਚੱਲਦੇ ਹਾਂ ਜੀ ਆਸਟ੍ਰੇਲੀਆ ਦੇ ਐਕਸਟ੍ਰੀਮ ਜਿਹੜੇ ਵੈਦਰ ਹੋਏ ਨੇ। ਕੋਕੋਜ਼ ਆਈਲੈਂਡ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਵੱਧ ਤਾਪਮਾਨ ਰਿਕਾਰਡ ਕੀਤਾ ਗਿਆ, 25.8 ਡਿਗਰੀ ਸਰਦੀਆਂ ਨੂੰ, ਅਤੇ ਇੱਥੇ ਜਿਹੜਾ ਅਗਸਤ ਦਾ ਰਿਕਾਰਡ ਹੈ ਉਹ 31 ਡਿਗਰੀ ਰਿਹਾ ਸੀ 2024 ਦੇ ਵਿੱਚ। ਥਰੈਡਬੋ ਦੇ ਵਿੱਚ, ਥਰੈਡਬੋ ਟੌਪ ਸਟੇਸ਼ਨ ਜਿਹੜਾ ਨਿਊ ਸਾਊਥ ਵੇਲਜ਼ ਦਾ, -5.6 ਡਿਗਰੀ ਪਿਛਲੇ 24 ਘੰਟਿਆਂ 'ਚ ਰਿਕਾਰਡ ਕੀਤਾ ਗਿਆ, ਅਤੇ ਅਗਸਤ ਦਾ ਰਿਕਾਰਡ ਇਹਦਾ 1994 ਦੇ ਵਿੱਚ -15 ਡਿਗਰੀ ਰਿਕਾਰਡ ਕੀਤਾ ਗਿਆ ਸੀ। ਕਿਆ ਬਾਤ ਹੈ, ਉਦੋਂ ਤਾਂ ਆਤੀ ਹੋ ਗਈ ਹੋਣੀ ਹੈ। ਅਤੇ ਸਭ ਤੋਂ ਵੱਧ ਮੀਂਹ ਲੇਡੀ ਐਲੀਅਟਸ ਆਈਲੈਂਡ ਕੁਈਨਜ਼ਲੈਂਡ ਦੇ ਵਿੱਚ 54.8 mm ਮੀਂਹ ਪਿਆ ਕੱਲ੍ਹ ਸਵੇਰ ਤੋਂ ਲੈ ਕੇ ਹੁਣ ਤੱਕ, ਅਤੇ ਅਗਸਤ ਦਾ ਰਿਕਾਰਡ ਜਿਹੜਾ 144.5 mm 1964 ਦੇ ਵਿੱਚ ਹੀ ਰਿਕਾਰਡ ਕੀਤਾ ਗਿਆ ਸੀ। ਸੋ ਮੀਂਹ ਵੀ ਕਾਫੀ ਪੈ ਰਹੇ ਨੇ ਆਸਟ੍ਰੇਲੀਆ ਦੇ ਵਿੱਚ। ਠੀਕ ਹੈ ਜੀ, ਬਹੁਤ ਪਿਆਰੇ ਮਿੱਤਰ ਮੈਸੇਜ ਭੇਜ ਰਹੇ ਨੇ, ਬਹੁਤ ਬਹੁਤ ਧੰਨਵਾਦ। ਸੋ ਚੱਲਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਅਤੇ ਉੱਥੇ ਇਸ ਵੇਲੇ 29 ਡਿਗਰੀ ਹੈ ਅਤੇ ਫੀਲ ਲਾਈਕ 38 ਡਿਗਰੀ। ਕਿਆ ਬਾਤ ਹੈ, ਹੁਮ ਕਾਫੀ ਆ। ਅਤੇ ਜਿਹੜਾ ਅੱਜ 35 ਡਿਗਰੀ ਤੱਕ ਮੌਸਮ ਜਿਹੜਾ ਪਹੁੰਚੇਗਾ, ਅਤੇ ਏਅਰ ਕੁਆਲਿਟੀ ਬੜੀ ਪੂਅਰ ਹੈ, ਪੂਅਰ ਹੋਣੀ ਹੈ, ਕਿਉਂਕਿ ਉੱਥੇ ਜਿਹੜੀ ਪੋਲਿਊਸ਼ਨ ਕੰਟਰੋਲ ਹੈ ਉਹ ਬਿਲਕੁਲ ਘੱਟ ਹੈ। ਪੋਲਿਊਸ਼ਨ ਕੰਟਰੋਲ, ਗੱਡੀਆਂ ਵੀ ਬਹੁਤ ਹੋ ਗਈਆਂ ਨੇ ਅਤੇ ਹਵਾ 'ਚ ਰਬੜ ਵੀ ਬਹੁਤ ਉੱਡ ਰਹੀ ਹੈ, ਜਿਹੜੇ ਰੋਡ ਸੀਲਡ ਨਹੀਂ ਹੈਗੇ, ਧੂੜ ਵੀ ਬਹੁਤ ਉੱਡ ਰਹੀ ਹੈ। ਸੋ ਇਸ ਕਰਕੇ ਧੂੜ ਜਿਹੜੀ ਹੈ, ਧੂੜ ਹਵਾ ਦੇ ਨਾਲ, ਮੋਇਸਚਰ ਦੇ ਨਾਲ ਰਲ ਕੇ ਅਤੇ ਰਬੜ ਨਾਲ ਰਲ ਕੇ ਬੜਾ ਹੀ ਘਾਤਕ ਇੱਕ ਮਾਹੌਲ ਪੈਦਾ ਕਰਦੀਆਂ ਨੇ। ਇਹ ਪਤਾ ਨਹੀਂ ਕਦੋਂ ਸੋਝੀ ਆਏਗੀ, ਕਦੋਂ ਆਪਾਂ ਇਹਨੂੰ ਦਰੁਸਤ ਕਰਾਂਗੇ। ਪਰ ਜਿਸ ਹਿਸਾਬ ਨਾਲ ਪਾਪੂਲੇਸ਼ਨ ਵੱਧ ਰਹੀ ਆ ਅਤੇ ਪਲਾਟ ਬਣ ਰਹੇ ਨੇ, ਪਲੈਂਡ ਪੂਲਿੰਗ ਹੋ ਰਹੀ ਹੈ, ਮੈਨੂੰ ਲੱਗਦਾ ਇਹ ਹੋਰ ਬੱਤਰ ਹੋ ਜਾਏਗੀ, ਸਾਹ ਲੈਣਾ ਮੁਸ਼ਕਲ ਕਈ ਵਾਰੀ ਉੱਥੇ ਹੋ ਜਾਂਦਾ ਹੈ। ਸੋ ਪਿਆਰਿਓ, ਤੁਹਾਡਾ ਸਾਥ ਸਾਨੂੰ ਚਾਹੀਦਾ ਆ, ਮੈਸੇਜ ਤੁਸੀਂ ਭੇਜੋ ਸਾਨੂੰ। ਮੈਸੇਜ ਦੇ ਲਈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕੀ ਕਰਨਾ, ਅਤੇ ਵੀਡੀਓ ਵੀ ਆ ਰਹੇ ਨੇ, ਉਹ ਵੀ ਆਪਾਂ ਸ਼ੇਅਰ ਕਰਾਂਗੇ ਤੁਹਾਡੇ ਨਾਲ ਸਾਰਿਆਂ ਨਾਲ। ਦਿਲ ਵਾਲੀਆਂ ਗੱਲਾਂ ਨੇ, ਦਿਲ ਵਾਲੀਆਂ ਗੱਲਾਂ ਕਰਨੀਆਂ ਨੇ ਆਪਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ। ਅਮਰੀਕ ਫਲੋਰਾ ਭਾਅ ਜੀ ਬੜੀ ਛੇਤੀ ਜੁੜਨਗੇ ਅਤੇ ਕੁਝ ਅਹਿਮ ਮੁੱਦਿਆਂ ਦੇ ਉੱਤੇ ਚਰਚਾ ਹੋਏਗੀ, ਉਸ ਦੇ ਵਿੱਚ ਗੰਭੀਰ ਚਰਚਾ ਵੀ ਹੋਏਗੀ। ਚਲੋ ਹਾਸਾ ਮਜ਼ਾਕ ਤਾਂ ਅਸੀਂ ਕਰਦੇ ਹੀ ਹਾਂ, ਅੱਛੇ ਦੋਸਤ ਹਾਂ ਅਸੀਂ ਸਾਰੇ, ਇਨਕਲੂਡਿੰਗ ਯੋਰ ਸੈਲਫ, ਅਤੇ ਪਸੰਦ ਵੀ ਕਰਦੇ ਨੇ, ਫੀਡਬੈਕ ਵੀ ਆਈ ਹੈ ਅਤੇ ਪਸੰਦ ਵੀ ਕਰਦੇ ਨੇ ਪੈਟਰਨ, ਕਿਉਂਕਿ ਕਈ ਵਾਰੀ ਨਾ ਬਹੁਤ ਜ਼ਿਆਦਾ ਜਿਹੜੀ ਨੌਲੇਜ ਹੈ ਡੂੰਘੀ ਉਹ ਸਿਰ ਤੋਂ ਉੱਤੋਂ ਦੀ ਲੰਘਣ ਲੱਗ ਜਾਂਦੀ ਹੈ ਅਤੇ ਆਪ ਨੂੰ ਵੀ ਲੱਗਣ ਲੱਗ ਜਾਂਦਾ ਮਾੜੇ ਪ੍ਰੋਫੈਸਰ ਮੰਗਰ ਕੇ, ਯਾਰ ਆ ਮੈਂ ਕੀ ਕਰ ਰਿਹਾ ਹੈ ਨਾ। ਅਤੇ ਇਸ ਕਰਕੇ ਥੋੜ੍ਹਾ ਲਾਈਟ ਅਸੀਂ ਰੱਖੀਦਾ, ਪਰ ਕੋਸ਼ਿਸ਼ ਕਰੀਦੀ ਕਿ ਜਾਣਕਾਰੀ ਵੱਧ ਤੋਂ ਵੱਧ ਮਿਲੇ। ਸੋ ਚਾਲ ਸਾਹਿਬ ਵੀ ਆਉਣਗੇ ਅਤੇ ਉਦੋਂ ਫਿਰ ਆਪਾਂ ਦਿਲ ਦੀ ਭੜਾਸ ਕੱਢਾਂਗੇ, ਜੋ ਮਨ 'ਚ ਆਈਆਂ ਉਹ ਫਿਰ ਆਪਾਂ ਗੱਲਾਂ ਕਰਾਂਗੇ। ਤੁਹਾਡਾ ਸਾਥ ਤਾਂ ਚਾਹੀਦਾ ਚਾਹੀਦਾ ਆਫਕੋਰਸ। ਅਤੇ ਅੱਜ ਆਪਾਂ ਗੱਲ ਕਰਾਂਗੇ ਵੋਟਾਂ ਦੀ। ਵੋਟਾਂ ਦਾ ਬੜਾ ਰੌਲਾ ਪੈ ਰਿਹਾ, ਵੋਟ ਚੋਰੀ ਦਾ ਬੜਾ ਰੌਲਾ ਪੈ ਰਿਹਾ, ਅਤੇ ਵੋਟ ਚੋਰੀ ਦੇ ਚੱਕਰ ਦੇ ਵਿੱਚ ਰਾਹੁਲ ਗਾਂਧੀ ਨੇ, ਕਾਂਗਰਸ ਪਾਰਟੀ ਨੇ ਬੀਜੇਪੀ ਨੂੰ ਘੇਰ ਲਿਆ, ਖਾਸ ਕਰਕੇ ਨਰਿੰਦਰ ਮੋਦੀ ਨੂੰ। ਔਰ ਜੋ ਊਣਤਾਈਆਂ ਲੱਭੀਆਂ ਨੇ ਉਹਦਾ ਅੰਕੜਾ ਸਾਹਮਣੇ ਲੈ ਕੇ ਆਉਂਦਾ, ਪੁਰਾਣਾ ਵੀ ਅਤੇ ਹੁਣ ਵੀ ਜਿਹੜਾ ਵੋਟ ਕਮਿਸ਼ਨ ਹੈ ਉਹ ਸੋਧਾਂ ਕਰ ਰਿਹਾ, ਉਸ ਦੇ ਵਿੱਚ ਵੀ ਜੋ ਪ੍ਰੋਸੀਜਰਲ ਫਾਲਟਸ ਨੇ ਉਹਨਾਂ ਨੂੰ ਉਜਾਗਰ ਕੀਤਾ ਹੈ। ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਜਿਹੜਾ ਨੈਰੇਟਿਵ ਹੈ ਉਹ ਰਾਹੁਲ ਗਾਂਧੀ ਦੇ ਹੱਕ 'ਚ ਜਾ ਰਿਹਾ ਅਤੇ ਅੰਕੜੇ ਲੈ ਕੇ ਆਏ ਨੇ, ਅਤੇ ਉਸ ਤੋਂ ਬਾਅਦ ਚੋਣ ਕਮਿਸ਼ਨ ਨੇ ਕਈ ਵੋਟਰ ਸੂਚੀਆਂ ਨੂੰ ਔਫ ਕਰ ਦਿੱਤਾ ਹੈ ਆਪਣੇ ਵੈਬਸਾਈਟਸ ਤੋਂ। ਇਸ ਦਾ ਮਤਲਬ ਹੈ ਕਿ ਜ਼ਰੂਰ ਕਿਤੇ ਨਾ ਕਿਤੇ ਗਲਤੀ ਆ, ਜਾਂ ਜਾਣ ਬੁੱਝ ਕੇ ਆ, ਜਾਂ ਵੈਸੇ ਹੀ ਗਲਤੀ ਆ ਜਿਹੜੀ ਕਿ ਓਪੋਜੀਸ਼ਨ ਪਾਰਟੀ ਦੇ ਹੱਥ ਲੱਗੀ ਹੈ ਔਰ ਉਹਨਾਂ ਨੇ ਆਪਣੇ ਅੰਕੜਿਆਂ ਦੇ ਆਧਾਰ 'ਤੇ ਇਹ ਕੀਤਾ ਹੈ। ਹੁਣ ਚੋਣ ਕਮਿਸ਼ਨ ਨੇ ਕਿਹਾ ਰਾਹੁਲ ਗਾਂਧੀ ਨੂੰ ਕਿ ਜੇ ਤੁਹਾਡੇ ਕੋਲ ਕੋਈ ਸਬੂਤ ਹੈ ਤਾਂ ਸਾਨੂੰ ਦਿਓ। ਅਤੇ ਉਲਟਾ ਕਾਂਗਰਸ ਨੇ ਕਿਹਾ, ਰਾਹੁਲ ਗਾਂਧੀ ਨੇ ਕਿਹਾ ਕਿ ਜੋ ਮੈਂ ਪੇਸ਼ ਕੀਤਾ ਉਹ ਸਬੂਤ ਹੀ ਹਨ, ਉੱਥੋਂ ਚੱਕ ਲਓ, ਉੱਥੋਂ ਦੇਖ ਲਓ ਕੀ ਹੈ, ਉਹ ਸਬੂਤ ਹੀ ਨੇ, ਉਹਨਾਂ ਦੇ ਹੀ ਚੱਕੇ ਹੋਏ ਨੇ। ਸੋ ਕਿਤੇ ਨਾ ਕਿਤੇ ਇਉਂ ਲੱਗਦਾ ਕਿ ਪੱਲੜਾ ਭਾਰੀ ਜਿਹੜਾ ਰਾਹੁਲ ਗਾਂਧੀ ਦਾ ਹੈ, ਔਰ ਇਹ ਜਿਹੜਾ ਮੁੱਦਾ ਆ ਇਹਦੇ ਨਾਲ ਬੀਜੇਪੀ ਦੀ ਜਿਹੜੀ ਕ੍ਰੈਡੀਬਿਲਿਟੀ ਆ ਉੱਤੇ ਬਹੁਤ ਵੱਡੀ ਸ਼ਾਖ ਲੱਗੀ ਆ। ਦੇਖੋ ਓਪੋਜੀਸ਼ਨ ਹਮੇਸ਼ਾ ਕਹਿੰਦੀ ਆ ਈ ਵੀ ਐੱਮ ਦਾ ਧੋਖਾ ਹੋ ਗਿਆ, ਇੱਦਾਂ ਹੋ ਗਿਆ, ਉੱਦਾਂ ਹੋ ਗਿਆ, ਜਦੋਂ ਹਾਰਦੇ ਆ ਫਿਰ ਈ ਵੀ ਐੱਮ ਦਾ ਧੋਖਾ ਹੁੰਦਾ, ਅਸੀਂ ਇਹਨਾਂ ਗੱਲਾਂ ਸਹਿਮਤ ਨਹੀਂ ਹੈਗੇ, ਪਰ ਮੰਨ ਲੈਂਦੇ ਹਾਂ ਕਿ ਈ ਵੀ ਐੱਮ ਨਾਲ ਧੋਖਾ ਨਹੀਂ ਹੋਇਆ। ਅੱਗੇ ਪਿੱਛੇ ਤਾਂ ਹੋ ਸਕਦਾ, ਸਾਰੇ ਤੁਸੀਂ ਪਿੰਡਾਂ ਤੋਂ ਆਏ ਹੋ, ਅਸੀਂ ਪਿੰਡਾਂ ਤੋਂ ਆਏ ਹੋ, ਪੰਜਾਬ ਤੋਂ ਆਏ ਹੋ, ਸਾਨੂੰ ਤੁਹਾਨੂੰ ਪਤਾ ਹੀ ਹੈ ਉੱਥੇ ਵੋਟ ਕਿੱਦਾਂ ਬਣਦੀ ਆ, ਅਤੇ ਉੱਥੇ ਕਿੰਨੀ ਕੁ ਕ੍ਰੈਡੀਬਿਲਿਟੀ ਹੁੰਦੀ ਆ ਪਿੰਡਾਂ ਦੇ ਵਿੱਚ, ਸਰਪੰਚੀ ਦੀਆਂ ਵੋਟਾਂ ਨੂੰ ਲੈ ਕੇ ਵਾਰਡ ਦੀਆਂ ਵੋਟਾਂ ਤੱਕ ਹੇਰਾਫੇਰੀ ਕਰ ਜਾਂਦੇ ਨੇ। ਸਾਡੇ ਆਪਣੇ ਪਿੰਡ ਇਹ ਵੋਟਾਂ ਦੇ ਚੱਕਰ ਦੇ ਵਿੱਚ ਇੱਧਰਲੇ ਵਾਰਡ ਦੀਆਂ ਵੋਟਾਂ ਪਿੰਡ ਦੇ ਦੂਜੇ ਪਾਸੇ ਸ਼ਿਫਟ ਕਰਾਤੀਆਂ, ਅਤੇ ਉਹਦੀ ਫਿਰ ਗੱਲ ਚੱਲੀ ਅਤੇ ਸਲਾਹਾਂ ਹੋਈਆਂ ਪਿੰਡ ਦੇ ਵਿੱਚ। ਤਾਂ ਮੈਂ ਤਾਂ ਇਹੀ ਕਿਹਾ ਵੀ ਤੁਸੀਂ ਰਿਟਨ ਕੰਪਲੇਂਟ ਕਰੋ, ਰਿਟਨ ਕੰਪਲੇਂਟ ਹੋਈ, ਸਾਈਨ ਹੋਏ, ਅਤੇ ਉਹ ਕੈਂਸਲ ਕਰਨਾ ਪਿਆ ਉਹਨਾਂ ਨੂੰ, ਕਿਉਂਕਿ ਰਿਟਨ ਕੰਪਲੇਂਟ 'ਤੇ ਤਾਂ ਐਕਸ਼ਨ ਕਰਨਾ ਹੀ ਕਰਨਾ ਨਾ, ਪਰ ਉਹ ਮਿਲੀ ਭੁਗਤ ਨਾਲ ਹੋਇਆ। ਸੋ ਹੇਰਾਫੇਰੀਆਂ ਤਾਂ ਅਸੀਂ ਖੁਦ ਵੀ ਦੇਖੀਆਂ ਨੇ, ਅਸੀਂ ਹੰਢਾਈਆਂ ਵੀ ਨੇ। ਸੋ ਈ ਵੀ ਐੱਮ ਦੇ ਵਿੱਚ ਬੇਸ਼ੱਕ ਧੋਖਾ ਨਾ ਹੁੰਦਾ ਹੋਵੇ, ਪਰ ਵੋਟਾਂ ਇੱਧਰ ਉੱਧਰ ਬਣਾਉਣ ਦਾ, ਜਾਅਲੀ ਫਰਜ਼ੀ ਬਣਾਉਣ ਦਾ, ਸ਼ਿਫਟ ਕਰਨ ਦਾ ਬਹੁਤ ਵੱਡਾ ਫਰੋਡ ਹੈ, ਅੱਗੇ ਪਿੱਛੇ ਕਾਫੀ ਆ। ਸੋ ਇਹ 'ਤੇ ਆਪਾਂ ਗੱਲ ਕਰਾਂਗੇ। ਸ਼ਾਇਦ ਸੰਤ ਰਾਮ ਉਦਾਸੀ ਜੀ ਦੀ ਇਹ ਕਵਿਤਾ ਦਾ ਇੱਕ ਬੰਦ ਹੈ ਕਿ ਅਸੀਂ ਆਪਣਾ ਸਮਝ ਕੇ ਵੋਟ ਪਾਈ, ਇਹਨਾਂ ਵੋਟ ਦਾ ਸਿਲਾ ਵੀ ਤਾਰਿਆ ਨਾ, ਅਸੀਂ ਆਪਣਾ ਸਮਝ ਕੇ ਵੋਟ ਪਾਈ, ਇਹਨਾਂ ਵੋਟ ਦਾ ਸਿਲਾ ਵੀ ਤਾਰਿਆ ਨਾ, ਸਾਨੂੰ ਮਹਿੰਗ ਉਬਾਲਿਆ ਦੁੱਧ ਵਾਂਗੂ, ਇਹਨਾਂ ਪਾਣੀ ਦਾ ਛੱਟਾ ਵੀ ਮਾਰਿਆ ਨਾ। ਹੁਣ ਜਿਹੜੇ ਕਿਚਨ ਦੇ ਵਿੱਚ ਕੰਮ ਕਰਦੇ ਨੇ, ਜਿਵੇਂ ਨਵਦੀਪ ਕੁਮਾਰ ਨੇ ਮੈਸੇਜ ਭੇਜਿਆ, ਸ਼ੈੱਫ ਨੇ, ਇੰਨਾ ਕੁ ਕੰਮ ਤਾਂ ਕਿਚਨ 'ਚ ਕੁਕਿੰਗ ਸਾਰਿਆਂ ਨੂੰ ਆਉਂਦੀ ਆ ਕਿ ਦੁੱਧ ਉਬਲਣ ਲੱਗਦਾ ਆ, ਅਤੇ ਕਈ ਵਾਰੀ ਘਰ ਵਾਲੀ ਕਹਿ ਦਿੰਦੀ ਆ ਜਾਂ ਮਾਂ ਵੀ ਕਹਿ ਦਿੰਦੀ ਆ, ਆ ਮੈਂ ਦੁੱਧ ਰੱਖ ਚੱਲੀ ਹਾਂ, ਦੇਖੀ ਕਿਤੇ ਉਬਲ ਨਾ ਜਾਵੇ, ਅਤੇ ਜਦੋਂ ਉਬਲ ਨਹੀਂ ਹੁੰਦਾ ਤਾਂ ਕਈ ਵਾਰੀ ਕੋਲ ਕੈਂਚੀ ਨਹੀਂ ਹੁੰਦੀ। ਤੁਹਾਨੂੰ ਪਤਾ ਪੰਜਾਬ 'ਚ ਕੈਂਚੀਆਂ ਹੁੰਦੀਆਂ ਸੀਗੀਆਂ, ਜਿਹਨਾਂ ਉਹ ਸੰਗਲੀ ਪਾ ਕੇ ਇੱਦਾਂ ਚੱਕ ਲੈਂਦੇ ਹੁੰਦੇ ਸੀ, ਜਾਂ ਕੱਪੜਾ ਨਾ ਹੋਵੇ ਚੱਕਣ ਨੂੰ ਅੱਗ ਤੋਂ ਉਬਲਿਆ ਦੁੱਧ ਬਚਾਉਣ ਲਈ, ਤਾਂ ਫਿਰ ਇੱਕ ਤਰੀਕਾ ਵਰਤਦੇ ਹੁੰਦੇ ਸੀ ਕਿ ਪਾਣੀ ਦਾ ਛੱਟਾ ਮਾਰ ਦਿੰਦੇ ਹੁੰਦੇ ਸੀ ਉਹਦੇ ਵਿੱਚ, ਅਤੇ ਉਹਦੀ ਜਿਹੜੀ ਉਬਲਦੀ ਜਿਹੜੀ ਭਾਫ਼ ਹੈ ਉਬਾਲਦੀ ਉਹ ਟੁੱਟ ਜਾਂਦੀ ਹੁੰਦੀ ਸੀ, ਉਬਲ ਨੂੰ ਹਟ ਜਾਂਦਾ ਹੁੰਦਾ ਸੀ, ਥੋੜ੍ਹਾ ਠੰਡਾ ਹੋ ਜਾਂਦਾ ਸੀ। ਅਤੇ ਸੰਤ ਰਾਮ ਜੀ ਕਹਿੰਦੇ ਨੇ ਕਿ ਸਾਨੂੰ ਮਹਿੰਗ ਉਬਾਲਿਆ ਦੁੱਧ ਵਾਂਗੂ, ਇੱਦਾਂ ਉਬਾਲਿਆ ਨਹੀਂ, ਇਹਨਾਂ ਪਾਣੀ ਦਾ ਛੱਟਾ ਵੀ ਮਾਰਿਆ ਨਾ। ਸੋ ਵੋਟ ਤੋਂ ਕਹਿ ਲਓ ਕਿ ਨਿਰਾਸ਼ ਹੋ ਕੇ, ਵੋਟ ਪਾਉਣ ਦੇ ਆਧਾਰ ਤੋਂ ਕਈ ਕਵਿਤਾਵਾਂ ਵੀ ਲਿਖੀਆਂ ਨੇ, ਕਈ ਬਾਅਦ ਦੇ ਵਿੱਚੋਂ ਵੀ ਮਿਹਨਤਾਨੇ ਹੁੰਦੇ ਨੇ। ਵੋਟ ਦਾ ਅਧਿਕਾਰ ਵੱਖਰੀ ਚੀਜ਼ ਹੈ, ਵੋਟ ਦੇ ਅਧਿਕਾਰ ਨੂੰ ਵਰਤ ਕੇ ਫਿਰ ਉਹਦਾ ਮਿਸਯੂਜ਼ ਹੋ ਜਾਣਾ ਤੁਹਾਡੀ ਵਿਲ ਪਾਵਰ ਦਾ, ਉਹ ਗਲਤ ਗੱਲ ਹੈ। ਮਤਲਬ ਫੋਰ ਐਗਜ਼ਾਮਪਲ ਕਿ ਇੱਕ ਪੋਲੀਟੀਸ਼ੀਅਨ ਸਾਨੂੰ ਪ੍ਰੋਮਿਸ ਕਰਦਾ ਹੈ ਕਿ ਮੈਂ ਤੁਹਾਡੇ ਪਿੰਡ ਦੀ ਨਾ ਆਹ ਸੜਕ ਪੁਆਇੰਟ ਏ ਤੋਂ ਪੁਆਇੰਟ ਬੀ ਤੱਕ ਬਣਾਵਾਂਗਾ, ਸਾਰੇ ਵੋਟ ਪਾਇਓ, ਸਾਰਿਆਂ ਨੂੰ ਉਸ ਸੜਕ ਦੀ ਲੋੜ ਹੈ, ਸਾਰੇ ਵੋਟ ਪਾ ਦਿੰਦੇ ਨੇ, ਅਤੇ ਉਹ 5 ਸਾਲ ਤੁਹਾਡੇ ਸੜਕ ਦੀ ਪਿੰਡ ਦੀ ਸੜਕ ਹੀ ਨਾ ਬਣਾਵੇ, ਫਿਰ ਇਹ ਕਵਿਤਾ ਜਿਹੜੀ ਆ ਇਹ ਲਾਗੂ ਹੁੰਦੀ ਆ। ਹੋਰ ਬੜੇ ਵਾਅਦੇ ਨੇ, ਪਰ ਇੱਕ ਮੈਂ ਸਿਰਫ ਐਗਜ਼ਾਮਪਲ ਦਿੱਤੀ ਹੈ ਕਿ ਥੋਤੋਂ ਤੋਂ ਵੋਟ ਲੈ ਕੇ ਝੂਠੇ ਵਾਅਦੇ ਕਰਕੇ ਫਿਰ ਉਹਦੇ ਮਤਲਬ ਨਹੀਂ ਉਹਦਾ ਮਤਲਬ ਸਿਰਾ ਚਾੜਨਾ, ਹੈ ਨਾ, ਇਹ ਇੱਕ ਸਮੱਸਿਆ ਹੈ। ਇਹਦੇ ਕਰਕੇ ਇਹ ਕਵਿਤਾਵਾਂ ਜਿਹੜੀਆਂ ਲਿਖੀਆਂ ਜਾਂਦੀਆਂ ਨੇ। ਹੁਣ ਆਪਾਂ ਵੋਟਾਂ ਦੀ ਗੱਲ ਕਰਦੇ ਹਾਂ ਤਾਂ ਵੋਟ ਦੇ ਅਤੇ ਗਰੀਬ ਦੇ ਵਿੱਚ ਬੜਾ ਮਤਲਬ ਕਲੋਜ਼ ਰਿਲੇਸ਼ਨ ਹੈ ਕਿ ਗਰੀਬ ਕੀ ਕਰੇ, ਜਾਂ ਜਿਹੜੇ ਸਪਰੈਸਡ ਬੰਦੇ ਨੇ ਜਾਂ ਜਿਹੜੀ ਸਪਰੈਸਡ ਕਮਿਊਨਿਟੀਜ਼ ਨੇ, ਦੱਬੀਆਂ ਕੁਚਲੀਆਂ ਜਿਹੜੇ ਨੇ, ਉਹਨਾਂ ਨੂੰ ਵੋਟ ਦਾ ਅਧਿਕਾਰ ਤਾਂ ਹੈ, ਪਰ ਕਿੰਨਾ ਕੁ ਉਹ ਸਾਰਥਕ ਹੈ, ਉਹਨਾਂ ਦੀ ਕਿੰਨੀ ਕੁ ਵੈਲਿਊ ਹੈ, ਅਤੇ ਰਿਜ਼ਲਟ ਕੀ ਆ। ਗਰੀਬਾਂ ਦੀ ਗੱਲ ਕਰੀਏ, ਪੰਜਵੇਂ ਪਾਤਸ਼ਾਹ ਜੀ ਗੁਰਬਾਣੀ 'ਚ ਕਹਿੰਦੇ ਨੇ ਕਿ ਗਰੀਬਾਂ ਉੱਪਰ ਜੇ ਖਿੰਜੇ ਦਾੜੀ, ਪਾਰ ਬ੍ਰਹਮ ਸਾ ਅਗਨ ਮੈਂ ਸਾੜੀ, ਪੂਰਾ ਨਿਉ ਕਰੇ ਕਰਤਾਰ ਆਪਣੇ ਦਾਸ ਕੋ ਰੱਖ ਨਹਾਰ। ਸੋ ਗਰੀਬਾਂ ਦੇ ਉੱਪਰ ਜੇ ਕੋਈ ਦਾੜੀ ਆਪਣੀ ਖਜਾਉਂਦਾ ਆ, ਉਹਨੂੰ ਖਜਾਉਂਦਾ ਆਪਣੀ ਦਾੜੀ ਦਾ ਜ਼ੋਰ ਦੇ ਕੇ ਵੀ ਮੈਂ ਬੜਾ ਤਕੜਾ ਹਾਂ, ਤਾਂ ਕਹਿੰਦੇ ਉਹ ਦਾੜੀ ਜਿਹੜੀ ਆ ਪਾਰ ਬ੍ਰਹਮ ਜਿਹੜਾ ਅਕਾਲ ਪੁਰਖ ਆ ਉਹ ਅਗਨ ਦੇ ਵਿੱਚ ਸਾੜ ਦਿੰਦਾ ਆ। ਹੁਣ ਦੂਜੇ ਪਾਸੇ ਇੱਕ ਕਾਲਮ ਮੈਂ ਪੜ੍ਹ ਰਿਹਾ ਸੀਗਾ ਅਤੇ ਬੜਾ ਅੱਛਾ ਕਾਲਮ ਹੈ, ਉਹ ਤੁਹਾਡੇ ਨਾਲ ਸ਼ੇਅਰ ਵੀ ਕਰਾਂਗੇ। ਪਵਨ ਕੇ ਵਰਮਾ ਅੱਛੇ ਉਹ ਕਮੈਂਟੇਟਰ ਨੇ, ਅਤੇ ਉਹਨਾਂ ਨੇ ਕਿਹਾ ਕਿ ਗਰੀਬ ਜਾਏ ਤਾਂ ਜਾਏ ਕਿੱਥੇ, ਉਹਦੀ ਜਿਹੜੀ ਵੋਟ ਹੈ, ਹੈ ਨਾ, ਵੋਟ ਦਾ ਅਧਿਕਾਰ ਹੀ ਉਹਦੇ ਕੋਲ ਇੱਕ ਇੱਕ ਵੱਡੀ ਤਾਕਤ ਹੈ, ਵੱਡਿਆਂ ਬੰਦਿਆਂ ਦੇ ਨਾਲ ਅਮੀਰਾਂ ਦੇ ਨਾਲ ਇੰਟਰੈਕਸ਼ਨ ਕਰਨ ਦਾ। ਗੱਲ ਸਮਝਣ ਵਾਲੀ ਆ ਕਿ ਅਮੀਰ ਦਾ ਗਰੀਬ ਨਾਲ ਕੋਈ ਲੈਣ ਦੇਣ ਨਹੀਂ, ਜਾਂ ਪੋਲੀਟੀਸ਼ੀਅਨ ਦਾ ਗਰੀਬ ਦੇ ਨਾਲ ਕੋਈ ਲੈਣ ਦੇਣ ਨਹੀਂ ਹੈਗਾ। ਪੋਲੀਟੀਸ਼ੀਅਨ ਗਰੀਬ ਕੋ ਜਾਏਗਾ ਸਿਰਫ ਵੋਟ ਮੰਗਣ ਵਾਸਤੇ, ਦੈਟਸ ਇਟ। ਗਰੀਬ ਅਮੀਰ ਕੋਲ, ਪੋਲੀਟੀਸ਼ੀਅਨ ਕੋਲ, ਅਫਸਰ ਕੋਲ, ਦਫ਼ਤਰ ਕੋਲ ਜਾਏਗਾ ਹਮੇਸ਼ਾ ਹੀ, ਕਿਉਂਕਿ ਉਹਨੂੰ ਹਮੇਸ਼ਾ ਹੀ ਲੋੜ ਰਹਿੰਦੀ ਆ। ਪਰ ਅਮੀਰ ਜਾਂ ਇਹ ਜਿਹੜੇ ਲੋਕ ਨੇ, ਅਫਸਰਾਂ ਦੀ ਵੀ ਗੱਲ ਕਰਾਂਗੇ, ਅਫਸਰ ਤਾਂ ਕਦੇ ਵੀ ਨਹੀਂ ਜਾਂਦੇ ਗਰੀਬ ਕੋਲ, ਪਰ ਅਮੀਰ ਅਤੇ ਪੋਲੀਟੀਸ਼ੀਅਨ ਜਿਹੜੇ ਨੇ ਉਹ ਗਰੀਬ ਕੋਲ ਜਾਂਦੇ ਨੇ ਸਿਰਫ ਵੋਟ ਦੇ ਵੇਲੇ। ਤਾਂ ਇਹਦੇ 'ਤੇ ਇੱਕ ਨਾ ਸਟੱਡੀ ਹੋਈ ਸੀ 2003 ਦੇ ਵਿੱਚ, ਅਤੇ ਹੁਣ ਅਚਾਨਕ ਬਿਹਾਰ ਦੇ ਵਿੱਚ ਇਹ ਫਿਰ ਸਟੱਡੀ ਜਿਹੜੀ ਆ ਜਾਂ ਇਹਨੂੰ ਰਿਵਿਊ ਕਰਨ ਦਾ ਸਬੱਬ ਬਣਿਆ। ਅਤੇ ਪਰ ਇਹ ਜਿਹੜਾ ਫੈਸਲਾ ਕੀਤਾ ਗਿਆ ਇਹ ਇੰਨੀ ਦੇਰ ਬਾਅਦ ਕਿਉਂ ਕੀਤਾ ਗਿਆ? ਨਿਸ਼ਚਿਤ ਤੌਰ 'ਤੇ ਇਸ ਖਿੱਤੇ ਦੇ ਵਿੱਚ, ਬਿਹਾਰ ਦੇ ਵਿੱਚ 80 ਮਿਲੀਅਨ ਵੋਟਰ ਨੇ, ਅਤੇ ਇਹਦੀ ਜਿਹੜੀ ਐਫੀਸ਼ੀਐਂਸੀ ਆ ਅਤੇ ਨਿਰਪੱਖਤਾ ਆ ਇਹਨੂੰ ਤੈਅ ਕਰਨ ਦੇ ਲਈ, ਹੁਣ ਇਲੈਕਸ਼ਨਾਂ ਦੇ ਮੂਹਰੇ ਇਹ ਕੰਮ ਜਿਹੜੇ ਕਰਨੇ ਸੋਭਦੇ ਨਹੀਂ, ਇਹਨੂੰ ਟਾਈਮ ਚਾਹੀਦਾ ਆ, ਕਾਫੀ ਟਾਈਮ ਚਾਹੀਦੀ ਆ। ਅਤੇ ਤੀਜਾ ਸਵਾਲ ਇਹ ਵੀ ਹੈ ਕਿ ਜਿਹੜੀ ਨਾਗਰਿਕਤਾ ਨੂੰ ਕੁਐਸਚਨ ਕੀਤਾ ਆ ਚੋਣ ਕਮਿਸ਼ਨ ਨੇ, ਉਹਨੂੰ ਇਹ ਅਧਿਕਾਰ ਕਿਵੇਂ ਮਿਲਿਆ ਸਿਟੀਜ਼ਨਸ਼ਿਪ ਦਾ? ਕਲਮ ਨਵੀਸ ਦਾ ਮੰਨਣਾ ਹੈ ਕਿ ਇਹ ਗ੍ਰਹਿ ਮੰਤਰਾਲੇ ਦੇ ਅਧਿਕਾਰ ਖੇਤਰ ਦੇ ਵਿੱਚ ਹੈ, ਚੋਣ ਕਮਿਸ਼ਨ ਇਹਨੂੰ ਕੁਐਸਚਨ ਨਹੀਂ ਕਰ ਸਕਦਾ। ਇੱਕ ਆਫਿਸਰ, ਇੱਕ ਮੰਨ ਲਓ ਪੰਚਾਇਤ ਆਫਿਸਰ ਹੈ, ਉਹ ਤੁਹਾਡੇ ਕਾਗਜ਼ ਚੈੱਕ ਨਹੀਂ ਕਰ ਸਕਦਾ ਜਾਂ ਤੁਹਾਡੀ ਨਾਗਰਿਕਤਾ ਨੂੰ ਚੈਲੇਂਜ ਨਹੀਂ ਕਰ ਸਕਦਾ ਜਾਂ ਕੁਐਸਚਨ ਨਹੀਂ ਕਰ ਸਕਦਾ। ਕੋਈ ਗ੍ਰਹਿ ਮੰਤਰਾਲੇ ਦਾ ਆਫਿਸਰ ਹੈ, ਪਾਸਪੋਰਟ ਆਫਿਸ ਕਰ ਸਕਦਾ ਹੈ। ਇਵੇਂ ਹੀ ਆਸਟ੍ਰੇਲੀਆ ਦੇ ਵਿੱਚ ਵੀ ਰੌਲਾ ਪਿਆ ਸੀ ਕਿ ਪੁਲਿਸ ਵਾਲੇ ਇੱਕ ਵਾਰੀ ਫਲਿੰਡਰ ਸਟਰੀਟ 'ਤੇ ਇੱਧਰ ਕੌਫ ਸਾਰਬਰ ਸ਼ੋਪਿੰਗ ਸੈਂਟਰਾਂ ਦੇ ਵਿੱਚ ਪਾਸਪੋਰਟ ਚੈੱਕ ਕਰਨ ਲੱਗ ਗਏ ਅਤੇ ਵੀਜ਼ੇ ਚੈੱਕ ਕਰਨ ਲੱਗ ਗਏ, ਅਤੇ ਉਹਨਾਂ ਕੋਲ ਕੋਈ ਅਧਿਕਾਰ ਨਹੀਂ ਹੈਗਾ, ਇਹ ਤਾਂ ਰੌਲਾ ਪਿਆ ਸੀ। ਅਤੇ ਫਿਰ ਇਹ ਗੱਲ ਇੱਥੇ ਪਹੁੰਚੀ ਸੀ, ਪੁਲਿਸ ਕਰ ਸਕਦੀ ਆ ਪਰ ਨਾਲ ਉਹਨਾਂ ਦੇ ਬਾਰਡਰ ਪੁਲਿਸ ਜਾਂ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਦੇ ਅਫੀਸ਼ੀਅਲ ਹੋਣੇ ਜ਼ਰੂਰੀ ਆ। ਸੋ ਇਸ ਕਰਕੇ 3 ਸਵਾਲ ਤਾਂ ਪਹਿਲਾਂ ਹੀ ਖੜ੍ਹੇ ਹੋ ਗਏ ਨੇ ਕਿ ਇੰਨੀ ਦੇਰੀ ਨਾਲ ਕਿਉਂ ਕੀਤਾ, ਠੀਕ ਹੈ? ਅਤੇ ਇਹਦੇ ਵਿੱਚ ਮਤਲਬ ਪ੍ਰੋਸੀਜਰ ਕੀ ਫੋਲੋ ਕੀਤੇ ਗਏ ਇਹਦਾ ਵੀ ਕੋਈ ਕਿਸੇ ਨੂੰ ਪਤਾ ਨਹੀਂ, ਜਾਂ ਨਾ ਨੋਟੀਫਾਈ ਕੀਤਾ ਗਿਆ। ਤੀਜਾ ਵੀ ਉਹਨਾਂ ਕੋਲ ਨਾਗਰਿਕਤਾ ਦਾ ਸਵਾਲ ਪੁੱਛਣ ਦੇ ਲਈ ਅਧਿਕਾਰ ਹੀ ਨਹੀਂ ਹੈ। ਹੁਣ 2011 ਦੀ ਮਰਦਮਸ਼ੁਮਾਰੀ ਅਨੁਸਾਰ ਬਿਹਾਰ ਦੇ ਵਿੱਚ ਲਗਭਗ 50% ਔਰਤਾਂ ਅਤੇ 40% ਜਿਹੜੇ ਮਨੁੱਖ ਨੇ, ਬੰਦੇ ਨੇ, ਉਹ ਅਨਪੜ੍ਹ ਸਨ। 2023 ਦੀ ਜਾਤੀ ਗਣਨਾ ਦੇ ਅਨੁਸਾਰ ਰਾਜ ਦੇ ਵਿੱਚ ਸਿਰਫ 3% ਦਲਿਤ, 5% ਅੱਤ ਪਛੜੇ ਵਰਗ ਅਤੇ ਸਿਰਫ 7% ਮੁਸਲਮਾਨ 12ਵੀਂ ਜਮਾਤ ਪਾਸ ਹੋਏ ਸਨ, ਸਿਰਫ 3, 5 ਅਤੇ 7%। ਹੁਣ ਇਹ ਲੋਕ ਇੰਨੇ ਘੱਟ ਸਮੇਂ ਦੇ ਵਿੱਚ ਲੋੜੀਂਦੇ ਨਵੇਂ ਦਸਤਾਵੇਜ਼ ਕਿਵੇਂ ਪ੍ਰਾਪਤ ਕਰ ਸਕਦੇ ਨੇ, ਕਿਵੇਂ ਦਫ਼ਤਰਾਂ ਦੇ ਵਿੱਚ ਜਾ ਸਕਦੇ ਨੇ? ਉੱਥੇ ਤਾਂ ਪੜ੍ਹੇ ਲਿਖਿਆਂ ਨੂੰ ਨਹੀਂ ਦਿੰਦੇ, ਅਤੇ ਜਿਨ੍ਹਾਂ ਨੂੰ ਘੱਟ ਨੌਲੇਜ ਆ, ਫਾਰਮ ਭਰਨ ਦੀ ਲੋੜ ਹੈ, ਇੰਨੇ ਵੱਡੇ ਵੋਲੀਊਮ ਦੇ ਵਿੱਚ ਕਿਵੇਂ ਇਹ ਪੋਸੀਬਲ ਹੋ ਸਕਦਾ? ਅਤੇ ਥੋੜ੍ਹੇ ਸਮਾਂ ਬਹੁਤ ਥੋੜ੍ਹਾ ਦਿੱਤਾ ਗਿਆ ਕਿ ਇਹ ਡਾਕੂਮੈਂਟ ਪੂਰਾ ਕਰ ਸਕਣ। ਦੂਜੀ ਗੱਲ ਇਹ ਹੈ ਕਿ ਇਹ ਜਿਹੜੇ ਲੋਕ ਨੇ ਬਿਹਾਰ ਦੇ, ਲੱਖਾਂ ਲੋਕ ਜਿਹੜੇ ਨੇ ਪ੍ਰਵਾਸੀ ਹੁੰਦੇ ਨੇ, ਦੂਜੇ ਰਾਜਾਂ ਦੇ ਵਿੱਚ ਜਾਂਦੇ ਨੇ, ਉਹ ਕਾਫੀ ਕਾਫੀ ਸਮਾਂ 6-6 ਮਹੀਨੇ 8-8 ਮਹੀਨੇ ਉੱਥੇ ਕੰਮ ਕਰਦੇ ਨੇ, ਸੋ ਪਿੱਛੇ ਨਾਲੋਂ ਟੁੱਟੇ ਰਹਿੰਦੇ ਨੇ, ਉਹਨਾਂ ਕੋਲ ਦਫ਼ਤਰਾਂ ਦੇ ਗੇੜੇ ਮਾਰਨ ਦਾ ਸਮਾਂ ਨਹੀਂ ਹੁੰਦਾ। ਸੋ ਕੁੱਲ ਮਿਲਾ ਕੇ ਇਹ ਕਾਫੀ ਭੰਬਲ ਭੂਸਾ ਹੈ ਅਤੇ ਜਿਹੜੇ ਅੰਕੜੇ ਨੇ ਉਹ ਸੱਚਾਈ ਤੋਂ ਕੋਹਾਂ ਦੂਰ ਹੈ। ਇਹ ਹੁਣ ਸਿਚੁਏਸ਼ਨ ਬਣ ਚੁੱਕੀ ਹੈ, ਜਿਹੜਾ ਗਰੀਬ ਹੈ, ਗਰੀਬ ਕਰੇ ਤਾਂ ਕੀ ਕਰੇ, ਉਹਦੀ ਜਿਹੜੀ ਨਾਗਰਿਕਤਾ ਆ ਉਹਤੇ ਵੀ ਸਵਾਲ ਪੈਦਾ ਹੋ ਰਹੇ ਨੇ। ਹੁਣ ਇਹਦੇ ਨਾਲ ਜਿਹੜੇ ਅੰਕੜੇ ਨੇ, ਅੰਕੜੇ ਬਦਲ ਜਾਂਦੇ ਨੇ ਅਤੇ ਇਲੈਕਸ਼ਨ ਰਿਜ਼ਲਟ 'ਤੇ ਕਾਫੀ ਫਰਕ ਪੈ ਸਕਦਾ, ਪੈ ਜਾਂਦਾ ਆ। ਇਹਦੀ ਇੱਕ ਐਗਜ਼ਾਮਪਲ ਅਮਰੀਕਾ ਦੇ ਵਿੱਚ ਹੈ, ਉੱਥੇ ਬਹੁਤ ਲੰਬੀ ਐਗਜ਼ਾਮਪਲ ਹੈ, ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਬਲੈਕ ਹਿਸਟਰੀ ਜਿਹੜੀ ਹੈ, ਬਲੈਕ ਕਮਿਊਨਿਟੀ ਆ ਉੱਥੋਂ ਦੀ, ਉਹਨਾਂ ਨੂੰ ਵੋਟ ਦਾ ਕੋਈ ਅਧਿਕਾਰ ਨਹੀਂ ਸੀ, ਉਹ ਸਲੇਵਰੀ ਦੇ ਵਿੱਚ ਰਹਿ ਰਹੇ ਸੀ। ਅਤੇ ਇਹ ਜਿਹੜੀ ਸਲੇਵਰੀ ਆ ਇਹ 1865 ਦੇ ਵਿੱਚ ਖਤਮ ਕੀਤੀ ਗਈ, ਅਤੇ ਉਹ ਤੋਂ ਬਾਅਦ ਜਿਹੜਾ ਆਰਟੀਕਲ 29 ਆ ਨੰਬਰ, ਉਹਦੇ ਤਾਂ ਗਾਰੰਟੀ ਕੀਤੀ ਗਈ ਕਿ ਵੋਟਾਂ ਪਾ ਸਕਦੇ ਨੇ। ਇਹ ਇੱਕ ਬਹੁਤ ਵੱਡਾ ਪ੍ਰਸ਼ਾਸਨ ਦੇ ਤੌਰ 'ਤੇ, ਸਰਕਾਰ ਦੇ ਤੌਰ 'ਤੇ ਰੂਲ ਆਇਆ ਸੀ, ਪਰ ਇਸ ਨੂੰ ਜਿਹੜੇ ਲੋਕ ਸੀ, ਵਾਈਟ ਸੁਪਰਮਿਸਟ ਸੀਗੇ ਜਾਂ ਜਿਹੜੇ ਲੋਕ ਗਿੱਝੇ ਹੋ ਸੀ ਸਲੇਵਰੀ ਦੇ, ਉਹਨਾਂ ਦੇ ਦਿਲ ਦੇ ਵਿੱਚ ਇਹਦੀ ਹਮ ਹੀ ਨਹੀਂ ਸੀ, ਉਹ ਮਤਲਬ ਉਹਨਾਂ ਨੂੰ ਹਾਂ ਕਰਨੀ ਪਈ ਵੋਟ ਪਾਉਣ ਦੇ ਹੱਕ 'ਚ, ਪਰ ਉਹ ਚਾਹੁੰਦੇ ਨਹੀਂ ਸੀਗੇ ਵੀ ਇਹਨਾਂ ਨੂੰ ਵੋਟ ਪਾਉਣ ਦਾ ਹੱਕ ਮਿਲੇ। ਜਿਵੇਂ ਆਪਾਂ ਕੰਪੇਅਰ ਕਰਦੇ ਹਾਂ ਭਾਰਤ ਦਾ, ਕਿ ਪੰਜਾਬ ਦੇ ਵਿੱਚ ਕੋਈ ਨਹੀਂ ਲੋਕ ਚਾਹੁੰਦਾ ਕਿ ਪ੍ਰਵਾਸੀ ਨੂੰ ਵੋਟ ਪਾਉਣ ਦਾ ਅਧਿਕਾਰ ਮਿਲੇ, ਆਸਟ੍ਰੇਲੀਆ ਵਿੱਚ ਵੀ ਨਹੀਂ ਚਾਹੁੰਦਾ, ਪਰ ਪੰਜਾਬ ਅਤੇ ਆਸਟ੍ਰੇਲੀਆ ਅਤੇ ਅਮਰੀਕਾ ਦਾ ਫਰਕ ਹੈ, ਪੰਜਾਬ ਦੇ ਵਿੱਚ ਉਹ ਭਾਰਤੀ ਨੇ, ਉਹਨਾਂ ਨੂੰ ਬਿਹਾਰ ਦੇ ਵਿੱਚ ਆਪਣੀ ਸਟੇਟ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਵੋਟ ਪਾਉਣ ਦਾ ਅਧਿਕਾਰ ਹੈ, ਪਰ ਦੋ ਵੋਟਾਂ ਪਾਉਣ ਦਾ ਅਧਿਕਾਰ ਨਹੀਂ ਹੈਗਾ ਕਿ ਉਹ ਪੰਜਾਬ ਦੇ ਵਿੱਚ ਵੀ ਵੋਟ ਪਾਉਣ ਅਤੇ ਬਿਹਾਰ ਦੇ ਵਿੱਚ ਵੀ ਵੋਟ ਪਾਉਣ। ਇਹ ਵੀ ਇੱਕ ਬਹੁਤ ਵੱਡੀ ਧਾਂਦਲੀ ਆ, ਉੱਧਰੋਂ ਵੋਟ ਕੱਟੇਗੀ ਅਤੇ ਇੱਧਰ ਬਣੇਗੀ, ਇਹਦੇ ਬਾਰੇ ਸੋਚਣ ਦੀ ਲੋੜ ਹੈ। 1868 ਜਾਣੀ ਕਿ ਇਸ ਕਾਨੂੰਨ ਆਉਣ ਤੋਂ ਬਾਅਦ ਅਮਰੀਕਾ 1868 ਤੋਂ ਬਾਅਦ ਨਾ ਇੱਕ ਕੈਂਪੇਨ ਚੱਲੀ, ਜਿਹਦੇ ਵਿੱਚ ਮਤਲਬ ਜਿਹੜੇ ਵਾਈਟ ਸੁਪਰਮਿਸਟ ਗਰੁੱਪ ਸੀਗੇ ਉਹਦੇ ਵਿੱਚ ਪੁਲਿਸ ਵੀ ਉਹਨਾਂ ਦੇ ਨਾਲ ਸੀ, ਅਤੇ ਉਹਨਾਂ ਨੇ ਬਹੁਤ ਹੀ ਘਿਨਾਉਣੇ ਢੰਗ ਦੇ ਨਾਲ ਜਿਹੜੇ ਕਾਲੇ ਵੋਟਰ ਸੀ ਉਹਨਾਂ ਨੂੰ ਅਲੱਗ ਥਲੱਗ ਕਰਨਾ ਸ਼ੁਰੂ ਕਰ ਦਿੱਤਾ, ਜਿਵੇਂ ਕਿ ਉਹਨਾਂ ਇਹੋ ਜਿਹੀਆਂ ਪੋਲਿਸੀਆਂ ਲਿਆਂਦੀਆਂ ਜਿਹਦੇ ਨਾਲ ਮਤਲਬ ਉਹ ਇਕਨੋਮਿਕਲੀ ਬਹੁਤੇ ਮਤਲਬ ਹਿਲਜੁਲ ਨਹੀਂ ਸੀ ਸਕਦੇ, ਉਹਨਾਂ ਦੀ ਜਿਹੜੀ ਪੜ੍ਹਾਈ ਹੈ ਉਹ ਦੱਬੀ ਗਈ, ਅਤੇ ਉਹਨਾਂ ਦੀ ਜਿਹੜੀ ਟੈਸਟ ਲੈਣੇ ਸ਼ੁਰੂ ਕਰ ਦਿੱਤੇ, ਅਤੇ ਉਹਨਾਂ ਦੇ ਟੈਸਟ ਲੈਣੇ ਸ਼ੁਰੂ ਕਰ ਦਿੱਤੇ, ਅਤੇ ਜਿਹੜੇ ਅਨਪੜ੍ਹ ਗੋਰੇ ਸੀ ਉਹਨਾਂ ਨੂੰ ਗੁੱਡ ਕਰੈਕਟਰ ਦੇ ਹਿਸਾਬ ਦੇ ਨਾਲ ਵੋਟ ਮਿਲਣ ਲੱਗ ਗਈ, ਹੈ ਨਾ। ਅਤੇ ਫਿਰ ਗ੍ਰੈਂਡਫਾਦਰ ਕਲੋਜ਼ ਵਿੱਚ ਆਏ ਕਿ ਮੈਂ ਬਈ ਮੈਂ ਇਹਦੀ ਗਰੰਟੀ ਲੈਂਦਾ, ਮੈਂ ਇਹਦਾ ਗੋਡਫਾਦਰ ਹਾਂ ਤਾਂ ਇਹਨੂੰ ਵੋਟ ਪਾਉਣੀ ਹੈ, ਹੈ ਨਾ। ਅਤੇ ਉਹਦੇ ਵਿੱਚ ਫਰੋਡ ਵੀ ਹੋਏ, ਕਾਫੀ ਫਰੋਡ ਹੋਏ, ਅਤੇ ਹੋਇਆ ਕੀ ਕਿ ਇਹ ਜਿਹੜੇ ਟੈਕਟਿਕ ਇੰਨੇ ਇਫੈਕਟਿਵ ਹੋਏ ਕਾਲੇ ਵੋਟਰਾਂ ਨੂੰ ਦੱਬਣ ਦੇ ਵਿੱਚ ਕਿ ਸਿਰਫ 1324 ਕਾਲੇ ਬੰਦੇ, ਜਿਹੜੇ ਕਾਲੇ ਰੰਗ ਦੇ ਬੰਦੇ ਲੂਜ਼ੀਆਨਾ ਦੇ ਵਿੱਚ ਰਜਿਸਟਰ ਹੋਏ 1904 ਦੇ ਵਿੱਚ, ਹਾਲਾਂਕਿ 1896 ਦੇ ਵਿੱਚ 1,30,000 ਕਾਲੇ ਵੋਟਰ ਸੀ। ਇੰਨੀਆਂ ਵੋਟਾਂ ਤੋਂ ਡਰ ਕੇ ਉਹ ਇਹੋ ਜਿਹੇ ਕਾਨੂੰਨ ਲਿਆਂਦੇ ਕਿ ਸਿਰਫ 1324 ਵੋਟਰ ਰਹਿ ਗਏ, ਇਹੋ ਜਿਹੇ ਉਹਨਾਂ ਨੇ ਕੰਮ ਕੀਤੇ। ਹੁਣ 2016 ਦੇ ਵਿੱਚ ਕੀ ਸਿਚੁਏਸ਼ਨ ਹੋਈ ਆ ਕਿ ਅਮਰੀਕਾ ਦੇ ਵਿੱਚ 9.5 million ਜਿਹੜੇ ਅਡਲਟ ਵੋਟਰ ਹੈ ਉਹਨਾਂ ਨੂੰ ਵੋਟ ਦਾ ਅਧਿਕਾਰ ਨਹੀਂ ਮਿਲਿਆ, ਅਤੇ ਜਦੋਂ ਰਿਸਰਚ ਕੀਤੀ ਗਈ ਉਹਨਾਂ ਦੇ ਵਿੱਚੋਂ 19% ਕਾਲੇ ਵੋਟਰ ਸਨ, ਜਾਣੀ ਕਿ ਅਫਰੀਕਨ ਡਿਸੈਂਟ ਦੇ, 15% ਲਟੀਨੋ ਸਨ, 10% ਜਿਹੜੇ ਨੇਟਿਵ ਅਮੈਰੀਕਨ ਸਨ, ਅਤੇ 7% ਏਸ਼ੀਅਨ ਸਨ, ਜਾਣੀ ਕਿ 50-60% ਜਿਹੜੇ ਨੇ ਉਹ ਨੌਨ ਵਾਈਟ ਸਨ। ਹੁਣ ਇੱਕ ਐਗਜ਼ਾਮਪਲ ਹੋਰ ਜਿਹੜੀ 2018 ਦੀ ਦਿੱਤੀ ਹੈ ਕਿ ਇਲੈਕਸ਼ਨ ਤੋਂ ਪਹਿਲਾਂ ਜਾਰਜੀਆ ਦੇ 71 ਨੇ, ਜਿਹੜਾ ਕਿ ਉਦੋਂ ਇਲੈਕਸ਼ਨ ਲੜ ਰਿਹਾ ਸੀ, ਉਹਨੇ 1.4 million ਵੋਟਰਾਂ ਦੀ ਰਜਿਸਟ੍ਰੇਸ਼ਨ ਕੈਂਸਲ ਕੀਤੀ ਅਤੇ 53,000 ਵੋਟਰਾਂ ਦੀ ਰਜਿਸਟ੍ਰੇਸ਼ਨ ਜਿਹੜੀ ਹੋਲਡ 'ਤੇ ਪਾ ਦਿੱਤੀ, ਜਿਨ੍ਹਾਂ ਵਿੱਚੋਂ 70% ਵੋਟਰ ਜਿਹੜੇ ਸੀ ਉਹ ਕਾਲੇ ਵੋਟਰ ਸੀ, ਬਲੈਕ ਰੈਜ਼ੀਡੈਂਟਸ ਉੱਥੋਂ ਦੇ। ਇੱਦਾਂ ਕਰਨ ਦੇ ਨਾਲ ਉਸਨੇ ਜਿੱਤ ਪ੍ਰਾਪਤ ਕੀਤੀ ਡੈਮੋਕ੍ਰੇਟਿਕ ਕੈਂਡੀਡੇਟ ਸਟੇਸੀ ਅਬਰਾਹਮ ਦੇ ਉੱਤੇ। ਸੋ ਵੋਟ ਬਿਲਕੁਲ ਸਹੀ ਹੋਏਗੀ, ਗਿਣਤੀ ਦਾ ਪ੍ਰੋਸੀਜਰ ਸਹੀ ਹੋਏਗਾ, ਪਰ ਉਸ ਤੋਂ ਪਹਿਲਾਂ ਜਿਹੜੀਆਂ 2-4 ਸਾਲ ਦੀਆਂ ਪਾਲਿਸੀਆਂ ਆ ਉਹ ਨਿਰਧਾਰਿਤ ਕਰ ਦੇਣਗੀਆਂ ਰਿਜ਼ਲਟ। ਐਨ ਸੇਮ ਸਿਚੁਏਸ਼ਨ ਹੁਣ ਰਾਹੁਲ ਗਾਂਧੀ ਸ਼ੋਅ ਕਰ ਰਿਹਾ ਕਿ ਇਹੋ ਜਿਹੀਆਂ ਸਿਚੁਏਸ਼ਨ ਕ੍ਰੀਏਟ ਕੀਤੀਆਂ ਗਈਆਂ ਭਾਰਤ ਦੇ ਵਿੱਚ ਇਲੈਕਸ਼ਨਾਂ ਜਿੱਤਣ ਵਾਸਤੇ। ਅਤੇ ਇੱਕ ਬਹੁਤ ਵੱਡਾ ਇਹ ਸੰਗੀਨ ਇਲਜ਼ਾਮ ਹੈ, ਇਸ ਦੇ ਉੱਤੇ ਕਲੈਰੀਫਾਈ ਕਰਨਾ ਡਿਪਾਰਟਮੈਂਟਾਂ ਦਾ ਵੀ ਕੰਮ ਹੈ, ਸਰਕਾਰ ਦਾ ਵੀ ਕੰਮ ਹੈ, ਅਤੇ ਇਹਦੇ 'ਤੇ ਇੱਕ ਡਿਬੇਟ ਵੀ ਹੋਣੀ ਚਾਹੀਦੀ ਆ। ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਭਾਰਤ ਵਿੱਚ ਸਾਰਿਆਂ ਨੂੰ ਵੱਡੀ ਗੱਲ ਹੈ ਕਿ ਪ੍ਰਵਾਸੀਆਂ ਨੂੰ ਸਾਰੇ ਚਾਹੁੰਦੇ ਨੇ, ਕੋਈ ਐਡੀ ਗੱਲ ਨਹੀਂ, ਭਾਰਤ ਵਾਸੀ ਹਾਂ, ਪਰ 2 ਵੋਟਾਂ ਨਹੀਂ ਚਾਹੁੰਦੇ। ਉਹ ਦੋਨੋਂ ਪਾਸੇ ਵੋਟਾਂ ਉਹਨਾਂ ਦੀਆਂ ਬਣੀਆਂ ਹੋਈਆਂ, ਦੋਨੋਂ ਪਾਸੇ ਆਧਾਰ ਕਾਰਡ ਬਣੇ ਹੋਏ, ਦੋਨੋਂ ਪਾਸੇ ਰਾਸ਼ਨ ਕਾਰਡ ਬਣੇ ਹੋਏ ਨੇ, 3-3 ਥਾਂ 'ਤੇ ਬਣ ਜਾਂਦੇ ਨੇ। ਸੋ ਇਹ ਇਹ ਇਸ ਚੀਜ਼ ਤੋਂ ਗੁਰੇਜ਼ ਕਰਨ ਦੀ ਲੋੜ ਹੈ। ਸੋ ਇਹ ਸੀ ਅੱਜ ਮੇਰੀ ਟਿੱਪਣੀ ਵਿਚਾਰ, ਅਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਈ ਹੋਵੇਗੀ। ਅਤੇ ਕੱਲ੍ਹ ਮੈਂ ਦੱਸਿਆ ਸੀ ਕਿ ਇੱਕ ਫਿਲਮ ਲੱਗੇਗੀ ਅਤੇ ਫਿਲਮ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ, ਮੈਂ ਦੱਸਿਆ ਵੀ ਸੀਗਾ ਅੰਮ੍ਰਿਤਪਾਲ ਹੋਣਾ ਦੀ ਫਿਲਮ ਲੱਗੇਗੀ ਭਾਈ ਘਨੱਈਆ ਜੀ, ਅਤੇ ਇਹ ਤਸਵੀਰ ਗਲੈਨਵੁੱਡ ਗੁਰੂ ਘਰ ਦੀ ਆ, ਸਿਡਨੀ ਪਾਰਕ ਲਈ ਗੁਰੂ ਘਰ ਵੀ ਕਹਿੰਦੇ ਹਾਂ ਆਪਾਂ, ਅਤੇ ਉੱਥੋਂ ਦੇ ਪ੍ਰਬੰਧਕੀ ਭਾਈ ਸਾਹਿਬ ਨੂੰ, ਭਾਈ ਅੰਮ੍ਰਿਤਪਾਲ ਸਿੰਘ ਬਿੱਲਾ ਭਾਅ ਜੀ ਨੂੰ ਸਨਮਾਨ ਕਰ ਰਹੀ ਹੈ, ਭੇਟਾ ਵੀ ਦੇ ਰਹੇ ਨੇ, ਸਰੂਪਾ ਸਾਹਿਬ ਵੀ ਅਤੇ ਸਾਡੇ ਵੱਲੋਂ ਗਿਆਨੀ ਸੰਤੋਖ ਸਿੰਘ ਜੀ ਪਹੁੰਚੇ ਹੋਏ ਸਨ, ਹੋਰ ਵੀ ਬਹੁਤ ਸਾਰੀਆਂ ਸੰਗਤਾਂ ਉੱਥੇ ਪਹੁੰਚੀਆਂ ਸੀ। ਬੱਚਿਆਂ ਨੂੰ ਇਹ ਫਿਲਮ ਦਿਖਾਲੀ ਗਈ ਅਤੇ ਦੇਖੋ ਬੜੇ ਪਿਆਰ ਸਤਿਕਾਰ ਦੇ ਨਾਲ ਸਾਰਾ ਜਿਹੜਾ ਸਕੂਲ ਹੈ ਉਹ ਫਿਲਮ ਦੇਖ ਰਿਹਾ। ਵੀਡੀਓ ਵੀ ਸੀ ਮੇਰੇ ਕੋਲ ਅਤੇ ਮੈਂ ਸੋਚਿਆ ਚਲੋ ਵੀਡੀਓ ਨਾ ਸ਼ੇਅਰ ਕਰਦਾ, ਪਰ ਇਹ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੇ। ਚਲੋ ਬਹੁਤ ਵਧੀਆ, ਹੋਰ ਵੀ ਸ਼ਹਿਰਾਂ 'ਚ ਲੱਗੇਗੀ, ਤੁਹਾਨੂੰ ਨਾਲ ਦੀ ਨਾਲ ਅਸੀਂ ਦੱਸਦੇ ਜਾਵਾਂਗੇ। ਅਤੇ ਅਮਰੀਕ ਭਾਅ ਜੀ ਬੜੀ ਛੇਤੀ ਹੀ ਮੇਰੇ ਨਾਲ ਜੁਆਇਨ ਕਰ ਰਹੇ ਨੇ 2-3 ਮਿੰਟਾਂ ਤੱਕ, ਅਤੇ ਉਹ ਵੀ ਆਪਾਂ ਗੱਲ ਕਰਾਂਗੇ, ਪਰ ਪਹਿਲਾਂ ਮੈਸੇਜ ਜ਼ਰੂਰ ਸਾਂਝੇ ਕਰ ਲਈਏ। ਅਤੇ ਸਾਡੇ ਨਾਲ ਜੁੜੇ ਨੇ GS ਚਾਹਲ ਬਾਈ ਜੀ, ਅਤੇ ਉਹਨਾਂ ਨੇ ਮੈਸੇਜ ਭੇਜਿਆ, ਅਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਅਤੇ ਅਸੀਂ ਉਹਨਾਂ ਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਲੈ ਕੇ ਆ ਰਹੇ ਹਾਂ ਅਤੇ ਆਪਾਂ ਗੱਲਬਾਤ ਵੀ ਕਰਾਂਗੇ। ਅਤੇ ਇੱਕ ਵੀਡੀਓ ਸਾਨੂੰ ਭੇਜਿਆ ਨਵਦੀਪ ਕੁਮਾਰ ਨੇ, ਨਵਦੀਪ ਕਾਲੀਆ ਜੀ ਨੇ, ਗਾਰਡਨ ਦਾ, ਅਤੇ ਇਹ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਲੈਂਦੇ ਹਾਂ।
ਜੇ ਸੋ ਚੰਦਾ ਉਗਵੇ ਸੂਰਜ ਚੜਨ ਹਜ਼ਾਰ ਇੱਥੇ ਚਾਨਣ ਹੋਂਦਿਆਂ ਗੁਰਬਿਨ ਕੋਰ ਅੰਧਾਰ ਇੱਥੇ ਚਾਨਣ ਹੋਂਦਿਆਂ ਗੁਰਬਿਨ ਕੋਰ ਅੰਧਾਰ।
ਕਿਆ ਬਾਤ ਹੈ ਜੀ, ਬਹੁਤ ਵਧੀਆ। ਗਾਰਡਨ ਦੀ ਵੀ ਆ, ਸੂਰਜ ਚੜ੍ਹਦੇ ਦੀ ਜਿਹੜੀ ਤਸਵੀਰ ਭੇਜੀ ਹੈ, ਇਹਦਾ ਮਤਲਬ ਮੈਲਬਨ ਦੇ ਵਿੱਚ ਅੱਜ ਸੂਰਜ ਚੜ੍ਹ ਚੁੱਕਾ। ਅਤੇ ਵਿਜੇ ਵਿਰਦੀ ਹੋਣਾ ਨੇ ਵੀ, ਕਿਆ ਬਾਤ ਹੈ, ਟਰੈਵਲ ਕਰ ਰਹੇ ਨੇ ਵਿਜੇ ਵਿਰਦੀ, ਕਿਆ ਬਾਤ, ਵੈਰੀ ਨਾਈਸ। ਸੋ ਵੀਡੀਓ ਆ ਰਹੇ ਨੇ, ਮੈਂ ਹਰੇਕ ਸੱਜਣ ਮਿੱਤਰ ਪਿਆਰੇ ਨੂੰ ਕਹਿੰਦਾ ਕੋਈ ਨਾ ਕੋਈ ਵੀਡੀਓ ਬਣਾ ਕੇ ਜ਼ਰੂਰ ਭੇਜਿਆ ਕਰੋ। ਸੁਖਵਿੰਦਰ ਸੌਂਤ ਭਾਅ ਜੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਗੁਰਜੀਤ ਸਿੰਘ ਜੀ ਸੈਂਟਰਲ ਕੋਸਟ ਤੋਂ ਜੁੜੇ ਨੇ, ਕੀ ਹਾਲ ਹੈ ਬਾਈ ਜੀ, ਠੀਕ ਹੋ, ਵਧੀਆ ਹੋ। ਅਤੇ ਗੁਰਿੰਦਰ ਸਿੰਘ ਜੀ ਸਾਡੇ ਮਿੱਤਰ ਪਿਆਰੇ ਅਜ਼ੀਜ਼ ਵਰਜੀਨੀਆ ਨਿਊਜ਼ ਨਿਊਯਾਰਕ ਦੇ ਲਾਗੇ, ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਆਪ ਸਭ ਦਾ ਸਵਾਗਤ ਹੈ। ਔਰ ਟੈਲੀਗ੍ਰਾਮ ਦੇ ਜ਼ਰੀਏ ਜਸਵੰਤ ਰਾਏ ਜੁੜੇ ਨੇ ਸਾਡੇ ਨਾਲ ਮੈਲਬਨ ਤੋਂ, ਔਰ ਈਮੇਲ ਦੇ ਜ਼ਰੀਏ ਸਾਡੇ ਨਾਲ ਜਸਜੋਤ ਭਾਅ ਜੀ ਜੁੜਦੇ ਨੇ ਜੈਜ਼ ਪੌਲੀ ਵਾਲੇ, ਉਹ ਸਤਿ ਸ਼੍ਰੀ ਅਕਾਲ। ਲਖਵੀਰ ਸਿੰਘ ਜੀ ਕੀ ਹਾਲ ਚਾਲ ਹੈ, ਸਤਿ ਸ਼੍ਰੀ ਅਕਾਲ। ਗੌਰਵ ਸ਼ਰਮਾ ਪਹੁੰਚ ਚੁੱਕੇ ਨੇ ਕੈਲਗਰੀ ਤੋਂ, ਇਹਨਾਂ ਦਾ ਵੀ ਸਵਾਗਤ ਹੈ। ਕੁਲਵੀਰ ਸੰਧੂ ਜੀ ਪਹੁੰਚ ਚੁੱਕੇ ਨੇ ਸਾਡੇ ਕੋਲ ਐਡਮਿੰਟਨ ਤੋਂ, ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਯੂਟਿਊਬ ਫੇਸਬੁੱਕ ਦੇ ਜ਼ਰੀਏ ਧਰਮਜੀਤ ਜੀ ਮਲਡੂਰਾ ਤੋਂ ਸ਼ਾਮਿਲ ਹੋ ਗਏ ਨੇ ਅਤੇ ਸਵਾਗਤ ਕਰਦੇ ਹਾਂ ਜੀ। ਭੁਪਿੰਦਰ ਸਿੰਘ ਜੀ ਭੁੱਲਰ ਵੀ ਸ਼ਾਮਿਲ ਹੋ ਗਏ ਨੇ, ਹੈਪੀ ਸੰਡੇ ਫੋਰ ਐਵਰੀ ਵਨ ਐਡਲੇਟ ਤੋਂ। ਅਤੇ ਅਮਨ ਸਿੱਧੂ ਕੰਗ ਸਰਬੱਤ ਦਾ ਭਲਾ ਮੰਗਦੇ ਨੇ ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਜਪਜੀਤ ਸਿੰਘ ਜੀ ਵੀ ਜੁੜ ਗਏ ਨੇ ਪ੍ਰੋਗਰਾਮ 'ਚ, ਫਤਿਹ ਦੀ ਸਾਂਝ ਪਾ ਰਹੀ ਆ ਅਤੇ ਡਿਸਟ੍ਰਿਕਟ ਹਾਂਜੀ ਮੁਕਤਸਰ ਤੋਂ, ਥੈਂਕ ਯੂ ਜੀ। ਅਤੇ ਰਾਵੀ ਅਨੂਪ ਇੱਕ ਨੂਰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਵਧੀਆ ਜੀ। ਅੰਮ੍ਰਿਤਪਾਲ ਮਨਿਹਾਸ ਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਕੀ ਹਾਲ ਚਾਲ ਹੈ ਪਿਆਰਿਓ। ਅਤੇ ਕਰਨਵੀਰ ਸਿੰਘ ਜੀ ਵੀ ਸ਼ਾਮਿਲ ਹੋ ਗਏ ਨੇ ਸ਼ੈਪਟਨ ਤੋਂ। ਅਤੇ ਲਾਜ਼ਮੀ ਗਿੱਲ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਜੀ ਆਇਆਂ ਨੂੰ ਜੀ ਤੁਹਾਡਾ। ਅਤੇ ਨਰਵਿੰਦਰ ਵਾਸੀ ਗੋਲਡ ਕੋਸਟ ਤੋਂ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ। ਅਤੇ ਕੁਲਦੀਪ ਸਿੰਘ ਜੀ ਕੀ ਹਾਲ ਚਾਲ ਹੈ ਜੀ, ਕਹਿੰਦੇ ਹਾਂਜੀ ਬਹੁਤ ਵਧੀਆ ਜਾਣਕਾਰੀ, ਧੰਨਵਾਦ ਜੀ, ਸ਼ੁਕਰਾਨਾ। ਕੁਲਵਿੰਦਰ ਧਾਲੀਵਾਲ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਗੋਲਡ ਕੋਸਟ ਤੋਂ। ਅਤੇ ਸਾਡੇ ਸਤਿਕਾਰਯੋਗ ਅੰਕਲ ਬਲਗੁਲਗੇ ਵਾਲੇ ਬ੍ਰਿਸਬਨ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਪ੍ਰੋਗਰਾਮ ਕੱਲ੍ਹ ਵੀ ਬਹੁਤ ਸੋਹਣਾ ਸੀ ਅਤੇ ਅੱਜ ਵੀ ਸੋਹਣਾ ਹੋਵੇਗਾ, ਸ਼ੁਕਰਾਨਾ ਜੀ, ਧੰਨਵਾਦ। ਵਰਿੰਦਰ ਮਲਹੋਤਰਾ ਕਰਨਾਲ ਵਾਲੇ ਆ ਗਏ ਨੇ, ਫਤਿਹ ਦੀ ਸਾਂਝ ਬੁਲਾ ਰਹੇ ਨੇ। ਅਤੇ ਰਾਵੀ ਅਨੂਪ ਇੱਕ ਨੂਰ ਕਹਿੰਦੇ ਨੇ ਪੋਲੀਟੀਸ਼ੀਅਨ ਨੂੰ ਸੂ ਕਿਉਂ ਨਹੀਂ ਕਰ ਸਕਦੇ ਜੇ ਉਹ ਚੋਣਾਂ ਵਿੱਚ ਵਾਅਦੇ ਕਰਦੇ ਹਨ ਪਰ ਬਾਅਦ ਵਿੱਚ ਕੁਛ ਨਹੀਂ ਕਰਦੇ, ਜਿਵੇਂ ਮੋਦੀ ਨੇ 15 ਲੱਖ ਵਾਲਾ ਵਾਅਦਾ ਕੀਤਾ ਸੀ। ਕਰਨਾ ਚਾਹੀਦਾ ਜੀ ਸਾਰੇ, ਇਹਦਾ ਵੀ ਮੈਨੂੰ ਲੱਗਦਾ ਰਹਿ ਹੀ ਕਿਸੇ ਨੇ ਨਹੀਂ ਜਾਣਾ ਇਸ ਤਰ੍ਹਾਂ ਨਾਲ ਤਾਂ। ਅਤੇ ਰਵਿੰਦਰ ਧਨੀ ਵੀ ਆ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਮਰਜੀਤ ਸੋਹਲ ਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ। ਅਤੇ ਰੁਪਿੰਦਰ ਸਿੰਘ ਗਿੱਲ ਘਾਲ ਕਲਾਂ ਵਾਲੇ ਪ੍ਰੋਗਰਾਮ 'ਚ ਆ ਗਏ ਨੇ। ਬਲਵੰਤ ਸਿੰਘ ਸੰਧੂ ਵਿਟ ਸੰਡੇ ਵਾਲੇ ਆ ਗਏ ਨੇ ਪ੍ਰੋਗਰਾਮ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਵਿਮਲ ਕੁਮਾਰ ਜੀ ਕੀ ਹਾਲ ਚਾਲ ਹੈ ਪਿਆਰਿਓ, ਠੀਕ ਠਾਕ ਹੋ। ਅਤੇ ਹਰਪ੍ਰੀਤ ਸਿੰਘ ਕੋਹਲੀ ਜੀ ਬ੍ਰਿਸਬਨ ਵਾਲੇ ਸ਼ਾਮਿਲ ਹੋ ਗਏ ਨੇ, ਇਹ ਰੀਅਲ ਸਟੇਟ ਏਜੰਟ ਹੈ, ਸੋ ਅਗਰ ਘਰ ਲੈਣਾ ਵੇਚਣਾ ਤਾਂ ਇਹਨਾਂ ਨਾਲ ਸੰਪਰਕ ਕਰੋ। ਅਤੇ ਪ੍ਰੋਗਰਾਮ ਹਰ ਵਾਰ ਦੀ ਤਰ੍ਹਾਂ ਵਧੀਆ ਹੁੰਦਾ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀਆਂ ਨੂੰ। ਅਤੇ ਅੰਮ੍ਰਿਤਪਾਲ ਸਿੰਘ ਉਹਨਾਂ ਨੇ ਇੱਕ ਤਸਵੀਰ ਭੇਜੀ ਹੈ, ਕਹਿੰਦੇ ਫੋਨ ਆਏ ਲੋਕ ਚਿੱਠੀਆਂ ਲਿਖਣੀਆਂ ਬੰਦ ਕਰਤੀਆਂ, ਅਤੇ ਹੁਣ AI ਆਉਣ ਨਾਲ ਸ਼ੱਕ ਦਿਮਾਗਾਂ ਦਾ ਕੀ ਕਰਨਗੇ, ਅਤੇ ਦਿਮਾਗ ਵੀ ਬੰਦ ਕਰ ਦੇਣਗੇ ਕਿ ਜਦੋਂ AI ਜਦੋਂ ਫੋਨ ਆਇਆ ਤਾਂ ਲੋਕਾਂ ਨੇ ਚਿੱਠੀਆਂ, ਤੁਸੀਂ ਚਿੱਠੀਆਂ ਪਾਉਣੀਆਂ ਭੁੱਲ ਗਏ ਜਦੋਂ ਦਾ ਟੈਲੀਫੋਨ ਲੱਗਿਆ, ਅਤੇ ਕਹਿੰਦੇ ਹੁਣ ਉਦੋਂ ਫਿਰ ਚਿੱਠੀ ਲਿਖਣੀ ਬੰਦ ਕਰਤੀ। ਇਹ ਹੁਣ ਅਮਰੀਕ ਭਾਅ ਜੀ ਨੂੰ ਹੀ ਪੁੱਛਦੇ ਹਾਂ ਕਿਉਂਕਿ ਉਹ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ। ਅਮਰੀਕ ਭਾਅ ਜੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ, ਕੀ ਹਾਲ ਚਾਲ ਹੈ?
ਗੁੱਡ ਮਾਰਨਿੰਗ ਅਮਨਦੀਪ, ਤੇ ਸਾਰੇ ਸਰੋਤਿਆਂ ਨੂੰ ਜਿਸ ਇਸ ਵੇਲੇ ਜਿਹੜੇ ਦੇਸ਼ਾਂ ਤੇ ਵਿਦੇਸ਼ਾਂ ਤੋਂ ਇਸ ਪ੍ਰੋਗਰਾਮ ਨੂੰ ਦੇਖ ਰਿਹਾ, ਤੁਹਾਡੇ ਦਿਲ ਵਾਲੀ ਗੱਲ ਨੂੰ, ਉਹਨਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਅਦਾਬ ਤੇ ਨਮਸਕਾਰ। ਤੇ ਆਸ ਕਰਦੇ ਹਾਂ ਕਿ ਉਹਨਾਂ ਦਾ ਦਿਨ ਜਿਹੜਾ ਬਹੁਤ ਵਧੀਆ ਚੜਿਆ ਹੋਵੇਗਾ। ਕਈ ਦਿਨਾਂ ਤੋਂ ਅਮਨਦੀਪ ਸਿਡਨੀ ਦੇ ਵਿੱਚ ਜਾਂ ਆਲੇ ਦੁਆਲੇ ਜਿਹੜੇ ਇਲਾਕੇ ਆ ਇਹਨਾਂ ਦੇ ਵਿੱਚ ਮੌਸਮ ਬੜਾ ਖੌਰੂ ਭਰਿਆ ਆ। ਮੌਸਮ ਦੇ ਵਿੱਚ ਹਵਾਵਾਂ ਤੇਜ਼ ਚੱਲ ਰਹੀਆਂ ਆ, ਠੰਡ ਬਹੁਤ ਆ, ਬੱਦਲ ਅਸਮਾਨ ਦੇ ਵਿੱਚ ਛਾਏ ਹੋਏ ਆ, ਸੂਰਜ ਨੂੰ ਨਿਕਲਣ ਦਾ ਮੌਕਾ ਬਹੁਤ ਘੱਟ ਮਿਲ ਰਿਹਾ ਸਾਡੇ ਇਲਾਕੇ ਦੇ ਵਿੱਚ, ਠੰਡ ਜ਼ਿਆਦਾ ਆ। ਇੱਦਾਂ ਲੱਗਦਾ ਵੀ ਐਤਕੀ ਠੰਡ ਕਾਫੀ ਡਿਲੇ ਰਹੂਗੀ ਇੱਥੇ, ਅਤੇ ਉਹਦਾ ਪ੍ਰਭਾਵ ਤੁਹਾਡੀ ਸਿਹਤ 'ਤੇ ਵੀ ਪੈਂਦਾ ਹੈ, ਬਿਮਾਰ ਵੀ ਲੋਕ ਬਹੁਤ ਆ, ਇਨਫਲੂਐਂਜ਼ਾ ਵੀ ਹੁੰਦਾ ਆ, ਅਤੇ ਉਹਦੇ ਨਾਲ ਤੁਹਾਨੂੰ ਫਲੂ ਵੀ ਹੁੰਦਾ ਆ, ਉਹਦੇ ਕਰਕੇ ਸਿਹਤਾਂ ਥੋੜ੍ਹੀਆਂ ਨਾਸਾਜ ਰਹਿੰਦੀਆਂ ਆ, ਉਹਦੇ ਕਰਕੇ ਫਿਰ ਬੰਦੇ ਦਾ ਮੂਡ ਵੀ ਥੋੜ੍ਹਾ ਖਰਾਬ ਹੁੰਦਾ ਆ। ਲੇਕਿਨ ਫਿਲਹਾਲ ਠੀਕ ਮਹਿਸੂਸ ਕਰ ਰਹੇ ਹਾਂ, ਅਤੇ ਆਸ ਕਰਦੇ ਹਾਂ ਕਿ ਸਾਡੇ ਸਾਰੇ ਸਰੋਤੇ ਵੀ ਠੀਕ ਮਹਿਸੂਸ ਕਰ ਰਹੇ ਹੋਣਗੇ ਅਤੇ ਇਸ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋਣਗੇ। ਅਮਨਦੀਪ, ਇਸ ਪ੍ਰੋਗਰਾਮ ਦੇ ਵਿੱਚ ਜਿੱਦਾਂ ਤੁਸੀਂ ਕਿਹਾ ਕਿ ਅੱਜ ਦੇ ਕਈ ਟੋਪਿਕ ਜਿਹੜੇ ਅਸੀਂ ਡਿਸਕਸ ਕਰਨੇ ਹਾਂ, ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਟੇਟਸਮੈਨ ਜਿਹੜੇ ਆ ਭਾਰਤੀ ਪੋਲੀਟੀਸ਼ੀਅਨ ਆ, ਉਹਨਾਂ ਦੀਆਂ ਕਾਫੀ ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ ਆ, ਉਹ ਕਿੱਦਾਂ ਦੇ ਆ, ਉਹ ਕੰਮ ਨਹੀਂ ਠੀਕ ਕਰਦੇ, ਉਹਨਾਂ ਦਾ ਵਰਤਾਵ ਠੀਕ ਨਹੀਂ ਹੈ, ਉਹ ਮਾੜੀਆਂ ਗੱਲਾਂ ਕਰਦੇ, ਵਾਅਦੇ ਕਰ ਲੈਂਦੇ ਫਿਰ ਮੁੱਕਰ ਜਾਂਦੇ ਆ, ਉਹ ਕੰਮ ਨਹੀਂ ਠੀਕ ਕਰਦੇ। ਮੇਰੇ ਖਿਆਲ 'ਚ ਇਹ ਪੋਲੀਟੀਸ਼ੀਅਨ ਦਾ ਨਹੀਂ ਹੈ ਰਫੜਾ, ਇਹ ਪੋਲੀਟੀਸ਼ੀਅਨ ਨਹੀਂ ਹੈ, ਇਹ ਸਾਡੇ ਸਮਾਜ ਦਾ ਹੀ ਇੱਕ ਅਕਸ ਆ। ਪੋਲੀਟੀਸ਼ੀਅਨ ਅਸੀਂ ਹੋਲੈਂਡ ਤੋਂ ਥੋੜ੍ਹਾ ਲੈ ਕੇ ਆਉਂਦੇ ਹਾਂ, ਜਾਂ ਪੋਲੀਟੀਸ਼ੀਅਨ ਅਸੀਂ ਝਾਰਖੰਡ ਤੋਂ ਥੋੜ੍ਹੇ ਲੈ ਕੇ ਆਉਂਦੇ ਪੰਜਾਬ ਦੇ ਵਿੱਚ, ਜਾਂ ਪੋਲੀਟੀਸ਼ੀਅਨ ਅਸੀਂ ਇਟਲੀ ਤੋਂ ਥੋੜ੍ਹੇ ਲੈ ਕੇ ਆਉਂਦੇ ਹਾਂ। ਸੋਰੀ ਸਾਡੇ ਸਮਾਜ ਦੇ ਵਿੱਚ, ਪੰਜਾਬ ਦੇ ਵਿੱਚ ਆਲੇ ਦੁਆਲੇ ਤੋਂ ਹੀ ਜਿਹੜੇ ਸਾਡੇ ਬੱਚੇ ਆ, ਅਸੀਂ ਆ, ਤੁਸੀਂ ਆ, ਸਾਡੇ ਬਜ਼ੁਰਗ ਆ, ਉਹੀ ਪੋਲੀਟੀਸ਼ਨ ਆ, ਉਹੀ ਸਮਾਜ ਦਾ ਅਕਸ ਅਸੀਂ ਪ੍ਰਸਤੁਤ ਕਰਦੇ ਹਾਂ ਹਰ ਫੀਲਡ ਦੇ ਵਿੱਚ। ਹੁਣ ਜਿੱਦਾਂ ਇੱਕ ਘਰ ਦੇ ਵਿੱਚ ਜਾਓ ਨਾ ਤੁਸੀਂ, ਕੋਈ ਬੱਚਾ ਆ, ਜੇ ਉਹ ਬੱਚਾ ਇੱਦਾਂ ਕਹਿੰਦਾ ਵੀ ਮੇਰਾ ਡੈਡੀ ਹੈ ਨਹੀਂ, ਉਹ ਡੈਡੀ ਘਰੇ ਸੁੱਤਾ ਪਿਆ ਹੁੰਦਾ ਅਤੇ ਡੈਡੀ ਘਰ ਪਿੱਛੇ ਆਪਣਾ ਦਾਰੂ ਦੂਰੂ ਪੀਂਦਾ ਹੁੰਦਾ, ਇੱਦਾਂ ਦੇ ਮਤਲਬ ਮਾਹੌਲ ਹੁੰਦਾ, ਦੈਨ ਡੈਡੀ ਘਰੇ ਹੁੰਦਾ ਅਤੇ ਬੱਚਾ ਕਹਿੰਦਾ ਉਹ ਕੋਈ ਕੁੰਡਾ ਖੜਕਾਵੇ ਤਾਂ ਬੱਚਾ ਕਹਿੰਦਾ ਜਾ ਕੇ ਮੇਰਾ ਡੈਡੀ ਇੱਥੇ ਹੈ ਨਹੀਂ, ਤਾਂ ਬਾਹਰ ਗਿਆ ਆ। ਫਿਰ ਅਸੀਂ ਬੜਾ ਕਹਿੰਦੇ ਹਾਂ ਇਹ ਮੁੰਡਾ ਵੀ ਬਹੁਤ ਚਲਾਕ ਹੋ ਗਿਆ ਆ, ਇਹ ਤਾਂ ਨਹੀਂ ਇੰਨਾ ਐਕਸਪਰਟ ਹੋ ਗਿਆ, ਯਾਨੀ ਜਾਣੇ ਦਿਓ, ਫਿਰ ਵੱਡਾ ਹੋ ਗਿਆ ਫਿਰ ਉਹਨੇ ਪੋਲੀਟਿਕਸ ਕਰਨੀ ਆ, ਉਹਨੇ ਪੋਲੀਟੀਸ਼ੀਅਨ ਬਣਨਾ। ਸਮਾਜ ਦਾ ਅਕਸ ਆ, ਮੇਰੇ ਕਹਿਣ ਦਾ ਭਾਵ ਇਹ ਆ ਕਿ ਅਸੀਂ ਸਮਾਜ ਦਾ ਅਕਸ ਅੱਗੇ ਰੱਖਦੇ ਹਾਂ, ਉਹੀ ਪੋਲੀਟੀਸ਼ੀਅਨ ਹੁੰਦੇ, ਉਹੀ ਸਾਡੇ ਭਰਾ ਆ, ਉਹੀ ਸਾਡੀਆਂ ਭੈਣਾਂ ਆ, ਉਹੀ ਸਾਡੇ ਬਜ਼ੁਰਗ ਆ, ਸਾਰੇ ਪੋਲੀਟੀਸ਼ੀਅਨ ਕਿਤੇ ਉੱਪਰੋਂ ਥੋੜ੍ਹਾ ਆਏ ਆ। ਇਹਦੇ ਬਾਰੇ ਤੁਸੀਂ ਕੀ ਕਹੋਗੇ ਕਿ ਪੋਲੀਟੀਸ਼ੀਅਨ ਦਾ ਕਸੂਰ ਹੈ ਜਾਂ ਸਾਡੇ ਸਮਾਜ ਦਾ ਅਕਸ ਬਣ ਕੇ ਸਾਹਮਣੇ ਆਉਂਦਾ ਹੈ?
ਦੇਖੋ, ਮੈਂ ਤਾਂ ਪਹਿਲਾਂ ਵੀ ਬਹੁਤ ਦੇਰ ਦਾ ਹੀ ਇਸ ਗੱਲ 'ਤੇ ਤੱਤ ਕੱਢੇ ਹੋਏ ਨੇ ਕਿ ਕਰਪਸ਼ਨ ਜਿਹੜੀ ਹੈ ਕਹਿੰਦੇ ਕਿ ਉੱਪਰੋਂ ਸ਼ੁਰੂ ਹੁੰਦੀ ਆ, ਠੀਕ ਹੈ, ਅਤੇ ਪਰ ਇਹ ਨਾ ਕਿਤੇੋਂ ਵੀ ਸ਼ੁਰੂ ਹੋ ਸਕਦੀ ਆ, ਜ਼ਿਆਦਾਤਰ ਜਿਹੜੀ ਹੇਠਾਂ ਤੋਂ ਸ਼ੁਰੂ ਹੁੰਦੀ ਆ। ਜਦੋਂ ਅਸੀਂ ਪਰਿਵਾਰ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਵੀ ਆਪਾਂ ਆਪਣੇ ਬੇਟੇ ਨੂੰ ਕਹਿੰਦੇ ਜਾ, ਉਹਨੂੰ ਕਹਿ ਦੇ ਉਹ ਡੈਡੀ ਘਰ ਹੈ ਨਹੀਂ, ਉਹ ਬੇਚਾਰਾ ਇੰਨਾ ਓਨੈਸਟ ਹੁੰਦਾ,
ਕਹਿਣ ਦੀ ਲੋੜ ਨਹੀਂ ਹੈ ਮਨਦੀਪ, ਕਹਿਣ ਦੀ ਲੋੜ ਨਹੀਂ ਹੈ, ਉਹ ਪਹਿਲਾਂ ਹੀ ਟ੍ਰੇਨਡ ਹੁੰਦਾ, ਪਹਿਲਾਂ ਹੀ ਜਾ ਕੇ ਕਹਿੰਦਾ ਵੀ ਡੈਡੀ ਤਾਂ ਪਿੱਛੇ ਬੈਠਾ, ਮੂਡ 'ਚ ਨਹੀਂ ਹੈਗਾ, ਨਹੀਂ ਕਹਿੰਦਾ ਵੀ ਹੈ।
ਹਾਂ, ਸੋ ਉਹ ਜਿਹੜਾ ਜਿਹੜਾ ਇਹ ਪੋਲਿਟਿਕਸ ਰੱਖ ਲਓ, ਝੂਠ ਰੱਖ ਲਓ, ਹੈ ਨਾ, ਅਤੇ ਫਿਰ ਕਈ ਵਾਰੀ ਇੱਦਾਂ ਹੁੰਦੀ ਆ ਵੀ ਕੋਈ ਬੱਚਾ ਗਲਤੀ ਕਰਕੇ ਆਇਆ, ਹੈ ਨਾ, ਅਤੇ ਕੋਈ ਚੀਜ਼ ਟੁੱਟ ਗਈ ਘਰੇ, ਅਤੇ ਮਾਂ ਕਹਿ ਦਿੰਦੀ ਆ ਓਏ ਡੈਡੀ ਨੂੰ ਨਾ ਦੱਸੀ, ਕਿਸੇ ਨੂੰ ਪਤਾ ਨਹੀਂ ਲੱਗੇ, ਝਟਕੇ ਬਹੁਤ ਪੈਣੇ ਆ, ਹੈ ਨਾ। ਸੋ ਉਹ ਆਪਾਂ ਕੀ ਕਰਦੇ ਹਾਂ, ਇਹ ਕਹਿਣ ਦੀ ਲੋੜ ਵੀ ਕੀ ਆ, ਫਿਰ ਡੈਡੀ ਨੂੰ ਪਤਾ ਵੀ ਲੱਗ ਜਾਵੇ ਕੱਪ ਟੁੱਟ ਗਿਆ ਜਾਂ ਇਹ ਟੁੱਟ ਗਿਆ ਆ, ਡੈਡੀ ਨੂੰ ਫਿਰ ਵੀ ਤਾਂ ਪਤਾ ਲੱਗਣਾ ਹੀ ਆ, ਪਰ ਉਹ ਡੈਡੀ ਜਿਹੜਾ ਕਨਫਿਊਜ਼ਨ ਸਟੇਟ ਦੇ ਵਿੱਚ ਰਹੂਗਾ, 2-3 ਮਹੀਨੇ ਬਾਅਦ ਪਤਾ ਲੱਗੂਗਾ ਕੋਈ ਚੀਜ਼ ਟੁੱਟੀ ਆ, ਫਿਰ ਜ਼ਿਆਦਾ ਖੜਕੈਂਚੀ ਹੋਣ ਦੇ ਚਾਂਸਿਸ ਨੇ। ਜੇ ਤੁਸੀਂ ਪਹਿਲਾਂ ਹੀ ਤੁਸੀਂ ਆਉਂਦੇ ਦੇ ਵੀ ਮਤਲਬ ਆਪਣੇ ਮਾਵਾਂ ਵੀ ਇਹ ਸਿਖਾਲਦੀਆਂ ਨੇ, ਬੰਦੇ ਵੀ ਇਹ ਸਿਖਾਲਦੇ ਨੇ, ਉਹ ਆਪਣੀ ਨਾ ਦਾਦੀ ਨੂੰ ਨਾ ਦੱਸੀ, ਆਪਣੇ ਬਾਬੇ ਨੂੰ ਨਾ ਦੱਸੀ। ਸੋ ਇਹ ਅਸੀਂ ਸਾਰਾ ਜਿਹੜਾ ਘਟਨਾਕ੍ਰਮ ਹੈ ਆਪਣੇ ਘਰ ਤੋਂ ਹੀ ਸ਼ੁਰੂ ਕਰ ਲਈਦਾ, ਹੇਰਾ ਫੇਰੀ ਦਾ, ਝੂਠ ਦਾ, ਮੁੱਕਰਨ ਦਾ, ਅਤੇ ਜਾ ਕੇ ਵਾਰੀ ਕਹਿ ਦੇਈਦਾ ਜੇ ਤੈਨੂੰ ਉਹ ਪੁੱਛਿਆ ਨਾ ਤੂੰ ਮੁੱਕਰੇ ਜਾਈਂ, ਮੈਨੂੰ ਤਾਂ ਪਤਾ ਹੀ ਨਹੀਂ ਸੀਗਾ,
ਮੈਨੂੰ ਪਤਾ ਹੀ ਨਹੀਂ,
ਹਾਂ ਮੈਨੂੰ ਪਤਾ ਹੀ ਨਹੀਂ ਹੈਗਾ। ਸੋ ਅਸੀਂ ਇੱਥੋਂ ਸ਼ੁਰੂ ਕਰਦੇ ਹਾਂ, ਅਤੇ ਇਹੀ ਰਿਫਲੈਕਟ ਹੁੰਦੀ ਹੈ ਫਿਰ ਗਲੀ ਲੈਵਲ 'ਤੇ, ਫਿਰ ਪਿੰਡ ਪੰਚਾਇਤ ਲੈਵਲ 'ਤੇ, ਅਤੇ ਉੱਥੋਂ ਫਿਰ ਬੰਦੇ ਜਿਹੜੇ ਨੇ ਉਹ ਜਿੱਦਾਂ ਜਿੱਦਾਂ ਹੋਰ ਜਿਹੜਾ ਜਿਹੜਾ ਇਹਨਾਂ ਕੰਮਾਂ 'ਚ ਤੇਜ਼ ਹੋਈ ਜਾਂਦਾ ਆ, ਉਹ ਚੇਅਰਮੈਨ ਬਣੀ ਜਾਂਦਾ, ਉਹ ਚੇਅਰਮੈਨ ਬਣੀ ਜਾਂਦਾ, ਉਹ ਜਿਹੜਾ ਉਹਨਾਂ 'ਚੋਂ ਵੀ ਤੇਜ਼ ਹੋ ਗਿਆ ਉਹ MLA ਬਣ ਗਿਆ, ਜਿਹੜਾ ਸਾਰਿਆਂ ਨੂੰ ਵੱਡਾ ਤੇਜ਼ ਹੋ ਗਿਆ ਉਹ CM ਸਾਹਿਬ ਬਣ ਗਏ, ਅਤੇ ਜਿਹੜੇ ਉਹਨਾਂ 'ਚੋਂ ਵੀ ਸਾਰੇ ਤੇਜ਼ ਹੋ ਗਏ ਮੋਦੀ ਸਾਹਿਬ ਬਣ ਗਏ। ਸੋ ਇਹ ਸਿਚੁਏਸ਼ਨ 'ਚ
ਮੋਦੀ ਸਾਹਿਬ ਨਹੀਂ PM ਬਣ ਗਏ, ਮੋਦੀ ਸਾਹਿਬ ਨੂੰ ਇੱਥੇ ਲਿਆਓ ਇੱਦਾਂ PM ਕਹਿ ਦਿਓ।
ਹਾਂ, ਉਹ ਤਾਂ ਧਾਲੀਵਾਲ ਸਾਹਿਬ ਕਹਿ ਰਹੇ ਨੇ ਕਿ ਜਾਣੀ ਕਿ ਅਸੀਂ ਮੋਦੀ ਨੂੰ ਕੁਛ ਨਹੀਂ ਕਹਿ ਸਕਦੇ, ਠੀਕ ਹੈ ਪਿਆਰੇ, ਠੀਕ ਹੈ, ਅਤੇ ਚੜ੍ਹਾਈ ਆ ਵੀ। ਦੇਖੋ ਭਾਜੀ, ਮੈਸੇਜ ਆਇਆ ਇੰਡੀ ਉਹਨਾਂ ਦਾ ਕਿ ਕੱਲ੍ਹ ਦਾ ਜਿਹੜਾ ਮੈਸੇਜ ਦਿਲ ਵਾਲੀ ਗੱਲ ਨਹੀਂ ਲੱਭਿਆ, ਮੈਨੂੰ ਦੱਸਿਓ ਤੁਸੀਂ ਕਿੱਥੇ ਲੱਭ ਰਹੇ ਹੋ, ਕਿਉਂਕਿ ਟੈਲੀਗ੍ਰਾਮ 'ਤੇ ਹੈ ਅਤੇ ਐਪ ਜਿਹੜੀ ਅਪਗ੍ਰੇਡ ਹੋ ਰਹੀ ਹੈ ਅਤੇ ਉਹਨੂੰ 1-2 ਦਿਨ ਲੱਗਣਗੇ, ਸਿਸਟਮ ਸਾਰਾ ਅਪਗ੍ਰੇਡ ਹੋ ਰਿਹਾ ਅਤੇ ਉਹਦੇ ਵਿੱਚ ਤੁਸੀਂ, ਪਰ ਤੁਹਾਨੂੰ ਮੈਂ ਪਰਸਨਲੀ ਭੇਜ ਦੂੰਗਾ, ਮੈਨੂੰ ਟੈਲੀਗ੍ਰਾਮ ਜਾਂ ਉੱਤੇ ਭੇਜਿਓ ਮੈਸੇਜ। ਸੋ ਭਾਅ ਜੀ, ਗੱਲ ਇਹ ਚੱਲੀ ਸੀਗੀ, ਅੰਮ੍ਰਿਤਪਾਲ ਹੁਣਾਂ ਨੇ ਇਹ ਮੈਸੇਜ ਪਾਇਆ ਸੀ ਕਿ ਜਦੋਂ ਟੈਲੀਫੋਨ ਆਏ ਤਾਂ ਲੋਕ ਚਿੱਠੀਆਂ ਪਾਣੀਆਂ ਭੁੱਲ ਗਏ ਜਦੋਂ ਦਾ ਟੈਲੀਫੋਨ ਲੱਗਿਆ, ਕਹਿੰਦੇ ਹੁਣ ਹੁਣ
ਗਾਣਾ ਵੀ ਆਇਆ,
ਗਾਣਾ ਵੀ ਆਇਆ ਸੀ ਹੰਸ ਰਾਜ ਦਾ। ਹੁਣ ਗੱਲ ਇਹ ਹੈ ਵੀ ਕਹਿੰਦੇ ਹੁਣ AI ਆ ਗਈ ਆ, ਠੀਕ ਹੈ,
ਹਾਂਜੀ,
ਤੇ AI ਆਉਣ ਦੇ ਨਾਲ ਹੁਣ ਲੋਕੀ ਦਿਮਾਗ ਵੀ ਬੰਦ ਕਰਨਾ ਸ਼ੁਰੂ ਕਰ ਦੇਣਗੇ ਵਰਤਣਾ।
ਮੈਨੂੰ ਉਮੀਦ ਨਹੀਂ ਹੈ ਮਨਦੀਪ, ਦਿਮਾਗ ਇਨਸਾਨ ਦਾ ਜਿਹੜਾ ਦਿਮਾਗ ਆ ਨਾ ਉਹ ਬਹੁਤ ਚਤਰ ਆ। AI ਕੀ ਏਦਾਂ ਦੀਆਂ ਕਈ ਹੋਰ ਵੀ ਆ ਜਾਣ ਨਾ, ਉਹ ਵੀ ਜਿਹੜਾ ਇਨਸਾਨ ਦਾ ਦਿਮਾਗ ਆ ਉਹਨੂੰ ਕੈਪਚਰ ਨਹੀਂ ਕਰ ਸਕਦੀਆਂ। ਜਿਹੜੀ AI ਕਿਤੇ ਉੱਪਰੋਂ ਉੱਡ ਗਈ ਆ, ਇਹ ਵੀ ਇਨਸਾਨ ਨੇ ਦਿਮਾਗ ਨਹੀਂ ਬਣਾਈ ਆ, ਇਨਸਾਨ ਨੇ ਬਣਾਈ ਆ। ਜਿਸ ਵੇਲੇ ਇਨਸਾਨ ਨੂੰ ਲੱਗੂਗਾ ਖਤਰਾ ਆ ਤੇ ਉਹ AI ਨੂੰ ਜਿਹੜਾ ਉਹ ਮਿਨੀਮਾਈਜ਼ ਕਰ ਦਊਗਾ, ਉਹਦੇ ਇੰਪੈਕਟ ਜਿਹੜੇ ਘੱਟ ਕਰ ਦਊਗਾ, ਉਹਦੇ ਦਿਮਾਗ ਵਿੱਚ ਹੀ ਹੈ ਸਭ ਕੁਛ। AI ਨੇ ਕੁਛ ਨਹੀਂ ਕਰਨਾ, ਹੋ ਸਕਦਾ ਇਹਨਾਂ ਦਾ ਜਿਹੜਾ ਇਹ ਕੁਛ ਹੱਦ ਤੱਕ ਗੱਲ ਠੀਕ ਆ, ਕਿ ਇਹ ਦਿਮਾਗ ਵੀ ਬੰਦ ਕਰ ਦੇਣਗੇ, ਬਹੁਤ ਲੋਕਾਂ ਦਾ ਹੋ ਸਕਦਾ ਦਿਮਾਗ ਬੰਦ ਕਰ ਦੇਣ, ਪਰ ਜਿਹੜੇ ਚਤਰ ਚਲਾ ਕੇ ਆ, ਜਿਹਨੇ ਇਹ ਬਣਾਈ ਹੈ, ਜਿਹੜੀ ਇੰਟੈਲੀਜੈਂਸ ਜਿਹਨਾਂ ਦਿਮਾਗ ਦੇ ਵਿੱਚ ਪਹਿਲਾਂ ਤੋਂ ਹੀ ਰਹਿੰਦੀ ਹੈ, ਉਹਨਾਂ ਦਾ ਦਿਮਾਗ ਨਹੀਂ ਬੰਦ ਕਰੂਗੇ, ਉਹ AI ਨੂੰ ਬੰਦ ਕਰੂਗੇ ਜਿਸ ਵੇਲੇ ਉਹਨਾਂ ਨੂੰ ਆਪ ਖਤਰਾ ਅਨੁਭਵ ਹੋਣ ਲੱਗ ਪਵੇ। ਤੇ
ਭਾਜੀ ਭਾਜੀ
ਇਹਨਾਂ ਦੀ ਗੱਲ ਹੱਦ ਤੱਕ ਠੀਕ ਵੀ ਲੱਗਦੀ ਆ, ਜਿੱਦਾਂ ਚਿੱਠੀਆਂ ਬੰਦ ਹੋ ਗਈਆਂ, ਈਮੇਲ ਹੁਣ ਈਮੇਲ ਆਉਣੀਆਂ, ਹੁਣ ਤਾਂ ਈਮੇਲ ਵੀ ਨਹੀਂ ਆਉਣੀਆਂ, ਫੋਨ ਹੀ ਆਉਂਦੇ ਆ, ਉਹ ਫੋਨ ਵੀ ਬੰਦ ਹੋ ਜਾਣੇ ਆ, ਜਿੱਦਾਂ AI ਆ ਗਿਆ, ਉਹਨੇ ਬਾਹਰੋਂ ਬਾਹਰ ਇੰਟਰਸੈਪਟ ਕਰ ਲਿਆ ਕਰਨੇ ਆ, ਫੋਨ ਦੀ ਲੋੜ ਹੀ ਨਹੀਂ ਹੈ। ਹੁਣ ਤਾਂ ਇੱਦਾਂ ਵੀ ਰੁਝਾਨ ਲੱਗਣ ਲੱਗ ਪਿਆ ਮਨਦੀਪ, ਫੋਨਾਂ ਤੋਂ ਵੀ ਲੋਕ, ਫੋਨ ਜਿਹੜੇ ਆ ਇਹਨਾਂ ਤੋਂ ਵੀ ਲੋਕ ਬੜੇ ਅੱਕ ਗਏ ਆ, ਸੈਟਰਡੇ ਸੰਡੇ ਪ੍ਰਤਿਗਿਆ ਕਰ ਲੈਂਦੇ ਫੋਨ ਚਲਾਉਣੇ ਨਹੀਂ, ਮੈਂ ਵੀ ਸੈਟਰਡੇ ਸੰਡੇ ਫੋਨ ਨਹੀਂ ਆਪਣਾ ਚਲਾਉਂਦਾ, ਬੰਦ ਕਰਕੇ ਰੱਖਦਾ, ਉਹ ਕਿਤੇ ਦੂਰ ਪਿਆ ਹੁੰਦਾ, ਕੋਈ ਮੈਸੇਜ ਆਵੇ ਉਹ ਇੰਟਰਸੈਪਟ ਨਹੀਂ ਹੁੰਦਾ। ਮੈਂ ਫਿਰ ਉਸੇ ਵੇਲੇ ਅਸੀਂ ਉਹ ਫੋਨ ਔਨ ਕਰੀਦੇ ਜਿਸ ਵੇਲੇ ਉਹਦੀ ਲੋੜ ਹੋਵੇ, ਕੰਮ ਤੇ ਕਰੀਦੇ ਆ ਜਾਂ ਕੋਈ ਜ਼ਿਆਦਾ ਇੰਪੋਰਟੈਂਟ ਮੈਸੇਜ ਆਵੇ ਉਹ ਕਰੀਦੇ ਆ, ਬਾਕੀ ਜਿਹੜੇ ਇਨਫੋਰਮੇਸ਼ਨ ਭੇਜਣੀ ਆ ਉਹ ਅਵਾਗੌਂਡ ਨਹੀਂ ਇਨਫੋਰਮੇਸ਼ਨ ਭੇਜਣੀ, ਅਨਨੈਸੈਸਰੀ ਇਨਫੋਰਮੇਸ਼ਨ, ਉਹ ਤੋਂ ਕੱਟ ਆਫ ਹੋਣਾ ਬਹੁਤ ਜ਼ਰੂਰੀ
ਦੇਖੋ
ਆ, ਜੇ
ਭਾਜੀ,
ਤੁਸੀਂ ਆਪਣੇ ਆਪਣੇ
ਹਾਂ
ਦਿਮਾਗ ਨੂੰ ਤਾਜ਼ਾ ਤੇ ਤਰੋ ਤਾਜ਼ਾ ਰੱਖਣਾ, ਤਾਂ
ਭਾਜੀ
ਜੇ ਤੁਸੀਂ ਕਨਫਿਊਜ਼ਨ ਦੇ ਵਿੱਚ ਰਹਿਣਾ ਫਿਰ ਤੁਸੀਂ ਫੋਨ ਨੂੰ ਯੂਜ਼ ਕਰੋ, ਉਹਦੇ ਨਾਲ ਕਈ ਕਨਫਲਿਕਟਸ ਤੁਹਾਡੇ ਪਰਸਨੈਲਿਟੀ ਦੇ ਵਿੱਚ ਆਉਣੀਆਂ ਹੈ। ਜੀ ਅਮਨਦੀਪ,
ਹਾਂਜੀ ਭਾਜੀ, ਦੋ ਤਿੰਨ ਚੀਜ਼ਾਂ ਇੱਥੇ ਹੋਰ ਆਪਾਂ ਗੱਲ ਕਰ ਲਈਏ। ਇੱਕ ਤਾਂ ਜਿਹੜੀ AI ਹੈ ਉਹ ਗਈ ਆਈ ਹੈ, ਠੀਕ ਹੈ, ਇੱਦਾਂ ਸਮਝੋ
ਉਹ ਗਈ ਹੈ
ਉਹ ਗਈ ਆਈ ਹੈ,
ਸਮਝੇ।
ਅਤੇ ਉਹ ਇਹ ਤੋਂ ਵੀ ਹੁਣ ਉੱਤੋਂ ਦੀ ਆ ਰਹੀ ਹੈ, ਕਿਉਂਕਿ ਇਹਦੇ ਵਿੱਚ ਨਾ ਕਾਫੀ ਫਲੋਜ਼ ਨੇ AI ਦੇ ਵਿੱਚ, ਇਹਨੂੰ ਹਲੂਸੀਨੇਸ਼ਨ ਕਹਿੰਦੇ ਆ। ਇਹ ਆਪਣੇ ਕੋਲੋਂ ਵੀ ਜੱਬਲੀਆਂ ਮਾਰਦੀ ਆ, ਅਸੀਂ ਤਾਂ ਖੁਦ ਦੇਖਿਆ, ਅਸੀਂ ਯੂਜ਼ ਕਰਦੇ ਹਾਂ, ਮੈਂ ਪ੍ਰੋਗਰਾਮਿੰਗ 'ਚ ਯੂਜ਼ ਕਰਦਾ ਹਾਂ, ਹੈਲਪ ਲਈ, ਪਰ ਤੇਜ਼ ਕਰ ਦਿੰਦੀ ਹੈ ਤੁਹਾਨੂੰ ਜਿਹੜੀ ਇਨਫੋਰਮੇਸ਼ਨ ਹੈ, ਬੜੀ ਤੇਜ਼ੀ ਨਾਲ ਮੁਸਤੈਦੀ ਨਾਲ ਲਿਆ ਕੇ ਪੇਸ਼ ਕਰ ਦਿੰਦੀ, ਤੁਸੀਂ ਵਰਤਣੀ ਵਰਤੋ, ਨਹੀਂ ਵਰਤਣੀ ਨਾ ਵਰਤੋ, ਜਿਹੜਾ ਟਾਈਮ ਤੁਹਾਨੂੰ ਲੱਭਣ ਨੂੰ ਲੱਗਣਾ ਆ ਉਹ ਕਰਕੇ ਦੇ ਦਿੰਦੀ ਹੈ, ਬਾਈ ਬਾਈ ਆਹ ਕੀਤਾ ਸੀ ਤਾਂ ਤੁਸੀਂ ਇੱਦਾਂ ਕਰ ਲਓ। ਪਰ ਕਈ ਵਾਰੀ ਇਹ ਆਪਣੇ ਕੋਲੋਂ ਵੀ ਬਣਾਉਂਦੀ ਹੈ, ਇਹਨੂੰ ਨਾ AI ਟਰਮ ਦੇ ਵਿੱਚ ਹਲੂਸੀਨੇਸ਼ਨ ਕਹਿੰਦੇ ਨੇ, ਕਿ ਕਹਿ ਲਓ ਕਿ ਐਵੇਂ ਹੀ ਆਲ ਮਟੌਲੀਆਂ। ਉਹ ਹੁਣ ਨੈਕਸਟ ਵਰਜ਼ਨ ਜਿਹੜਾ ਆ ਰਿਹਾ ਆ ਉਹਨੂੰ ਕਹਿੰਦੇ ਆ AGI, AI ਦੇ ਵਿੱਚ ਨਾ ਜੀ ਪਸਾਤੀ ਆ, ਆਰਟੀਫਿਸ਼ਲ ਜਨਰਲ ਇੰਟੈਲੀਜੈਂਸ, ਅਤੇ ਉਹ ਉੱਤੇ ਕੰਮ ਚੱਲ ਰਿਹਾ। ਉਹ ਹਜੇ ਕਹਿੰਦੇ 5 ਸਾਲ ਲੱਗਣੇ ਨੇ। ਆ ਪਿੱਛੇ ਜੇ ਰੌਲਾ ਪਿਆ ਸੀ ਨਾ ਕਿ ਆਪਣੇ ਉਹਨੂੰ ਜੋਬ ਆਫਰ ਹੋਇਆ 75 ਮਿਲੀਅਨ ਦਾ, ਅਤੇ ਪਰ ਜ਼ਕਰਬਰਗ ਨੇ ਪਤਾ ਨਹੀਂ $150 ਮਿਲੀਅਨ, ਬਿਲੀਅਨ ਡਾਲਰ, ਪਤਾ ਨਹੀਂ ਕਿੰਨਾ ਬਿਲੀਅਨ ਡਾਲਰ, 5 ਸਾਲ ਲਈ ਉਹਨੂੰ ਆਫਰ ਕੀਤਾ ਮੁੰਡੇ ਨੂੰ, ਉਹਨੇ ਨਾ ਕਰਤੀ। ਉਹ ਨਾ ਤਾਂ ਕਰਤੀ ਕਿਉਂਕਿ ਉਹ ਜਿਹੜਾ ਪ੍ਰੋਜੈਕਟ ਬਣਾ ਰਹੀ ਹੈ ਨਾ ਟੀਮ, ਉਹ AGI ਦਾ ਬਣਾ ਰਹੀ ਹੈ, ਜਿਹੜੀ ਕਿ ਬਹੁਤ ਜ਼ਿਆਦਾ ਅਗਾਂਹ ਹੈ। ਪਰ AGI ਦੇ ਵਿੱਚ ਜਨਰਲ ਇੰਟੈਲੀਜੈਂਸ ਹੋਏਗੀ, ਹਲੂਸੀਨੇਸ਼ਨ ਘੱਟ ਹੋਏਗੀ। ਪਰ ਆਪਾਂ ਇਹਦੇ ਫਾਇਦੇ ਵੀ ਦੇਖ ਚੁੱਕੇ ਹਾਂ ਕਿ ਜਿਹੜਾ AI ਨੂੰ ਅੱਖੋਂ ਪਰੋਖੇ ਕਰੇਗਾ ਨਾ ਉਹ ਬਹੁਤ ਪਿੱਛੇ ਰਹਿ ਜਾਏਗਾ, ਕਿਉਂਕਿ AI ਨੂੰ ਸਿਰਫ ਵਰਤਣਾ, ਜਿਹੜਾ ਉਹਨੂੰ ਆਪਣੇ ਕੰਮਾਂ ਨੂੰ ਸਿਖਾਲਾ ਕਰਨ ਲਈ ਵਰਤਣਾ, ਉਹ ਕੰਮ ਨੂੰ ਰਿਪਲੇਸ ਨਹੀਂ ਕਰ ਸਕਦੀ AI। ਸੋ ਕਈ ਜੌਬਾਂ ਜਿਹੜੀਆਂ ਆਪਾਂ ਪਹਿਲਾਂ ਵੀ ਕਿਹਾ ਸੀ, ਜਿਹੜੀਆਂ ਬੁਲਸ਼ਿਟ ਜੌਬਸ ਨੇ ਜਿਨ੍ਹਾਂ ਦੀ ਲੋੜ ਹੀ ਨਹੀਂ, ਉਹ AI ਕਰੇਗੀ। ਖੈਰ, ਦੂਜੀ ਗੱਲ ਭਾਅ ਜੀ, ਜਿਹੜੀ ਫੋਨਾਂ ਦੀ ਗੱਲ ਕੀਤੀ ਆ ਕਿ ਫੋਨ ਬੰਦ ਕਰਕੇ ਰੱਖ ਦੇਣਾ ਚਾਹੀਦਾ, ਵਧੀਆ, ਬਹੁਤ ਵਧੀਆ ਗੱਲ ਹੈ, ਜੇ ਅਗਰ ਕੋਈ ਇੱਦਾਂ ਕਰ ਸਕੇ ਤਾਂ ਬਹੁਤ ਵਧੀਆ ਆ ਆਪਣੇ ਆਪਣੇ ਟਾਈਮ। ਇੱਕ ਨਾ ਜਿਹੜਾ ਫੋਨਾਂ ਦੀ ਦੁਰਵਰਤੋਂ ਹੈ ਅਸੀਂ ਬਹੁਤ ਕਰਦੇ ਹਾਂ, ਅਸੀਂ ਸਪੈਮ ਕਰੀ ਜਾਂਦੇ ਹਾਂ ਵਟਸਐਪ 'ਤੇ, ਦਿੱਤ ਤੇਰੇ ਦੀ ਸਿੱਟੀ ਤੁਰੀ ਜਾਂਦੇ ਹਾਂ। ਇੱਕ ਚੀਜ਼ ਆਉਂਦੀ ਆ 15-20 200-200 ਬੰਦੇ ਨੂੰ ਫਾਰਵਰਡ ਕਰੀ ਜਾਂਦੇ ਹਾਂ, ਇਸ ਦੀ ਜਿਹੜੀ ਇਹ ਦੁਰਵਰਤੋਂ ਹੈ। ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਵਟਸਐਪ ਦੇ ਮੈਸੇਜ ਹੈ, ਟੈਲੀਗ੍ਰਾਮ ਹੈ ਜਾਂ ਕੋਈ ਵੀ ਈਮੇਲ ਹੈ, ਉਹ ਬੰਦੇ ਤੋਂ ਬੰਦੇ ਤੱਕ ਸੁਨੇਹਾ ਪਹੁੰਚਾਉਣ ਦੇ ਲਈ ਆ, ਨੋਟ ਕਿ ਉਹਨੂੰ ਗਾਂਹ ਬ੍ਰੌਡਕਾਸਟ ਕਰਨ ਦੇ ਲਈ ਆ। ਜਿੱਦਾਂ ਹੁਣ ਅਮਨਦੀਪ ਨੇ ਸੁਨੇਹਾ ਭੇਜਣਾ ਅਮਰੀਕ ਫਲੋਰਾ ਨੂੰ, ਭਾਜੀ ਕੀ ਹਾਲ ਚਾਲ ਹੈ, ਸਾਡਾ ਆਪਸ ਦੇ ਲਈ ਉਹ ਚੀਜ਼ ਬਣੀ ਆ, ਨੋਟ ਕਿ ਮਤਲਬ ਭਗਵੰਤ ਮਾਨ ਸਾਹਿਬ ਦੀ ਜਾਂ ਟਰੰਪ ਦੀਆਂ ਤੁਹਾਨੂੰ ਮੈਂ ਭੇਜੀ ਜਾਵਾਂ, ਰੋਜ਼ ਦੀਆਂ ਗੁੱਡ ਮਾਰਨਿੰਗਾਂ ਬੁਲਾਈ ਜਾਵਾਂ। ਮਤਲਬ ਉਹਦੇ ਨਾਲ ਨਾ ਆਪ ਵੀ ਬੰਦਾ ਪਰੇਸ਼ਾਨ ਹੁੰਦਾ ਆ, ਅਤੇ ਦੂਜੇ ਨੂੰ ਇੰਨਾ ਕੁ ਪਰੇਸ਼ਾਨ ਕਰ ਦਿੰਦਾ ਨਾ, ਹੌਲੀ ਹੌਲੀ 2-4 ਵਾਰੀ ਤਾਂ ਗੁੱਡ ਮਾਰਨਿੰਗ ਦਾ ਜਵਾਬ ਦਿੰਦਾ, ਮਗਰ ਉਹ ਤਾਂ ਉਹਨੂੰ ਫਿਰ ਆਰਕਾਈਵਸ ਦੇ ਵਿੱਚ ਹੀ ਪਾਉਣਾ ਪੈਂਦਾ ਹੈ। ਭਈ ਰੱਬ ਦੀ ਮਿਹਰ, ਵੀ ਇੱਦਾਂ ਨਾ ਕਰੋ, ਹੈ ਨਾ, ਇੱਕ ਦੂਜੇ ਨੂੰ ਸਪੈਮ ਨਾ ਕਰੋ। ਦੂਜੀ ਗੱਲ ਇਹ ਹੈ ਵੀ ਤੁਸੀਂ ਕਿਹਾ ਲੋਕ ਫੋਨ ਦੀ ਵਰਤੋਂ ਵੀ ਬਹੁਤ ਘਟਾਉਣ ਲੱਗ ਪਏ ਆ, ਇਹ ਵੀ ਮੈਂ ਦੇਖਿਆ ਆ, ਕਿਉਂਕਿ ਜਦ ਤੁਸੀਂ ਫੋਨ ਕਰੋਗੇ ਪਹਿਲਾਂ ਸਤਿ ਸ਼੍ਰੀ ਅਕਾਲ ਬੁਲਾਉਂਗੇ, ਫਿਰ ਤੁਸੀਂ ਹਾਲ ਚਾਲ ਪੁੱਛੋਗੇ, ਫਿਰ ਆਪਣਾ ਦੱਸੋਗੇ, ਫਿਰ ਗੱਲਾਂ ਕਰਕੇ, ਜਿਹੜੀ ਕੰਮ ਦੀ ਗੱਲ ਹੈ ਕਈ ਵਾਰੀ ਤਾਂ ਅੱਧਾ ਘੰਟਾ ਪਹਿਲਾਂ ਗੱਲਾਂ ਕਰੀ ਜਾਂਦੇ, ਫਿਰ ਪੁੱਛਦੇ ਯਾਰ ਮੈਂ ਇਸ ਕੰਮ ਲਈ ਫੋਨ ਕੀਤਾ ਸੀਗਾ, है ना, अद्धे पौने घंटे बाद। हुण ना उहदा इक फीचर आया भाजी, बहुत जबरदस्त फीचर है, लोग बहुत घट यूज़ करते हैं, तुसी सिर्फ ऑडियो मैसेज रिकॉर्ड करके भेज दो, दैट्स इट।
ਉਹ ਵੀ ਜੇ ਅਮਨਦੀਪ ਕਿਸੇ ਚੀਜ਼ ਦੀ ਲੋੜ ਹੈ ਤਾਂ ਹੀ ਭੇਜੋ ਕਿ ਉਦਾਂ ਫਿਰ ਆਡੀਓ ਰਿਕਾਰਡ ਮੈਸੇਜ ਕਰਕੇ ਤੁਸੀਂ ਭੇਜ ਦਿਓ। ਜੇ ਤੁਸੀਂ ਅੱਜ ਕੋਈ ਸੁਰ ਸਿੱਖ ਲਈ ਹੈ ਤਾਂ ਇਹਦਾ ਮਤਲਬ ਉਹਦਾ ਦੁਰਵਰਤੋਂ ਕਰੀ ਜਾਓ। ਜਿਸ ਵੇਲੇ ਨਾ ਸੋਰੀ ਅਮਨਦੀਪ ਖੰਘ ਜਿਹੀ ਆਈ ਜਾਂਦੀ ਹੈ, ਜਿਸ ਵੇਲੇ ਨਾ ਬੰਦਾ ਮਸਲ ਬਣਾ ਲੈਂਦਾ ਜਾਂ ਕੋਈ ਉਹ ਸਿੱਖ ਲੈਂਦਾ ਚੀਜ਼, ਜਾਂ ਉਹਦੇ ਕੋਈ ਪ੍ਰਤਿਭਾ ਆ ਜਾਂਦੀ ਆ, ਉਹਦੇ ਕੋਲ ਕੋਈ ਸਕਿੱਲ ਆ ਜਾਂਦਾ, ਫਿਰ ਉਹ ਉਹਨੂੰ ਟ੍ਰਬਲ ਦਿੰਦਾ। ਜਿੱਦਾਂ ਤੁਸੀਂ ਕੋਈ ਚੀਜ਼ ਸਿੱਖ ਲਈ, ਜਿੱਦਾਂ ਮੈਂ ਹੁਣ ਸੰਗੀਤ ਦੀਆਂ ਦੋ ਧੁਨਾਂ ਸਿੱਖ ਲਈਆਂ,
ਅੱਛਾ
ਰਾਗ ਮਲਕੌਣੇ ਸਿੱਖ ਲਿਆ, ਉਹ
ਅੱਛਾ
ਫਿਰ ਮੇਰੇ ਤੋਂ ਰਹਿ ਨਹੀਂ ਹੁੰਦਾ, ਫਿਰ ਮੈਂ ਉਗਾ ਗਾ ਕੇ ਲੋਕਾਂ ਨੂੰ ਸੁਣਾ, ਰਿਕਾਰਡ ਕਰਾ ਕੇ ਅੱਗੇ 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 ਹੀ ਭੇਜੀ ਜਾਂਦਾ। ਉਹਦਾ ਮਤਲਬ ਕੋਈ ਹੁੰਦਾ ਨਹੀਂ ਹੈ, ਇੱਕ ਤਾਂ ਪਹਿਲਾਂ ਆਉਂਦਾ ਹੀ ਨਹੀਂ ਹੁੰਦਾ ਸੁਣ ਚੱਜਣਾ, ਉਹ ਹੈ ਨਾ ਗਲਤ ਮਤ ਜਿਹਾ ਭੇਜੀ ਜਾਂਦੇ ਆ। ਇਸ ਲਈ ਇੱਕ ਬੰਦੇ ਨੂੰ ਆਪਣੇ ਆਪ ਵਿੱਚ ਮਗਨ ਰਹਿਣ ਦੀ ਜਿਹੜੀ ਧੁਨ ਆ ਉਹ ਆਉਣੀ ਚਾਹੀਦੀ ਆ। ਜੇ ਤੁਹਾਡੇ ਕੋਈ ਚੀਜ਼ ਆ ਗਈ ਆ ਤਾਂ ਉਹ ਤੁਹਾਨੂੰ ਪਹਿਚਾਣ ਦੀ ਸ਼ਕਤੀ ਤੁਹਾਡੇ ਕੋਲ ਹੋਣੀ ਚਾਹੀਦੀ ਆ। ਉਹਦੇ ਨਾਲ ਤੁਹਾਡੇ 'ਚ ਸੋਲੀਡੈਰਿਟੀ ਵਧੇ, ਇੰਟੈਗਰਿਟੀ ਵਧੇ, ਤੁਹਾਡੀ ਪਰਸਨੈਲਿਟੀ ਡਿਵੈਲਪ ਹੋਵੇ। ਹੁਣ ਤੁਹਾਡੇ ਕੋਲ ਕਈ ਸਕਿੱਲ ਆ, ਹੁਣ ਤੁਸੀਂ ਇੱਕ ਦੋ ਸਕਿੱਲ ਬਾਹਰ ਕੱਢਦੇ ਆ, ਬਾਕੀ ਦੇ ਸਕਿੱਲ ਤਾਂ ਤੁਸੀਂ ਘਰੇ ਹੀ ਰੱਖਦੇ ਆ। ਜਿੱਦਾਂ ਤੁਹਾਡੇ ਕੋਲ ਬਹੁਤ ਸਕਿੱਲ ਆ, ਮੈਨੂੰ ਪਤਾ ਹੈ ਕਿਹੜੇ ਕਿਹੜੇ ਸਕਿੱਲ ਆ। ਹੁਣ ਤੁਹਾਡੇ ਕੋਲ ਕਈ ਚੀਜ਼ਾਂ ਜਿਹੜੀਆਂ ਤੁਸੀਂ ਲਿਆਂਦੇ ਹੀ ਨਹੀਂ ਬਾਹਰ, ਇੱਕ ਬ੍ਰੌਡਕਾਸਟਿੰਗ ਉਹ ਵੀ ਹਫ਼ਤੇ ਬਾਅਦ ਲੈ ਕੇ ਆਉਣੇ ਆ, ਕਈਆਂ ਦਾ ਤਿੰਨ ਤਿੰਨ ਦੋ ਦੋ ਤਿੰਨ ਤਿੰਨ ਘੰਟੇ ਬਾਅਦ ਹੀ ਬ੍ਰੌਡਕਾਸਟਿੰਗ ਆਪਣੀ ਨਵੀਂ ਪਾਉਂਦੇ ਆ। ਇੱਦਾਂ ਫਿਰ ਜਿਹੜੇ ਮਸਲ ਹੁੰਦੇ ਨਾ, ਇਹ ਜਿਹੜੇ ਆ ਸਾਂਭ ਕੇ ਰੱਖਣੇ ਬਹੁਤ ਜ਼ਰੂਰੀ ਆ। ਪਰਸੋਂ ਮੈਂ ਗਿਆ ਆਪਣੇ ਟਿੱਲੇ 'ਤੇ ਉਹੀ ਬੰਦਾ ਬੰਦਾ ਨਹੀਂ ਚੂਹਾ
ਉਸਤਾਦ
ਉਸਤਾਦ ਨਹੀਂ ਉਸਤਾਦ ਨਹੀਂ ਚੂਹਾ ਜਿਹੜਾ ਦਾਰੂ ਪੀਂਦਾ ਸੀ ਉਦਣ,
ਆਹੋ ਆਹੋ
ਆਹੋ ਚੂਹਾ ਦਾਰੂ, ਉਹਨੇ 4-5-6 ਬੰਦੇ ਇਕੱਠੇ ਕੀਤੇ ਹੋ ਆਪਣੇ ਵਰਗੇ ਚੂਹੇ, ਉਹ ਜੀ ਪੂਰੇ ਕਹਿੰਦੇ ਅਸੀਂ ਤਾਂ ਜਿਮ ਲਾ ਕੇ ਆਏ ਹਾਂ, ਮਸਲ ਦਿਖਾ ਲੈਣੇ, ਅਸੀਂ ਤਾਂ ਬੰਦੇ ਕੁੱਟਣੇ ਆ ਮੋਹਰੇ, ਕਹਿੰਦਾ ਅਸੀਂ ਤਾਂ ਸਾਡੇ ਪਿੱਛੇ ਕਹਿੰਦਾ ਟਰੰਪ ਆ ਹੈ ਨਾ, ਅਤੇ ਅਸੀਂ ਤਾਂ ਕਹਿੰਦਾ ਬਹੁਤ ਤਕੜੇ ਹੋ ਗਏ, ਹੁਣ ਤਾਂ ਜਿਮ ਲਾ ਕੇ ਆਏ, ਹੁਣੇ ਸਾਡੇ ਤਾਂ ਡੋਲੇ ਫਟ ਫੜਾਉਂਦੇ ਆ, ਅਸੀਂ ਤਾਂ ਜਾਣਾ ਆ। ਤੁਰ ਪਏ ਮੋਹਰ ਨੂੰ,
ਅੱਛਾ
ਉਹ ਚੜ੍ਹਾਈ ਜਿਹੀ ਚੜ੍ਹ ਕੇ ਉੱਧਰੋਂ ਹੋਰ ਉੱਦਾਂ ਦੇ ਬੰਦੇ ਆਉਂਦੇ ਸੀਗੇ, ਉਹ ਵੀ ਜਿਮ ਲਾ ਕੇ ਆਏ ਸੀ। ਇਹ ਅਸੀਂ ਇਹ ਕਹਿੰਦੇ ਅਸੀਂ ਟਰੰਪਵਾਦੀ ਹਾਂ, ਉਹ ਕਹਿੰਦੇ ਅਸੀਂ ਪੂਟਨਵਾਦੀ ਹਾਂ।
ਅੱਛਾ
ਉਹ ਪੂਟਨਵਾਦੀਆਂ ਨੇ ਫਿਰ ਇਹਨਾਂ ਦੇ ਚੰਗੇ ਫੜਕਾਏ ਉੱਥੇ ਪੜ ਕੇ, ਉਹ ਤਕੜੇ ਸੀ ਜ਼ਿਆਦਾ ਜਿਮ ਲਾ ਕੇ ਆਏ ਸੀ। ਉਹ ਜਿਹੜੇ ਮੁੜ ਕੇ ਆਏ ਤੇ ਫਿਰ ਮੈਨੂੰ ਮਿਲੇ ਚੂਹਾ ਉਹ ਆਪਣੀ ਪਾਰਟੀ, ਉਹ ਮੈਂ ਕਿਹਾ ਪੱਟੀਆਂ ਪੁੱਟੀਆਂ ਕਰਾ ਕੇ ਬੈਠੇ ਹਾਂ। ਉਹ ਕਹਿੰਦੇ ਯਾਰ ਅਸੀਂ ਤਾਂ ਟਰੰਪਵਾਦੀ ਮੰਨਦੇ ਸੀ, ਮੋਹਰੇ ਦੂਜੇ ਆਪਣੇ ਰਸੀ ਨਾ ਆ ਗਏ, ਉਹਨੇ ਸਾਨੂੰ ਫਟਕਾਇਆ ਬਹੁਤ ਆ। ਤੇ ਇਹ ਕਹਿੰਦਾ ਵੀ ਫੇ ਆਪੇ ਹੀ ਕਹਿੰਦੇ ਵੀ ਜੇ ਕਿਤੇ ਸ਼ਕਤੀ ਆ ਜਾਵੇ ਨਾ ਕੋਲ ਕੋਈ ਸਕਿੱਲ ਆ ਜਾਵੇ, ਉਹਨੂੰ ਸਾਂਭ ਕੇ ਰੱਖੀ ਦਾ, ਉਹਨੂੰ ਖਿਲਾਰੀ ਦਾ ਨਹੀਂ ਹੈ। ਇਹੀ ਗੱਲ ਹੈ ਸਾਡੇ ਸਮਾਜ ਦੇ ਵਿੱਚ ਵੀ ਹੋ ਗਈ ਆ, ਵਟਸਐਪ ਆਉਣ ਦੇ ਨਾਲ ਕਿ ਕਈਆਂ ਬੰਦਿਆਂ ਕੋਲ ਸਕਿੱਲ ਆ ਗਏ ਆ, ਅਭੀ ਉਹ ਐਵੇਂ ਵੰਡੀ ਜਾਂਦੇ, ਐਵੇਂ ਸਿੱਟੀ ਜਾਂਦੇ, ਐਵੇਂ ਸਿੱਟੀ ਜਾਂਦੇ। ਸਕਿੱਲ ਕਦੇ ਸਿੱਟਣੀ ਨਹੀਂ ਚਾਹੀਦੀ, ਸਾਂਭ ਕੇ ਰੱਖਣ ਵਾਲੀ ਚੀਜ਼ ਆ। ਇਹਦੇ ਨਾਲ ਸੰਤੁਸ਼ਟੀ ਬੜੀ ਮਿਲਦੀ ਜੇ ਤੁਸੀਂ ਇਹਨੂੰ ਸਾਂਭ ਕੇ ਰੱਖਦੇ ਆ। ਜੇ ਖਿਲਾਰਦੇ ਆ ਫਿਰ ਇਹਦੇ ਨਾਲ ਕੀ ਹੁੰਦਾ, ਤੁਹਾਡੇ ਨਾ ਜਿਹੜੇ ਅੰਦਰ ਦੀਆਂ ਭਾਵਨਾਵਾਂ ਉਹ ਦੱਬ ਜਾਣੀਆਂ, ਚੰਗਾ ਵੀ ਨਹੀਂ ਲੱਗਦਾ, ਕੁਛ ਦੇਰ ਬਾਅਦ ਡਿਪਰੈਸ਼ਨ
ਓਵਰ ਓਵਰ ਹੋ ਜਾਂਦਾ। ਤੇ ਜਿੱਦਾਂ ਹੁਣ
ਹਾਂ
ਬਿਲਕੁਲ ਆ, ਦੇਖੋ ਅੰਮ੍ਰਿਤਪਾਲ ਮੈਨੂੰ ਆਸ ਜੀ ਵੀ ਕਹਿ ਰਹੇ ਨੇ, ਕਹਿੰਦੇ ਭਾਜੀ ਅਮਰੀਕ ਭਾਜੀ ਲੱਗਦਾ ਮਿੱਟੀ ਪੱਟ ਪੱਤਰਕਾਰ ਦੀ ਗੱਲ ਕਰਦੇ ਲੱਗਦੇ।
ਨਹੀਂ ਮੈਂ ਮਿੱਟੀ ਪੱਤਰਕਾਰ ਦੀ ਗੱਲ ਨਹੀਂ ਕਰਦਾ, ਮੈਂ ਤਾਂ ਜਿਹੜੇ ਆਪਣੇ ਵਟਸਐਪ ਤੇ ਨਾ ਅਭਾ ਗੋਣੇ ਚੀਜ਼ਾਂ ਭੇਜੀ ਜਾਂਦੇ ਇੱਕ ਦੂਜੇ ਨੂੰ ਉਹਦੀ ਗੱਲ ਕਰਦਾ।
ਦੇਖੋ ਕਈ ਵਾਰੀ ਪਤਾ ਨਹੀਂ ਹੁੰਦਾ, ਮੈਂ ਆਪਣੇ ਮਿੱਤਰਾਂ ਸੱਜਣਾਂ ਨੂੰ ਦੱਸਦਾ, ਕਿਉਂਕਿ ਅਸੀਂ ਕੰਮ 'ਚ ਭਾਅ ਜੀ ਇਹ ਬਹੁਤ ਯੂਜ਼ ਕਰਦੇ ਹਾਂ, ਮੈਸੇਜਿੰਗ ਕਰਨੀ ਹੁੰਦੀ ਹੈ ਨਾ, ਪਹਿਲਾਂ ਫੋਨ ਲਾਓ, ਸਤਿ ਸ਼੍ਰੀ ਅਕਾਲ ਭਾਅ ਜੀ ਕੀ ਹਾਲ ਚਾਲ ਹੈ, ਕਿੱਥੇ ਆ, ਇਹਨਾਂ ਚੀਜ਼ਾਂ ਦੀ ਲੋੜ ਨਹੀਂ ਹੈਗੀ। ਜਦੋਂ ਤੁਸੀਂ ਵਰਕ ਪਲੇਸ 'ਤੇ ਆ, ਸਿੰਪਲ ਆਡੀਓ ਮੈਸੇਜ ਰਿਕਾਰਡ ਕਰੋ ਵੀ ਬਈ ਇੱਦਾਂ ਤੂੰ ਇਹਨੂੰ ਇੱਦਾਂ ਕਰ ਲਾ, ਇੱਦਾਂ ਕਰ ਲਾ। ਉਹਨਾਂ ਨੂੰ ਵੀ ਮੈਂ ਮੁੰਡਿਆਂ ਨੂੰ ਵੀ ਕਿਹਾ ਹੋਇਆ ਵੀ ਮੈਨੂੰ ਆਡੀਓ ਮੈਸੇਜ ਭੇਜਿਆ ਕਰੋ, ਕਿਉਂਕਿ ਕਾਫੀ ਬਿਜ਼ੀ ਰਹਿੰਦਾ ਕੰਮ, ਇਸ ਕਰਕੇ ਆਪਾਂ ਇਹਦੀ ਵਰਤੋਂ ਕਰੀਏ ਕਿ ਸੁੱਖ ਸੁਨੇਹਾ ਦੇਣਾ ਨਾ, ਤੁਸੀਂ ਮੈਸੇਜ ਰਿਕਾਰਡ ਕਰੋ ਵੀ ਸਤਿ ਸ਼੍ਰੀ ਅਕਾਲ ਅਮਰੀਕ ਭਾਅ ਜੀ ਮੈਂ ਬਿਲਕੁਲ ਠੀਕ ਠਾਕ ਹਾਂ, ਬਸ ਮੇਰਾ ਮੈਨੂੰ ਤੁਹਾਡਾ ਖਿਆਲ ਆਇਆ, ਮੈਂ ਸੋਚਿਆ ਤੁਹਾਨੂੰ ਫਤਿਹ ਬੁਲਾ ਲਾਂ, ਬਸ ਮੈਸੇਜ ਛੱਡ ਦਿਓ, ਠੀਕ ਹੈ, ਹਾਲ ਚਾਲ ਮੂਹਰੇ ਤੁਹਾਡਾ ਆਏਗਾ, ਕੰਮ ਖਤਮ ਹੋ ਜਾਏਗਾ। ਮਤਲਬ ਓਕੇਜਨਲੀ ਕਿਤੇ ਗੱਲ ਕਰਨੀ ਹੈ,
ਮੇਰੇ ਖਿਆਲ 'ਚ ਇਹਦੀ ਵੀ ਲੋੜ ਨਹੀਂ ਹੈ। ਜੇ ਤੁਸੀਂ ਮੈਸੇਜ ਭੇਜਣਾ ਜੀ ਕੋਈ ਗੱਲਬਾਤ ਕਰਨੀ ਤਾਂ 15-20 ਦਿਨ ਕਿਤੇ ਫੋਨ ਕਰ ਲਓ, ਗੱਲਬਾਤ ਕਰ ਲਓ ਜੀ ਉਹ ਲੋੜ ਆ ਤਾਂ, ਨਹੀਂ ਤਾਂ ਫਿਰ 1-2 ਮਹੀਨੇ ਬਾਅਦ ਜਿਸ ਵੇਲੇ ਤੁਸੀਂ ਮਿਲਦੇ ਆ ਫਿਰ ਗੱਲਾਂ ਕਈ ਇਕੱਠੀਆਂ ਹੋਈਆਂ ਹੁੰਦੀਆਂ, ਫਿਰ ਤੁਸੀਂ ਰੱਜ ਕੇ ਕਰਦੇ ਆ, ਫਿਰ ਗੱਲਾਂ ਕਰਨ ਨੂੰ ਵੀ ਹੁੰਦੀਆਂ,
ਹਾਂ ਫਿਰ
ਪੁੱਛਣ ਨੂੰ ਵੀ ਹੁੰਦੀਆਂ, ਦੱਸਣ
ਕਰਨੇ
ਨੂੰ ਵੀ ਹੁੰਦੀਆਂ, ਉਹ ਫਿਰ ਚੰਗਾ ਲੱਗਦਾ। ਜੇ ਤੁਸੀਂ ਗੱਲਾਂ ਪਹਿਲਾਂ ਹੀ ਕਰ ਕਰਕੇ ਆਪਣੇ ਆਪ ਨੂੰ ਅਨਖੋਖਲਾ ਬਣਾ ਲਿਆ ਆ, ਖੋਖਲਾ ਬਣਾ ਲਿਆ ਆ, ਤਾਂ ਫਿਰ ਉਹ ਮਜ਼ਾ ਜਿਹਾ ਨਹੀਂ ਆਉਂਦਾ। ਜੇ ਅਮਨਦੀਪ ਮੈਨੂੰ ਮਿਲਦਾ 6 ਮਹੀਨੇ ਬਾਅਦ ਤੁਸੀਂ ਮਿਲੇ ਆ ਤਾਂ ਗੱਲ ਜਦ ਹੁੰਦੀ ਹੀ ਨਹੀਂ ਹੈ ਕਰਨੀ ਕੀ ਆ ਫਿਰ, ਜਦ ਪਹਿਲੇ ਫੋਨ ਤੇ ਉਹਦਾ
ਕੱਢਿਆ ਹੁੰਦਾ
ਪਟਾਰਾ
ਫਿਰ
ਖੋਲ ਕੇ
ਹੁਣ
ਅੱਗ ਕੱਢ।
ਕੱਲ ਰੱਖੜੀਆਂ ਸੀਗੀਆਂ, ਠੀਕ ਹੈ,
ਹਾਂਜੀ
ਤੇ ਰੱਬ ਦਾ ਲੱਖ ਲੱਖ ਸ਼ੁਕਰ ਹੈ ਤੇ ਮੈਸੇਜ ਨਹੀਂ ਆਏ ਬਹੁਤੇ, ਕਿਉਂਕਿ
ਅੱਛਾ ਜੀ,
ਰੱਖੜੀ ਜਿਹੜਾ ਤਿਉਹਾਰ ਹੈ ਨਾ ਉਹ ਤਾਂ ਮਤਲਬ ਭੈਣ ਭਰਾ ਦਾ ਆ, ਠੀਕ ਹੈ,
ਹਾਂਜੀ
ਉਹ ਲੋਕੀ ਵਧਾਈਆਂ ਦੇਈ ਜਾਂਦੇ ਰੱਖੜੀਆਂ ਦੀਆਂ ਵਧਾਈਆਂ, ਪਰ ਭਾਈ ਥੋਤੋ ਕਾਹਦੀਆਂ
ਹਰੇਕ ਨੂੰ ਹੀ
ਵਧਾਈਆਂ,
ਦੇਈ ਜਾਂਦੇ ਆ।
ਹੈਂ ਥੋਤੋ ਕਾਹਦੀਆਂ ਵਧਾਈਆਂ ਲੈਣੀਆਂ, ਉਹ ਮੇਰੀ ਭੈਣ ਦਾ ਤੇ ਮੇਰਾ
ਹਾਂਜੀ
ਆਪਣਾ ਉਹ ਇੱਕ ਦਿਨ ਹੈ ਹਨਾ, ਤੇ ਲੋਕ ਕੱਲ ਹੀ ਮਤਲਬ ਐਵੇਂ ਅੱਡੀਆਂ ਨੂੰ ਥੁੱਕ ਲਾਈ ਫਿਰਦੇ ਨੇ।
ਉਹ ਕਰਦੇ ਕਰਦੇ ਕੁਛ ਨਹੀਂ, ਲੋਕ ਵੀ ਨਾ
ਹਾਂ
ਕਿਤੇ ਮੈਸੇਜ ਆ ਗਿਆ ਅੱਗੇ ਫਾਰਵਰਡ
ਉਹ ਮੈਂ
ਦੂਜੇ ਨੂੰ ਆ ਗਿਆ, ਉਹੀ ਕੋਈ ਮੈਸੇਜ 10-10 ਵਾਰ ਆਈ ਜਾਂਦਾ
ਉਹ
ਉਹੀ
ਮੈਨੂੰ ਇੱਕ
ਵਾਰ ਵਾਰ।
ਮੈਨੂੰ ਮੈਸੇਜ ਆਇਆ, ਉਹ ਮੈਸੇਜ ਆਇਆ ਮੈਨੂੰ ਤਲਵਿੰਦਰ ਦਾ, ਚਨਾਮਤ ਭਾਈ ਦਾ ਭਤੀਜਾ ਆਪਣਾ ਦੋਸਤ ਹੈ ਬਹੁਤ ਚੰਗਾ, ਉਹ ਮੈਂ ਕਿਹਾ ਉਹਦੇ ਤੇ ਲਿਖਿਆ ਆ ਟੌਪਿਕ ਹੈਪੀ ਰਕਸ਼ਾ ਬੰਧਨ,
ਹਾਂਜੀ
ਮੈਂ ਕਿਹਾ ਇਹ ਮੈਨੂੰ ਕੱਲ ਹੀ ਭੇਜੀ ਜਾਂਦਾ ਹੈ ਹੈਂ ਹੈਪੀ ਰਕਸ਼ਾ ਬੰਧਨ ਹੈ ਨਾ, ਤੇ ਉਹ ਜਦ ਮੈਂ ਮੈਸੇਜ ਖੋਲਿਆ ਉਹਦੇ ਵਿੱਚ ਮੈਂ ਕਿਹਾ ਕੋਈ ਰੱਖੜੀਆਂ ਦਾ ਹੋਣਾ ਵੀ ਰੱਖੜੀ ਰੁੱਖੜੀ ਜਿੱਦਾਂ ਵੀ ਰਕਸ਼ਾ ਬੰਧਨ, ਜਦ ਉਹ ਮੈਸੇਜ ਖੋਲਿਆ ਪਤਾ ਕੀ ਸੀਗਾ ਹੈਂ ਆ ਸੀਗਾ।
ਆ ਇਹ ਵੀ ਅਮਨ ਦੀ ਅਲੋਪ ਹੋ ਗਏ, ਹੁਣ ਹੈ ਨਹੀਂ ਜਲੰਧਰ ਅੰਮ੍ਰਿਤਸਰ ਲੁਧਿਆਣੇ ਦਿੱਲੀ ਹੈ ਨਹੀਂ, ਹੁਣ ਉਹ ਆ ਗਿਆ ਇਲੈਕਟ੍ਰਿਕ, ਇਲੈਕਟ੍ਰਿਕ ਆ ਲੈ। ਵੈਸੇ ਤਾਂ ਇਹ ਸਲੇਵਰੀ ਸੀ,
ਨਹੀਂ
ਇਹ ਰਕਸ਼ਾ ਬੰਧਨ
ਨਹੀਂ ਨਹੀਂ ਭਾਜੀ,
ਜਿਹੜੇ ਰਿਕਸ਼ੇ
ਭਾਜੀ ਹੈ ਤਾਂ ਰਿਕਸ਼ਾ ਹੀ ਹੈ, ਚਾਹੇ ਈ ਰਿਕਸ਼ਾ ਆ ਗਿਆ, ਚਾਹੇ ਚਾਹੇ ਮੋਟਰਾਈਜ ਰਿਕਸ਼ਾ ਆ ਜਾਂ ਡੀਜ਼ਲ ਵਾਲੇ, ਹੈ ਤਾਂ ਰਕਸ਼ਾ ਹੀ ਹੈ ਨਾ, ਹੈਗਾ ਤਾਂ ਬੰਧਨ ਹੀ ਹੈ ਨਾ। ਲਓ ਬਈ ਸਾਡੇ ਵੱਲੋਂ ਵੀ ਸਾਰਿਆਂ ਨੂੰ ਹੈਪੀ ਰਕਸ਼ਾ ਬੰਧਨ, ਵੈਸੇ ਠੀਕ ਹੈ ਪਿਆਰਿਓ, ਤੇ ਚਲੋ ਇਹ ਤਾਂ ਸੀ ਜੀ ਰਕਸ਼ਾ ਬੰਧਨ ਦੀ ਗੱਲ ਤੇ ਮੈਸੇਜਿਸ, ਮਤਲਬ ਮੈਨੂੰ ਬੜੀ ਖੁਸ਼ੀ ਹੋਈ ਕਿ ਕੱਲ ਨਾ ਸਪੈਮ ਨਹੀਂ ਹੋਇਆ ਮੈਨੂੰ, ਮਤਲਬ 200-300 ਮੈਸੇਜ ਨਹੀਂ ਆਇਆ ਰਕਸ਼ਾ ਬੰਧਨ ਦਾ। ਖੈਰ ਸਾਡੇ ਨਾਲ ਆਪਣੇ ਸਤਿਕਾਰਯੋਗ ਅਮਰਜੀਤ ਕੌਰ ਜੀ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਸਾਡੇ ਸਤਿਕਾਰਯੋਗ ਭੁਪਿੰਦਰ ਸਿੰਘ ਧਾਲੀਵਾਲ ਉਹਨਾਂ ਨੇ ਮੈਸੇਜ ਭੇਜਿਆ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਿਲਕੁਲ ਠੀਕ ਹੈ, ਰਾਜਨੀਤੀਵਾਨ ਨੇਤਾਵਾਂ ਅਤੇ ਸਰਕਾਰਾਂ ਨੂੰ ਜਨਮ ਦੇਣ ਵਾਲੀ ਮਾਂ ਲੋਕ ਹੁੰਦੇ ਹਨ, ਜਿਸ ਤਰ੍ਹਾਂ ਦੀ ਸੋਚ ਮਾਂ ਦੀ ਹੁੰਦੀ ਹੈ ਉਸੇ ਤਰ੍ਹਾਂ ਦੀ ਸੋਚ ਬੱਚਿਆਂ ਅਤੇ ਪਰਿਵਾਰ ਦੀ ਸੋਚ ਬਣੀ ਹੁੰਦੀ ਹੈ, ਸੋ ਜੈਸੀ ਜਨਤਾ ਵੈਸੀ ਰਾਜਨੀਤੀ ਦਾ ਕਰਤਾਰ ਹੁੰਦਾ ਹੈ, ਲੋਕ ਜਿਸ ਤਰ੍ਹਾਂ ਦਾ ਵੀ ਗੁਣ ਵੋਟ ਪਾ ਕੇ ਚੁਣਦੇ ਹਨ ਉਹ ਕਾਫੀ ਮਹੱਤਵਪੂਰਨ ਹੁੰਦਾ ਹੈ। ਇਹ ਇੱਕ ਧਾਲੀਵਾਲ ਸਾਹਿਬ ਅਮਰੀਕ ਭਾਅ ਜੀ ਇੱਕ ਨਾ ਕਹਾਣ ਵੀ ਬਣਿਆ ਹੋਇਆ, ਬਹੁਤ ਅਖਾਣਾਂ 'ਤੇ ਅਖਾਣ ਬਣਿਆ ਹੋਇਆ, ਕਹਿੰਦੇ ਵੀ ਜਿਹੋ ਜਿਹੇ ਲੋਕ ਉਹੋ ਜਿਹੇ ਅਖਾਣ, ਜਿਹੋ ਜਿਹੇ ਸੰਦ ਉਹੋ ਜਿਹੇ ਤਖਾਣ। ਜਿੱਦਾਂ ਦੇ ਸੰਦ ਹੁੰਦੇ ਆ ਉਹ ਉੱਦਾਂ ਤਖਾਣ ਵੀ ਉੱਦਾਂ ਦੇ ਹੀ ਹੁੰਦੇ ਨੇ ਨਾ, ਸੋ ਇਸ ਕਰਕੇ ਜਿੱਦਾਂ ਦੇ ਲੋਕ ਹੁੰਦੇ ਆ ਅਖਾਣ ਵੀ ਉੱਦਾਂ ਦੇ ਬਣਦੇ ਆ, ਸੋ ਜਿੱਦਾਂ ਦੇ ਮਾਰੇ ਲੋਕ ਹੋਣਗੇ ਪੋਲੀਟੀਸ਼ੀਅਨ ਵੀ ਉਹਨਾਂ ਚੋਂ ਨਿਕਲਣਗੇ ਹੈ ਨਾ, ਸੋ ਆਪਾਂ ਕਿਸ ਦਿਨ ਕੰਪੇਅਰ
ਬਹੁਤਾ ਉਦਾਂ ਜੀ ਫਿਕਰ ਕਰਨ ਦੀ ਲੋੜ ਨਹੀਂ ਹੈ ਕਿ ਸਾਡੇ ਪੋਲੀਟੀਸ਼ੀਅਨ ਮਾੜੇ ਆ, ਸਾਡੇ ਬੰਦੇ ਮਾੜੇ ਆ, ਸਾਡੇ ਆਫੀਸਰ ਮਾੜੇ ਆ, ਇਹ ਤਾਂ ਜਿੱਦਾਂ ਸਾਡਾ ਸਮਾਜ ਆ ਉਹਦੇ ਵਿੱਚ ਉਹਦੀ ਉਪਜੇ ਆ, ਕੋਈ ਖਾਸ ਗੱਲ ਨਹੀਂ ਹੈ। ਜਿਸ ਵੇਲੇ ਸਾਡੇ ਸਮਾਜ ਦੀਆਂ ਕਦਰਾਂ ਕੀਮਤਾਂ ਵਿੱਚ ਵੈਸੇ ਤਾਂ ਕਾਫੀ ਸੁਧਾਰ ਆ, ਹੋਰ ਸੁਧਾਰ ਆ ਜਾਊਗਾ, ਨਿਖਰ ਜਾਊਗੀਆਂ, ਤਾਂ ਫਿਰ ਇਹ ਸਭ ਕੁਝ ਆਪਣੇ ਆਪ ਹੀ ਠੀਕ ਹੋ ਜਾਊਗਾ। ਬਹੁਤਾ ਫਿਕਰ ਕਰਨ ਦੀ ਅਮਦੀਪ ਜ਼ਿਆਦਾ ਲੋੜ ਨਹੀਂ ਹੈ, ਆਪਣਾ ਜਿਹੜਾ ਜੀਵਨ ਪ੍ਰਵਾਹ ਹੈ ਨਾ ਨੋਰਮਲ ਤਰੀਕੇ ਨਾਲ ਚੱਲਦਾ ਰਹਿਣਾ ਚਾਹੀਦਾ, ਇਹਦੇ ਵਿੱਚ ਫਿਰ ਖੁਸ਼ੀਆਂ ਖੇੜੇ ਆਪੇ ਆਉਣ ਲੱਗ ਪੈਂਦੇ ਆ, ਕੋਈ ਐਡੀ ਖਾਸ ਗੱਲ ਨਹੀਂ ਹੈ, ਬਹੁਤਾ ਇੰਨਾ ਸੋਚਣਾ ਵੀ ਨਹੀਂ ਚਾਹੀਦਾ, ਆਹ ਹੋ ਗਿਆ ਪੋਲੀਟੀਸ਼ੀਅਨ ਖਾ ਗਏ ਉਹ ਹੈ, ਉਹ ਮਾੜਾ ਮੋਟਾ ਤੇ ਚੱਲਦਾ ਹੀ ਰਹਿਣਾ, ਜਦੋਂ ਦੁਨੀਆ ਬਣੀ ਇੱਦਾਂ ਹੁੰਦੀ ਰਹੀ ਆ, ਕਦੇ ਵੀ ਪਰਫੈਕਟ ਵਰਲਡ ਬਣਿਆ ਨਹੀਂ ਹੈ ਨਾ ਬਣਨਾ ਆ।
ਇੱਕ ਨਾ ਛੋਟੇ ਛੋਟੇ ਜਿਹੇ ਆਪਾਂ ਮੈਸੇਜ ਲੈਣੇ, ਉਹ ਤੋਂ ਬਾਅਦ ਆਪਾਂ ਇੱਕ ਬੜੀ ਅਹਿਮ ਗੱਲਬਾਤ ਕਰਨੀ ਆ ਆਪਣੇ ਸੱਜਣਾ ਮਿੱਤਰਾਂ ਨਾਲ, ਕਿ ਸਟੇਟਸਮੈਨ ਹੁੰਦੇ ਕੀ ਆ, ਸਟੇਟਸਮੈਨ ਜਿਹੜੇ ਸਾਡੇ ਸਾਡੇ ਪੋਲੀਟੀਸ਼ੀਅਨ ਹੈ ਉਹ ਕਿਹੋ ਜਿਹੇ, ਜਿੱਦਾਂ ਆਪਾਂ ਪੋਲੀਟੀਸ਼ੀਅਨਾਂ 'ਤੇ ਅੱਜ ਗੱਲ ਤੁਰ ਪਈ ਆ ਕੁਦਰਤੀ ਤੌਰ 'ਤੇ, ਅਤੇ ਪੋਲੀਟੀਸ਼ੀਅਨਾਂ ਦੇ ਵੀ ਕਿਰਦਾਰ ਹੁੰਦੇ ਨੇ, ਇੱਕ ਜੋਕਰ ਟਾਈਪ ਹੁੰਦੇ ਨੇ, ਇੱਕ ਹਲਕੇ ਪੱਧਰ ਦੇ ਹੁੰਦੇ ਨੇ, ਇੱਕ ਬਹੁਤ ਜ਼ਿਆਦਾ ਹੀ ਡੀਪ ਹੋ ਜਾਂਦੇ ਨੇ, ਨਾ ਇੱਕ
ਹਾਂਜੀ
ਇੱਕ ਸਟੇਟਸਮੈਨ ਹੁੰਦੇ ਨੇ, ਰਿਸਪੈਕਟੇਬਲ ਹੁੰਦੇ ਨੇ,
ਇੱਕ
ਆਪਾਂ ਆਪਾਂ ਉਹਦੀ ਗੱਲ ਕਰਨੀ।
ਇੱਕ ਬਹੁਤ ਜ਼ਿਆਦਾ ਇਮਾਨਦਾਰ ਹੁੰਦੇ ਆ, ਆਪਣੇ ਆਪ
ਹਾਂ
ਹੀ ਕਹੀ ਜਾਂਦੇ, ਸਾਡੀ ਜਿਹੜੀ ਰਾਜਨੀਤੀ ਹੈ ਬੜੀ ਇਮਾਨਦਾਰੀ ਆ,
ਇਮਾਨਦਾਰ। ਹਾਂ
ਸਾਡੀ ਜਿਹੜੀ ਅਸੀਂ ਨਾ ਬੜੇ ਇਮਾਨਦਾਰ ਆ, ਸਾਡੀ ਜਿਹੜੀ ਨੀਤੀ ਹੈ ਬੜੀ ਸਾਫ ਸੁਥਰੀ ਆ। ਮੈਂ ਬਹੁਤ ਚੰਗਾ ਹੁਣ ਅਮਨਦੀਪ, ਮੈਂ ਨਾ ਆਪਣੀ ਜ਼ਿੰਦਗੀ ਕਦੇ ਝੂਠ ਨਹੀਂ ਬੋਲਿਆ, ਨਾ ਕਦੇ ਕੋਈ ਮਾੜਾ ਕੰਮ ਕੀਤਾ, ਨਾ ਕਦੇ ਡਿਸਓਨੈਸਟੀ ਕੀਤੀ, ਨਾ ਕਦੇ ਕੋਈ ਇੱਦਾਂ ਕਿਸੇ ਨੂੰ ਗਾਲ ਕੱਢੀ, ਨਾ ਕੁਛ। ਇਹ ਜਿਹੜੀ 5-7 ਬੁਕਰੀਆਂ ਛੱਡੀਆਂ ਨਾ ਮੈਂ ਹੁਣ,
ਬਸ ਤੁਸੀਂ ਕੁਆਲੀਫਾਈ ਕਰ, ਮੇਅਰ ਬਣੇ ਹੀ ਬਣੇ ਸਮਝ ਲਓ ਤੁਸੀਂ, ਖੜ ਜਾਓ ਇਲੈਕਸ਼ਨ 'ਚ, ਕੋਈ ਚੱਕਰ ਨਹੀਂ। ਅੱਛਾ
ਇੱਦਾਂ ਇੱਦਾਂ ਗੱਲਾਂ ਨਾ ਪੈਂਦੇ ਕਰਨ, ਉਹ
ਮੈਂ
ਗੱਲ ਕੋਈ ਰੈਲੇਵੈਂਸ
ਹਾਂ
ਹੁੰਦੀ ਨਹੀਂ ਹੈ, ਉਹ ਗੱਲ ਕਰਨੀ ਨਹੀਂ ਚਾਹੀਦੀ ਵੈਸੇ,
ਮੈਂ ਤਾਂ ਕਿਸੇ ਦਾ ਦਿਲ
ਕੋਈ
ਦਿਖਾਇਆ ਹੀ ਨਹੀਂ
ਚੀਜ਼
ਅੱਜ
ਗੱਲ।
ਤੱਕ ਮੈਂ ਤਾਂ ਕਿਸੇ ਦਾ ਦਿਲ ਦਿਖਾਇਆ ਹੀ ਨਹੀਂ ਅੱਜ ਤੱਕ, ਮੈਂ ਤਾਂ ਕਿਸੇ ਦਾ
ਦਿਖਾਇਆ ਹੀ ਨਹੀਂ ਹੈ,
ਮੰਦਾ ਸੋਚਿਆ ਹੀ ਤੱਕ ਨਹੀਂ। ਚਲੋ
ਸੋਚਿਆ ਹੀ ਨਹੀਂ ਹੈ, ਨਾ ਸੋਚਣਾ ਆ।
ਠੀਕ ਹੈ,
ਤੇ ਕਹਿੰਦੀ ਕੀ
ਕਿਰਪਾਲ ਸਿੰਘ ਚੀਮਾ ਨਿਊਯਾਰਕ ਤੋਂ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ਼੍ਰੀ ਅਕਾਲ ਚੀਮਾ ਸਾਹਿਬ, ਕੀ ਹਾਲ ਚਾਲ? ਠੀਕ ਠਾਕ ਹੋ? ਅਤੇ ਕੁਲਵੀਰ ਸਿੰਘ ਧੰਜੂ ਬਾਈ ਜੀ ਸਾਡੇ ਨਾਲ ਜੁੜੇ ਨੇ, ਕਹਿੰਦੇ ਬਹੁਤ ਵਧੀਆ ਅਨਾਲਿਸਿਸ ਕੀਤਾ ਤੁਸੀਂ ਜਿਹੜੀ ਵੋਟ ਮੈਨੂਪੂਲੇਸ਼ਨ ਹੁੰਦੀ ਆ। ਹਾਂਜੀ ਦੇਖੋ, ਮੈਂ ਪਹਿਲਾਂ ਵੀ ਕਿਹਾ ਕਿ EVM 'ਚ ਨੁਕਸ ਨਹੀਂ ਹੈਗਾ, ਪਰ ਨੁਕਸ ਸਾਡੇ ਸਿਸਟਮ 'ਚ ਪਹਿਲਾਂ ਹੀ ਪਾਇਆ ਹੋਇਆ ਜਾਂ ਬਣਿਆ ਹੋਇਆ, ਜਿਹਨੂੰ ਵਿਚਾਰਨ ਦੀ ਲੋੜ ਹੈ। ਅਤੇ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਵਾਲੇ, ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਕਹਿੰਦੇ ਕਿ ਸਿੱਧੂ ਸਾਹਿਬ ਮੋਦੀ ਸਾਹਿਬ ਬਾਰੇ ਉਹ ਗੱਲ ਨਾ ਕਰੋ, ਅਮਰੀਕ ਜੀਆਂ ਨੇ ਪ੍ਰੋਗਰਾਮ ਛੱਡ ਦੇਣਾ ਅਤੇ ਅਮਰੀਕ ਜੀਆਂ ਨੂੰ ਵਿਕਸ ਦੀਆਂ ਗੋਲੀਆਂ ਦੇ ਦਿਓ, ਗਲੇ ਵਿੱਚ ਖਿੱਚ ਖਿੱਚ ਹੋ ਰਹੀ ਆ। ਹਾਂਜੀ ਹਾਂਜੀ,
ਨਹੀਂ ਮੋਦੀ ਸਾਹਿਬ ਬਾਰੇ ਗੱਲ ਤੁਸੀਂ ਖੁੱਲ ਕੇ ਕਰੋ, ਐਡੀ ਕੋਈ ਖਾਸ ਗੱਲ ਨਹੀਂ ਹੈ। ਜਿਸ ਵੇਲੇ ਦੀ ਹੁਣ ਗੱਲ ਕਰੂੰਗੇ ਸਟੇਟਸਮੈਨ ਦੀ, ਉੱਥੇ ਵੀ ਗੱਲ ਆ ਕੇ ਟਿਕੂਗੀ,
ਕਰਾਂਗੇ
ਉਹਦੇ ਵੀ ਡਿਸਕਸ ਕਰਾਂਗੇ। ਇਹ ਕਿਹੜੇ ਸਾਡੇ ਵੀਰ ਜੀ ਨੇ ਇਹ?
ਹਾਂਜੀ ਪਰਮਜੀਤ ਸਿੰਘ ਧਾਲੀਵਾਲ ਆਪਣੇ।
ਅੱਛਾ ਪਰਮਜੀਤ ਸਿੰਘ ਧਾਲੀਵਾਲ,
ਹਾਂਜੀ,
ਤੇ ਇਹਨਾਂ ਦਾ ਅਸੀਂ ਹਾਰਦਿਕ ਸਵਾਗਤ ਕਰਦੇ ਪ੍ਰੋਗਰਾਮ ਦੇ ਵਿੱਚ, ਗੱਲ ਖੁੱਲ ਕੇ ਕਰਾਂਗੇ ਜੀ। ਧਾਲੀਵਾਲ ਸਾਹਿਬ ਕੋਈ ਐਡੀ
ਉਧਰ
ਖਾਸ ਗੱਲ ਨਹੀਂ ਹੈ।
ਆਪਣੇ ਤੁਹਾਡੇ ਡਾਕਟਰ ਸਾਹਿਬ ਦੇ ਪਿਤਾ ਜੀ ਗੌਰਵ ਸ਼ਰਮਾ ਜੀ ਵੀ ਆਏ ਨੇ ਪ੍ਰੋਗਰਾਮ ਦੇ ਵਿੱਚ, ਤੇ ਉਹ ਕਹਿੰਦੇ ਭਾਜੀ
ਇਹ ਹੁਣ ਇਹ ਆਪਣੀ ਲੋਕੇਸ਼ਨ ਹੀ ਬਦਲ ਗਏ, ਅਸੀਂ
ਹਾਂ
ਉਧਰ ਨੂੰ ਟਿਕਟਾਂ ਦੀਆਂ ਤਿਆਰੀਆਂ ਕਰਦੇ ਸੀਗੇ,
ਇਹ ਕੈਲਗਰੀ ਆ ਗਏ,
ਅਸੀਂ ਮਿੰਨੀ ਪੈਗ ਸਮਝੀ ਗਏ ਪਹਿਲਾਂ,
ਮਿੰਨੀ
ਮਿੰਨੀ
ਪੈਗ
ਪੈਗ ਅੱਜ ਦੇਖਿਆ ਉਹਦੇ ਵਿੱਚ ਤਾਂ ਮਿੰਨੀ ਪੈਗ ਸੀਗਾ। ਚਲੋ
ਤੇ
ਮਿਲਾਂਗੇ ਇਹਨਾਂ ਨੂੰ।
ਭਾਜੀ ਦਾ ਅੱਜ ਗਲਾ ਬੈਠਿਆ ਹੋਇਆ ਜੀ, ਕਹਿੰਦੇ ਖੰਘ ਵਾਲੀ ਦਵਾਈ ਅੱਜ ਲਾਈ ਨਹੀਂ ਲੱਗਦੀ, ਉਹ ਉਦਣ ਲਾ ਕੇ ਆਣੀ ਸੀ ਜਿਹੜੀ ਉਹ ਦਵਾਈ ਲਾਈ ਸੀ,
ਉਹਦੇ ਨਾਲ ਸੁਸਤੀ ਪੈਂਦੀ ਹੈ ਬੰਦੀ, ਉਹਦੇ ਨਾਲ ਨਾ ਨੀਂਦ ਆਉਂਦੀ ਰਹਿੰਦੀ ਹੈ।
ਹਾਂ ਉਹ
ਉਹ
ਨਹੀਂ,
ਜਿਹੜੀ ਦਵਾਈ
ਆਪਣੇ ਗੌਰਵ ਸ਼ਰਮਾ ਜੀ ਇੱਦਾਂ ਸੀਗਾ ਵੀ ਭੁਜੀਆ ਮੁੱਕਿਆ ਸੀਗਾ ਤਾਂ ਨਹੀਂ ਉਹ ਲਾਈ ਦਵਾਈ,
ਨਹੀਂ ਮੇਰੇ ਕੋਲ ਜਿੰਨ ਹੈਗੀ ਉਦਾਂ ਦਾ ਮੈਂ ਜਿੰਨ ਰੱਖੀ ਉਹ ਪਾ ਕੇ ਆ।
ਕੀ ਬਾਤ ਹੈ, ਇਹ ਵੀ ਤੁਹਾਨੂੰ 에ਅਰਪੋਰਟ ਤੋਂ ਮਿਲੀ ਸੀ, ਹੈੱਡਫੋਨਾਂ ਨਾਲ ਫ੍ਰੀ ਹੈ ਨਾ,
ਜਿੱਦਾਂ ਮਰਜ਼ੀ ਕਹਿ ਲਓ, ਮਰਜ਼ੀ ਹੈ ਤੁਹਾਡੀ।
ਠੀਕ ਹੈ, ਤੇ ਜਗਤਾਰ ਭਾਜੀ ਜੁੜੇ ਨੇ ਹਾਂਗਕਾਂਗ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤੇ ਭਾਜੀ ਤੁਹਾਨੂੰ ਪਤਾ ਅੱਜ ਸਿਟੀ ਟੂ ਸਰਫ ਸਿਡਨੀ ਦੇ ਵਿੱਚ ਚੱਲ ਰਿਹਾ, ਤੇ ਆਪਣੇ ਸਰੋਤਿਆਂ ਨੂੰ ਦੱਸ ਦਈਏ ਕਿ ਸਿਟੀ ਟੂ ਸਰਫ ਹੁੰਦਾ ਕੀ ਆ, ਇਹ ਪੈਰਾਮੀਟਰ ਤੋਂ ਚੱਲਦਾ ਕਿ ਸਿਡਨੀ ਤੋਂ, ਸਿਟੀ ਤੋਂ ਚੱਲਦਾ, ਸਿਟੀ ਤੋਂ ਚੱਲਦਾ ਹੈ ਨਾ,
ਸਿਡਨੀ ਹਾਰਬਰ ਬ੍ਰਿਜ ਦੇ ਕੋਲੋਂ ਚੱਲਦਾ ਹੋਣਾ।
ਹਾਂ, ਤੇ ਇਹ ਜਾਂਦਾ ਆ ਮੇਰਾ ਖਿਆਲ ਬੌਂਡਾਈ ਜੰਕਸ਼ਨ ਤੱਕ, ਤੇ ਉੱਥੇ ਪਹੁੰਚੇ ਹੋਏ ਨੇ ਆਪਣੇ ਸੁਖਦੇਵ ਭੰਗੂ ਭਾਜੀ, ਤੇ ਉਹਨਾਂ ਨੇ ਆ ਵੀਡੀਓ ਸ਼ੇਅਰ ਕੀਤਾ। ਲੋਕ ਦੇਖੋ ਕਿੰਨੇ ਭਾਜੀ,
ਬਹੁਤ ਮਜ਼ਾ ਆ ਗਿਆ।
ਹਾਂਜੀ ਹਾਂਜੀ, ਤੇ ਭਾਜੀ ਵੀ ਗਏ ਹੋਣੇ ਤੇ ਆਪਣੇ
ਫੋਟੋ ਦਿਖਾਲੀ ਨਹੀਂ ਹੈ।
ਹਾਂ ਉਹ ਭੇਜੋ ਭਾਜੀ ਇੱਕ ਦੋ ਵੀਡੀਓ ਹੋਰ, ਤੇ ਬਹੁਤ ਵਧੀਆ ਆ, ਤੇ ਆਪਣੇ ਪੰਜਾਬੀ ਭਾਈਚਾਰਾ ਕਾਫੀ ਇਹਦੇ ਵਿੱਚ ਪਾਰਟਿਸਿਪੇਟ ਕਰ ਲੈਂਦਾ ਆ, ਤੇ ਰਣਜੀਤ ਭਾਜੀ ਹੁਣੀ ਵੀ ਜਾਂਦੇ ਹੁੰਦੇ ਆ, ਚਾਹਲ ਸਾਹਿਬ ਵੀ ਜਾਂਦੇ ਹੁੰਦੇ, ਅੱਜ ਪਤਾ ਨਹੀਂ ਸਿਟੀ ਸਰਫ ਤੋਂ ਹੀ ਪ੍ਰੋਗਰਾਮ 'ਚ ਜੁਆਇਨ ਕਰਨਗੇ, ਪਰ ਇਹ ਵੀ ਚੰਗਾ ਦੌੜ ਲੈਂਦੇ ਨੇ। ਚਲੋ ਬਹੁਤ ਵਧੀਆ ਜਾਣਕਾਰੀਆਂ ਆ ਰਹੀਆਂ ਨੇ, ਤੇ ਹੋਰ ਵੀ ਮਿੱਤਰ ਸੱਜਣ ਜਿਹੜੇ ਜਾਣਕਾਰੀ ਕੋਈ ਭੇਜਣਾ ਚਾਹੁੰਦੇ ਤਾਂ ਜ਼ਰੂਰ ਸਾਡੇ ਨਾਲ ਸਾਂਝ ਪਾ ਸਕਦੇ ਨੇ। ਸੋ ਭਾਜੀ ਨਵ ਪੱਡਾ ਜੀ ਸਾਡੇ ਨਾਲ ਜੁੜੇ ਨੇ, ਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਜਾ? ਇਹ ਵੀ ਨਿਊਜ਼ੀਲੈਂਡ ਤੋਂ ਵਾਪਸ ਆਏ ਨੇ, ਤੇ ਵਧੀਆ ਰਿਹਾ ਟੂਰ। ਤੇ ਗੁਪਤ ਸਿੰਘ, ਗੁਰਪ੍ਰੀਤ ਸਿੰਘ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਜੀ ਸਤਿ ਸ਼੍ਰੀ ਅਕਾਲ ਜੀ, ਕਦੀ ਕਦੀ ਤਾਂ ਸਿਰੀ ਵੀ ਗਲਤ ਫੋਨ ਲਗਾ ਦਿੰਦੀ ਆ ਜੀ, ਨੇਮ ਸੇਮ ਹੁੰਦੇ ਤਾਂ। ਇਹ ਹੋਈ ਆ ਜੀ, ਮੈਨੂੰ 2-3 ਵਾਰੀ ਫੋਨ ਆਏ, ਕਹਿੰਦੇ ਜੀ ਮੈਂ ਕਮਾਂਡ ਦਿੰਦਾ ਤੇ ਫੋਨ ਤੁਹਾਨੂੰ ਲੱਗ ਜਾਂਦਾ ਆ, ਤੇ ਦੋ ਤਿੰਨ ਨਾਮ ਸੇਵ ਹੋਏ ਹੁੰਦੇ ਆ ਇੱਕ ਤਾਂ ਦੇ, ਤਾਂ ਉਹਨੂੰ ਪਤਾ ਨਹੀਂ ਲੱਗਦਾ ਵੀ ਕਿਹੜਾ ਨਾਮ ਹੈ। ਹਜੇ ਇੰਨੀ ਇੰਟੈਲੀਜੈਂਟ ਨਹੀਂ ਹੈਗੀ AI। ਤੇ ਸੁਖਵੰਤ ਸਿੰਘ ਦੱਖਣ ਵੱਲੋਂ ਗੁੱਡ ਮਾਰਨਿੰਗ ਬੁਲਾ ਰਹੇ ਨੇ, ਜਾਣੀ ਕਿ ਸਾਊਥ ਆਸਟ੍ਰੇਲੀਆ ਤੋਂ। ਤੇ ਕਹਿੰਦੇ ਵੀ ਗੱਲ ਕੋਈ ਵੀ ਚੰਗੀ ਮਾੜੀ ਹੋਵੇ ਉਸ 'ਤੇ ਚਿੰਤਨ ਕਰਨਾ ਜ਼ਰੂਰੀ ਹੈ। ਆਪਣੇ ਲੋਕ ਕਿਸੇ ਗੱਲ ਨੂੰ ਤਾਂ ਬਹੁਤ ਜ਼ਿਆਦਾ ਦਿਲ 'ਤੇ ਲਾ ਲੈਂਦੇ ਨੇ ਅਤੇ ਕਿਸੇ ਵਧੀਆ ਮੁੱਦੇ 'ਤੇ ਗੱਲ ਸੁਣਨਾ ਵੀ ਨਹੀਂ ਚਾਹੁੰਦੇ। ਇਹ ਵੀ ਗੱਲ ਠੀਕ ਹੈ ਜੀ, ਕਿਉਂਕਿ ਸਾਡਾ ਜਿਹੜਾ ਬੌਧਿਕ ਲੈਵਲ ਹੈ ਉਹ ਅਸੀਂ ਚਾਹੁੰਦੇ ਹਾਂ ਕਿ ਉਨਾ ਕੇ ਰਵੇ। ਅਸੀਂ ਵਧੀਆ ਚੀਜ਼ ਕਈ ਵਾਰੀ ਛੱਡੀ ਦੀ ਹੈ, ਅਤੇ ਹਲਕੇ ਤੁਸੀਂ ਦੇਖ ਲਓ, ਵਿਊ ਹੀ ਦੇਖ ਲਓ ਤੁਸੀਂ ਕਿੰਨਾ ਕੰਮ ਕਰ ਰਹੇ ਹੋ। ਮਿੰਟੂ ਭਾਅ ਜੀ, ਹੋਰ ਬਲੌਗਰ ਬੜੇ ਵਧੀਆ ਕੰਮ ਕਰ ਰਹੇ ਨੇ, ਅਤੇ ਉਹਨਾਂ ਦੇ ਵਿਊਜ਼ ਕਿੰਨੇ ਕੁ ਹੁੰਦੇ ਨੇ, ਠੀਕ ਆ। ਪਰ ਜਿੰਨੇ ਕੁ ਵੀ ਹੁੰਦੇ ਨੇ, ਸਾਨੂੰ ਇਹ ਤਸੱਲੀ ਆ ਕਿ ਉਹ ਬੜੇ ਸਾਰਥਿਕ ਅਤੇ ਵਧੀਆ ਬੰਦਿਆਂ ਤੱਕ ਜਾਣਕਾਰੀ ਪਹੁੰਚਦੀ ਆ। ਪਰ ਤੁਸੀਂ ਕੋਈ ਘਟੀਆ ਹਲਕੇ ਦਰਜੇ ਦੀ ਪਾਣੀ ਸ਼ੁਰੂ ਕਰ ਦਿਓ, ਲੱਖਾਂ ਕਰੋੜਾਂ ਦੇ ਵਿੱਚ ਵਿਊ ਹੋ ਜਾਂਦੇ ਨੇ, ਅਤੇ ਇਹ ਤੋਂ ਵੀ ਸਮਾਜ ਦਾ ਸਾਡੇ ਪਤਾ ਲੱਗਦਾ ਕਿ ਇਹਦੇ ਵਪਾਰੀ ਕਿੰਨੇ, ਗਾਹਕ ਕਿੰਨੇ ਕਿ ਨੇ, ਮੀਟਰ ਪਤਾ ਲੱਗ ਜਾਂਦਾ। ਭਾਅ ਜੀ, ਇੱਕ ਇਹ ਤੋਂ ਪਹਿਲਾਂ ਕਿ ਆਪਾਂ ਸਟੇਟਸਮੈਨ ਦੀ ਗੱਲ ਕਰੀਏ ਅਤੇ ਅੱਜ ਪੋਲੀਟੀਸ਼ਨਾਂ ਦੀ ਗੱਲ ਕਰੀਏ, ਹਰਪ੍ਰੀਤ ਸਿੰਘ ਕੋਹਲੀ ਹੁਣਾਂ ਨੇ ਨਾ ਸਾਡੀ ਗੱਲਬਾਤ ਤੋਂ ਪ੍ਰਭਾਵਿਤ ਹੋ ਕੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ, ਅਤੇ ਹੁਣ ਮੈਂ
ਅੱਛਾ
ਜੀ, ਹਾਂ, ਇਹ ਮੈਨੂੰ ਪਾਤਾ ਇਹਨਾਂ ਧਰਮ ਸੰਕਟ 'ਚ। ਅਤੇ ਤਸਵੀਰ ਹੈਗੀ ਆ, ਆਹ ਦੇਖੋ ਜੀ, ਕਹਿੰਦੇ ਆਪ ਤੁਸੀਂ ਕਿੱਦਾਂ ਹੱਸ ਹੱਸ ਕੇ ਗੱਲਾਂ ਕਰਦੇ ਹੋ ਪੋਲੀਟੀਸ਼ਨਾਂ ਨਾਲ ਅਤੇ ਰੇਡੀਓ 'ਤੇ ਲਾਉਂਦੇ ਹੋ ਤਵੇ, ਠੀਕ ਹੈ,
ਗੱਲ ਤਾਂ ਬਣ ਗਈ ਥੋੜੀ ਜਿਹੀ,
ਪਛਾਣਿਆ
ਪਛਾਣ ਲਿਆ। ਹਰੀ ਪੱਗ ਵਾਲੇ, ਲੰਬੀ ਪੱਗ ਵਾਲੇ ਸਰਦਾਰ ਜੀ, ਦੋਏ ਪਛਾਣ ਲਿਆ ਆਪਾਂ,
ਆ ਦੇਖੋ
ਬਿੱਲੇ ਤੇ
ਦੇਖੋ
ਦੂਜੇ ਪੋਜ ਦੇ ਵਿੱਚ ਵੀ ਪਛਾਣ ਲਿਆ।
ਦੇਖੋ ਕਿੰਨਾ ਗੰਭੀਰ ਚਿੰਤਨ ਵੀ ਚੱਲ ਰਿਹਾ ਅਤੇ ਹਾਸਾ ਮਜ਼ਾਕ ਵੀ ਚੱਲ ਰਿਹਾ, ਅਤੇ ਰੇਡੀਓ 'ਤੇ ਆ ਕੇ ਇੱਕ ਦੂਜੇ ਦੇ ਕਹਿੰਦੇ ਇਹਨਾਂ 'ਤੇ ਤਵੇ ਲਾਉਣ ਲੱਗ ਜਾਂਦੇ ਨੇ, ਹੈ ਨਾ। ਚਲੋ ਖੈਰ, ਕੋਹਲੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਫੋਟੋਆਂ ਖਿੱਚ ਲਈਆਂ ਅਤੇ ਸਾਡੇ ਨਾਲ ਸ਼ੇਅਰ ਕੀਤੀਆਂ, ਅਤੇ ਸਾਡਾ ਵੀ ਧੰਨਵਾਦ ਤੁਸੀਂ ਕਰੋ ਕਿ ਅਸੀਂ ਇਹ ਸ਼ੇਅਰ ਵੀ ਕਰਤੀਆਂ। ਅਤੇ ਦੇਖੋ, ਮੈਂ ਦੱਸਿਆ ਸੀਗਾ ਕਿ 5-10 ਮਿੰਟ ਗੱਲਬਾਤ ਹੋਈ ਸੀ ਆਪਣੇ ਬਾਜਵਾ ਸਾਹਿਬ ਨਾਲ, ਅਤੇ ਬਰਨਾਰਡ ਮਲਿਕ ਹੁਣੀ ਆ ਆਪਣੇ ਅਜ਼ੀਜ਼ ਦੋਸਤ ਨੇ, ਉਹਨਾਂ ਨੇ ਡਿਨਰ ਰੱਖਿਆ ਹੋਇਆ ਸੀ ਅਤੇ ਮੈਨੂੰ ਵੀ ਇਨਵਾਈਟ ਕੀਤਾ ਸੀ, ਹੋਰ ਮਿੱਤਰ ਪਿਆਰੇ ਬਹੁਤ ਸੀਗੇ, ਅਤੇ ਉੱਥੇ ਫਿਰ 5 ਕੁ ਮਿੰਟ ਗੱਲ ਕਰਨ ਦਾ ਮੌਕਾ ਮਿਲਿਆ। ਅਤੇ ਗੱਲਾਂ ਵੀ ਅਸੀਂ, ਮੈਂ ਹੁਣ ਆਪਾਂ ਸਟੇਟਸਮੈਨ ਦੀਆਂ ਗੱਲਾਂ ਕਰਨੀਆਂ ਨੇ, ਸਟੇਟਸਮੈਨਸ਼ਿਪ ਹੁੰਦੀ ਕੀ ਆ, ਅਤੇ ਇਹ ਤੋਂ ਹੀ ਫਿਰ ਉਹ ਤਾਂ ਹੀ ਪ੍ਰਭਾਵਿਤ ਹੋ ਕੇ ਇਹ ਫੋਟੋ ਭੇਜੀ ਆ। ਅਤੇ ਇਹ ਵੈਸੇ ਇੱਕ ਚੁਟਕਲਾ ਸੀਗਾ ਜਿਹੜਾ ਸਾਂਝਾ ਹੋਇਆ ਸੀ, ਅਤੇ ਉਹਦੇ 'ਤੇ ਹਾਸਾ ਮਜ਼ਾਕ ਚੱਲ ਰਿਹਾ ਸੀਗਾ। ਜ਼ਿਆਦਾਤਰ ਭਾਅ ਜੀ ਸਵਾਲ ਜਿਹੜੇ ਪੁੱਛੇ ਜਾਂਦੇ ਨੇ ਨਾ, ਉਹ ਇੱਦਾਂ ਦੀ ਜਿਹੜੇ ਡਿਨਰਸ ਹੁੰਦੇ ਆ ਜਾਂ ਮਿਲਣੀਆਂ ਹੁੰਦੀਆਂ ਨੇ ਨਾ, ਉਹਦੇ ਵਿੱਚ ਕਈ ਵਾਰੀ ਬੜੇ ਹਲਕੇ ਪੱਧਰ ਦੇ ਸਵਾਲ ਪੁੱਛੇ ਜਾਂਦੇ ਨੇ, ਹੈ ਨਾ। ਅਤੇ ਇੱਦਾਂ ਦੇ ਮਸਲਿਆਂ ਦੇ ਵਿੱਚ ਨਾ ਜਨਰਲਾਈਜ਼ ਗੱਲ ਕਰਨੀ ਚਾਹੀਦੀ ਆ, ਕਿ
ਸੌਫਟ ਕਰਨੀ ਗੱਲ ਕਰਨੀ ਚਾਹੀਦੀ ਹੈ,
ਸੌਫਟ ਕਰਨ,
ਜਨਰਲਾਈਜ਼ ਆਮ ਗੱਲ ਕਰਨੀ ਚਾਹੀਦੀ ਹੈ।
ਹਾਂ,
ਜਿਹੜੇ ਤਿੱਖੇ ਸਵਾਲ ਆ ਇਹਨਾਂ ਮੌਕਿਆਂ ਤੇ ਨਹੀਂ ਕੀਤੇ ਜਾਣੇ ਚਾਹੀਦੇ ਆ। ਕਿਸ ਵੇਲੇ ਕੋਈ ਇੰਟਰਵਿਊ ਹੁੰਦੀ ਹੈ ਉਹਦੇ ਵਿੱਚ ਤਿੱਖੇ ਸਵਾਲ ਵੀ ਬੜੇ ਸੱਜੇ ਤਰੀਕੇ ਨਾਲ ਕਰਨੇ ਚਾਹੀਦੇ ਆ। ਇੱਕ ਨਾ ਛੱਡ ਕੇ ਛੁਰੀ ਗਿੱਟਿਆਂ 'ਚ ਨਹੀਂ ਮਾਰਨੀ ਚਾਹੀਦੀ, ਉਹ ਸਟੇਟਸਮੈਨ ਜਾਂ ਇੱਕ ਵਧੀਆ ਪੱਤਰਕਾਰ ਦੀ ਗੱਲ ਨਹੀਂ ਹੁੰਦੀ ਹੈ। ਤੁਸੀਂ ਗੱਲ ਆਪਣੀ ਕਰ ਵੀ ਜਾਓ, ਜੋ ਤੁਸੀਂ ਕਹਿਣਾ ਉਹ ਕਹਿ ਵੀ ਜਾਓ, ਜੋ ਤੁਸੀਂ ਮਹਿਸੂਸ ਕਰਾਉਣਾ ਤੀਜੇ ਬੰਦੇ ਨੂੰ ਕਰਾ ਵੀ ਜਾਓ, ਤੇ ਉਹਨੂੰ ਪਤਾ ਵੀ ਨਾ ਲੱਗੇ, ਪਤਾ ਲੱਗ ਵੀ ਜਾਵੇ। ਇਦਾਂ ਦੀ ਆ ਜਿਹੜੀਆਂ ਟੈਕਨੀਕਸ ਯੂਜ਼ ਕੀਤੀਆਂ ਜਾਣੀਆਂ ਚਾਹੀਦੀਆਂ। ਆਮ ਤੌਰ ਤੇ ਇਹ ਟੈਕਨੀਕ ਬਿਜ਼ਨਸ ਦੇ ਵਿੱਚ ਵੀ ਕੀਤੀਆਂ ਜਾਂਦੀਆਂ, ਜਿਹੜੇ ਤੁਸੀਂ ਕਿਸੇ ਗਰੁੱਪ ਨੂੰ ਟੈਕਲ ਕਰਦੇ ਆ ਉਹਦੇ ਵਿੱਚ ਕਈ ਤਰ੍ਹਾਂ ਦੇ ਬੰਦੇ ਹੁੰਦੇ ਆ, ਉਹਨਾਂ ਦੇ ਵਿੱਚ ਸ਼ਾਰਪ ਬੰਦੇ ਵੀ ਹੁੰਦੇ ਆ, ਕਈ ਨੌਨ ਇੰਟੈਲੀਜੈਂਸ ਵੀ ਹੁੰਦੇ ਆ, ਕਈ ਦੂਜੇ ਤਰ੍ਹਾਂ ਦੇ ਦੋਨੋਂ ਧਾਰਾਵਾਂ ਰੱਖਣ ਵਾਲੇ ਬੰਦੇ ਵੀ ਹੁੰਦੇ ਆ। ਉਸ ਵੇਲੇ ਤੁਹਾਡੀ ਪਰਸਨੈਲਿਟੀ ਜੱਜ ਹੁੰਦੀ ਆ ਕਿ ਉਸ ਗਰੁੱਪ ਨੂੰ ਤੁਸੀਂ ਕਿੱਦਾਂ ਟੈਕਲ ਕਰਦੇ ਆ। ਤੁਸੀਂ ਸਾਰਿਆਂ ਨੂੰ ਟੈਕਲ ਕਰਕੇ ਸਾਰੇ ਬੈਲੈਂਸ ਬਣਾ ਕੇ ਰੱਖਣਾ ਹੁੰਦਾ। ਇਹੀ ਪੱਤਰਕਾਰੀ ਦਾ ਵੀ ਇੱਕ ਰੂਲ ਆ ਕਿ ਉਹਨੇ ਸੱਚ ਵੀ ਬੋਲਣਾ ਹੁੰਦਾ, ਝੂਠ ਵੀ ਥੋੜਾ ਬਹੁਤਾ ਸਮੇਟਣਾ ਹੁੰਦਾ, ਤੇ ਉਹਦੇ ਵਿੱਚ ਤੁਸੀਂ ਓਨੈਸਟੀ ਵੀ ਹੁੰਦੀ, ਐਥੀਕਲ ਵੀ ਵੈਲਿਊਜ਼ ਕਰਨੀਆਂ ਹੁੰਦੀਆਂ, ਤੇ ਗੱਲ ਵੀ ਕਹਿਣੀ ਹੁੰਦੀ, ਗੱਲ ਨਹੀਂ ਵੀ ਕਹਿਣੀ ਹੁੰਦੀ, ਗੱਲ ਕਹਾਣੀ ਵੀ ਹੁੰਦੀ ਨਹੀਂ ਵੀ ਕਹਾਣੀ ਹੁੰਦੀ,
ਭਾਜੀ
ਸਭ ਕੁਝ ਕਰਨਾ ਹੁੰਦਾ। ਇੱਕ ਬੈਲੈਂਸ ਅਪਰੋਚ ਪਾਉਣੀ ਪੈਂਦੀ ਹੈ, ਯਾਨੀ
ਦੇਖੋ,
ਹੋਲਿਸਟਿਕ ਅਪਰੋਚ ਕਹਿੰਦੇ ਆ।
ਹਾਂ, ਪੋਲਿਟਿਕਸ ਦੇ ਵਿੱਚ ਨਾ ਪਤਾ ਕੀ ਆ, ਮੈਂ ਜਿਹੜਾ ਆਪਣੇ ਆਪ ਨੂੰ ਸੋਚਦਾ ਹਾਂ ਕਿ ਪੋਲਿਟਿਕਸ ਤਾਂ ਘਰ ਦੇ ਵਿੱਚ ਵੀ ਹੁੰਦੀ ਆ, ਜੇ ਦੋ ਜੀ ਆ ਜਾਣ, ਹਸਬੈਂਡ ਵਾਈਫ 'ਚ ਵੀ ਪੋਲਿਟਿਕਸ ਹੁੰਦੀ ਆ, ਹੈ ਉੱਥੇ
ਚੱਲਦੀ ਆ,
ਹਾਂ ਚੱਲਦੀ ਉੱਥੇ,
ਪੋਲਿਟਿਕਸ ਇਜ਼ ਅ ਵੇ ਆਫ ਗੈਟਿੰਗ ਥਿੰਗਸ ਡਨ।
ਨਹੀਂ ਨਹੀਂ
ਬਟ ਇਨ ਦ ਪੋਲਿਟਿਕਸ,
ਜੋ
ਪੋਲਿਟਿਕਸ ਇਜ਼ ਅ ਵੇ ਆਫ ਗੈਟਿੰਗ ਥਿੰਗਸ
ਡਨ
ਡਨ
ਹਾਂ,
ਦੈਟਸ ਵੈਰੀ ਸਿੰਪਲ।
ਹਾਂ, ਤੇ ਉਹ ਨਾ ਅਸਲ ਦੇ ਵਿੱਚ ਉਹ ਜਿਹੜੇ ਮਤਲਬ ਘਰ ਦੇ ਵਿੱਚ ਦੁੱਖ ਸੁੱਖ, ਹੈ ਨਾ, ਗੱਲ ਲੁਕਾਉਣੀ ਛੁਪਾਉਣੀ, ਕੰਮ ਕਰਨਾ, ਸਿਰੇ ਚਾੜਨਾ, ਬਰਦਾਸ਼ਤ ਕਰਨਾ, ਕੰਪਰੋਮਾਈਜ਼ ਕਰਨਾ, ਉਹ ਸਾਰਾ ਕੁਝ ਤਾਂ ਘਰ ਮਤਲਬ ਹੁੰਦਾ ਆ। ਪਰ ਤੁਸੀਂ ਇਮੈਜਿਨ ਕਰੋ, ਲੋਕ ਘਰਾਂ ਦੇ ਵਿੱਚ ਕਿੰਨੇ ਅਪਸੈਟ ਹੋ ਜਾਂਦੇ ਨੇ, ਕਿੰਨੇ ਦੁਖੀ ਹੋ ਜਾਂਦੇ ਨੇ ਸਿਰਫ ਹਸਬੈਂਡ ਵਾਈਫ ਰਿਲੇਸ਼ਨਸ਼ਿਪ ਦੇ ਵਿੱਚ, ਕਿ ਉਹਨਾਂ ਨੂੰ ਡਿਵੋਰਸ ਕਰਨੇ ਪੈ ਜਾਂਦੇ ਨੇ, ਕੋਰਟਾਂ ਕਚਹਿਰੀਆਂ ਜਾਣਾ ਪੈਂਦਾ। ਹੁਣ ਤੁਸੀਂ ਇਮੈਜਿਨ ਕਰੋ ਇਹੀ ਸੇਮ ਬਿਹੇਵੀਅਰ ਹੈ ਨਾ, ਤੁਸੀਂ ਮਤਲਬ 2 ਲੱਖ 2.5 ਲੱਖ ਬੰਦੇ ਦਾ ਸਹਿਣਾ ਹੈ ਆਪਣੇ ਹਲਕੇ ਦੇ ਦਾ, ਹੈ ਨਾ, ਫਿਰ ਉਹ ਤੋਂ ਬਾਅਦ ਤੁਸੀਂ ਜਾ ਕੇ 117 MLAਆਂ ਦਾ ਨਾਲ ਦੇ ਵਿੱਚ ਵਿਚਰਨਾ ਹੈ, CMਾਂ ਦੇ ਵਿੱਚ ਵਿਚਰਨਾ, ਫਿਰ ਉਹ ਕਿੰਨੀ ਪ੍ਰਸ਼ਾਸਨ ਪ੍ਰਣਾਲੀ ਆ ਸਿਸਟਮ ਆ ਉਹਦੇ ਵਿੱਚ ਤੁਸੀਂ ਉਹਨਾਂ ਨਾਲ ਵਿਚਰਨਾ ਹੈ। ਉਹ ਤੁਸੀਂ ਦੇਖੋ ਵੀ ਉਹ ਪੋਲੀਟੀਸ਼ੀਅਨ ਦੀ ਕਪੈਸਿਟੀ ਕਿੰਨੀ ਹੋਣੀ ਚਾਹੀਦੀ ਆ ਜਿਹੜਾ ਇੱਦਾਂ ਡੀਲ ਕਰ ਸਕੇ। ਅਤੇ ਉੱਥੇ ਫਿਰ ਫਰਕ ਪੈਂਦਾ ਆ ਕਿ ਹਲਕਾ ਕੌਣ ਹੈ ਅਤੇ ਵੱਡਾ ਕੌਣ ਹੈ, ਸਟੇਟਸਮੈਨ ਕੌਣ। ਮੈਂ ਸਟੇਟਸਮੈਨ ਦੀ ਥੋੜ੍ਹੀ ਜਿਹੀ ਡੈਫੀਨੇਸ਼ਨ ਡਿਕਸ਼ਨਰੀ 'ਚੋਂ ਕੱਢੀ ਸੀ, ਅਤੇ ਡਿਕਸ਼ਨਰੀ ਦੇ ਮੁਤਾਬਕ ਭਾਜੀ ਜਿਹੜੀ ਦੀ ਡੈਫੀਨੇਸ਼ਨ ਆ ਉਹ ਇਹ ਹੈ, ਅ ਸਟੇਟਸਮੈਨ ਇਜ਼ ਅ ਸਕਿੱਲਡ ਐਕਸਪੀਰੀਅੰਸਡ ਐਂਡ ਰਿਸਪੈਕਟਡ ਪੋਲੀਟੀਕਲ ਫਿਗਰ ਔਰ ਲੀਡਰ। ਸਕਿੱਲਡ, ਐਕਸਪੀਰੀਅੰਸ ਅਤੇ ਰਿਸਪੈਕਟਡ, ਇਹ ਤਿੰਨੇ ਚੀਜ਼ਾਂ ਜਿਹੜੀਆਂ ਨੇ ਇਹ ਹੋਈ ਜਾਂਦੀਆਂ। ਅਤੇ ਇਹਦੇ ਵਿੱਚ ਜਿੱਦਾਂ ਰੋਇਲ ਫੈਮਿਲੀਜ਼ ਹੁੰਦੀਆਂ ਨੇ, ਹੈ ਨਾ, ਉਹ ਵੀ ਸਟੇਟਸਮੈਨ ਹੁੰਦੇ ਆ, ਡਿਪਲੋਮੈਟਸ ਆ ਉਹਨਾਂ 'ਚ ਵੀ ਸਟੇਟਸਮੈਨਸ਼ਿਪ ਹੁੰਦੀ ਹੈ। ਸਟੇਟਸਮੈਨ ਇੱਕ ਐਕਚੁਅਲੀ ਪਦਵੀਆਂ ਵੀ ਨੇ ਵੀ ਇਹ ਸਾਡੇ ਜੀ ਦੇਸ਼ ਦਾ ਸਟੇਟਸਮੈਨ ਹੈ, ਯਾਨੀ ਕਿ ਇਹ ਰਿਸਪੈਕਟਡ ਫਿਗਰ ਹੈ, ਇਹ ਇਹ ਤੁਹਾਡੇ ਨਾਲ ਡੀਲ ਕਰੇਗਾ, ਤੁਹਾਡੇ ਨਾਲ ਗੱਲਬਾਤ ਕਰੇਗਾ। ਜਿੱਦਾਂ ਆਪਾਂ ਕਹਿ ਨਹੀਂ ਦੇਈਦਾ ਯਾਰ ਮੈਨੂੰ ਤਾਂ ਗੱਲਬਾਤ ਨਹੀਂ ਆਉਂਦੀ, ਆ ਮੇਰੇ ਬੇਟੇ ਨਾਲ ਕਰ ਲਾ, ਇਹਨੂੰ ਜ਼ਿਆਦਾ ਵਧੀਆ ਹੁੰਦੀ ਹੈ ਨਾ। ਸੋ
ਮੈਂ ਇੱਥੇ ਤੁਹਾਨੂੰ ਟੁਕਣਾ ਚਾਹੁੰਦਾ ਹਾਂ, ਜਿੱਦਾਂ ਅਸੀਂ ਕਹਿੰਦੇ ਹਾਂ ਕਿ ਜਿਹੜੇ ਰਜਵਾੜੇ ਹੁੰਦੇ ਆ ਜਾਂ ਵੱਡੀਆਂ ਫੈਮਿਲੀਆਂ ਹੁੰਦੀਆਂ, ਕੀ ਸੀ ਵਰਡ ਯੂਜ਼ ਕੀਤਾ ਸੀ ਉਹਨਾਂ ਦੇ ਲਈ, ਜਿਹੜੇ
ਵੱਡੇ
ਘਰਾਣੇ ਹੁੰਦੇ ਆ,
ਰੋਇਲ ਫੈਮਿਲੀ,
ਰੋਇਲ ਫੈਮਿਲੀ, ਜਿਹੜੀਆਂ ਰੋਇਲ ਫੈਮਿਲੀ ਹੁੰਦੀਆਂ ਨਾ ਉਹ ਉੱਦਾਂ ਹੀ ਨਹੀਂ ਹੁੰਦੀਆਂ, ਉਹਨਾਂ ਦੇ ਵਿੱਚ ਰੋਇਲਟੀ ਹੁੰਦੀ ਆ, ਉਹ ਲੋਇਲ ਹੁੰਦੇ ਆ ਅਤੇ ਉਹ ਉਹਨਾਂ ਦੇ ਵਿੱਚ ਗੁਣ ਹੁੰਦੇ ਆ ਜਿਹਨਾਂ ਕਰਕੇ ਹੀ ਉਹ ਇਸ ਸਥਿਤੀ ਤੇ ਪਹੁੰਚੇ ਆ, ਜਿੱਦਾਂ ਵੱਡੀਆਂ ਪਰਸਨੈਲਿਟੀਆਂ ਬਣੀਆਂ ਆ। ਹੁਣ ਪੰਜਾਬ ਦੇ ਵਿੱਚ ਵੀ ਕਈ ਰੋਇਲ ਫੈਮਿਲੀਜ਼ ਆ, ਅਸੀਂ ਇਹ ਪਰਿਵਾਰਾਂ ਦੇ ਵਿੱਚ ਵੀ ਕਈ ਰੋਇਲ ਫੈਮਿਲੀਆਂ ਆ। ਜਿਸ ਵੇਲੇ ਰਿਸ਼ਤੇ ਕਰਦੇ ਹੁੰਦੇ ਸੀ, ਅੱਗੇ ਖਾਨਦਾਨ ਦੇਖਦੇ ਹੁੰਦੇ ਸੀ, ਉਹ ਦੇਖਦੇ ਹੁੰਦੇ ਇਹ ਰੋਇਲ ਫੈਮਿਲੀ ਦਾ ਆ, ਇਹ ਹਲਕਾ ਤਾਂ ਨਹੀਂ ਹੈ, ਇਹਦੇ ਵਿੱਚ ਕੋਈ ਗੁਣ ਹੈਗੇ ਜਾਂ ਨਹੀਂ ਹੈਗੇ। ਉਹ ਰੋਇਲ ਫੈਮਿਲੀ ਜਿਹੜੀਆਂ ਹੁੰਦੀਆਂ ਉਹਨਾਂ ਦੇ ਵਿੱਚ ਬਹੁਤ ਸਾਰੇ ਗੁਣ ਹੁੰਦੇ ਆ, ਸਹਿਣਸ਼ੀਲਤਾ ਹੁੰਦੀ ਆ, ਉਹਨਾਂ ਦੇ ਵਿੱਚ ਸਬਰ ਹੁੰਦਾ, ਸੰਤੋਖ ਹੁੰਦਾ, ਡਿਸਿਪਲਿਨ ਹੁੰਦਾ, ਤਾਂ ਹੀ ਕਰਕੇ ਉਹਨਾਂ ਨੂੰ ਰੋਇਲ ਫੈਮਿਲੀਆਂ ਕਿਹਾ ਜਾਂਦਾ ਆ। ਜਿੱਦਾਂ ਹੁਣ ਪੰਜਾਬ ਦੇ ਵਿੱਚ ਮੈਂ ਚੀਫ ਮਿਨਿਸਟਰਸ ਦੀ ਗੱਲ ਕਰਦਾ, ਜਿਹੜੇ ਪਹਿਲਾਂ ਹੋਏ ਆ, ਉਹਨਾਂ ਦੇ ਵਿੱਚ ਆਪਣੇ ਜਿੱਦਾਂ ਤੁਸੀਂ ਛੋਟੂ ਰਾਮ ਲੈ ਲਓ, ਜਿਹੜੇ ਜਦੋਂ ਸਾਂਝਾ ਪੰਜਾਬ ਹੁੰਦਾ ਸੀ ਉਹ ਬੜੇ ਕਾਮਯਾਬ ਚੀਫ ਮਿਨਿਸਟਰ ਰਹੇ ਆ, ਹਿੰਦੂ ਜੈਂਟਲਮੈਨ ਸੀਗੇ। ਉਸ ਤੋਂ ਬਾਅਦ ਪ੍ਰਤਾਪ ਸਿੰਘ ਕੈਰੋਂ ਬਣੇ ਆ, ਜਿਹਨਾਂ ਨੇ ਬਹੁਤ ਹਾਰਡ ਡਿਸੀਜਨ ਲਏ ਆ, ਅਤੇ ਉਹਨਾਂ ਦੀ ਜਿਹੜੀ ਇੱਕ ਕਲਾ ਹੁੰਦੀ ਸੀ, ਰੋਇਲਿਸ਼ ਫੈਮਿਲੀ ਤੋਂ ਬਿਲੋਂਗ ਕਰਦੇ ਸੀ, ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਹੁੰਦੇ ਸੀ। ਓਪੋਜੀਸ਼ਨ ਦੇ ਜਿਹੜੇ MLA ਹੁੰਦੇ ਸੀ ਉਹਦੀ ਜ਼ਿਆਦਾ ਕਦਰ ਕਰਦੇ ਹੁੰਦੇ ਸੀ, ਉਹ ਕਹਿੰਦੇ ਹੁੰਦੇ ਸੀਗੇ ਕਿ ਜਿਹੜੇ ਆਪਣੇ ਦਾ ਆਪਣੇ ਹੈਗੇ ਹੀ ਆ, ਇਹਨਾਂ ਤੋਂ ਰਿਸਪੈਕਟ ਮਿਲਣੀ ਆ, ਜੇ ਅਸੀਂ ਦੂਜੇ ਨੂੰ ਰਿਸਪੈਕਟ ਦੇਵਾਂਗੇ, ਜਿਹੜੇ ਓਪੋਜੀਸ਼ਨ ਆ ਉਹਨੂੰ ਰਿਸਪੈਕਟ ਦੇਵਾਂਗੇ, ਤਾਂ ਜਿਹੜਾ ਸਾਡਾ ਪਾਰਲੀਮੈਂਟ ਦਾ, ਸਦਨ ਦਾ ਜਾਂ ਵਿਧਾਨ ਸਭਾ ਦਾ ਕਾਰਜਕਾਲ ਆ ਚੰਗੀ ਤਰ੍ਹਾਂ ਸਮੂਥਲੀ ਚੱਲੂਗਾ, ਡਿਸਟਰਪਸ਼ਨ ਬਹੁਤ ਘੱਟ ਹੋ ਗਈਆਂ। ਉਸ ਤੋਂ ਬਾਅਦ ਫਿਰ ਗੁਰਨਾਮ ਸਿੰਘ ਜੀ ਲੈ ਲਓ, ਜਨਰਲ ਜਿਹੜੇ ਸੀਗੇ ਉਹ, ਅਰਜਨ ਸਿੰਘ ਜੀ ਵੀ ਉਹਦਾ ਸ਼ਾਇਦ ਮਿਲਟਰੀ ਦੇ ਸੀਗੇ, ਪ੍ਰਕਾਸ਼ ਸਿੰਘ ਬਾਦਲ ਵੱਡੀ ਬਹੁਤ ਵੱਡੀ ਫਿਗਰ ਹੋਏ ਆ, ਕੰਟਰੋਵਰਸੀਆਂ ਸੁਣੀਆਂ ਆ, ਲੇਕਿਨ ਰੋਇਲ ਫੈਮਿਲੀ ਦੇ ਸੀਗੇ ਆਪਣੇ ਆਪਣੇ ਬਰਨਾਲਾ ਸਾਹਿਬ, ਇੱਦਾਂ ਦੇ ਜਿਹੜੇ ਚੀਫ ਮਿਨਿਸਟਰ ਰਹੇ ਆ। ਈਵਨ ਨੋਰਮਲ ਪ੍ਰੈਜੈਂਟ ਕੰਟੈਕਸਟ ਦੇ ਵਿੱਚ ਦੇਖੋ ਤੁਸੀਂ ਆਪਣੇ ਕੈਪਟਨ ਸਾਹਿਬ ਰੋਇਲ ਫੈਮਿਲੀ ਦੇ ਆ, ਅਤੇ ਉਹਨਾਂ ਦੀ ਪਰਸਨੈਲਿਟੀ ਜਿਸ ਵੇਲੇ ਉਹ CM ਹੁੰਦੇ ਸੀ ਤਾਂ CM ਲੱਗਦੇ ਸੀ ਕਿ ਉਹ CM ਆ, ਇੱਕ ਚੀਫ ਮਿਨਿਸਟਰ ਆ ਜਿਹੜੇ ਕਿ ਸਟੇਟ ਨੂੰ ਚਲਾ ਰਹੇ ਆ ਅਤੇ ਸਾਰਿਆਂ ਨੂੰ ਨਾਲ ਲੈ ਕੇ, ਕੰਟਰੋਵਰਸੀਜ਼ ਹੁੰਦੀਆਂ, ਬਲੇਮ ਲੱਗਦੇ ਆ, ਪਰ ਪਰਸਨੈਲਿਟੀਆਂ 'ਤੇ ਉਹਨਾਂ ਦੇ ਬਲੇਮ ਬਹੁਤੇ ਲੱਗੇ ਨਹੀਂ ਹੈ। ਵੈਸੇ ਤਾਂ ਕਈ ਪਾਰਟੀ ਵਾਈਜ਼ ਹੀ ਲੱਗਦੇ ਰਹਿੰਦੇ ਆ, ਲੇਕਿਨ ਉਹਨਾਂ ਦੀ ਪਰਸਨੈਲਿਟੀ ਬੜੀਆਂ ਡੀਸੈਂਟ ਹੁੰਦੀਆਂ ਸੀ। ਤੁਸੀਂ ਇਹਦੇ ਬਾਰੇ ਗੱਲ ਕਰੋ, ਫਿਰ ਅਸੀਂ ਅੱਗੇ ਚੱਲਦੇ ਹਾਂ।
ਹਾਂਜੀ ਹਾਂਜੀ, ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜਿਹੜੇ ਡੈਫੀਨੇਸ਼ਨ ਦਾ ਆਪਾਂ ਦੇਖ ਲਏ ਵੀ ਉਹ ਤਿੰਨ ਚੀਜ਼ਾਂ ਹੋਣੀਆਂ ਚਾਹੀਦੀਆਂ, ਰਿਸਪੈਕਟਡ ਵੀ ਹੋਣੇ ਚਾਹੀਦੇ, ਐਕਸਪੀਰੀਅੰਸ ਵੀ ਹੋਣਾ ਚਾਹੀਦਾ, ਵੈੱਲ ਪ੍ਰਜੈਂਟਡ ਵੀ ਹੋਣੇ ਚਾਹੀਦੇ ਆ। ਅਤੇ ਇਹਨਾਂ ਦੀਆਂ ਤੁਸੀਂ ਐਗਜ਼ਾਮਪਲਸ ਦਿੱਤੀਆਂ ਪਾਸਟ ਅਤੇ ਪ੍ਰੈਜੈਂਟ 'ਤੇ ਵੀ ਕੁਛ ਦਿੱਤੀਆਂ। ਚਲੋ ਇੱਦਾਂ ਵੀ ਕੈਪਟਨ ਸਾਹਿਬ ਤਾਂ ਚਲ ਵਧੀਆ ਰੋਇਲ ਫੈਮਿਲੀ 'ਚੋਂ ਵੀ ਸੀਗੇ, ਉਹਨਾਂ 'ਤੇ ਤਾਂ ਢੁੱਕਦੀ ਆ ਕਿ ਉਹਨਾਂ ਨੇ ਕਦੇ ਕੋਈ ਹਲਕੀ ਗੱਲ ਵੀ ਨਹੀਂ ਸੀ ਕੀਤੀ, ਵੀ ਜਿੱਦਾਂ ਛੋਟੇ ਲੈਵਲ ਦੀ ਗੱਲ ਹੈ ਨਾ, ਅਤੇ ਜੁਮਲਾਬਾਜ਼ੀ ਕੋਈ ਇੱਦਾਂ ਬਹੁਤੀ ਵੱਡੀ ਨਹੀਂ ਕੀਤੀ। ਉਹ ਜਿਹੜੀਆਂ ਵੀ ਸਟੇਟਮੈਂਟਾਂ ਦਿੱਤੀਆਂ ਉਹ ਤੋਂ ਬਾਅਦ ਫੇਲ ਹੋਈਆਂ ਉਹਨਾਂ ਦੀਆਂ, ਉਹਦਾ ਖਮਿਆਜ਼ਾ ਉਹਨਾਂ ਨੂੰ ਭੁਗਤਣਾ ਪਿਆ। ਪਰ ਮੌਜੂਦਾ ਕੰਟੈਕਸਟ ਦੇ ਵਿੱਚ, ਇਨਵਾਇਰਮੈਂਟ ਦੇ ਵਿੱਚ, ਤੁਹਾਨੂੰ ਕੀ ਲੱਗਦਾ ਆ ਵੀ ਕਿਹੜੇ ਕਿਹੜੇ ਲੀਡਰ ਜਿਹੜੇ ਅੱਜ ਦੀ ਡੇਟ ਦੇ ਵਿੱਚ ਚਲੰਤ ਨੇ, ਕਿਹੜੇ ਕਿਹੜੇ ਸਟੇਟਸਮੈਨ ਹੈ, ਕਿਹੜੇ ਕਿਹੜੇ ਮਤਲਬ ਵਧੀਆ ਰੱਖ ਰਖਾਵ ਰੱਖ ਸਕਦੇ ਨੇ ਜਾਂ ਆਪਣੀ ਆਪਣੇ ਆਪ ਨੂੰ ਪ੍ਰੈਜੈਂਟ ਕਰ ਸਕਦੇ ਨੇ ਵਰਲਡ ਸਟੇਜ ਦੇ ਉੱਤੇ ਐਜ਼ ਅ ਸਟੇਟਸਮੈਨ?
ਅਮਨਦੀਪ, ਕਈ ਬੰਦੇ ਰਾਇਲ ਫੈਮਲੀਆਂ ਦੇ ਵਿੱਚੋਂ ਹੈਗੇ ਆ, ਉਹ
ਨਹੀਂ ਕੱਲਾ, ਨਹੀਂ ਕੱਲਾ ਕੱਲਾ ਆਪਾਂ ਰਾਇਲ ਰਾਇਲ ਫੈਮਲੀਆਂ ਦਾ ਨਹੀਂ ਗੱਲ ਕਰਨਾ ਵੀ ਆਪਾਂ ਜਾਣੀ ਕਿ
ਨਹੀਂ, ਉਹੀ ਗੱਲ ਕਰਦਾ ਜਿਹੜੇ ਨਹੀਂ ਹੈਗੇ। ਮੈਂ ਉਹਨਾਂ ਤੋਂ ਪਹਿਲਾਂ ਦੇਖ ਰਿਹਾ ਕਿ ਰਾਇਲ ਫੈਮਲੀ ਨੂੰ ਬਿਲੋਂਗ ਕਰਦੇ ਆ, ਪਰ ਇੰਨੇ ਸਟੇਟਸਮੈਂਟ ਹੈ ਨਹੀਂ ਹੈ ਜਿਹਨਾਂ ਦੇ ਵਿੱਚ ਕਿ ਜੇ ਤੁਸੀਂ ਦੇਖੋ ਪੰਜਾਬ ਦੇ ਵਿੱਚ ਜਿਹੜੇ ਇਸ ਵੇਲੇ CM ਬਣਨ ਦੀ ਕਾਬਲੀਅਤ ਰੱਖਦੇ ਆ, ਮੇਰੇ ਖਿਆਲ ਸਭ ਤੋਂ ਜ਼ਿਆਦਾ ਤਾਂ ਸੁਨੀਲ ਜਾਖੜ ਸਾਹਿਬ ਜੀ ਆ, ਕਾਫੀ ਅੱਛੇ ਸਟੇਟਸਮੈਨ ਆ, ਉਹਨਾਂ ਦੀ ਪਰਸਨੈਲਿਟੀ ਬਹੁਤ ਵਧੀਆ ਆ,
ਉਹ ਤਾਂ
ਤੇ ਉਹ ਹਲਕੀ ਗੱਲ ਬਹੁਤ ਘੱਟ ਕਰਦੇ ਆ, ਜੇ ਕਰਦੇ ਵੀ ਤਾਂ ਉਹ ਕਿਸੇ ਢੰਗ ਦੇ ਨਾਲ ਕਰਦੇ ਆ। ਉਸ ਤੋਂ ਬਾਅਦ ਮੈਂ ਲਵਾਂਗਾ ਪ੍ਰਤਾਪ ਸਿੰਘ ਬਾਜਵਾ ਜੀ ਵੀ ਠੀਕ ਆ, ਬਹੁਤੀ ਘਟੀਆ ਗੱਲ ਕਰਦੇ ਨੇ, ਕਈ ਵਾਰ ਥੋੜੀ ਬਹੁਤੀ ਕਰ ਜਾਂਦੇ ਆ, ਲੇਕਿਨ ਸਟੇਟਸਮੈਨ ਦੇ ਦਾਇਰੇ ਦੇ ਵਿੱਚ ਇਹਨਾਂ ਨੂੰ ਰੱਖਿਆ ਜਾ ਸਕਦਾ ਆ,
ਕਿਉਂਕਿ ਮੇਰਾ ਮੇਰਾ ਐਕਸਪੀਰੀਅੰਸ ਵੀ ਰਿਹਾ ਆ ਉਹਨਾਂ ਨਾਲ ਗੱਲਬਾਤ ਦਾ।
ਸੁਖਪਾਲ ਸਿੰਘ ਖਹਿਰਾ ਆ, ਸੁਖਪਾਲ ਖਹਿਰਾ ਆ, ਉਹ ਵੀ ਕਾਂਗਰਸ ਦੇ ਲੀਡਰ ਆ, ਅਤੇ ਬੜੀ ਬੜੇ ਠਰਮੇ ਦੇ ਨਾਲ ਤੱਥਾਂ ਦੇ ਆਧਾਰ ਤੇ ਸੋਲੀਡੈਰਿਟੀ ਦੇ ਆਧਾਰ ਤੇ ਗੱਲ ਕਰਦੇ ਆ। ਵੈਸੇ ਕਿਸੇ ਨੂੰ ਮਾੜਾ ਕਹਿੰਦੇ ਨਹੀਂ ਹੈ, ਕਿਸ ਵੇਲੇ ਚਲੋ ਮਾੜਾ ਮੋਟਾ ਕਹਿ ਲਿਆ, ਕਿਸ ਵੇਲੇ ਹੁੰਦਾ ਹੈ ਪੋਲਿਟਿਕਸ ਦੇ ਵਿੱਚ, ਲੇਕਿਨ ਬਹੁਤ ਅੱਛੀ ਵੱਡੀ ਪਰਸਨੈਲਿਟੀ ਆ। ਹੁਣ ਜਿਹੜੇ ਕਿ ਆਪਣੇ ਆਪ ਨੂੰ ਬਣਨਾ ਚਾਹੁੰਦੇ ਸੀਗੇ ਸਟੇਟਸਮੈਨ, ਕਿ ਹੈ ਨਹੀਂ ਵੈਸੇ ਸਟੇਟਸਮੈਨ, ਉਹ ਥੋੜ੍ਹੇ ਜਿਹੇ ਘੱਟ ਸਟੇਟਸਮੈਨ ਆ, ਜਿੱਦਾਂ ਚਰਨਜੀਤ ਸਿੰਘ ਚੰਨੀ ਆ, CM ਰਹੇ ਆ, ਪਰ ਉਹਨਾਂ ਦੀਆਂ ਵੀ ਗੱਲਾਂ ਜਿਹੜੀਆਂ ਉਦੋਂ ਜਦੋਂ CM ਬਣੇ ਸੀਗੇ ਗੱਲਾਂ ਕਰਦੇ ਹੁੰਦੇ ਸੀ, ਲੋਕ ਉਹਨਾਂ ਦਾ ਮਜ਼ਾਕ ਉਡਾਉਣ ਝੱਟ ਲੱਗ ਪੈਂਦੇ ਸੀ, ਕਦੇ ਬੱਕਰੀ ਚੋਲੇ, ਕਦੇ ਮੈਂ ਜੇਲ੍ਹ ਦਾ ਮਿਨਿਸਟਰ ਵੀ ਰਿਹਾ ਫਲਾਨਾ, ਉਹ ਇੱਦਾਂ ਲੋਕ ਮਖੌਲ ਲੱਗ ਪੈਂਦੇ ਉਠਾਉਣ, ਈਵਨ ਆਪਣੀਆਂ ਡਿਗਰੀਆਂ ਦੱਸਣ ਲੱਗ ਪੈਣਾ, ਦਿਸ ਨਥਿੰਗ ਐਕਚੁਅਲੀ। ਸਟੇਟਸਮੈਨ ਉਹ ਹੁੰਦਾ ਜਿਹੜਾ ਕਿ ਜਿਹਦੀ ਗੱਲ ਕਿਸੇ ਨੂੰ ਚੁੱਭੇ ਨਾ, ਜਿਹਦੀ ਗੱਲ ਕਿਸੇ ਨੂੰ ਚੁੱਭੇ ਨਾ, ਗੱਲ ਕਰ ਵੀ ਜਾਵੇ ਤਾਂ ਪਤਾ ਵੀ ਨਾ ਲੱਗੇ। 4-5 ਸਟੇਟਸਮੈਨ ਹੀ ਹੈ ਪੰਜਾਬ ਦੇ ਵਿੱਚ
ਇੱਕ ਭਾਜੀ
CM ਦੇ
ਮੈਂ 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 ਥੋੜਾ ਜਿਹਾ ਹੋਰ ਵਾਅਦਾ ਕਰਨਾ ਚਾਹਾਂਗਾ ਕਿ ਜਿਹੜੇ ਸਟੇਟਸਮੈਨ ਉਹਨਾਂ ਨੂੰ ਵੀ ਕਿਹਾ ਜਾ ਸਕਦਾ ਆ ਕਿ ਜਿਹੜੇ ਪਾਲਿਸੀ ਨੂੰ ਤਾਂ ਕ੍ਰਿਟੀਸਾਈਜ਼ ਕਰਨ, ਪਾਲਿਸੀ ਦੀ ਭੰਡੀ ਪ੍ਰਚਾਰ ਕਰਨ, ਪਾਲਿਸੀ ਦੇ ਉੱਤੇ ਕੁਐਸਚਨ ਕਰਨ, ਜੋ ਵੀ ਜੋ ਕਰਨ, ਪਰ ਜਿਹੜਾ ਪਰਸਨਲ ਲੈਵਲ 'ਤੇ ਨਾ ਕਰਨ, ਠੀਕ ਹੈ? ਜਿਵੇਂ ਜਿਵੇਂ ਆਪਾਂ ਦੇਖਦੇ ਹਾਂ ਪੋਲੀਟੀਸ਼ੀਅਨ ਕਈ ਸੀਨੀਅਰ ਹੁੰਦੇ ਆ, ਹੁਣ ਤੁਸੀਂ ਮੇਰੇ ਤੋਂ ਵੱਡੇ ਹੋ, ਮੈਂ ਤੁਹਾਡੇ ਨਾਲ ਅਸਹਿਮਤ ਹੋ ਸਕਦਾ ਹਾਂ, ਤੁਹਾਡੇ ਨਾਲ ਮੈਂ ਕੰਟਰਾਡਿਕਟ ਕਰ ਸਕਦਾ ਹਾਂ, ਪਰ ਮੈਂ ਹਮੇਸ਼ਾ ਹੀ ਤੁਹਾਨੂੰ ਕਹਾਂਗਾ, ਤੁਸੀਂ ਕਹਾਂਗਾ, ਮੈਂ ਇਹ ਕਿ ਤੂੰ ਆਹ ਕੀ ਕਰੀ ਜਾਂਦਾ, ਤੂੰ ਤਾਂ ਸਦਾਈ ਹੈ, ਹੈ ਨਾ, ਤੂੰ ਤਾਂ ਐਂ ਆ, ਤੂੰ ਤਾਂ ਐਂ ਆ, ਉਹਦੇ ਉਹ ਐਕਚੁਅਲੀ ਮੈਂ ਜਦ ਮੈਂ ਤੂੰ ਤੂੰ ਕਰਕੇ ਸਦਾਈ ਦਾ ਮਤਲਬ ਇਹ ਹੈ ਕਿ ਮੈਂ ਪਰਸਨਲੀ ਅਟੈਕ ਕਰ ਰਿਹਾ ਪਰਸਨੈਲਿਟੀ 'ਤੇ, ਨੋਟ ਕਿ ਪੋਲਿਸੀ 'ਤੇ। ਜੋ ਤੁਸੀਂ ਕਹਿਣਾ ਚਾਹੁੰਦੇ ਮੈਂ ਉਹਦਾ ਤਰਕ ਨਹੀਂ ਦੇ ਰਿਹਾ, ਮੈਂ ਸਿਰਫ ਲੋਕਾਂ ਨੂੰ ਇਹ ਤੁਹਾਡੇ 'ਤੇ ਲੇਬਲਿੰਗ ਲਾ ਰਿਹਾ ਵੀ ਇਹ ਬੰਦਾ ਸਦਾਈ ਆ, ਹੈ ਨਾ। ਬਹੁਤ ਸਾਰੇ ਲੀਡਰ ਜਿਹੜੇ ਨੇ ਇਸ ਟਰੈਪ 'ਚ ਫਸ ਜਾਂਦੇ ਨੇ ਕਿ ਉਹ ਪੋਲਿਸੀ ਨੂੰ ਕ੍ਰਿਟੀਸਾਈਜ਼ ਕਰਨ ਦੀ ਬਜਾਏ ਉਹ ਦੂਜੇ ਬੰਦੇ 'ਤੇ ਲੇਬਲ ਪਾਗਲ ਦਾ, ਸੁਦਾਈ ਦਾ, ਕਰਪਸ਼ਨ ਦਾ, ਉਹਦਾ ਲਾਉਣ ਲੱਗ ਜਾਂਦੇ ਨੇ ਹਵਾ ਦੇ ਵਿੱਚ ਹੀ, ਅਤੇ ਉਹ ਭੁੱਲ ਜਾਂਦੇ ਨੇ ਕਿ ਉਹ ਜਿਹੜੀ ਗੱਲ ਕਹਿ ਰਹੇ ਨੇ ਉਹਦੇ ਬਾਰੇ ਮੈਂ ਕੀ ਤੱਥ ਪੇਸ਼ ਕਰ ਰਿਹਾ। ਸੋ ਇੱਥੇ ਉਹ ਸਟੇਟਸਮੈਨ ਦੇ ਕਾਂਟਾ ਲੱਗ ਜਾਂਦਾ ਉਹਨਾਂ ਦਾ ਵੀ ਇਹ ਨਹੀਂ ਹੈਗੇ। ਹੁਣ ਜਿਹੜਾ
ਅਮਨਦੀਪ, ਹੁਣ ਤੁਸੀਂ ਆਮ ਆਦਮੀ ਪਾਰਟੀ ਦੇ ਸਟੇਟਸਮੈਨ ਲਾਓ, ਉਹਨਾਂ 'ਚ ਕੋਈ ਸਟੇਟਸਮੈਨ ਹੈਗਾ ਤੁਹਾਨੂੰ, ਕੋਈ ਵੀ ਸਟੇਟਸਮੈਨ ਹੈਗਾ ਉਹਦੇ 'ਚ, ਇਹ ਦੱਸੋ ਪਹਿਲਾਂ।
ਨਹੀਂ ਦੇਖੋ, ਜਿਹੜੀ ਆਮ ਆਦਮੀ ਪਾਰਟੀ ਦੀ ਹੋਂਦ ਹੀ ਇਸ ਕਰਕੇ ਆਈ ਸੀ ਕਿ ਲੋਕਾਂ ਨੂੰ ਲੱਗਦਾ ਸੀ ਕਿ ਕੇਜਰੀਵਾਲ ਸਾਹਿਬ ਸਟੇਟਸਮੈਨ ਹੈ, ਔਰ ਇੱਕ ਹੱਦ ਨਾਲ ਉਹ ਹੈਗੇ ਵੀ ਆ। ਉਹਨਾਂ ਨੇ ਬਹੁਤ ਦੇਰ ਕਿਸੇ 'ਤੇ ਪਰਸਨਲ ਅਟੈਕ ਨਹੀਂ ਕੀਤੇ, ਪੋਲਿਸੀ ਦੀ ਗੱਲ ਕੀਤੀ, ਲੋਕਾਂ ਦੀ ਗੱਲ ਕੀਤੀ, ਅਤੇ ਲੋਕਾਂ ਨੇ ਉਹਨਾਂ ਨੂੰ ਬਹੁਤ ਪਿਆਰ, ਸਤਿਕਾਰ, ਵੋਟਾਂ, ਪੈਸਾ, ਆਵਾਗੁਣ ਲੜਾਤਾ ਹਰੇਕ ਚੀਜ਼ ਨਾਲ। ਪਰ ਲੇਟਲੀ ਜਿਹੜੀਆਂ ਦਿੱਲੀ 'ਚ ਇਲੈਕਸ਼ਨਾਂ ਹੋਈਆਂ, ਇਹ ਤੋਂ ਪਹਿਲਾਂ ਉਹਨਾਂ ਦੇ ਲੈਕਚਰ ਦੇਖ ਲਓ, ਮੈਂ ਵੀ ਸੁਣੇ ਆ, ਦੇਖੇ ਆ, ਵੀ ਉਹ ਤਾਂ ਬਹੁਤ ਨੀਵੇਂ ਪੱਧਰ ਦੀ ਫਿਰ ਲਾਂਛਣਬਾਜ਼ੀ, ਦੂਸ਼ਣਬਾਜ਼ੀ 'ਤੇ ਉਤਰੇ, ਅਤੇ ਜਿਹੜੇ ਦਿੱਲੀ ਦੇ ਲੋਕਾਂ ਨੇ ਪਸੰਦ ਨਹੀਂ ਕੀਤੀ ਇਹ ਗੱਲ, ਕਿਉਂਕਿ ਉਹ ਇੱਕ IAS ਆਫਿਸਰ ਦੇ ਵਿੱਚ ਉਹ ਸਟੇਟਸਮੈਨ ਲੱਭਦੇ ਸੀ, ਸਟੇਟਸਮੈਨ ਨੂੰ ਚੁਣਿਆ ਸੀ, ਅਤੇ ਉਹ ਤਾਂ ਇੱਕ ਆਮ ਪੋਲੀਟੀਸ਼ੀਅਨ ਨਾਲੋਂ ਵੀ ਨੀਚੇ ਗਿਰ ਕੇ ਫਿਰ ਬਿਆਨਬਾਜ਼ੀ ਦੇਣ ਲੱਗ ਗਏ, ਹੈ ਨਾ।
ਦੇਖੋ, ਜਦੋਂ ਜਦੋਂ ਆਮ ਆਦਮੀ ਪਾਰਟੀ ਸ਼ੁਰੂ ਹੋਈ ਹੈ, ਥੋੜ੍ਹੀ ਜਿਹੀ ਐਨਾਲਿਸਿਸ ਕਰ ਲੈਂਦੇ ਹਾਂ, ਇਹ ਸਟੇਟਸਮੈਨ ਦਾ ਸੰਗ੍ਰਹਿ ਸੀਗਾ।
ਹਾਂ, ਮੈਂ ਇਹੀ ਕਹਿਣਾ ਚਾਹੁੰਦਾ
ਸਟੇਟਸਮੈਨ ਦਾ ਗੜ ਸੀਗਾ, ਉਹਦੇ ਵਿੱਚ ਬਹੁਤ ਉੱਚੇ ਉੱਚੇ ਸਟੇਟਸਮੈਨ ਸੀਗੇ ਜਿਹੜੇ ਕਿ ਸਾਰੇ ਖੋਡੇ ਲਾਈਨ ਲਾ ਦਿੱਤੇ ਗਏ, ਜਿਹਨਾਂ ਵਿੱਚੋਂ ਕਿ ਤੁਸੀਂ ਪੰਜਾਬ ਦੇ ਕੰਟੈਕਸਟ ਵਿੱਚ ਇਹ ਲੈ ਲਓ, ਪੰਜਾਬ ਦੇ ਕੰਟੈਕਸਟ ਵਿੱਚ ਲੈ ਲਓ ਕਿ ਜਿਹੜੇ ਅੰਮ੍ਰਿਤਸਰ ਤੋਂ ਬਹੁਤ ਹੀ ਜਾਂਬਾਜ਼ ਲੀਡਰ ਆ, ਜਿਹਨੂੰ ਅਸੀਂ ਕੀ ਕਹਿੰਦੇ ਹਾਂ ਪੋਲੀਟੀਕਲ ਬੋਏ, ਜਿਹਨਾਂ ਦੇ ਲਾ ਕੇ ਪੋਸਟਰ ਪੋਸਟਰ ਬੋਏ,
ਪੋਸਟਰ
ਕੀ
ਬੋਏ
ਉਹਨਾਂ ਦਾ ਨਾਂ ਹੈ ਉਹਨਾਂ ਦੇ,
ਸਿੱਧੂ ਸਾਹਿਬ,
ਨਹੀਂ ਸਿੱਧੂ ਸਾਹਿਬ ਨਹੀਂ ਹੈ, ਉਹ
ਭਗਵੰਤ
ਹਿੰਦੂ
ਮਾਨ ਜੀ,
ਜੈਂਟਲਮੈਨ ਜਿਹੜੇ ਆਪਣੇ IAS ਦੇ ਆਫਿਸਰ ਰਹੇ ਆ
ਉਹ ਆਪਣੇ ਨਹੀਂ, ਜਿਹੜੇ ਪੁਲਿਸ ਵਾਲੇ ਰਹੇ ਨੇ,
ਜੀ,
ਹਾਂਜੀ ਹਾਂਜੀ ਪੁਲਿਸ ਵਾਲੇ, ਉਹ
ਯਾਦ ਨਹੀਂ ਆ ਰਿਹਾ, ਬਹੁਤ ਮਸ਼ਹੂਰ ਆ, ਲੋਕ ਉਹਨਾਂ ਨੂੰ ਬਹੁਤ ਪਸੰਦ ਕਰਦੇ ਆ, ਉਹਨਾਂ ਨੇ ਸਿੱਖ ਮੁੱਦਿਆਂ ਤੇ ਵੀ ਬਹੁਤ ਅੱਛੀਆਂ ਅੱਛੀਆਂ ਗੱਲਾਂ ਕੀਤੀਆਂ ਆ, ਹਾਲਾਂਕਿ ਉਹ ਲੀਡਰ ਨਹੀਂ ਹੈ, ਲੇਕਿਨ ਉਹ ਸਮਾਜ ਸੇ ਵੀ ਜ਼ਿਆਦਾ ਆ, ਕੁੰਵਰ ਵਿਜੇ ਪ੍ਰਤਾਪ ਸਿੰਘ
ਕਮਰ ਵੇਗੇ
ਉਹਨਾਂ ਦੀ
ਪ੍ਰਤਾਪ
ਗੱਲ
ਸਿੰਘ।
ਕਰਦੇ ਹਾਂ, ਤੇ ਉਹ ਉਸ ਪਾਰਟੀ ਦੇ ਵਿੱਚ ਸੀਗੇ, ਖਹਿਰਾ ਸਾਹਿਬ ਉਸ ਪਾਰਟੀ ਦੇ ਵਿੱਚ ਸੀਗੇ, ਬੜੇ ਬੜੇ ਹੋਰ ਨੇਤਾ ਉਸ ਪਾਰਟੀ ਵਿੱਚ ਸੀਗੇ, ਜਿਹੜੇ ਕਿ ਇਸ ਪਾਰਟੀ ਨੂੰ ਇਸ ਵੇਲੇ ਨੈਸ਼ਨਲ ਲੈਵਲ ਦੀ ਪਾਰਟੀ ਬਣਾ ਸਕਦੇ ਸੀਗੇ ਜੇ ਇਹਦੇ ਵਿੱਚ ਡੈਮੋਕ੍ਰੈਟਿਕ ਵੈਲਿਊਸ ਹੁੰਦੀਆਂ,
ਨਾ
ਪਰ
ਦੇਖੋ,
ਕਿਤੇ ਵੀ
ਛੋਟੇਪੁਰ ਸੀਗੇ ਉਹ, ਬੜੇ,
ਛੋਟੇਪੁਰ ਸਾਹਿਬ
ਹਾਂ ਛੋਟੇਪੁਰ ਸਾਹਿਬ, ਉਹਨਾਂ ਨੇ ਮਤਲਬ ਉਹਨਾਂ
ਆਪਣੇ
ਨੇ ਕਿਸੇ ਨੂੰ ਕੋਈ
ਸੀਗੇ,
ਉਹਨਾਂ ਦੀ ਹਲਕੀ ਬਿਆਨਬਾਜ਼ੀ ਤੁਸੀਂ ਕਿਸੇ ਨੇ ਸੁਣੀ ਨਹੀਂ ਹੋਣੀ ਨਾ ਦੇਖੀ ਹੋਣੀ।
ਗਾਂਧੀ ਸਾਹਿਬ ਜਿਹੜੇ ਪਟਿਆਲਾ ਦੇ ਆ,
ਹਾਂ ਪਰਮਵੀਰ ਗਾਂਧੀ ਜੀ ਤੇ
ਗਾਂਧੀ ਸਾਹਿਬ
ਹਰਿੰਦਰ ਸਿੰਘ ਖਾਲਸਾ, ਇਹ ਸਾਰੇ ਮਤਲਬ ਸੀਨੀਅਰ
ਖਾਲਸਾ,
ਡਿਪਲੋਮੈਟ ਰਹੇ ਨੇ, ਅੰਬੈਸਡਰ ਰਹੇ ਨੇ,
ਹਾਂਜੀ
ਸੋ ਉਹ ਸਾਰੇ ਹੀ,
ਅੰਬੈਸਡਰ ਰਹੇ,
ਉਹ ਸਾਰੇ ਹੀ ਖੁੱਡੇ ਲਾਈਨ ਲਾਤੇ, ਸਾਰੇ ਹੀ ਬਾਹਰ ਕੱਢਤੇ। ਤੇ ਦੇਖੋ ਆਪਾਂ ਸਟੇਟਸਮੈਨ ਦੀ ਗੱਲ ਚੱਲਦੀ, ਨਾਲ ਨਾਲ ਟਿੱਪਣੀਆਂ ਵੀ ਆ ਰਹੀਆਂ ਨੇ। ਟਿੱਪਣੀਆਂ ਦੇ ਵਿੱਚ ਸਾਡੇ ਨਾਲ ਗੌਰਵ ਸ਼ਰਮਾ ਜੀ ਜੁੜੇ ਨੇ, ਕਹਿੰਦੇ ਜਾਖੜ ਸਾਹਿਬ ਦੀ ਗੱਲ ਕਰਕੇ ਅਮਰੀਕ ਭਾਅ ਜੀ ਨੇ ਦਿੱਲੀ ਜਿੱਤ ਲਿਆ ਮੋਦੀ ਸਾਹਿਬ, ਪਰ ਖਿਆਲ ਰੱਖਣਾ ਚਹਿਲ ਸਾਹਿਬ ਦੇ ਸਾਹਮਣੇ ਨਾ ਕਹਿਣਾ ਭਾਅ ਜੀ ਨੂੰ, ਉਹਨਾਂ ਨੂੰ ਬੁਰਾ ਲੱਗ ਜਾਏਗਾ ਤੇ ਮੋਦੀ ਸਾਹਿਬ ਦਾ। ਚਲੋ
ਅਮਨਦੀਪ ਮੋਦੀ ਸਾਹਿਬ ਦੀ ਤਾਂ ਗੱਲ ਕਰਦੇ ਹਾਂ, ਪਹਿਲਾਂ ਛੋਟੇ ਮੋਦੀ ਸਾਹਿਬ ਦੀ ਤਾਂ ਗੱਲ ਕਰ
ਨਹੀਂ,
ਲਓ ਪੰਜਾਬ ਦੀ ਗੱਲੇ
ਇੱਕ
ਜਿਹੜੀ ਕਰਨੀ ਆ,
ਉਹ ਵੀ ਕਰਦੇ ਹਾਂ। ਤੇ ਉਧਰ ਪਰਮਜੀਤ ਧਾਲੀਵਾਲ ਕਹਿੰਦੇ ਨਾ ਨਾ ਨਾ, ਅਮਰਿੰਦਰ ਸਿੰਘ ਤੇ ਤਾਂ ਕੋਈ ਵੀ ਇਲਜ਼ਾਮ ਨਹੀਂ ਲੱਗਿਆ, ਬਸ ਰੂਸਾ ਰੂਸਾ ਹੀ ਹੁੰਦੀ ਰਹੀ ਉਸ ਟਾਈਮ, ਮਜ਼ਾਕ ਹੀ ਕਰ ਰਿਹਾ ਜੀ। ਉਹ ਦੇਖੋ ਇਲਜ਼ਾਮ ਅਮਰਿੰਦਰ ਸਿੰਘ ਤੇ ਥੋੜਾ ਲੱਗਾ, ਰੂਸਾ ਤੇ ਲੱਗ ਰਿਹਾ ਸੀਗਾ ਕਿ ਉਹ ਇੱਥੇ ਆ ਕੇ ਰਹਿ ਰਹੀ ਹੈ। ਅਮਰਿੰਦਰ ਸਿੰਘ ਤਾਂ
ਹਾਂਜੀ,
ਫਾਈਨ, ਕੋਈ ਰਹਿ ਸਕਦਾ ਹੁਣ ਤੁਹਾਡੇ ਕੋਲ ਆ ਕੇ ਜਾਂ ਸਾਡੇ ਕੋਲ ਆ ਕੇ ਪ੍ਰਾਹੁਣਾ ਬਣ ਕੇ ਰਹਿ ਸਕਦਾ, ਤੇ ਉਹ ਤਾਂ ਉਹਦੇ ਵੀਜ਼ੇ ਤੇ ਡਿਪੈਂਡ ਕਰਦਾ। ਤੇ ਚਲੋ ਮੈਸੇਜ, ਸਾਡੇ ਨਾਲ ਜੋਗਿੰਦਰ ਸ਼ਰਮਾ ਉਹ ਵੀ ਜੁੜੇ ਨੇ, ਤੇ ਉਹਨਾਂ ਨੇ ਪੋਡਕਾਸਟ ਦੀ ਸਮੱਸਿਆ ਕੀਤੀ। ਹਾਂਜੀ ਯੋਗੀ ਜੀ, ਇਹਦੇ 'ਤੇ ਕੰਮ ਚੱਲ ਰਿਹਾ ਅਤੇ ਹੋਪਫੁਲੀ ਕੱਲ੍ਹ ਤੱਕ ਇਹ ਸੈੱਟ ਹੋ ਜਾਏਗਾ। ਸਰਵਰ ਭਰ ਜਾਂਦੇ ਨੇ ਅਤੇ ਇਸ ਕਰਕੇ ਹੁਣ ਦੁਬਾਰਾ ਸਾਰਾ ਉਹਨੂੰ ਅਸੀਂ ਰੀਬਿਲਡ ਕਰ ਰਹੇ ਹਾਂ। 20 TB ਦੀ ਜਿਹੜੀ ਆ ਹਾਰਡ ਡਰਾਈਵ ਲੱਗ ਰਹੀ ਹੈ ਅਤੇ ਮੈਂ ਅਪਡੇਟ ਦੇਣਾ। ਸੋ ਇੱਧਰ ਰਾਜ ਲਾਂਬਾ ਜੀ ਵੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸੁਰਜੀਤ ਸੰਧੂ ਵੀ ਸਤਿ ਸ਼੍ਰੀ ਅਕਾਲ ਬ੍ਰਿਸਬਨ ਤੋਂ ਬੁਲਾ ਰਹੇ ਨੇ, ਅਤੇ ਜੋਗਿੰਦਰ ਸੋਹੀ ਭਾਅ ਜੀ ਵੀ ਕਹਿੰਦੇ ਪ੍ਰੋਗਰਾਮ ਇੰਜੋਏ ਕਰ ਰਹੇ ਹਾਂ। ਭਾਅ ਜੀ ਜੇ ਜੇ ਮਤਲਬ ਆਪਾਂ ਸਟੇਟਸਮੈਨ ਦੀ ਗੱਲ ਕਰੀਏ ਪੰਜਾਬ ਦੇ ਵਿੱਚ, ਜਿੱਦਾਂ ਮੇਰੀ ਆਪਣੀ ਸੋਚ ਹੈ ਕਿ ਮੈਨੂੰ ਲੱਗਿਆ ਕਿ ਪ੍ਰਤਾਪ ਸਿੰਘ ਬਾਜਵਾ ਸਟੇਟਸਮੈਨ ਹੈ, ਠੀਕ ਹੈ, ਅਤੇ
ਬਿਲਕੁਲ
ਕਿਉਂਕਿ ਮੈਂ
ਹੈਗੇ
ਪਰਸਨਲੀ ਉਹਨਾਂ ਮਿਲਿਆ, ਮੈਂ ਉਹਨਾਂ ਦੇ ਉੱਥੇ ਸਪੀਚ ਵੀ ਸੁਣੇ, ਲੈਕਚਰ ਵੀ ਸੁਣੇ, ਮੈਂ ਉੱਥੇ ਪੀਟਰ ਡਟਨ ਵੀ ਆਇਆ ਹੋਇਆ ਸੀ, ਹੋਰ ਵੀ ਮੇਅਰ ਵੀ ਆਏ ਹੋਏ ਸੀਗੇ, ਉਹਨਾਂ ਨਾਲ ਮੈਂ ਉਹਨਾਂ ਦੀ ਗੱਲਬਾਤ ਸੁਣੀ, ਇੰਟਰੈਕਸ਼ਨ ਸੁਣੀ, ਅਤੇ ਉਹਨਾਂ ਦਾ ਮੈਨੂੰ ਦੋਨਾਂ ਦਾ ਹੀ ਮਤਲਬ ਸਾਰਿਆਂ ਦਾ ਹੀ ਲੈਵਲ ਜਿਹੜਾ ਆ ਉਹ ਇੱਕ ਬਹੁਤ ਵਧੀਆ ਸਟੈਂਡਰਡ ਦਾ ਲੱਗਿਆ ਕਿ ਤੁਸੀਂ ਆਪਣੀ ਗੱਲ ਕਹਿ ਸਕੋ, ਆਪਣੇ ਆਪ ਨੂੰ ਤੁਸੀਂ ਇੰਟਰਨੈਸ਼ਨਲ ਪੋਲੀਟੀਸ਼ੀਨਾਂ ਦੇ ਵਿੱਚ ਪ੍ਰੋਜੈਕਟ ਕਰ ਸਕੋ ਔਰ ਉਹ ਕਰ ਸਕੇ।
ਹਾਂਜੀ
ਔਰ ਬਹੁਤ ਸਾਰੇ ਜਿਹੜੇ
ਹਾਂਜੀ
ਲੀਡਰ ਨੇ ਨਾ, ਮੈਂ ਇੱਥੇ ਪਹਿਲਾਂ ਵੀ ਆਏ, ਦੇਖੇ ਵੀ, ਮਿਲੇ ਵੀ ਆ, ਉਹ ਤਾਂ ਗੁਰੂ ਘਰ ਦੇ ਮਾਈਕ 'ਤੇ ਬੋਲਣ ਦੇ ਲਾਇਕ ਵੀ ਨਹੀਂ ਹੁੰਦੇ ਬੰਦੇ, ਮਤਲਬ ਇੱਦਾਂ ਦੇ ਹੁੰਦੇ ਆ ਉਹਨੇ, ਉਹ ਉਹਨਾਂ 'ਚ ਕੋਈ ਖਿੱਚ ਨਹੀਂ ਹੁੰਦੀ, ਕੋਈ ਕੁਛ ਨਹੀਂ ਹੁੰਦਾ। ਸੋ ਕਹਿਣ ਦਾ ਮਤਲਬ ਹੈ ਕਿ ਇੱਕ 100-150 ਬੰਦੇ ਦੇ ਇਕੱਠ ਦੇ ਵਿੱਚ ਬਾਜਵਾ ਸਾਹਿਬ ਐਜ਼ ਏ ਕਹਿ ਲਓ ਕੋਈ ਸੈਂਟਰ ਫੋਕਸ ਹੀ ਰਹੇ ਉਸ ਇਕੱਠ ਦੇ,
ਹਾਂਜੀ
ਅਤੇ ਕਈ ਵਾਰੀ ਪਤਾ ਵੀ ਨਹੀਂ ਲੱਗਦਾ ਹੁੰਦਾ ਕਿ ਇਹ ਬੰਦਾ ਯਾਰ ਆਇਆ ਜਾਂ ਨਹੀਂ ਆਇਆ, ਹੋਰੇ ਬੰਦੇ ਸੈਂਟਰ ਫੋਕਸ ਰਹਿੰਦੇ ਆ। ਸੋ ਇਹਨੂੰ ਮੇਨਟੇਨ ਰੱਖਣਾ ਇੱਕ ਸਟੇਟਸਮੈਨ ਦਾ ਕੰਮ ਹੈ। ਦੂਜੀ ਗੱਲ, ਖਹਿਰਾ ਸਾਹਿਬ ਨੂੰ ਮੈਂ ਮੰਨਦਾ ਹਾਂ ਕਿ ਉਹ ਸਟੇਟਸਮੈਨ ਹੈ, ਜਾਖੜ ਸਾਹਿਬ ਨੂੰ ਮੰਨਦਾ ਹਾਂ, ਠੀਕ ਹੈ, ਉਹ ਸਟੇਟਸਮੈਨ ਨੇ। ਅਤੇ ਜਿੱਦਾਂ ਹੁਣ ਨਵਜੋਤ ਸਿੱਧੂ ਹੈ, ਮੈਂ ਉਹਨੂੰ ਸਟੇਟਸਮੈਨ ਨਹੀਂ
ਨਹੀਂ ਉਹ
ਸਮਝਦਾ,
ਸਟੇਟਮੈਨ ਨਹੀਂ ਹੈ,
ਹਾਂ ਮੈਂ
ਸਟੇਟਮੈਨ ਨਹੀਂ ਹੈ,
ਹਾਂ ਉਹ
ਅਸਲ 'ਚ ਦੇਖਿਆ ਜਾਵੇ ਤਾਂ ਛੋਟੀਆਂ ਗੱਲਾਂ
ਉਹ ਐਕਟਰ
ਨੀਚੇ
ਹੈ,
ਪੱਧਰ ਦੇ
ਉਹ ਉਹ ਉਹ
ਉੱਥੋਂ
ਉਹ ਇੱਕ ਤਰ੍ਹਾਂ ਨਾਲ ਐਂਟਰਟੇਨਰ ਹੈ ਨਾ, ਹੀ ਇਜ਼ ਨਾਟ ਅ ਹੀ ਇਜ਼ ਨਾਟ ਅ ਸਟੇਟਸਮੈਨ, ਅਤੇ ਉਹਦੀ ਲੁੱਕ ਉਹਦੀ ਗੱਲ ਸੀਰੀਅਸ ਵੀ ਨਹੀਂ ਲੈਂਦੇ, ਐਂਡ ਹੀ ਕੈਨੋਟ ਪ੍ਰੋਜੈਕਟ ਹਿਜ਼ ਪੋਲਿਸੀਜ਼ ਅਮੰਗਸ ਦ ਅਲੀਟ, ਅਲੀਟ ਦੇ ਵਿੱਚ ਖੜ ਕੇ ਗੱਲ ਕਰਨੀ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ।
ਨਾਨ ਅਲੀਟ 'ਚ ਗੱਲ ਅਲੱਗ ਹੈ,
ਹਾਂ ਹਾਂ ਹੁਣ ਸੁਖਬੀਰ ਬਾਦਲ ਇਜ਼ ਔਨ ਮਾਰਜਿਨਸ, ਠੀਕ ਹੈ, ਉਹ ਐਕਚੁਅਲੀ ਉਹ ਮਾਰਜਿਨ ਤੇ ਆ,
ਨਹੀਂ,
ਉਹ ਕਨਫਿਊਜ਼ਡ ਹੈ ਕਿ ਉਹ ਬਿਜ਼ਨਸਮੈਨ ਹੈ ਕਿ ਉਹ ਪੋਲੀਟੀਸ਼ੀਅਨ ਹੈ, ਠੀਕ ਹੈ, ਉਹ ਉਹ ਦੋਨਾਂ ਦੇ ਵਿੱਚ ਹੀ ਕੈਨੋਟ ਫਾਈਂਡ ਅ ਡਿਫਰੈਂਸ ਕਿ ਉਹਨੇ ਕਰਨਾ ਕੀ, ਕਿਉਂਕਿ ਉਹ MBA ਆ, ਠੀਕ ਹੈ, ਅਤੇ ਫਿਰ ਉਹ ਪੋਲੀਟਿਕਸ ਪਰਿਵਾਰ 'ਚ ਜਨਮਿਆ ਅਤੇ ਉਹ ਦੋਨਾਂ ਸਟੇਜਾਂ ਦੇ ਵਿੱਚ ਫਲਕਚੁਏਟ ਕਰ ਜਾਂਦਾ ਕਿਤੇ ਕਿਤੇ। ਦੂਜੀ ਪਾਸੇ ਇੱਧਰ ਆਪਾਂ ਗੱਲ ਲਈਏ ਆਮ ਆਦਮੀ ਪਾਰਟੀ ਦੀ, ਅਤੇ ਦੱਸਿਆ ਹੀ ਆ ਕਿ ਤਕਰੀਬਨ ਸਾਰੇ ਜਿਹੜੇ ਸਟੇਟਸਮੈਨ ਆ ਤਾਂ ਖੁੱਡੇ ਲੈਣ ਲਾਤੇ ਆ, ਅਤੇ ਰਹਿ ਗਏ ਹੁਣ ਚੀਫ ਮਿਨਿਸਟਰ ਸਾਹਿਬ, ਅਤੇ ਹੀ ਇਜ਼ ਲਾਈਕ ਹੀ ਇਜ਼ ਐਂਟਰਟੇਨਰ, ਸਿੰਪਲ ਐਜ਼ ਦੈਟ। ਉਹ ਸਟੇਟਸਮੈਨਸ਼ਿਪ ਦੀ ਤਾਂ ਕੋਈ ਗੱਲ ਹੀ ਹੈ ਨਹੀਂ ਉੱਥੇ, ਮਤਲਬ ਉਹ ਪਰਸਨਲ ਅਟੈਕ, ਹਾਂ, ਮਤਲਬ ਇਹੋ ਜਿਹੀਆਂ ਘਟੀਆ ਜਿਹੜੀਆਂ ਦੂਸ਼ਣਬਾਜ਼ੀ
ਘਟੀਆਂ ਗੱਲਾਂ, ਛੋਟੀਆਂ ਗੱਲਾਂ, ਨੀਵੇਂ ਪੱਧਰ ਦਾ ਪੋਲਿਟਿਕਸ ਪੋਲੀਟੀਕਲ ਸਿਨੈਰੀਓ ਕ੍ਰੀਏਟ ਕਰਨਾ। ਈਵਨ ਜਿਸ ਵੇਲੇ ਤੁਸੀਂ ਕਹਿੰਦੇ ਆ ਮੁਕੱਦਸ ਸਦਨ ਆ, ਮੈਨੂੰ ਮੈਂ ਤਾਂ ਉਹਨੇ ਉਹਦਾ ਸੁਣਸਣਾ ਹੀ ਬਣਾ ਕੇ ਰੱਖ ਦਿੱਤਾ ਆਪਣੇ ਵਿਧਾਨ ਸਭਾ ਦਾ, ਉਹ ਕੋਈ ਸੈਸ਼ਨ ਥੋੜ੍ਹਾ ਹੁੰਦਾ ਆ। ਈਵਨ ਈਵਨ ਜੇ ਤੁਸੀਂ ਦੇਖੋ ਬਹਿ ਜਾ ਬਹਿ ਜਾ ਬਹਿ ਜਾ ਆ ਗਈ ਗੱਲ, ਉਹਦੇ ਬਾਰੇ ਵੀ ਕਰੋ।
ਉਹ ਕਾਹਦੀ ਮਤਲਬ ਸਟੇਟਸਮੈਨਸ਼ਿਪ ਹੈ, ਉਹ ਤਾਂ ਮਤਲਬ ਆਪਣੇ ਆਪ ਨੂੰ ਹਲਕਾ ਕਰਨ ਦੀ ਗੱਲ ਹੈ। ਸੋ ਇਹਦੇ 'ਤੇ ਗੱਲਬਾਤ ਹੋਈ ਨਹੀਂ ਕਦੇ, ਨਾ ਆਪਾਂ ਡਿਸਕਸ਼ਨ ਕੀਤੀ ਆ ਵੀ ਇਹਨਾਂ ਦਾ ਸਟੈਂਡਰਡ ਕੀ ਹੋਣਾ ਚਾਹੀਦਾ, ਹੈ ਨਾ, ਵੀ ਇਹ ਗੱਲ ਕਰਨ ਵਾਲੇ ਬੰਦੇ ਵੀ ਆ, ਸਾਡੇ ਸਿਆਣੇ ਕਹਿੰਦੇ ਹੁੰਦੇ ਸੀਗੇ, ਹੈ ਨਾ, ਅਤੇ ਜਦੋਂ ਕਿਸੇ ਦੀ ਗੱਲ ਕਰਨੀ ਨਾ ਵੀ ਇਲਾਕੇ ਦਾ ਇਹ ਬਹੁਤ ਮੋਹਤਵਾਰ ਬੰਦਾ ਆ, ਮੇਰੇ ਬਾਬਾ ਜੀ ਉਹਦਿਆਂ ਦੀ ਮੈਂ ਕਹਾਣੀਆਂ ਮਤਲਬ ਗੱਲਾਂ ਸੁਣਦਾ ਹੁੰਦਾ ਸੀ, ਉਹ ਪਤਾ ਕੀ ਕਹਿੰਦੇ ਹੁੰਦੇ ਸੀਗੇ, ਕਹਿੰਦੇ ਵੀ ਇਹ ਬੰਦਾ ਉਹ ਹੈ ਜਿਹੜਾ ਨਾ ਇਹ ਸਿਰਾਣੇ ਬਹਿਣ ਵਾਲਾ ਬੰਦਾ ਆ। ਅਤੇ ਮੈਨੂੰ ਫਿਰ ਬਹੁਤ ਦੇਰ ਬਾਅਦ ਸਮਝ ਆਈ, ਫਿਰ ਉਹਨੇ ਕਹਿਣਾ ਉਹ ਇਹ ਕਿੱਥੇ ਬੰਦਾ, ਇਹ ਤਾਂ ਐਵੇਂ ਪਾਉਂਦੀ ਬਹਿਣ ਵਾਲਾ ਬੰਦਾ ਆ, ਠੀਕ ਹੈ, ਮਤਲਬ ਇਹ ਪੰਜਾਬੀ ਦੇ ਵਿੱਚ ਇਹ ਹੈ ਸਟੇਟਸਮੈਨਸ਼ਿਪ ਦਾ ਮੀਟਰ ਕਿ ਤੁਸੀਂ ਕਿਸੇ ਦੇ ਘਰ ਜਾਂਦੇ ਹੋ, ਪਾਉਂਦੀ ਪਾਉਂਦੀ ਪਾਉਂਦੀ, ਮਤਲਬ ਜਿਹੜਾ ਮਤਲਬ ਜਿੱਥੇ ਜਿੱਧਰਲੇ ਪਾਸੇ ਦੌਣ ਕੱਸੀ ਦੀ ਆ, ਦੌਣ ਹੁੰਦੀ ਆ, ਉਹਨੂੰ ਪਾਉਂਦੀ ਕਹਿੰਦੇ ਆ ਤੇ ਦੂਜੇ ਪਾਸੇ ਨੂੰ ਸਿਰਾਣਾ ਕਹਿੰਦੇ ਆ। ਵੀ ਉੱਥੋਂ ਵੀ ਮੈਨੂੰ ਬਾਅਦ 'ਚ ਹੌਲੀ ਹੌਲੀ ਸਮਝ ਆਈ ਕਿ ਸਿਰਾਣੇ ਬਹਿਣ ਅਤੇ ਪਾਉਂਦੀ ਦੇ ਵਿੱਚ ਅਤੇ ਬਹਿਣ ਦਾ ਕੀ ਅਰਥ ਹੁੰਦਾ ਆ। ਹੁਣ ਅਕਸਰ ਅਸੀਂ ਦੇਖਦੇ ਹਾਂ ਕਿ ਸਾਡੇ ਕੋਈ ਮਹਿਮਾਨ ਆਉਂਦਾ ਆ ਜਾਂ ਅਸੀਂ ਕਿਸੇ ਦੇ ਜਾਂਦੇ ਹਾਂ, ਉਹ ਉੱਥੇ ਬੈਠਾ ਆ, ਜੇ ਤਾਂ ਸਾਡੇ ਤੋਂ ਸੀਨੀਅਰ ਬੰਦਾ ਆ, ਠੀਕ ਹੈ, ਫਿਰ ਤਾਂ ਅਸੀਂ ਉਹਦੇ ਪਾਉਂਦੀ ਬੈਠੀ ਦਾ ਜਾ ਕੇ, ਸਿਰਾਣੇ ਤਾਂ ਬੈਠੀ ਦਾ ਹੀ ਨਹੀਂ, ਠੀਕ ਹੈ। ਜੇ ਅਸੀਂ ਸੀਨੀਅਰ ਜਾਂਦੇ ਹਾਂ ਤਾਂ ਅਗਲੇ ਦਾ ਇਹ ਫਰਜ਼ ਬਣਦਾ ਕਿ ਉੱਠ ਕੇ ਆ ਕੇ ਸਾਨੂੰ ਬਿਠਾ ਲਏ ਅਤੇ ਉਹ ਸਾਡੇ ਪਾਉਂਦੀ ਬੈਠੇ, ਠੀਕ ਹੈ ਨਾ, ਜੇ ਸਾਡੇ ਉਹ ਸਾਡਾ ਜੂਨੀਅਰ ਹੈ। ਸੋ ਜਦੋਂ ਆਪਾਂ ਪੋਲੀਟਿਕਸ ਦੀ ਗੱਲ ਕਰਦੇ ਹਾਂ, ਪੋਲੀਟਿਕਸ ਦੀ ਗੱਲ ਇਹ ਕਰਦੇ ਹਾਂ ਵੀ ਉਹ ਦੋਨੋਂ ਹੀ ਬਰਾਬਰ ਹੁੰਦੇ ਨੇ ਬੰਦੇ, ਇੱਕ ਮੋਹਤਵਾਰ ਬੰਦਾ ਹੁੰਦਾ ਪਿੰਡ ਦਾ ਸਰਪੰਚ ਰੱਖ ਲਓ, ਦੂਜੇ ਜਾਂਦਾ ਆ, ਇੱਕ ਬਹੁਤ ਇੱਜ਼ਤਦਾਰ ਬੰਦੇ ਹੁੰਦੇ ਆ, ਜਦੋਂ ਦੂਜੇ ਥਾਂ ਜਾਂਦੇ ਆ ਤਾਂ ਉਹਨਾਂ ਨੂੰ ਉਹ ਸਿਰਾਣੇ ਬਿਠਾਉਂਦੇ ਆ। ਇਹਦਾ ਮਤਲਬ ਇਹ ਨਹੀਂ ਹੈਗਾ ਵੀ ਸਿਰਾਣੇ ਜਾ ਕੇ ਧੱਕੇ ਨਾਲ ਬਹਿ ਜਾਂਦੇ ਆ, ਕਹਿਣ ਦਾ ਮਤਲਬ ਇਹ ਸੀਗਾ ਕਿ ਜਦੋਂ ਇਹ ਕਿਤੇ ਵਿਜ਼ਿਟ ਕਰਨ ਜਾਂਦੇ ਆ, ਕਿਸੇ ਨਾਲ ਗੱਲ ਕਰਨ ਜਾਂਦੇ ਆ, ਤਾਂ ਲੋਕ ਇਹਨਾਂ ਦੀ ਇੰਨੀ ਇੱਜ਼ਤ ਮਾਣ ਕਰਦੇ ਆ ਕਿ ਆਪ ਉੱਠ ਕੇ ਉਹ ਪਾਉਂਦੀ ਬਹਿੰਦੇ ਆ ਅਤੇ ਇਹਨਾਂ ਨੂੰ ਸਿਰਾਣੇ ਬਹਿੰਦੇ ਆ, ਉਹਨੂੰ ਕਹਿੰਦੇ ਇਹ ਸਿਰਾਣੇ ਬਹਿਣ ਵਾਲਾ ਬੰਦਾ ਆ। ਜਿਹੜੇ ਬੰਦੇ ਹਲਕੇ ਹੁੰਦੇ ਆ ਯਾਰ ਇਹਨੂੰ ਕੀ ਕਰਨਾ ਉੱਥੇ ਭੇਜਣਾ, ਇਹ ਤਾਂ ਪਾਉਂਦੀ ਬਹਿਣ ਵਾਲਾ ਬੰਦਾ, ਇਹਦੀ ਗੱਲ ਕੀ ਮੰਨਣੀ ਕਿਸੇ ਨੇ। ਸੋ ਇਹੀ ਪੰਜਾਬੀ ਦੇ ਵਿੱਚ ਇਹੀ ਸਟੇਟਸਮੈਨਸ਼ਿਪ ਹੈ, ਸਿਰਾਣੇ ਪਾਉਂਦੀ ਦਾ ਹੀ ਫਰਕ ਹੈ ਬਸ, ਹੋਰ ਕੁਛ ਨਹੀਂ, ਹੈ ਨਾ। ਅਤੇ ਤੁਸੀਂ ਹਲਕੀਆਂ ਗੱਲਾਂ ਕਰਨੀਆਂ, ਪਰਸਨਲ ਅਟੈਕ ਕਰੀ ਜਾਣੇ ਆ, ਹੈ ਉਹਦੀ ਪਰਸਨੈਲਿਟੀ 'ਤੇ ਕਰੀ ਜਾਣੇ ਆ। ਸਿਮਰਨ, ਹੁਣ ਦੇਖੋ ਨਾ ਉਹ ਸਿਮਰਪ੍ਰੀਤ ਉਹਦੇ ਵਾਈਫ ਦਾ ਨਾਮ, ਸੁਖਬੀਰ ਬਾਦਲ ਦੀ ਨਾ,
ਗਨੀਬ ਜੀਠੀਆ,
ਨਹੀਂ ਨਹੀਂ
ਤੇ
ਸਿਮਰਪ੍ਰੀਤ
ਬਾਦਲ ਸਾਹਿਬ,
ਹਾਂ
ਹਰਸਿਮਰਤ,
ਹਰਸਿਮਰਤ, ਤੇ ਉਹਨੂੰ ਸਿਮਰੋ ਕਹਿਣਾ ਯਾਰ, ਮਤਲਬ
ਸਿਮਰੋ ਕਹਿਣਾ
ਕੀ ਮਤਲਬ, ਵਟ ਇਜ਼ ਦਿਸ ਨੌਨਸੈਂਸ, ਹੈ ਨਾ। ਤੇ ਕਿਹੋ ਜਿਹਾ ਆਪਾਂ ਲੀਡਰ,
ਜੀਠੀਆ ਦੀਆਂ ਨਕਲਾਂ ਲਾਣੀਆਂ ਸੈਸ਼ਨ ਦੇ ਵਿੱਚ,
ਪਾਰਲੀਮੈਂਟ ਦੇ ਵਿੱਚ ਖੜ ਕੇ, ਹਾਂ, ਤੁਸੀਂ ਨਟਾਂਕੀਆਂ ਕਰਨੀਆਂ, ਮਤਲਬ ਦੈਟਸ ਵੈਰੀ ਬੈਡ।
ਜਿੰਦਾ ਲੈ ਕੇ ਆਏ ਇਹਨਾਂ ਨੂੰ ਬਾਹਰ ਨਹੀਂ ਜਾਣ ਦੇਣਾ, ਜਿੰਦਾ ਲਾ ਦਿਓ, ਫਲਾਨਾ ਕਰ ਲਓ, ਕੀ ਦਿਸ ਬਿਲਕੁਲ ਚੀਪ ਤਰ੍ਹਾਂ ਦੀ ਪੋਲਿਟਿਕਸ। ਬੰਦਾ ਨਾ ਕਈ ਵਾਰੀ ਕਿਸੇ ਇੱਦਾਂ ਦੇ ਇਮੇਜਿਸ ਆ ਅੱਜ ਕੱਲ ਆ ਰਹੇ ਟੀਵੀ ਤੇ, ਜਿਸ ਵੇਲੇ ਉਹ ਆਉਂਦੇ ਮੁੜ ਤੇ ਬੰਦਾ ਟੀਵੀ ਬੰਦ ਕਰ ਦਿੰਦਾ।
ਹਾਂਜੀ, ਤੇ ਸਾਡੇ ਨਾਲ ਬਲਵੰਤ ਸੰਧੂ ਵਿਟਸੰਡੇ ਵਾਲੇ ਜੁੜੇ ਨੇ, ਉਹ ਕਹਿੰਦੇ ਨੇ ਕਿ ਖਹਿਰਾ ਸਾਹਿਬ, ਪ੍ਰਤਾਪ ਸਿੰਘ ਬਾਜਵਾ, ਕਮਰ ਵਿਜੇ, ਇਹ ਠੀਕ ਨੇ, ਬਾਕੀ ਸਾਰੇ ਤਕਰੀਬਨ ਕਹਿੰਦੇ ਦਾਗੀ ਨੇ। ਤੇ ਬਾਕੀ ਦੇਖੋ
ਹੋਰ ਵੀ ਹੈਗੇ ਆ, ਅੱਛੇ ਅੱਛੇ ਬੰਦੇ ਹੋਰ ਵੀ ਹੈਗੇ ਆ ਜਿਹੜੇ ਸਟੇਟਸਮੈਨ ਹੈਗੇ ਆ, ਜਿਹੜੇ ਕਿ ਜਿਸ ਵੇਲੇ ਹੁਣ ਜੇ ਤੁਸੀਂ ਅਗਲੀ ਗੌਰਮੈਂਟ ਕਾਂਗਰਸ ਦੀ ਬਣੂਗੀ, ਉਹਦੇ ਵਿੱਚ ਅੱਛੇ ਲੀਡਰ ਹੈਗੇ ਆ, ਚੀਫ ਮਿਨਿਸਟਰ ਵੀ ਅੱਛਾ ਬਣੂਗਾ, ਉਹਨਾਂ ਦੀ ਮਿਨਿਸਟਰੀ ਇੱਕ ਸੋਲਿਡਨੈਸ ਹੋ ਗਈ, ਉਹ ਉਹਨਾਂ ਵਿੱਚ ਬੰਦੇ ਹੈਗੇ ਆ ਜਿਹੜੇ ਕਿ ਕਾਫੀ ਐਕਸਪੀਰੀਅੰਸਡ ਆ ਅਤੇ ਉਹ ਸੰਭਾਲ ਸਕਦੇ ਆ ਪੰਜਾਬ ਨੂੰ, ਅਤੇ ਦੇਖਦੇ ਹਾਂ ਕਿ ਅਗਲੀਆਂ ਚੋਣਾਂ ਦੇ ਵਿੱਚ ਕੀ ਬਣਦਾ ਆ। ਮੇਰੇ ਖਿਆਲ ਦੇ ਵਿੱਚ ਹਾਲਾਂਕਿ ਸਾਡੀ ਪਾਰਟੀ ਤਾਂ ਹੋ ਰਿਹਾ, ਲੇਕਿਨ ਜਿੱਦਾਂ ਦੇ ਹਾਲਾਤ ਲੱਗਦੇ ਆ ਮੈਨੂੰ ਲੱਗਦਾ ਕਿ ਕਾਂਗਰਸ ਜਿਹੜੀ ਆ ਨਾ ਬਹੁਤ ਵੱਡੇ ਮਾਰਜਨ 'ਤੇ ਜਿੱਤ ਕੇ ਅਗਲੀਆਂ ਚੋਣਾਂ ਦੇ ਵਿੱਚ ਆ ਰਹੀ ਆ ਅਤੇ ਉਹ ਸਰਕਾਰ ਬਣਾਊਗੀ। ਜਿੱਦਾਂ ਹੁਣ ਵੈਸੇ ਵੀ ਕਾਂਗਰਸ ਦੀ ਹਿੰਦੁਸਤਾਨ ਦੇ ਵਿੱਚ ਥੋੜ੍ਹੀ ਚੜ੍ਹਤ ਹੋਈ ਆ, ਇੱਕ ਤਾਂ ਕਈ ਐਪੀਸੋਡ ਇੱਦਾਂ ਦੇ ਹੋਏ ਆ ਜਿਹਦੇ ਕਰਕੇ ਕਿ ਜਿਹੜੀ ਰੂਲਿੰਗ ਪਾਰਟੀ ਉਹਨੂੰ ਥੋੜ੍ਹੇ ਸੈਟਬੈਕ ਲੱਗੇ ਆ, ਅਤੇ ਮੇਰੇ ਖਿਆਲ ਦੇ ਵਿੱਚ ਕਾਂਗਰਸ ਅਗਲੇ ਜਾਂ ਇਲੈਕਸ਼ਨ ਦੇ ਵਿੱਚ ਸੈਂਟਰ ਦੇ ਵਿੱਚ ਵੀ ਆ ਸਕਦੀ ਹੈ ਅਤੇ ਪੰਜਾਬ ਦੇ ਵਿੱਚ ਤਾਂ ਆਉਣੀ ਹੀ ਆਉਣੀ ਆ। ਬਾਕੀ ਤੁਸੀਂ ਗੱਲ ਕਰਦੇ ਹੁੰਦੇ ਕਿਹੜੇ ਅੱਜ ਕੱਲ੍ਹ ਦੇ ਵਰਤਮਾਨ ਲੀਡਰ ਆ, ਇਹ ਚੋਣਾਂ ਦੀ ਇਲੈਕਸ਼ਨਾਂ ਦੇ ਰਿਜ਼ਲਟ ਆਉਣ ਤੋਂ ਪਹਿਲਾਂ ਪਹਿਲਾਂ ਕਿਸੇ ਵਿਦੇਸ਼ ਦੀ ਧਰਤੀ 'ਤੇ ਜਾ ਕੇ ਉਹਨੂੰ ਵਿਦੇਸ਼ ਦੀ ਟੀਵੀ ਦੇ ਸਕਰੀਨ 'ਤੇ ਸੁਣੋਗੇ। ਇਹਦੇ ਬਾਰੇ ਥੋੜ੍ਹੀ ਜਿਹੀ ਹੋਰ ਅਮਨਦੀਪ ਗੱਲ ਸੋਹਣੀ ਲੱਗਦੀ ਜਿਹੜੇ ਤੁਸੀਂ ਕਰਦੇ ਹੋ।
ਤੁਹਾਨੂੰ ਸੋਹਣੀ ਲੱਗਦੀ ਹੈ, ਠੀਕ ਹੈ ਤੇ
ਹਾਂਜੀ
ਹਾਂ
ਤਦੇ ਤਾਂ ਕਹਿੰਦੇ ਦੁਬਾਰਾ ਕਰੋ।
ਠੀਕ, ਉਹ ਗੱਲ ਇੱਦਾਂ ਆ ਵੀ ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਕਿ ਕਾਫੀ ਜਿਹੜੇ ਲੀਡਰ ਨੇ ਨਾ ਉਹ ਇੰਨੀ ਕੁ ਦੁਸ਼ਮਣੀ ਪੈਦਾ ਕਰ ਲੈਣੀ ਆ ਉਹਨਾਂ ਨੇ ਕਰ ਲੈਂਦੇ ਨੇ ਕਿ ਜਿੱਦਣ ਇਲੈਕਸ਼ਨ ਹੋਣੀ ਆ, ਕਿਉਂਕਿ ਡਾਵਾਂ ਡੋਲ ਹੈ ਸਿਚੁਏਸ਼ਨ, ਵੀ ਜਿੰਨਾ ਧੱਕਾ ਹੁਣ ਉਹ ਫਲਾਣੇ ਦੇ ਵੀ ਕੇਸ ਪਾਤਾ, ਉਹ 'ਤੇ ਵੀ ਕੇਸ ਪਾਤਾ, ਉਹਨੂੰ ਜੇਲ੍ਹ 'ਚ ਪਾਤਾ, ਉਹਨੂੰ ਜੇਲ੍ਹ 'ਚ ਪਾਤਾ, ਇਹ ਉਹੀ ਹਾਲ ਹੋਣਾ ਜਿੱਦਾਂ ਸੁਖਬੀਰ ਬਾਦਲ ਅਤੇ ਵੱਡੇ ਬਾਦਲ ਸਾਹਿਬ ਨੇ ਕੈਪਟਨ ਨੂੰ ਫਿਰ ਜੇਲ੍ਹ 'ਚ ਰੱਖਿਆ ਸੀ, ਪਾਇਆ ਸੀ, ਕਿਉਂਕਿ ਉਹਨਾਂ ਨੇ ਵੀ ਉਹ ਵੀ ਚੱਕ ਲੈਂਦੇ ਸੀ ਨਾ ਆਪਣੀ ਰੋਇਲਟੀ ਦੇ ਕਾਰਨ, ਅਤੇ ਫਿਰ ਜਾ ਕੇ ਇਹਨਾਂ ਦੋਨਾਂ ਦਾ ਸਮਝੌਤਾ ਹੋਇਆ ਸੀ। ਅਤੇ ਮੈਨੂੰ ਲੱਗਦਾ ਕਿ ਸੇਮ ਸਿਚੁਏਸ਼ਨ ਹੁਣ ਆਉਣੀ ਹੈ ਕਿ ਜਿੱਦਣ ਪੰਜਾਬ ਦੀਆਂ ਇਲੈਕਸ਼ਨਾਂ ਹੋਣੀਆਂ ਨਾ, ਅਤੇ ਉੱਦਣ ਜਿਹੜੀ ਰੂਲਿੰਗ ਪਾਰਟੀ ਆਮ ਆਦਮੀ ਪਾਰਟੀ ਜਿਹੜੇ ਮੈਜੋਰਟੀ ਲੀਡਰ ਨੇ ਉਹ ਪੰਜਾਬ 'ਚ ਨਹੀਂ ਹੋਣਗੇ, ਅਤੇ ਮੋਸਟ ਲਾਈਕਲੀ ਉਹ ਭਾਰਤ ਦੇ ਵਿੱਚ ਵੀ ਨਹੀਂ ਹੋਣਗੇ, ਉਹ ਫੋਰਨ ਤੋਂ ਸਕਰੀਨ 'ਤੇ ਰਿਜ਼ਲਟ ਦੇਖ ਰਹੇ ਹੋਣਗੇ, ਅਤੇ ਜੇ ਤਾਂ ਸਹੀ ਆ ਗਏ ਤਾਂ ਮੁੜਨਗੇ, ਨਹੀਂ ਤਾਂ ਫਿਰ ਚੰਨੀ ਸਾਹਿਬ ਮੰਗਰ 6 ਮਹੀਨੇ ਲਾਪਤਾ ਹੀ ਰਹਿਣਗੇ, ਲਾਪਤਾ ਲੇਡੀਜ਼ ਮੰਗਰ। ਅਤੇ ਮੈਨੂੰ ਲੱਗਦਾ ਹੈ ਇਹ ਇਹ ਚਾਂਸਿਸ ਜਿਹੜੇ ਨੇ ਘਟਨਾਕ੍ਰਮ ਹੀ ਨਹੀਂ ਬਣਾ ਲੈਣਾ। ਅਤੇ ਅਮਰੀਕ ਬਾਜੀ ਚਾਲ ਸਾਹਿਬ ਵੀ ਆਉਂਦੇ ਆ, ਇੱਕ ਨਾ
ਥੋੜ੍ਹੀ ਜਿਹੀ ਲੈਂਡ ਲੈਂਡ ਪੂਲਿੰਗ 'ਤੇ ਜਿੱਦਾਂ ਹੁਣ ਆਪਣੇ ਹਾਈ ਕੋਰਟ ਨੇ ਵੀ ਬਹੁਤ ਝਾੜਾਂ ਪਾਈਆਂ, ਹੁਣ ਉਹ ਸੁਪਰੀਮ ਕੋਰਟ ਜਾਣ ਨੂੰ ਫਿਰਦੇ ਆ, ਉੱਥੇ ਵੀ ਝਾੜਾਂ ਪਊ ਗਈਆਂ, ਕੋਈ ਕਈ ਗੱਲਾਂ ਹੋਰ ਵੀ ਆ ਰਹੀਆਂ ਜਿਹਨਾਂ ਵਿੱਚ ਕੋਰਟਾਂ ਨੂੰ ਕਾਫੀ ਇੰਟਰਸੈਪਸ਼ਨ ਕਰਨੀ ਪੈ ਰਹੀ ਆ, ਈਵਨ ਐਡਮਿਨਿਸਟ੍ਰੇਟਿਵ ਕਈ ਇਦਾਂ ਦੇ ਫੰਕਸ਼ਨ ਪੰਜਾਬ ਦੇ ਵਿੱਚ।
ਉਹ ਕੱਲ ਕੱਲ ਗੱਲ ਵੀ ਹੋਈ ਸੀ ਡਾਕਟਰ ਕੁਲਦੀਪ ਸਿੰਘ ਹੇੜੀਆ ਉਹਨਾਂ ਨਾਲ, ਤੇ ਉੱਥੇ ਵੀ ਇਹੀ ਤੱਤ ਕੱਢਿਆ ਸੀਗਾ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਝਾੜ ਪਾਈ ਆ, ਜਿਹੜੀਆਂ ਅਸੀਂ 2-3 ਹਫ਼ਤੇ ਤੋਂ ਗੱਲਾਂ ਕਰ ਰਹੇ ਹਾਂ ਕਿ ਇਹਦੀ ਇੱਕ ਸਟੱਡੀ ਹੁੰਦੀ ਆ, ਇਨਵਾਇਰਮੈਂਟਲ ਇੰਪੈਕਟ ਸਟੱਡੀ ਕੋਈ ਨਹੀਂ ਹੋਈ, ਰੀਹੈਬਿਲੀਟੇਸ਼ਨ ਦੀ ਕੋਈ ਨਹੀਂ ਹੋਈ, ਹੈ ਨਾ, ਇਹਦੀ ਨੀਡ ਕੀ ਹੈ, ਲੋੜ ਕੀ ਆ, ਜਸਟੀਫਿਕੇਸ਼ਨ ਕਿਉਂ ਆ, ਮਤਲਬ ਕੋਈ ਕੋਈ ਜ਼ਿਆਦਾ ਹਾਊਸਿੰਗ ਕ੍ਰਾਈਸਿਸ ਚੱਲ ਰਹੇ ਨੇ, ਹੈ ਉਹਦੀ ਕੋਈ ਨਹੀਂ ਹੋਈ, ਹੈ ਨਾ। ਅਤੇ ਇਸ ਕਰਕੇ
ਛੋਟੀ ਜਿਹੀ ਐਕਸਕਰਸ਼ਨ ਤੁਸੀਂ ਲੈ ਕੇ ਜਾਣੀ ਹੁੰਦੀ ਆ ਈਵਨ ਸਿਟੀ ਨੂੰ ਜਾਂ ਹੋਰ ਕਿਤੇ ਨੂੰ, ਉਹਦੀ ਪਹਿਲਾਂ ਰਿਸਕ ਅਸੈਸਮੈਂਟ ਹੁੰਦੀ ਆ, 2-3 ਬੰਦਿਆਂ ਨੂੰ ਭੇਜਿਆ ਜਾਂਦਾ, ਤੁਸੀਂ ਉਸ ਸਪੋਟ ਤੇ ਜਾ ਕੇ ਆਓ, ਸਾਰਾ ਰੂਟ ਦੇਖ ਕੇ ਆਓ, ਉਹ 'ਚ ਰਿਸਕ ਕਿਹੜੇ ਕਿਹੜੇ ਆ, ਉਹਦੀ ਉਹਦੇ ਨਾਲ ਫਿਰ ਰਿਸਕ ਮੈਨੇਜਮੈਂਟ ਪਲੈਨਿੰਗ ਬਣਦੀ ਆ ਜਿਸ ਵੇਲੇ ਬੱਚਿਆਂ ਨੂੰ ਲੈ ਕੇ ਜਾਣਾ ਹੁੰਦਾ। ਇਹ ਤਾਂ ਬਹੁਤ ਵੱਡੀ ਪੋਲਿਸੀ ਆ ਜਿਹਦੇ ਵਿੱਚ ਸਾਰਾ ਪੰਜਾਬ ਇਨਵੋਲਵ ਆ, ਉਹਦੇ ਇਨਵਾਇਰਮੈਂਟਲ ਕੋਨਸੀਕੁਐਂਸਿਸ ਕੀ ਹੋਊਗੇ, ਉਹਦੇ ਸਾਈਕੋਲੋਜੀਕਲ ਕੋਨਸੀਕੁਐਂਸਿਸ ਕੀ ਹੋਊਗੇ, ਉਹਦੇ ਇਕਨੋਮਿਕ ਕੋਨਸੀਕੁਐਂਸਿਸ ਇੰਪੈਕਟ ਕੀ ਹੋਊਗੇ, ਉਹਦੇ ਇਨਵਾਇਰਮੈਂਟਲ ਇੰਪੈਕਟ ਕੀ ਹੋਊਗੇ, ਇਹ ਐਨਾਲਿਸਿਸ ਕਰਾਈ ਹੈ ਪੋਲਿਸੀ ਇਸ਼ੂ।
ਇਹਨੇ ਨੇ ਇਹ ਤਾਂ ਹੋਏ ਨਹੀਂ ਨਾ, ਪਰ ਇਹ ਸੈਂਟਰ ਦੀ ਪੋਲਿਸੀ ਆ ਵੀ ਤੁਸੀਂ ਲੈਂਡ ਪੂਲਿੰਗ ਕਰਨੀ ਆ, ਲੈਂਡ ਐਕੁਜੀਸ਼ਨ ਕਰਨੀ ਆ, ਤਾਂ ਤੁਹਾਨੂੰ ਇਹ ਸਟੱਡੀਜ਼ ਕਰਨੀਆਂ ਪੈਣੀਆਂ, 4-5 ਸਾਲ ਦਾ ਪ੍ਰੋਸੈਸ ਹੈ, ਇਹ ਰਾਤ ਵਿਚਾਲੇ ਥੋੜ੍ਹਾ ਵੀ ਉੱਥੋਂ ਦਿੱਲੀ ਤੋਂ ਸੁਨੇਹਾ ਆਇਆ ਵੀ ਆਹ ਬਣਾ ਦਿਓ ਜੀ, ਕੱਲ੍ਹ ਨੂੰ ਆਪਾਂ ਅਨਾਊਂਸ ਕਰਨ ਲੱਗੇ, ਇਹ ਇੱਦਾਂ ਹੋਈ ਹੋ ਹੈ, ਔਨ ਦਾ ਵੇ ਚੱਲੀ ਹੋਇਆ ਕੰਮ। ਖੈਰ ਬਲਦੀਪ ਸਿੰਘ ਰਾਮੂ ਵਾਲੇ ਜੀ ਕਹਿੰਦੇ ਕਿ ਭੰਡ ਸੀ, ਭੰਡ ਪੁਣਾ ਹੀ ਕਰ ਰਿਹਾ, ਮੁੱਖ ਮੰਤਰੀ ਦੀ ਪਦਵੀ ਤੇ ਸ਼ਾਇਦ ਪਹਿਲੀ ਵਾਰੀ ਇਤਨਾ ਹੋਛਾ ਬੰਦਾ ਬੈਠਾ ਹੈ। ਹਾਂਜੀ, ਅਸੀਂ ਤਾਂ ਚੰਨੀ ਸਾਹਿਬ ਨੂੰ ਵੀ ਸਮਝਦੇ ਸੀਗੇ, ਪਰ ਇਹਨਾਂ ਨੇ ਉਹਨਾਂ ਨੂੰ ਵੀ ਮਤਲਬ ਮਾਤ ਪਾਤੀ।
ਚੰਨੀ ਸਾਹਿਬ ਵੀ ਥੋੜੇ ਹੋਸ਼ੇ ਸੀਗੇ ਪਰ ਇੰਨੇ ਨਹੀਂ ਸੀ।
ਹਾਂਜੀ ਹਾਂਜੀ,
ਹੋਸ਼ੇ ਸੀਗੇ ਉਹ।
ਹਾਂਜੀ, ਕੁਲਜੀਤ ਸਾਨੀ ਜੀ ਕਹਿ ਰਹੇ ਨੇ ਕਿ ਭਾਜੀ ਸਤਿ ਸ੍ਰੀ ਅਕਾਲ, ਘੁੱਗੀ ਸਾਹਿਬ ਵੀ ਆਪ ਦੇ ਚਹੇਤੇ ਸੀ ਤੇ ਹੁਣ ਉਹ ਛੱਡ ਗਏ ਆ ਜੀ। ਚਲੋ, ਅਵਤਾਰ ਸਿੰਘ ਭੁੱਲਰ ਸਾਡੇ ਨਾਲ ਜੁਆਇਨ ਕਰ ਰਹੇ ਨੇ, ਸਾਡੇ ਮਿੱਤਰ ਨੇ, ਮੈਲਬਨ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਹਾਲੇ ਚਾਲੇ ਪੁੱਛ ਰਹੇ ਨੇ। ਹਾਲ ਚਾਲ ਬਿਲਕੁਲ ਠੀਕ ਹੈ ਜੀ, ਤੁਸੀਂ ਆਪਣਾ ਦਰੁਸਤ ਰੱਖੋ, ਚੜ੍ਹਦੀ ਕਲਾ 'ਚ ਰਹੋ। ਅਤੇ ਸਾਡੇ ਨਾਲ ਹੁਣ ਜੁੜ ਚੁੱਕੇ ਨੇ ਜੀ ਐਸ ਚਾਹਲ ਜੀ ਸਿਡਨੀ ਤੋਂ। ਚਾਹਲ ਸਾਹਿਬ ਜੀ ਆਇਆਂ ਨੂੰ ਗੁੱਡ ਮਾਰਨਿੰਗ, ਕੀ ਹਾਲ ਚਾਲ ਹੈ?
ਸਤਿ ਸ੍ਰੀ ਅਕਾਲ ਅਮਨਦੀਪ ਭਾਜੀ, ਸਤਿ ਸ੍ਰੀ ਅਕਾਲ ਅਮਰੀਕ ਭਾਜੀ ਤੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਤੇ ਬਿਲਕੁਲ ਠੀਕ ਠਾਕ ਹਾਂ ਜੀ, ਤੇ ਆਸ ਕਰਦੇ ਹਾਂ ਸਾਰੇ ਠੀਕ ਹੋਣਗੇ।
ਮੈਂ ਤਾਂ ਸੋਚਿਆ ਤੁਸੀਂ ਘਰੋਂ ਭੱਜ ਗਏ, ਅੱਜ ਭੱਜੇ ਨਹੀਂ?
ਨਹੀਂ ਜੀ, ਅਸੀਂ ਅਗਲੇ ਹਫਤੇ ਭੱਜਣ ਜਾ ਰਹੇ ਹਾਂ। ਮੱਝੀ ਫੈਸਟੀਵਲ ਆ ਜੀ, ਮੱਝੀ ਰਨਿੰਗ ਫੈਸਟੀਵਲ ਅਗਲੇ ਵੀਕਐਂਡ ਤੇ ਆ ਰਿਹਾ, ਤੇ ਆਪਾਂ ਫਿਰ ਸਰੋਤਿਆਂ ਨੂੰ ਮੱਝੀ ਤੋਂ ਜੁੜਾਂਗੇ ਅਗਲੇ।
ਹਾਂ, ਪਿਛਲੇ ਸਾਲ ਵੀ ਤੁਸੀਂ ਉੱਥੋਂ ਫੋਟੋਆਂ ਭੇਜੀਆਂ ਸੀ। ਤੇ ਅੱਜ ਸਿਟੀ ਟੂ ਸਰਫ ਕਿਉਂ ਨਹੀਂ ਗਏ ਫਿਰ?
ਅੱਜ ਸਿਟੀ ਟੂ ਸਰਫ ਦਾ ਟ੍ਰੇਨਿੰਗ ਨਹੀਂ ਹੈਗੀ ਜੀ, ਮੇਰੀ ਓਨੀ ਟ੍ਰੇਨਿੰਗ ਨਹੀਂ ਹੈਗੀ ਉਹ, ਕਿਉਂਕਿ ਕਾਫੀ ਲੰਬੀ ਤੇ ਥਕਾਵਟ ਵਾਲੀ ਤੇ ਟ੍ਰੇਨਿੰਗ ਤੋਂ ਬਿਨਾਂ ਵਾਲੀ ਇਹ ਦੌੜ ਨਹੀਂ ਹੈਗੀ। ਇਹਦੇ ਲਈ ਕਾਫੀ ਟ੍ਰੇਨਿੰਗ ਚਾਹੀਦੀ ਹੈ ਕਾਫੀ ਦਿਨਾਂ ਦੀ ਪਹਿਲੀ। ਤੇ ਰਣਜੀਤ ਭਾਜੀ ਹੋਣੀ ਸਾਰੇ ਗਏ ਹੋਏ ਆ ਜੀ, ਜਿਹੜੇ ਕਾਫੀ ਦਿਨਾਂ ਤੋਂ ਇਹਦੀ ਟ੍ਰੇਨਿੰਗ ਕਰ ਰਹੇ ਸੀ ਤੇ ਕਾਫੀ ਬੰਦੇ ਗਏ ਹੋਏ। ਮੈਂ ਤੁਹਾਨੂੰ ਸ਼ੇਅਰ ਵੀ ਕੀਤੀ ਆ ਫੋਟੋ, ਜਿਹੜੀ ਟੀਮ ਪੂਰੀ ਗਈ ਹੋਈ।
ਫੋਟੋ ਮੈਂ ਕਰਦਾ ਸ਼ੇਅਰ ਤੇ ਵੀਡੀਓ ਵੀ ਪਹੁੰਚੇ ਨੇ ਪੰਗੂ ਭਾਜੀ ਉਹਨਾਂ ਨੇ ਭੇਜੇ ਆ, ਤੇ ਕਾਫੀ ਕੱਟ ਹੁੰਦਾ ਮੇਰੇ ਖਿਆਲ 20-25 ਕਿਲੋਮੀਟਰ ਦੀ ਹੁੰਦੀ ਹੈ ਨਾ?
ਹਾਂਜੀ ਹਾਂਜੀ, ਜਿਹੜੀ ਜਿਹੜੀ ਹਾਫ ਮੈਰਾਥਨ ਆ ਜੀ ਉਹ 21 ਕਿਲੋਮੀਟਰ ਦੀ ਹੈ, ਜਿਹੜੀ ਫੁੱਲ ਮੈਰਾਥਨ ਆ ਉਹ 42 ਕਿਲੋਮੀਟਰ ਦੀ ਹੈ।
ਅੱਛਾ, ਇਹ ਤਾਂ ਕੋਈ ਛੋਟੀ ਨਹੀਂ ਹੁੰਦੀ ਜਿਹੜੀ ਆਪਾਂ ਥੋੜਾ ਜਿਹਾ ਕਰ ਲਈਏ?
60 ਕਿਲੋਮੀਟਰ ਵਾਲੀ ਨਹੀਂ ਹੁੰਦੀ ਜੇ, ਤੇ ਅਸੀਂ ਵੀ ਗੋਡਿਆਂ ਵਾਲੇ ਜਿਹੜੇ ਕਸੇ
ਹਾਂਜੀ ਹਾਂਜੀ, ਅਮਰੀਕ ਭਾਜੀ ਨੂੰ ਫੜਦੇ ਆ ਜੀ, ਮੱਝੀ ਮੈਂ ਘੱਲਦਾ ਇਹਨਾਂ ਨੂੰ ਲਿੰਕ, ਉੱਥੇ ਤੁਸੀਂ 5 ਵੀ ਕਰ ਸਕਦੇ ਆ, 10 ਵੀ ਕਰ ਸਕਦੇ ਆ, 21 ਵੀ ਕਰ ਸਕਦੇ ਆ ਤੇ 42 ਵੀ ਕਰ ਸਕਦੇ
ਆ। ਪੰਜ ਕਾਲੇ ਵਿਚਾਲੇ ਜੇ 2.5 ਕਿਲੋਮੀਟਰ ਵਾਲੇ ਮੁੜਿਆ 2.5 ਕਿਲੋਮੀਟਰ ਜਾ।
ਹਾਂਜੀ ਹਾਂਜੀ ਹਾਂਜੀ, ਤੁਸੀਂ ਕਰ ਸਕਦੇ ਹੋ। ਉਹ ਇੱਕ ਨਾ 7:30 ਵਜੇ ਬਾਅਦ ਸ਼ੁਰੂ ਕਰਦੇ ਪਹਿਲੇ ਰੰਨਾਂ ਤੋਂ ਬਾਅਦ, ਉਹਨੂੰ ਫੈਮਿਲੀ ਫਨ ਰਨ ਕਹਿੰਦੇ ਆ, ਤੇ ਉਹ 5 ਕਿਲੋਮੀਟਰ ਉਹਦੇ ਵਿੱਚ ਤੁਸੀਂ ਵਾਕ ਵੀ ਕਰ ਸਕਦੇ, ਜੌਗ ਵੀ ਕਰ ਸਕਦੇ, ਰਨ ਵੀ ਕਰ ਸਕਦੇ ਆ।
ਅਗਲੀ ਵਾਰ ਸਾਨੂੰ ਵੀ ਨਾਲ ਲੈ ਜਾਓ, ਪੰਜਾਂ ਵਾਲੀ ਕਰ ਆਵਾਂਗੇ, ਸਾਡੀ ਵੀ ਪੰਜਾਂ ਵਾਲੀ ਕਰ ਲਵਾਂਗੇ। ਕੱਲ
ਪ੍ਰੋਗਰਾਮ
ਜਿਸ ਵੇਲੇ ਅਸੀਂ ਪੋਲੀਟੀਸ਼ੀਅਨਾਂ ਤੇ ਗੱਲ ਕਰ ਰਹੇ ਸੀ ਅੱਜ, 10 ਮਿੰਟ ਪਹਿਲਾਂ ਦੀ ਗੱਲ ਆ, ਉਹ ਕਹਿੰਦੇ ਗੱਲ ਨਾ ਕਰੋ, ਚਾਹਲ ਸਾਹਿਬ ਆਉਣ ਵਾਲੇ ਆ, ਤੁਹਾਡੇ ਗੱਲ ਪਊਗੇ। ਮੈਨੂੰ ਪਤਾ ਨਹੀਂ ਲੱਗੀ ਗੱਲ ਪੈਣ ਵਾਲੀ ਗੱਲ ਕਿਹੜੀ ਆ।
ਨਹੀਂ, ਉਹ ਗੱਲ ਇਹ ਆ ਵੀ ਤੁਸੀਂ ਤਾਂ 5 ਕਿਲੋਮੀਟਰ ਵਾਲੀ ਕਰ ਲੈਣੀ ਆ, ਤੁਹਾਡੀ ਤਾਂ ਪ੍ਰੈਕਟਿਸ ਹੈਗੀ ਆ। ਉੱਥੇ ਭਾਜੀ ਨੇ ਚੱਲ ਜਾਣਾ, ਉੱਥੇ ਭਾਜੀ ਨੇ ਤੁਹਾਨੂੰ ਇਹ ਪੁੱਛਣਾ ਵੀ ਬਾਈ ਹੁਣ ਊਬਰ ਕਰ ਸਕਦੇ ਹੋ ਉੱਥੇ ਤੱਕ ਜਾਣ ਦੇ?
ਚਲੋ ਊਬਰ ਈਟ ਤੇ ਕਾਫੀ ਮੰਗਾ ਦਿਓ, ਇੱਧਰ ਵੀ ਹੋ ਸਕਦੀ ਆ।
ਉਹਦੀ ਉਬਰ ਵਾਲੀ ਗੱਲ ਸੁਣਾ ਦਿੰਦੇ ਆ ਜੀ ਤੁਹਾਨੂੰ। ਮੈਂ ਟੈਕਸੀ ਚਲਾ ਰਿਹਾ, ਸੰਡੇ ਦੀ ਗੱਲ ਆ, ਅੱਜ ਤੋਂ ਕੋਈ 5 ਸਾਲ ਪਹਿਲਾਂ ਦੀ ਗੱਲ ਆ, ਤੇ ਮੈਕਸੀ ਟੈਕਸੀ ਚਲਾ ਰਿਹਾ ਜੀ। ਤੇ ਪ੍ਰੋਸਪੈਕਟ ਬਲੈਕ ਟਾਊਨ ਦਾ ਏਰੀਆ ਜਿਹੜਾ ਸਿਡਨੀ ਦੇ ਲਾਗੇ, ਬਹੁਤ ਸਾਰੇ ਸੱਜਣ ਜਿਹੜੇ ਸਿਡਨੀ ਚ ਰਹਿੰਦੇ ਉਹ ਜਾਣਦੇ ਹੋਣਗੇ। ਚਲੋ ਆਪਾਂ ਉਹਨਾਂ ਨੂੰ ਦੱਸ ਦਿੰਦੇ, ਬਲੈਕ ਟਾਊਨ ਇੱਕ ਟਾਊਨ ਆ ਜੀ ਸਿਡਨੀ ਦਾ, ਉਹਦੇ ਲਾਗੇ। ਉੱਥੋਂ ਜੋਬ ਆ ਗਈ ਜੀ ਤੇ ਮੈਂ ਚਲੇ ਗਿਆ ਉੱਥੇ, ਤੇ ਇੱਕ ਬੰਦਾ ਨਾ ਸਾਈਕਲ ਮਤਲਬ ਉਹ ਸਾਈਕਲ ਚਲਾ ਰਿਹਾ ਤੇ ਆਇਆ ਹੋਊਗਾ, ਉਹ ਕੋਨੇ ਜੇ ਤੇ ਬੈਠਾ। ਮੈਂ ਆਪਣੀ ਜੋਬ ਲੱਭ ਰਿਹਾ ਵੀ ਯਾਰ ਕਿਹੜਾ ਬੰਦਾ ਹੋਊਗਾ, ਜਿੰਨੇ ਮੈਨੂੰ ਲੱਗਿਆ ਕਿ ਯਾਰ ਕਿਸੇ ਨੇ ਉੱਦਾਂ ਨਾ ਝੂਠੀ ਜੋਬ ਬੁੱਕ ਕਰਾਤੀ, ਕੋਈ ਹੈ ਨਹੀਂ ਆ। ਤੇ ਉਹ ਮੈਂ ਗੱਡੀ ਮੋੜ ਕੇ ਜਾਣ ਲੱਗਾ ਤੇ ਉਹ ਸਾਈਕਲ ਵਾਲਾ ਜੀ ਮੈਨੂੰ ਆਵਾਜ਼ਾਂ ਮਾਰਨ ਡਿਆ, ਤੇ ਮੈਂ ਕਿਹਾ ਕਹਿੰਦਾ ਯਾਰ ਮੈਂ ਹੀ ਬੁੱਕ ਰਹੀ। ਮੈਂ ਕਿਹਾ ਤੂੰ ਬੁੱਕ ਰਹੀ, ਤੇਰੇ ਕੋਲ ਤੇ ਸਾਈਕਲ ਆ। ਕਹਿੰਦਾ ਮੈਂ ਤੇ ਨਾ ਮਤਲਬ ਚਾਹ ਦੇ ਵਿੱਚ ਘਰੋਂ ਦੂਰ ਬਹੁਤ ਆ ਗਿਆ, ਮੈਂ ਵਾਪਸ ਨਹੀਂ ਜਾ ਸਕਦਾ, ਮੈਨੂੰ ਘਰ ਛੱਡ ਕੇ ਜਾ।
ਚਾਹ ਦੇ ਵਿੱਚ ਹੀ ਆ ਗਿਆ। ਚਲੋ ਅਸੀਂ ਵੀ ਚਾਹ ਦੇ ਵਿੱਚ ਜਾਵਾਂਗੇ, ਫਿਰ ਸਾਨੂੰ ਮੋੜ ਲਿਆ ਉਹ ਜਾਂ ਉਬਰ, ਤੁਹਾਡੇ ਕੋਲ ਐਪ ਹੁੰਦੀ ਹੈ ਉਬਰ ਦੀ? ਸਾਡੇ ਕੋਲ ਤਾਂ ਉਬਰ ਦੀ ਐਪ ਹੀ ਹੈ।
ਨਹੀਂ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਆਪਾਂ ਤਾਂ ਆਪਾਂ ਤਾਂ ਨਾਲ ਵਾਕ ਕਰਕੇ ਤੁਹਾਡੇ ਕੋਲ ਪੂਰੀ ਕਰਾਵਾਂਗੇ ਜੀ, ਕੋਈ ਗੱਲ।
ਚਲ ਸਾਹਿਬ ਠੀਕ ਹੈ, ਜਾਵਾਂਗੇ ਮੈਂ ਵੀ। ਏਦਾਂ ਨਾ ਕਰੀਏ ਫਿਰ, ਉਹਦਾ ਪ੍ਰੋਗਰਾਮ ਵੀ ਉੱਥੋਂ ਹੀ ਕਰੀਏ।
ਆਹੋ ਫਿਰ
ਬਿਲਕੁਲ ਜੀ ਬਿਲਕੁਲ,
ਪੰਜਾਬੀ ਸੰਡੇ ਹੀ ਹੈ
ਪ੍ਰੋਗਰਾਮ। ਅਮਰੀਕਾ ਜੀ ਬਹੁਤ ਹੀ ਵਧੀਆ ਰੀਜਨਲ ਏਰੀਆ, ਜਿੱਦਾਂ ਜ਼ਰੂਰ ਤੁਹਾਨੂੰ ਵਿਜ਼ਿਟ ਕਰਨਾ ਚਾਹੀਦਾ ਉਹ ਦੇਖਣਾ। ਪਤਾ ਨਹੀਂ ਤੁਸੀਂ ਸ਼ਾਇਦ ਗਏ
ਹੋਵੋ। ਮੱਝੀ ਮੱਗੀ ਗਏ ਆ, ਦੇਖਿਆ ਆ, ਬਹੁਤ ਸੋਹਣਾ ਇਲਾਕਾ ਹੈ, ਥੋੜੀ ਓਰੀਜਨਲ ਕੰਟੈਂਟ ਵੀ ਉਹਦੇ ਵਿੱਚ ਹੈਗਾ ਆ।
ਹਾਂਜੀ ਹਾਂਜੀ, ਬਹੁਤ ਬਹੁਤ ਹੀ ਵਧੀਆ, ਬਹੁਤ ਪਿਆਰਾ ਏਰੀਆ ਜੀ।
ਅੱਛਾ ਚਾਹਲ ਸਾਹਿਬ, ਦਿਲ ਦੀ ਪੜਾਸ ਆਪਾਂ ਪ੍ਰੋਗਰਾਮ ਸ਼ੁਰੂ ਹੋ ਗਿਆ ਸਾਡਾ, ਤੇ ਇੱਕ ਨਾ ਤੁਸੀਂ ਫੋਟੋ ਵੀ ਭੇਜੀ ਸੀ, ਆਪਾਂ ਰੀਅਲ ਇਸਟੇਟ ਦੀ ਵੀ ਅੱਜ ਗੱਲ ਕਰਨੀ ਸੀ। ਅਮਰੀਕ ਭਾਜੀ ਵੀ ਅੰਕੜੇ ਲਏ ਸੀ, ਉੱਥੇ ਤੱਕ ਤਾਂ ਅਸੀਂ ਪਹੁੰਚ ਨਹੀਂ ਸਕੇ। ਇਹ ਦੋਨੋਂ ਗੱਲਾਂ ਮਿਲਦੀਆਂ ਆ ਵੀ, ਇੱਕ ਤਾਂ ਰਿਪੋਰਟ ਆਈ ਸੀ ਅਮਰੀਕ ਭਾਜੀ ਵੀ ਕੈਨੇਡਾ ਦੀ ਜਿਹੜੀ ਹਾਊਸਿੰਗ ਮਾਰਕੀਟ ਆ ਉਹ ਕਰੈਸ਼ ਹੋ ਗਈ ਆ, ਸਿਡਨੀ ਦੀ ਜਿਹੜੀ ਆ ਉਹ ਸੁਪਰ ਹੌਟ ਹੋ ਗਈ ਆ, ਤੇ ਇਹਦੇ ਲਈ ਚਾਹਲ ਸਾਹਿਬ ਕਾਨੂੰਨ ਵੀ ਲਿਆਂਦੇ ਗਏ ਸੀਗੇ ਵੀ ਜਿਹੜੇ ਫੋਰਨਰਸ ਆ ਉਹਨਾਂ ਨੂੰ ਬੰਦ ਕਰ ਦੇਣਾ ਚਾਹੀਦਾ ਆ, ਉਹਨਾਂ ਨੂੰ ਘਰ ਨਹੀਂ ਲੈਣ ਦੇਣਾ ਚਾਹੀਦਾ। ਤੇ ਜਾਂ ਟੈਕਸ ਲਾ ਦਿਓ ਜਾਂ ਕਿੱਦਾਂ ਚੱਲ ਦਿਓ? ਤੇ ਪਹਿਲਾਂ ਚਾਲ ਸਾਹਿਬ ਤੁਸੀਂ ਦੱਸੋ ਵੀ ਸਿਡਨੀ ਦੀ ਕੀ ਸਿਚੁਏਸ਼ਨ ਹੈ, ਵੀ ਫੋਰਨਰ ਤੇ ਜਿਹੜਾ ਸ਼ਿਕੰਜਾ ਕੱਸਿਆ ਸੀ ਉਹਦੇ ਨਾਲ ਕੋਈ ਪਿਆ ਫਰਕ ਜਾਂ ਨਹੀਂ ਪਿਆ?
ਇਹਦੀ ਇਹਦੀ ਜਿਹੜੀ ਨਿਊਜ਼ ਆਈ ਹੈ ਜੀ, ਜਿਹੜੀ ਆਸਟ੍ਰੇਲੀਅਨ ਟ੍ਰੈਜਰੀ ਫੋਰਨ ਇਨਵੈਸਟਮੈਂਟ ਬੋਰਡ ਦੀ ਜਿਹੜੀ ਰਿਪੋਰਟ ਆਈ ਹੈ ਪਰਸੋਂ ਦੀ ਡੇਲੀ ਟੈਲੀਗ੍ਰਾਫ ਦੇ ਵਿੱਚ ਹੋਈ ਆ, ਉਹਦੇ ਜਿਹੜੇ ਅੰਕੜੇ ਆ ਉਹ ਤੇ ਬਿਲਕੁਲ ਹੀ ਦੂਜੀ ਗੱਲ ਹੀ ਦੱਸ ਰਹੇ ਆ ਵੀ ਇਹ ਜਿਹੜੀ ਪਾਲਿਸੀ ਸੀ ਵੀ ਤੁਸੀਂ ਐਗਜਿਸਟਿੰਗ ਪੁਰਾਣੇ ਘਰ ਜਿਹੜੇ ਹੁੰਦੇ ਆ ਉਹ ਫੋਰਨ ਬਾਇਰ ਨਹੀਂ ਖਰੀਦ ਸਕਦੇ, ਉਹਦੇ ਤੇ ਇਹਨਾਂ ਨੇ ਬੈਨ ਕਰਤਾ ਸੀ, ਓਨਲੀ ਨਵਾਂ ਸਟਾਕ ਆ ਜਿਹੜਾ ਜਿਹੜੇ ਨਵੇਂ ਘਰ ਆ ਤੁਸੀਂ ਉਹੀ ਬਾਏ ਕਰ ਸਕਦੇ ਹਾਂ। ਪਰ ਉਹ ਪਾਲਿਸੀ ਇਹਨਾਂ ਦੀ ਫੇਲ ਹੁੰਦੀ ਨਜ਼ਰ ਆਈ ਹੈ ਜੀ, ਕਿਉਂਕਿ ਆਸਟ੍ਰੇਲੀਆ ਇੱਕ ਏਦਾਂ ਦਾ ਪ੍ਰੋਡਕਟ ਇਹਨਾਂ ਨੇ ਬਣਾਇਆ, ਸਾਰੀ ਦੁਨੀਆ ਇੱਥੇ ਆਣ ਕੇ ਰਹਿਣਾ ਚਾਹੁੰਦੀ ਆ, ਇਹਦੀ ਆਬੋ ਹਵਾ ਮਾਨਣਾ ਚਾਹੁੰਦੀ ਆ, ਇਹਦੇ ਜਿਹੜੀ ਚੰਗੀ ਇਹਦੀ ਪ੍ਰੋਡਿਊਸ ਆ ਖਾਣਾ ਚਾਹੁੰਦੀ ਆ, ਇੱਥੇ ਇੱਥੋਂ ਦੇ ਸ਼ਾਂਤੀ ਮਾਹੌਲ ਚ ਰਹਿਣਾ ਚਾਹੁੰਦੀ ਆ, ਇੱਥੇ ਦੀ ਸਟੇਬਲ ਗਵਰਨਮੈਂਟ ਆ ਜਿਹਦਾ ਉਹ ਆਨੰਦ ਮਾਣਨਾ ਚਾਹੁੰਦੀ ਆ, ਇੱਥੇ ਬਿਜ਼ਨਸ ਕਰਨਾ ਚਾਹੁੰਦੇ ਆ ਲੋਕ। ਸੋ ਉਹਦੇ ਚ ਇਹ ਜਿਹੜੀ ਪਾਲਿਸੀ ਦੇ ਜਿਹੜੇ ਅੰਕੜੇ ਆ ਜੀ, ਉਹਦੀ ਗੱਲ ਹੋਰ ਹੀ ਬਿਆਨ ਕਰਦੇ ਆ ਕਿ $16 ਬਿਲੀਅਨ ਇਨਵੈਸਟ ਹੋ ਗਏ ਆ ਇੱਥੋਂ ਦੀ ਰੀਅਲ ਸਟੇਟ ਦੇ ਵਿੱਚ, ਤੇ ਜਿਹਦੇ ਵਿੱਚ ਤਿੰਨ ਚਾਰ ਕੰਟਰੀਆਂ ਸਭ ਤੋਂ ਵੱਧ ਆ ਜੀ, ਚਾਈਨਾ, ਹਾਂਗਕਾਂਗ, ਵੀਅਤਨਾਮ ਤੇ ਇੰਡੀਆ। ਚਾਰ ਕੰਟਰੀਆਂ ਨੇ ਉਹਦੇ, ਮੈਂ ਨੰਬਰ ਵੀ ਸ਼ੇਅਰ ਕਰਦੇ ਹਾਂ ਆਪਾਂ ਜੀ, ਉਹਦੇ ਵਿੱਚ ਚਾਈਨਾ ਨੇ ਸਭ ਤੋਂ ਵੱਧ 7312 ਘਰ ਖਰੀਦੇ ਆ, 7312 ਘਰ ਚਾਈਨੀਜ਼ ਲੋਕਾਂ ਨੇ ਖਰੀਦੇ ਆ। ਸਤੰਬਰ 2024 ਤੱਕ ਦੀ ਰਿਪੋਰਟ ਆ ਜਿਹੜੀ $8.8 ਬਿਲੀਅਨ ਬਣਦੀ ਆ, $8.8 ਬਿਲੀਅਨ। ਉਹਦੇ ਤੋਂ ਬਾਅਦ
ਚੱਲ ਸਰ, ਨਵੇਂ ਘਰ ਖਰੀਦਦੇ ਨੇ ਨਾ, ਪੁਰਾਣੇ ਤਾਂ ਖਰੀਦ ਨਹੀਂ ਸਕਦੇ।
ਹਾਂਜੀ, ਨਹੀਂ ਨਵੇਂ ਨਵੇਂ ਪੁਰਾਣੇ ਨਹੀਂ ਖਰੀਦ ਸਕਦੇ ਕਿਉਂਕਿ ਉਹ ਪਾਲਿਸੀ ਵੀ ਐਗਜ਼ਿਸਟਿੰਗ ਹੋਮ ਨਹੀਂ ਤੁਸੀਂ ਲੈ ਸਕਦੇ।
ਠੀਕ ਠੀਕ, ਉਸ ਤੋਂ ਬਾਅਦ
ਤੇ ਇਹਦੇ ਤੋਂ ਬਾਅਦ ਜੀ, ਇਹਦੇ ਤੋਂ ਬਾਅਦ ਜਿਹੜੇ ਆਪਣੇ ਆਉਂਦੇ ਹਾਂਗਕਾਂਗ, ਹਾਂਗਕਾਂਗ ਨੇ ਜੀ $1.7 ਬਿਲੀਅਨ ਇਨਵੈਸਟ ਕੀਤਾ ਰੈਜੀਡੈਂਸ਼ੀਅਲ ਪ੍ਰੋਪਰਟੀਜ਼ ਦੇ ਵਿੱਚ। ਉਹਦੇ ਤੋਂ ਬਾਅਦ ਵੀਅਤਨਾਮ, ਵੀਅਤਨਾਮ ਦਾ ਆਪਾਂ ਉਦਮ ਆਮ ਇੱਕ ਮਤਲਬ ਮਿੱਥ ਹੈਗਾ ਕਿ ਬਣਿਆ ਹੈਗਾ, ਸਾਡੀ ਸੋਚ ਹੈ ਕਿ ਸ਼ਾਇਦ ਉਹ ਗਰੀਬ ਕੰਟਰੀ ਆ ਜਾਂ ਉੱਥੇ ਨਹੀਂ, ਉੱਥੋਂ $1.3 ਬਿਲੀਅਨ ਇਨਵੈਸਟ ਹੋਇਆ ਜੀ ਆਸਟ੍ਰੇਲੀਆ ਦੇ ਵਿੱਚ, $1.3 ਬਿਲੀਅਨ। ਉਹਦੇ ਤੋਂ ਅੱਗੇ ਜੀ ਸਾਡਾ ਪਿਆਰਾ ਆਪਣਾ ਮੁਲਕ ਇੰਡੀਆ ਤੋਂ ਆ ਜਾਂਦੇ ਆ ਜੀ, 1460 ਘਰ ਖਰੀਦੇ ਗਏ ਆ, $900 ਮਿਲੀਅਨ ਇਨਵੈਸਟ ਹੋਇਆ, $900 ਮਿਲੀਅਨ ਇੰਡੀਆ ਤੋਂ ਆਸਟ੍ਰੇਲੀਆ ਦੇ ਵਿੱਚ। ਸੋ ਇਹ ਜਿਹੜੇ ਅੰਕੜੇ ਆ ਇਹ ਇਹੀ ਦੱਸ ਰਹੇ ਆ ਵੀ ਆਸਟ੍ਰੇਲੀਆ ਅਜੇ ਵੀ ਹੌਟ ਆ, ਦੁਨੀਆ ਦੇ ਵਿੱਚ ਇਹਦੀ ਡਿਮਾਂਡ ਆ, ਲੋਕ ਇੱਥੇ ਆਣ ਕੇ ਰਹਿਣਾ ਚਾਹੁੰਦੇ ਆ। ਜਿਹੜੀ ਇਹ ਰਿਪੋਰਟ ਆ ਇਹਦੇ ਵਿੱਚ ਉਹਨਾਂ ਨੇ ਵੱਖ ਵੱਖ ਜਿਹੜੇ ਰੀਅਲ ਸਟੇਟ ਵਾਲੇ ਬੰਦੇ ਆ ਉਹਨਾਂ ਦੇ ਵਿਊਜ ਲਏ ਆ, ਤੇ ਸਪੈਸ਼ਲੀ ਜਿਹੜੀ ਲੇਡੀ ਨੇ ਚਾਈਨੀਜ਼ ਜਿਹੜੇ ਉਹ ਬਾਇਰਸ ਨੂੰ ਟਾਰਗੇਟ ਕਰਦੇ ਆ ਕਿਉਂਕਿ ਸਭ ਤੋਂ ਜ਼ਿਆਦਾ ਘਰ ਉਹਨਾਂ ਨੇ ਲਏ ਆ, ਉਹਨਾਂ ਨੇ ਜੋ ਦੱਸਿਆ ਵੀ ਜਿਹੜੇ ਵੀ ਲੋਕਾਂ ਨੇ ਘਰ ਲਏ ਆ ਉਹ ਇੱਥੋਂ ਦਾ ਆਬੋ ਵਾ, ਜੋ ਮੈਂ ਪਹਿਲਾਂ ਵੀ ਦੱਸ ਚੁੱਕਾ, ਇੱਥੋਂ ਦੀ ਪ੍ਰੋਡਿਊਸ, ਇੱਥੇ ਬਿਜ਼ਨਸ ਕਰਨਾ ਚਾਹੁੰਦੇ ਆ, ਇੱਥੇ ਰਹਿਣਾ ਉਹਨਾਂ ਨੂੰ ਪਸੰਦ ਵਾ, ਇਸ ਕਰਕੇ ਲੋਕ ਇੱਥੇ ਇਨਵੈਸਟ ਕਰਨਾ ਚਾਹੁੰਦੇ।
ਹੁਣ
ਅਮਰੀਕਾ ਸਾਹਿਬ ਇਹ ਤਾਂ ਗੱਲ ਮੰਨਣ ਵਾਲੀ ਆ, ਕਿਹੜੇ ਜਿੱਦਾਂ ਤੁਸੀਂ ਐਟਰੀਬਿਊਟਸ ਦੱਸੇ ਆ, ਕਰੈਕਟਰਿਸਟਿਕਸ ਇਸ ਕੰਟਰੀ ਦੀਆਂ ਦੱਸੀਆਂ ਆ, ਉਹੀ ਇਸ ਕੰਟਰੀ ਨੂੰ ਲੋਕਾਂ ਨੂੰ ਕਹਿਣ ਤੇ ਮਜਬੂਰ ਕਰ ਰਹੀ ਆ ਕਿ ਆਸਟ੍ਰੇਲੀਆ ਇਜ਼ ਅ ਲੱਕੀ ਕੰਟਰੀ। ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਕਿਸੇ ਵੀ ਬੰਦੇ ਨੂੰ ਤੁਸੀਂ ਮਿਲੋ ਜਿਹੜਾ ਕਿ ਆਸਟ੍ਰੇਲੀਆ ਵਿਜ਼ਿਟ ਕਰਕੇ ਗਿਆ ਜਾਂ ਇੱਥੇ ਰਹਿੰਦਾ ਆ, ਉਹ ਕਹੂ, ਉਹ ਕਦੇ ਮਾੜਾ ਨਹੀਂ ਕਹੂਗਾ ਕਿ ਨਹੀਂ ਤਾਂ ਆਮ ਤੌਰ 'ਤੇ ਜਿਸ ਕੰਟਰੀ ਵਿੱਚ ਤੁਸੀਂ ਰਹਿੰਦੇ ਹੁੰਦੇ ਆ, ਨਹੀਂ ਯਾਰ ਇੱਥੇ ਤਾਂ ਆਹ ਨਹੀਂ ਹੈ, ਇੱਥੇ ਤਾਂ ਉਹ ਨਹੀਂ ਹੈ, ਇੱਥੇ ਮਾੜਾ ਬਹੁਤ ਆ। ਮੇਰੇ ਵੱਡੇ ਬ੍ਰਦਰ ਇੱਥੇ ਆਏ ਸੀਗੇ ਜਨਵਰੀ ਦੇ ਵਿੱਚ, ਉਹਨਾਂ ਨੇ ਇਹੀ ਸੈਸ ਕੀਤਾ, ਕਹਿੰਦਾ ਬਹੁਤ ਵੱਡਾ ਡਿਸਿਪਲਨ ਕੰਟਰੀ ਆ ਇਹ, ਇੱਥੇ ਖੁੱਲ੍ਹਾਪਣ ਬਹੁਤ ਆ, ਵਾਤਾਵਰਨ ਬਹੁਤ ਵਧੀਆ ਆ, ਐਡਮਿਨਿਸਟ੍ਰੇਸ਼ਨ ਵੀ ਚੰਗੀ ਆ, ਸੋਹਣਾ ਲੱਗਦਾ ਇੱਥੇ ਰਹਿਣਾ, ਖੁੱਲ੍ਹਾ ਖੁੱਲ੍ਹਾ ਲੱਗਦਾ ਆ। ਤਾਂ ਇੱਥੇ ਟਿੱਲੇ ਵੀ ਬਹੁਤ ਆ ਅਮਦੀਪ, ਤੁਸੀਂ ਵੀ ਟਿੱਲੇ 'ਤੇ ਰਹਿੰਦੇ, ਅਸੀਂ ਵੀ ਟਿੱਲੇ 'ਤੇ ਰਹਿੰਦੇ ਹਾਂ, ਉੱਥੇ ਤੁਸੀਂ ਜਿਲ੍ਹੇ ਟਿੱਲਿਆਂ 'ਤੇ ਜਾਂਦੇ ਆ ਤੁਸੀਂ ਵੀ ਟਿੱਲੇ 'ਤੇ ਰਹਿੰਦੇ, ਮੈਨੂੰ ਲੱਗ ਗਿਆ ਪਤਾ ਦਾ ਪੌਂਟਸ ਦੇ ਵਿੱਚ, ਅਤੇ ਇਹ ਜਿਹੜੀ ਸਾਰੀਆਂ ਕੰਡੀਸ਼ਨਾਂ ਆ ਇਹ ਦੇਖ ਕੇ ਇੱਦਾਂ ਲੱਗਦਾ ਵੀ ਦਿਸ ਇਜ਼ ਰੀਅਲੀ ਅ ਲੱਕੀ ਕੰਟਰੀ, ਵੀ ਆਲ ਆਰ ਲੱਕੀ। ਤੇ ਇਹਦਾ ਆਨੰਦ ਮਾਨਣਾ,
ਬਿਲਕੁਲ ਬਿਲਕੁਲ, ਪਰਮਾਤਮਾ ਦਾ ਹਰ ਵੇਲੇ ਸ਼ੁਕਰ ਕਰਨਾ ਚਾਹੀਦਾ ਜਿਹੜੇ ਵੀ ਇੱਥੇ ਅਸੀਂ ਹੈਗੇ ਆ, ਸਾਨੂੰ ਇਸ ਇਹ ਸਵਰਗੀ ਆ ਤੇ ਸਵਰਗ ਚ ਰਹਿਣ ਦਾ ਮੌਕਾ ਮਿਲਿਆ, ਤੇ ਜਿੱਦਾਂ ਆਪਾਂ ਇਹ ਵੀ ਕਹਿੰਦੇ ਹੁੰਦੇ ਵੀ ਇਹਨੂੰ ਸਵਰਗੀ ਰਹਿਣ ਦੀ ਹੈ,
ਇਹਨੂੰ ਸਵਰਗੀ ਰਹਿਣ ਦੀ ਸਵਰਗ ਵਾਸੀ ਨਾ ਕਹਿ ਦਿਓ ਤੁਸੀਂ,
ਅਸੀਂ ਅਸੀਂ ਤਿੰਨੇ ਸਵਰਗ ਵਾਸੀ ਆ, ਸਵਰਗ ਧਰਤੀ ਤੇ ਹੀ ਆ ਭਾਈ, ਅਸੀਂ ਤਾਂ ਕਹਿੰਦੇ ਹਾਂ ਅਸੀਂ ਤਾਂ ਸਵਰਗ ਵਾਸੀ ਹਾਂ, ਠੀਕ ਹੈ। ਦੂਜੀ ਗੱਲ ਇਹ ਆ ਵੀ ਇੱਕ ਸਵਰਗ ਹੋਰ ਵੀ ਆ ਦੁਨੀਆਂ ਤੇ ਜਿਹਨੂੰ ਕਨੇਡਾ ਕਹਿੰਦੇ ਆ, ਪੰਜਾਬੀ ਸਵਰਗ ਹੀ ਲੱਭਦੇ ਫਿਰਦੇ ਨਾ, ਸਾਰੇ ਸਵਰਗਾਂ 'ਚ ਹੀ ਜਾਣ ਦੀ ਟਰਾਈ ਕਰ ਰਹੇ ਆ, ਤੇ
ਜੀ ਬਿਲਕੁਲ, ਇੱਛਾ ਸਾਰੇ
ਉਹ
ਮਨ ਦੀ
ਸਾਰੇ
ਇੱਛਾ ਹੀ ਆ
ਹਾਂ
ਵੀ ਮੈਂ ਸਵਰਗ 'ਚ ਹੀ ਰਹਿਣਾ ਵਾ। ਹਾਂਜੀ
ਤੇ
ਹਾਂਜੀ
ਜਦੋਂ ਕੰਪੇਅਰ ਹੁੰਦਾ ਨਾ ਦੋ ਇਕਨੋਮੀਆਂ ਦਾ, ਆਸਟ੍ਰੇਲੀਆ ਤੇ ਕੈਨੇਡਾ, ਆਪਸ ਦੇ ਵਿੱਚ ਭਾਈ ਭਾਈ ਨੱਕ ਤੋਂ ਨੱਕ ਚੱਲਦੇ ਨੇ, ਨੈਕ ਟੂ ਨੈਕ ਚੱਲਦੇ ਨੇ।
ਹਾਂਜੀ
ਤੇ ਹੁਣ ਜਿਹੜੀ
ਹਾਂਜੀ ਹਾਂਜੀ
ਰਿਪੋਰਟਸ ਇਹ ਆ ਰਹੀ ਆ ਵੀ, ਅਮਰੀਕ ਭਾਜੀ ਨੂੰ ਆਪਾਂ ਪੁੱਛਾਂਗੇ ਕਿ ਕੈਨੇਡਾ ਦੀ ਜਿਹੜੀ ਹਾਊਸਿੰਗ ਮਾਰਕੀਟ ਆ ਉਹ ਕ੍ਰੈਸ਼ ਹੋ ਗਈ ਆ, ਤੇ ਆਸਟ੍ਰੇਲੀਆ ਦੀ ਜਿਹੜੀ ਆ ਉਹ ਸੁਪਰ ਚਾਰਜ ਹੋ ਗਈ ਆ। ਭਾਜੀ ਅੰਕੜੇ ਕੀ ਕਹਿ ਰਹੇ ਨੇ, ਉਧਰਲੇ ਸਵਰਗ ਦਾ ਕੀ ਹਾਲ ਹੈ?
ਇੱਦਾਂ ਕਹਿ ਇੱਦਾਂ ਦੱਸਿਆ ਜਾ ਰਿਹਾ ਆ ਕਿ ਜਿਹੜੀਆਂ ਪਿਛਲੇ 2 ਸਾਲ ਦੇ ਵਿੱਚ ਕੈਨੇਡਾ ਦੇ ਵਿੱਚ ਜਿਹੜੀਆਂ ਪ੍ਰਾਈਸਿਸ ਆ 1,54,000 ਘਟੀ ਆ, ਮਤਲਬ ਜਿਹੜੀ ਮੀਡੀਅਨ ਪ੍ਰਾਈਸ ਆ, ਤੇ ਆਸਟ੍ਰੇਲੀਆ ਦੇ ਵਿੱਚ $85,000 ਪ੍ਰਤੀ ਮਕਾਨ ਵਧਿਆ ਹੈ ਜਿੱਥੋਂ ਤੱਕ ਮੀਡੀਅਮ ਪ੍ਰਾਈਸ ਦਾ ਸਵਾਲ ਆ। ਲੇਕਿਨ ਜੇ ਤੁਸੀਂ ਦੋਨਾਂ ਕੰਟਰੀਆਂ ਨੂੰ ਦਾ ਕੰਪੈਰੀਜ਼ਨ ਕਰੋ, ਇੰਟਰਸਟ ਰੇਟ ਦਾ, ਪ੍ਰਾਈਸ ਇੰਡੈਕਸ ਦਾ, ਬਹੁਤਾ ਫਰਕ ਨਹੀਂ ਹੈ ਦੋਵੇਂ ਕੰਟਰੀ। ਪਹਿਲਾਂ ਤਾਂ ਮੈਂ ਇਹਨਾਂ ਦਾ ਪੋਲੀਟੀਕਲ ਸਿਨੈਰੀਓ ਦੱਸ ਦਿੰਦਾ, ਦੋਨੇ ਹੀ ਵੈਸਟਮਿਨਿਸਟਰ ਸਟਾਈਲ ਡੈਮੋਕ੍ਰੇਟਿਕ ਸੈਟਅਪ 'ਤੇ ਬੇਸ ਆ। ਦੋਵੇਂ ਕੰਟਰੀ ਕਾਮਨਵੈਲਥ ਕੰਟਰੀ ਦੇ, ਕਾਮਨਵੈਲਥ ਜਿਹੜੀ ਯੂਨੀਅਨ ਆ ਉਹਦੇ ਮੈਂਬਰ ਆ। ਆਸਟ੍ਰੇਲੀਆ ਦੀ ਆਬਾਦੀ ਜਿਹੜੀ ਆ ਉਹ ਹੈਗੀ ਆ 25.5 ਕਰੋੜ ਜਾਂ 6 ਕਰੋੜ, ਤੇ ਜਿਹੜੀ ਜਿਹੜੀ ਕੈਨੇਡਾ ਦੀ ਆਬਾਦੀ ਆ ਉਹ 33 ਜਾਂ 34 ਕਰੋੜ, 3.6 ਕਰੋੜ ਆ। ਬਹੁਤੀ ਆਬਾਦੀ ਦੇ ਵਿੱਚ ਵੀ ਫਰਕ ਨਹੀਂ ਹੈ। ਸਾਡੇ 6 ਸਟੇਟਸ ਆ ਤੇ ਕੈਨੇਡਾ ਦੇ ਵਿੱਚ 10 ਸਟੇਟ ਆ। ਸਾਡੇ 2 ਟੈਰੀਟਰੀਜ਼ ਆ, ਕੈਨੇਡਾ ਦੇ ਵਿੱਚ 3 ਟੈਰੀਟਰੀਜ਼ ਆ। ਕੈਨੇਡਾ ਵਿੱਚ ਟੋਟਲ ਜਿਹੜੇ ਆ ਭੂਖੰਡ ਆ ਉਹ 13 ਖੰਡਾਂ ਦੇ ਵਿੱਚ ਵੰਡਿਆ ਗਿਆ ਆ, ਤੇ ਜਿਹੜਾ ਆਸਟ੍ਰੇਲੀਆ ਇਹ 8 ਖੰਡਾਂ ਦੇ ਵਿੱਚ ਵੰਡਿਆ ਗਿਆ ਆ। ਇਹ ਜਿਹੜੀਆਂ ਇਕੋਨਮੀ ਜੇ ਤੁਸੀਂ ਦੇਖ ਲਓ, ਇਹ ਇਕੋਨਮੀ ਵੀ ਸਿਮਿਲਰਲੀ ਲਾਈਕ ਏ ਪ੍ਰੋ ਅਗਰੇਰੀਅਨ ਇਕੋਨਮੀ ਕੈਨੇਡਾ ਦੀ ਵੀ ਹੁੰਦੀ ਸੀ, ਇਹ ਵੀ ਆ। ਮੌਸਮ ਦਾ ਫਰਕ ਕਾਫੀ ਆ, ਕੈਨੇਡਾ ਵਿੱਚ ਕਾਫੀ ਠੰਡ ਆ, ਲੇਕਿਨ ਆਸਟ੍ਰੇਲੀਆ ਵਿੱਚ ਮੌਸਮ ਜਿਹੜਾ ਕਾਫੀ ਸਾਜਗਾਰ ਆ। ਹੁਣ ਘਰਾਂ ਦੀ ਪ੍ਰਾਈਸ ਜਿੱਦਾਂ ਤੁਸੀਂ ਅਮਨਦੀਪ ਦੱਸੀ ਆ ਕਿ ਕੈਨੇਡਾ ਵਿੱਚ ਘਟਣੀ ਸ਼ੁਰੂ ਹੋਈ ਆ, ਘਟੀ ਵੀ ਆ, ਕਾਫੀ ਡਰੋਪ ਉਹਦੇ ਵਿੱਚ ਆਏ ਆ। ਉਹਦੇ ਰੀਜ਼ਨ ਵੀ ਇਹੀ ਰਹੇ ਆ ਕਿ ਕੈਨੇਡਾ ਦੇ ਵਿੱਚ ਜਿਹੜੀ ਹੁਣ ਇਮੀਗ੍ਰੇਸ਼ਨ ਪੋਲਿਸੀ ਆ ਉਹਨੂੰ ਥੋੜ੍ਹਾ ਜਿਹਾ ਟਾਈਟ ਕੀਤਾ ਗਿਆ ਆ। ਕੈਨੇਡਾ ਦੇ ਵਿੱਚ ਜਿਹੜੇ ਕੰਮਕਾਰਾਂ ਦੀ ਜਿਹੜੀ ਸਥਿਤੀ ਆ ਇੰਨੀ ਚੰਗੀ ਨਹੀਂ ਆ, ਡਿਮਾਂਡ ਘੱਟ ਆ ਲੇਬਰ ਦੀ, ਉਹਦੇ ਕਰਕੇ ਜਿਹੜੇ ਮਾਈਗ੍ਰੈਂਟ ਉੱਥੇ ਪਹਿਲਾਂ ਗਏ ਹੋ ਆ ਉਹ ਸੈਚੂਰੇਟਡ ਹੋ ਗਏ ਹੋ ਆ, ਉਹਨਾਂ ਦੀ ਆਮਦਨ ਘੱਟ ਆ ਅਤੇ ਘਰਾਂ ਦੀ ਜਿਹੜੀ ਡਿਮਾਂਡ ਆ ਉਹ ਥੋੜ੍ਹੀ ਜਿਹੀ ਘਟੀ ਆ, ਉਹਦੇ ਕਰਕੇ ਪ੍ਰਾਈਸਿਸ ਡਾਊਨ ਹੋਈਆਂ ਆ। ਲੇਕਿਨ ਆਸਟ੍ਰੇਲੀਆ ਓਪੋਜ਼ਿਟ ਇਹਦੇ, ਜੇ ਤੁਸੀਂ ਦੇਖਿਆ ਜਾਵੇ ਆਸਟ੍ਰੇਲੀਆ ਦੀ ਜਿਹੜੀ ਜੋਬ ਮਾਰਕੀਟ ਬੜੀ ਸਟਰੋਂਗ ਆ, ਬਿਲਕੁਲ ਨਹਿਰੂ ਦੇ ਉੱਪਰ ਆ, ਨੈਚੁਰਲ ਜਿਹੜਾ ਰੇਟ ਆਫ ਅਨਇੰਪਲੋਇਮੈਂਟ ਹੋਣਾ ਚਾਹੀਦਾ ਉਹਦੇ ਉੱਪਰ ਹੀ ਆ। ਇਹਦਾ ਮਤਲਬ ਫੁੱਲ ਇੰਪਲੋਇਮੈਂਟ ਇੱਥੇ ਹੈਗੀ ਆ, ਤਾਂ ਇੱਥੇ ਡਿਮਾਂਡ ਜ਼ਿਆਦਾ ਆ, ਕੰਮ ਜ਼ਿਆਦਾ ਆ, ਆਮਦਨ ਲੋਕਾਂ ਦੀ ਜ਼ਿਆਦਾ ਆ। ਇਸ ਕਰਕੇ ਜਿਹੜੇ ਵੱਡੇ ਸ਼ਹਿਰ ਆ, ਖਾਸ ਤੌਰ 'ਤੇ ਜਿਹੜਾ ਸਿਡਨੀ ਆ, ਉਹਦੀ ਜਿਹੜੀ ਮੀਡੀਅਨ ਪ੍ਰਾਈਸ ਆ 1.3 ਆ, 1.5 ਦੇ ਕਰੀਬ ਹੈਗੀ ਆ, ਕਾਫੀ ਡਿਮਾਂਡ ਹੈ, ਘਟੀ ਨਹੀਂ ਹੈ ਉਹ। ਲੇਕਿਨ ਰੀਜਨਲ ਇਲਾਕਿਆਂ ਦੇ ਵਿੱਚ ਹੁਣ ਜਿਹੜੀਆਂ ਪ੍ਰਾਈਸਿਸ ਵੱਧ ਰਹੀਆਂ ਆ, ਅਤੇ ਦੂਜੇ ਜਿਹੜੇ ਕੈਪੀਟਲ ਸਿਟੀ ਆ ਉਹਨਾਂ ਵਿੱਚ ਵੀ ਪ੍ਰਾਈਸਿਸ ਵੱਧ ਰਹੀਆਂ ਆ। ਮਤਲਬ ਕੁੱਲ ਮਿਲਾ ਕੇ ਆਸਟ੍ਰੇਲੀਆ ਦੀ ਜਿਹੜੀ ਘਰਾਂ ਦੀ ਮਾਰਕੀਟ ਆ, ਜਿਹੜਾ ਹਾਊਸਿੰਗ ਪ੍ਰਾਈਸ ਆ ਜਾਂ ਹਾਊਸਿੰਗ ਮਾਰਕੀਟ ਆ ਉਹ ਸਟਰੋਂਗ ਹੋਈ ਆ, ਵੀਕ ਨਹੀਂ ਹੋਈ ਆ। ਪਿੱਛੇ ਜੇ ਸਟੇਬਲ ਜ਼ਰੂਰ ਹੋਈ ਸੀ, ਥੋੜ੍ਹਾ ਜਿਹਾ ਡਾਊਨਫਾਲ ਵਿੱਚ ਆਏ ਸੀਗੇ ਕੋਵਿਡ ਇੰਪੈਕਟ ਕਰਕੇ ਜਾਂ ਹੋਰ ਦੂਜੇ ਇੰਪੈਕਟ ਕਰਕੇ, ਲੇਕਿਨ ਫਿਰ ਉਹਨਾਂ ਨੇ ਜੰਪ ਅਪ ਕਰ ਲਿਆ, ਵਾਪਸ ਉੱਥੇ ਚਲ ਗਿਆ। ਕਹਿਣ ਦਾ ਇਹ ਭਾਵ ਆ ਕਿ ਦੋਨਾਂ ਕੰਟਰੀਆਂ ਦੇ ਵਿੱਚ ਕਾਫੀ ਸਿਮਿਲੈਰਿਟੀਜ਼ ਆ, ਲੇਕਿਨ ਕੈਨੇਡਾ ਦੇ ਵਿੱਚ ਕਿਉਂਕਿ ਜੋਬ ਮਾਰਕੀਟ ਇੰਨੀ ਸਟਰੋਂਗ ਨਹੀਂ ਆ, ਉੱਥੇ ਘਰਾਂ ਦੀਆਂ ਜਿਹੜੀ ਪ੍ਰਾਈਸਿਸ ਉਹ ਡਾਊਨ ਗਈਆਂ ਆ, ਕਾਫੀ ਡਾਊਨ ਗਈਆਂ ਆ। ਅਤੇ ਬਾਕੀ ਟੋਰਾਂਟੋ ਦੇ ਵਿੱਚ ਕਾਫੀ ਹੌਟ ਮਾਰਕੀਟ ਆ, ਦੂਜੇ ਜਿਹੜੇ ਦੂਜੇ ਸ਼ਹਿਰ ਆ। ਇਹ ਵੀ ਮੈਂ ਇੱਕ ਮੇਰੇ ਫਰੈਂਡ ਨਾਲ ਗੱਲ ਕੀਤੀ ਸੀ, ਉਹ ਕਹਿੰਦਾ ਸੀ ਅਸੀਂ ਟੋਰਾਂਟੋ ਦੇ ਵਿੱਚ ਰਹਿਣਾ ਇੰਨਾ ਪਸੰਦ ਨਹੀਂ ਕਰਦੇ ਸੀ ਕਿਉਂਕਿ ਪ੍ਰਾਈਸਿਸ ਬਹੁਤ ਉੱਥੇ ਜ਼ਿਆਦਾ ਆ ਤਰ੍ਹਾਂ ਦੀਆਂ। ਅਤੇ ਐਡਮਿੰਟਨ ਜਿਹੜੇ ਹੋਰ ਛੋਟੇ ਇਲਾਕੇ ਆ ਉਹਨਾਂ ਵਿੱਚ ਵੀ ਉਹ ਆ ਕੇ ਰਹੇ ਆ, ਮਤਲਬ ਉਹਨੇ ਰਹਿਣਾ ਸ਼ੁਰੂ ਕਰ ਦਿੱਤਾ, ਉੱਥੇ ਕੰਮ ਵੀ ਛੋਟੇ ਮਿਲ ਜਾਂਦੇ ਆ ਅਤੇ ਜੋਬਸ ਵੀ ਮਿਲ ਜਾਂਦੀਆਂ ਅਤੇ ਘਰ ਵੀ ਪ੍ਰਾਈਸਿਸ ਡਿਮਾਂਡ ਘੱਟ ਕਰਕੇ ਸਸਤੇ ਆ। ਅਤੇ ਇਹ ਜਿਹੜੀਆਂ ਸਿਮੀਲੈਰਿਟੀ ਔਰ ਡਿਸਸਿਮਿਲੈਰਿਟੀ ਦੋਨਾਂ ਦੇਸ਼ਾਂ ਦੇ ਵਿੱਚ ਹੈਗੀਆਂ ਆ, ਲੇਕਿਨ ਜਿਹੜੇ ਪੰਜਾਬੀ ਆ ਉਹਨਾਂ ਲਈ ਦੋਵੇਂ ਜਿਹੜੇ ਆ ਸਵਰਗ ਕੰਟਰੀ ਆ, ਸਵਰਗ ਕੰਟਰੀ ਆ, ਸਵਰਗ ਹੀ ਆ ਨਾ। ਤੇ ਉਹ ਜਾਣਾ ਚਾਹੁੰਦੇ ਆ, ਤੁਸੀਂ ਕੈਨੇਡਾ ਨੂੰ ਵੀ ਜਾਣਾ ਚਾਹੁੰਦੇ ਤੇ ਆਸਟ੍ਰੇਲੀਆ ਨੂੰ ਵੀ ਜਾਣਾ ਚਾਹੁੰਦੇ। ਲੇਕਿਨ ਇੱਥੇ ਚਾਹਲ ਸਾਹਿਬ ਤੁਹਾਨੂੰ ਖੁਸ਼ ਕਰਨ ਦੀ ਗੱਲ ਇਹ ਥੋੜ੍ਹੀ ਜਿਹੀ ਕਹਾਂਗੇ, ਤੇ ਅਮਨਦੀਪ ਭਾਜੀ ਨੂੰ ਵੀ ਖੁਸ਼ ਕਰ, ਭਾਜੀ ਕਹਿੰਦੇ ਸਾਡੇ ਮਿੱਤਰ ਆ, ਇਹਨਾਂ ਨੂੰ ਵੀ ਖੁਸ਼ ਕਰਨ ਦੀ ਗੱਲ ਇਹ ਆ ਵੀ ਆਸਟ੍ਰੇਲੀਆ ਦਾ ਥੋੜ੍ਹਾ ਜਿਹਾ ਅਪਰੈਜ ਆ,
ਅਪਰੈਜ
ਆਸਟ੍ਰੇਲੀਆ ਜਿਹੜਾ
ਖੁਸ਼
ਆ ਅਪਰੈਜ ਰੱਖਦਾ ਆ
ਹਾਂ
ਕੈਨੇਡਾ ਦੇ ਉੱਪਰ ਕਈ ਗੱਲਾਂ ਦੇ ਉੱਪਰ, ਲੇਕਿਨ ਕਈ ਗੱਲਾਂ ਵਿੱਚ ਸਿਮਿਲੈਰਿਟੀਜ਼ ਵੀ ਆ ਤੇ ਇੱਕੋ ਜਿਹੇ ਵੀ ਆ, ਲੇਕਿਨ ਕੁੱਲ ਮਿਲਾ ਕੇ ਜੇ ਤੁਸੀਂ ਕਹੋ ਐਨਾਲਿਸਿਸ ਕਰੋ, ਕਿਸੇ ਨੂੰ ਪੁੱਛੋ ਨਾ ਕਿਹੜਾ ਕੰਟਰੀ ਵਧੀਆ, ਕਿ ਆ ਵਧੀਆ, ਇਸ ਤੋਂ ਬਹੁਤ ਵਧੀਆ, ਨਹੀਂ ਕੰਪੈਰੀਜ਼ਨ ਕਰਕੇ ਦੇਖੋ, ਫਿਰ ਤੁਹਾਨੂੰ ਲੱਗੂਗਾ ਆਸਟ੍ਰੇਲੀਆ ਥੋੜ੍ਹਾ ਜਿਹਾ ਐਜ ਰੱਖਦਾ ਆ।
ਹਾਂ ਇਹ ਆ ਦੇਖੋ
ਹਾਂਜੀ ਬਿਲਕੁਲ
ਇਹਨੂੰ ਕਹਿੰਦੇ ਡਿਪਲੋਮੇਸੀ ਸਟੇਟਸਮੈਨਸ਼ਿਪ ਹੈ ਨਾ, ਤੇ ਛੋਟੇ ਨੂੰ ਵੀ ਭਾਜੀ ਕਹਿ ਦੇਣਾ ਹੈ ਨਾ। ਸੋ ਇਸ ਤਰ੍ਹਾਂ ਦੀ ਜਿਹੜੀ ਚੀਜ਼ ਹੈ, ਅੱਜ ਅੱਜ ਹੀ ਇਹਨਾਂ ਨੇ ਅੱਜ ਹੀ ਸਿੱਖ ਕੇ ਅੱਜ ਹੀ ਕੜਾ ਸਾਡੇ
ਭਾਜੀ
ਤੇ ਘੁਮਾ।
ਬਿਲਕੁਲ ਇੱਕ ਪੋਲੀਟੀਸ਼ੀਅਨ ਵਾਲੇ, ਬਿਲਕੁਲ ਇੱਕ ਪੋਲੀਟੀਸ਼ੀਅਨ ਵਾਲੀਆਂ ਆਲ ਕੁਆਲਿਟੀਜ਼ ਹੈਗੀਆਂ ਵਾ, ਤੇ ਕਿਸੇ ਵੇਲੇ ਵੀ ਟਿਕਟ ਦੇ ਮਤਲਬ ਇਹ ਦਾਅਵੇਦਾਰ ਬਣ ਸਕਦੇ ਆ।
ਅੱਛਾ ਇਹਦੀ ਨਾ ਇਹਦੀ 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 ਟਿੱਪਣੀ ਆਈ ਹੈ ਅਮਰੀਕ ਭਾਜੀ ਕੈਨੇਡਾ ਤੋਂ, ਇੱਕ ਕੁਲਵੀਰ ਸੰਧੂ ਹੈ, ਉਹ ਕਹਿੰਦੇ ਮੈਂ ਬਿਲਡਰ ਹਾਂ, ਮੈਂ ਨਵੇਂ ਘਰ ਬਣਾਉਂਦਾ ਹਾਂ, ਅਤੇ ਕਹਿੰਦੇ ਵੀ ਇੱਕ ਵੀ ਦਿਨ ਦੀ ਰੈਸਟ ਨਹੀਂ ਹੈਗੀ ਇੱਥੇ, ਇੰਨਾ ਕੰਮ ਹੈ ਮਤਲਬ ਚੱਲ ਰਿਹਾ। ਅਤੇ ਇਹ ਜਿਹੜਾ ਤੁਸੀਂ ਕਹਿੰਦੇ ਗੱਲਬਾਤ ਕਰ ਰਹੇ ਹੋ ਨਾ, ਇਹ ਸਰੀ ਦੀ ਚੱਲ ਰਹੀ ਹੈ ਮਤਲਬ ਆਪਣੇ ਵੈਨਕੂਵਰ ਦੀ ਹੈ ਕਹਿੰਦੇ ਸਿਚੁਏਸ਼ਨ, ਬਾਕੀ ਕੈਨੇਡਾ ਦੇ ਵਿੱਚ ਜਿਹੜਾ ਆ ਉਹ ਬਹੁਤ ਜ਼ਿਆਦਾ ਕੰਮ ਚੱਲ ਰਿਹਾ ਇਸ ਵੇਲੇ। ਅਤੇ ਚਲੋ ਬਹੁਤ ਵਧੀਆ ਤੁਸੀਂ ਗਰਾਊਂਡ ਤੋਂ ਇਹ ਟਿੱਪਣੀ ਕੀਤੀ ਹੈ, ਅਤੇ ਸਾਡੇ ਨਾਲ ਸਤਿਕਾਰਯੋਗ ਅਜਮੇਰ ਸਿੰਘ ਜੀ ਵੀ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਉਹਨਾਂ ਨੇ ਈਮੇਲ ਪਾਈ ਸੀ ਕਿ ਸਟੇਟਸਮੈਨ ਉਹ ਰਾਜਨੇਤਾ ਹੋ ਸਕਦਾ ਸਾਰੀ ਸਟੇਟ ਦੀ ਬਿਹਤਰੀ ਵਾਸਤੇ ਕੰਮ ਕਰੇ ਅਤੇ ਸੋਚੇ, ਪਾਰਟੀ ਪੱਧਰ ਤੋਂ ਉੱਤੇ ਹੋ ਗਏ ਵਿਚਾਰ ਦੇ ਵਿੱਚ। ਇੱਕ ਨਾ ਮੈਂ ਸਟੇਟਸਮੈਨ ਦੀ ਗੱਲ ਕਰਨਾ ਇੱਥੇ ਥੋੜ੍ਹੀ ਜਿਹੀ ਐਡ ਕਰਨਾ ਚਾਹਾਂਗਾ ਚਾਲ ਸਾਹਿਬ, ਸ਼ਸ਼ੀ ਥਰੂਰ ਬਾਰੇ ਤੁਹਾਡਾ ਕੀ ਹੈ ਖਿਆਲ ਹੈ?
ਹਾਂਜੀ ਉਹ ਬਿਲਕੁਲ ਸਟੇਟਸਮੈਨ ਹੈ ਜੀ ਉਹ, ਕਿਉਂਕਿ ਜਦੋਂ ਤੁਸੀਂ ਉਹਨਾਂ ਨੂੰ ਸੁਣਦੇ ਆ ਜਾਂ ਉਹਨਾਂ ਦੀਆਂ ਗੱਲਬਾਤ ਦਾ ਜੋ ਲਹਿਜਾ ਵਾ ਗੱਲ ਕਰਨ ਦਾ ਤਰੀਕਾ ਤੁਸੀਂ ਉਹਨਾਂ ਦਾ ਦੇਖਦੇ ਆ, ਮੈਂ ਤਾਂ ਉਹਨਾਂ ਨੂੰ ਸਟੇਟਸਮੈਨ ਹੀ ਮੰਨੂਗਾ।
ਤੇ ਦੇਖੋ ਉਹ ਫਰਾਂਸ ਗਏ ਨਾ ਡੈਲੀਗੇਸ਼ਨ ਦੇ ਨਾਲ, ਤੇ ਫ੍ਰੈਂਚ ਜਿਹੜੇ ਉਹਨਾਂ ਦੇ ਸੀਗੇ ਮਿਨਿਸਟਰ, ਉਹਨਾਂ ਨਾਲ ਫ੍ਰੈਂਚ 'ਚ ਗੱਲ ਕੀਤੀ ਉਹਨਾਂ ਨੇ, ਮਤਲਬ ਮੈਂ ਪਹਿਲਾਂ ਵੀ ਕਰਦਾ ਸੀਗਾ, ਅਤੇ ਬਾਜਵਾ ਸਾਹਿਬ ਆਏ ਤਾਂ ਉਹਨਾਂ ਨੇ ਇੰਗਲਿਸ਼ ਦੇ ਵਿੱਚ ਲੈਕਚਰ ਦਿੱਤਾ, ਗੱਲਾਂ ਕੀਤੀਆਂ, ਪੋਲਿਸੀ ਡਿਸਕਸ ਕੀਤੀਆਂ, ਅਤੇ ਉਹ ਤੋਂ ਵੀ ਉੱਤੇ ਜਾਣੀ ਕਿ ਹੋਰ ਜਿਹੜੇ ਉਹਨਾਂ ਨੂੰ ਕਿੰਨੇ ਕਿੰਨੇ ਘੱਟੋ ਘੱਟ 20 ਲੈਂਗੁਏਜਿਸ ਆਉਂਦੀਆਂ ਨੇ, ਮਤਲਬ ਬਹੁਤ ਹਾਈ ਲੈਵਲ ਦੀ ਐਜੂਕੇਸ਼ਨ, ਪ੍ਰੈਜੈਂਸ ਆਫ ਮਾਈਂਡ ਉਹਨਾਂ ਦਾ ਬੜਾ ਵਧੀਆ। ਅਤੇ ਹਾਂ ਇਸ ਤਰ੍ਹਾਂ ਦੀ ਮਤਲਬ ਗੱਲ ਉਹਨਾਂ ਨੇ ਕੀਤੀ। ਅਤੇ ਹੁਣ ਆਪਾਂ ਥੋੜ੍ਹੀ ਜਿਹੀਆਂ ਹੋਰ ਗੱਲਾਂ ਬਾਤਾਂ, ਲੈਂਡ ਪੂਲਿੰਗ ਦੇ ਬਾਰੇ ਮੈਂ ਰਾਜਵੰਤ ਭਾਜੀ ਨੇ ਇੱਕ ਭੇਜੀ ਆ ਫੋਟੋ, ਉਹ ਮੈਂ ਹੁਣ ਸ਼ੇਅਰ ਨਹੀਂ ਕਰਾਂਗਾ ਹਜੇ, ਪਰ ਪਰਮਵੀਰ ਬਾਠ ਉਹਨਾਂ ਨੇ ਪ੍ਰਾਈਮ ਏਸ਼ੀਆ ਤੋਂ ਸ਼ੇਅਰ ਕੀਤੀ ਸੀ ਵੀ ਲੈਂਡ ਪੂਲਿੰਗ ਨੀਤੀ ਪੰਜਾਬ ਦਾ ਸਭ ਤੋਂ ਭੱਖਦਾ ਮੁੱਦਾ ਬਣ ਗਿਆ। ਅਤੇ ਉਹਦੇ ਹੇਠਾਂ ਨਾ ਇੱਕ ਕਮੈਂਟ ਹੈ, ਕਹਿੰਦੇ ਵੀ ਪਰਮਵੀਰ ਪੁੱਤਰਾ ਨੀਂਦ ਤੋਂ ਉੱਠੋ, ਸੁਸਤੀ ਉਤਾਰ ਕੇ ਜਾਗ, ਮੂੰਹ ਧੋ, ਅੱਖਾਂ 'ਚ ਪਾਣੀ ਦੇ ਛਿੱਟੇ ਮਾਰ, ਪੰਜਾਬ ਹਰਿਆਣਾ ਕੋਰਟ ਦਾ ਲੈਂਡ ਪੂਲਿੰਗ 'ਤੇ ਆਇਆ ਹੁਕਮ ਪੜ੍ਹ, ਫਿਰ ਸੱਚਾਈ ਜਾਣਨ ਤੋਂ ਬਾਅਦ ਲਿਖ। ਅਤੇ ਉਹਦੇ
ਨਹੀਂ ਕਈ ਵਾਰੀ ਜਿਹੜੇ ਸਟੇਟਸਮੈਨ ਹੁੰਦੇ ਨਾ, ਇੱਕ ਤਾਂ ਸਟੇਟਸਮੈਨ ਹੁੰਦੇ ਸਟੇਟਸਮੈਨ, ਇੱਕ ਜਿਹੜੇ ਜਰਨਲਿਸਟ ਹੁੰਦੇ ਆ ਉਹਨਾਂ 'ਚ ਵੀ ਮੇਟਸ਼ਿਪ ਹੁੰਦੀ ਆ ਜਾਂ ਨਹੀਂ ਹੁੰਦੀ, ਇਹਦੇ ਬਾਰੇ ਵੀ ਸੋਚਣ ਵਾਲੀ ਗੱਲ ਆ। ਜਿਹੜਾ ਜਰਨਲਿਸਟ ਆ, ਜਿੱਦਾਂ ਤੁਸੀਂ ਅਸੀਂ ਜਰਨਲਿਸਟ ਥੋੜ੍ਹਾ, ਅਸੀਂ ਤਾਂ ਆਮ 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 ਕੈਜੂਅਲ ਕੈਜੂਅਲ ਤਰ੍ਹਾਂ ਦਾ ਕੰਮ ਕਰਦੇ ਹਾਂ, ਸ਼ੌਕੀਆ ਤੌਰ 'ਤੇ ਕੰਮ ਕਰਦੇ ਹਾਂ, ਪ੍ਰੋਫੈਸ਼ਨਲੀ ਆਪਾਂ ਜਿਹੜੇ ਪ੍ਰੋਫੈਸ਼ਨਲ ਆ ਉਹਨਾਂ ਨੂੰ ਕਈ ਵਾਰੀ ਰਾਜਨੀਤਿਕ ਕੰਪਲੀਕੇਸ਼ਨ ਮਜਬੂਰੀਆਂ ਹੁੰਦੀਆਂ ਆ ਕਿ ਉਹਨਾਂ ਨੂੰ ਆਪਣਾ ਬਿਜ਼ਨਸ ਵੀ ਚਲਾਉਣਾ ਪੈਂਦਾ ਆ, ਬਿਜ਼ਨਸ ਚਲਾਉਣ ਦੇ ਲਈ ਉਹਨਾਂ ਨੂੰ ਚਾਪਲੂਸੀ ਵੀ ਕਰਨੀ ਪੈਂਦੀ ਆ, ਬਿਜ਼ਨਸ ਚਲਾਉਣ ਦੇ ਲਈ ਉਹਨੂੰ ਥੋੜ੍ਹਾ ਜਿਹੜੀਆਂ ਸਟੇਟਸਮੈਨ ਨੂੰ ਤੋੜ ਮੋੜ ਕੇ ਵੀ ਕਰਨਾ ਪੈਂਦਾ ਆ, ਗਲਤ ਗੱਲ ਨੂੰ ਸੱਚ ਕਹਿਣਾ ਪੈਂਦਾ, ਸੱਚ ਨੂੰ ਗਲਤ ਕਹਿਣਾ ਪੈਂਦਾ। ਇਹ ਤੁਸੀਂ ਮੇਰੀ ਗੱਲ ਦੇ ਨਾਲ ਸਹਿਮਤ ਹੈ ਜਾਂ ਨਹੀਂ ਹੈਗੇ ਆ? ਇੱਦਾਂ ਹੀ ਪੰਜਾਬ ਦੇ ਵਿੱਚ ਹੋ ਰਿਹਾ ਅੱਜ ਕੱਲ੍ਹ, ਜਿਹੜਾ ਮੀਡੀਆ ਹੈ ਨਾ ਉਹ ਵੀ ਡਿਵਾਈਡ ਆ, ਕਈ ਸਰਕਾਰੀ ਮੀਡੀਆ ਆ ਜਿਹਨੇ ਸਰਕਾਰ ਦੀ ਗੱਲ ਕਰਨੀ, ਇੱਕ ਦੋ ਮੀਡੀਆ ਹੈਗੇ ਜੇ ਤੁਸੀਂ ਉਹ ਟੀਵੀ ਲਾ ਲਓ ਨਾ ਉੱਤੇ ਸਰਕਾਰ ਦੀ ਗੱਲ ਹੋ ਹੀ ਜਾਂਦੀ ਹਮੇਸ਼ਾ ਹੀ, ਸਰਕਾਰ ਦੀ ਜਿਹੜੀ ਸਰਕਾਰਾਂ ਮੌਜੂਦਾ ਸਰਕਾਰ ਆ ਉਹਦੀ, ਤੇ ਦੂਜੇ ਕਈ ਮੀਡੀਆ ਹੈਗੇ ਆ ਮੁੰਡੇ ਹੈਗੇ ਆ 5-7-10-20 ਮੁੰਡੇ ਹੈਗੇ ਆ ਜਿਹੜੇ ਡਟ ਕੇ ਖੜਦੇ ਵੀ ਆ, ਉਹ ਲੋਕ ਪੱਖੀ ਪੱਤਰਕਾਰੀ ਹੁੰਦੀ ਆ। ਜਿਸ ਵੇਲੇ ਤੁਸੀਂ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਚੱਲਦੇ ਆ ਉੱਥੇ ਤੇ ਪੱਤਰਕਾਰੀ ਕਰਦੇ ਆ, ਲੋਕ ਪੱਖੀ ਪੱਤਰਕਾਰੀ ਉਹਨੂੰ ਕਹਿੰਦੇ ਆ, ਉਹ ਕਰਨੀ ਬੜੀ ਔਖੀ ਆ। ਲੋਕਾਂ ਦੇ ਮੁੱਦੇ ਜਿਹੜੇ ਹੁੰਦੇ ਆ ਨਾ ਉਹ ਹਮੇਸ਼ਾ ਸਰਕਾਰ ਦੇ ਖਿਲਾਫ ਹੀ ਹੁੰਦੇ, ਸਰਕਾਰ ਦੇ ਰੰਜਿਸ਼ ਹੁੰਦੀ ਉਹਨਾਂ ਦੇ ਲੋਕਾਂ ਦੇ ਵਿੱਚ, ਕਈ ਉਹਨਾਂ ਦੇ ਕੰਮ ਨਹੀਂ ਹੋਏ ਹੁੰਦੇ। ਉਸ ਪੱਤਰਕਾਰੀ ਦੇ ਵਿੱਚ ਔਰ ਸਰਕਾਰੀ ਪੱਤਰਕਾਰੀ ਦੇ ਵਿੱਚ ਬੜਾ ਫਰਕ ਹੁੰਦਾ। ਜਿਸ ਵੇਲੇ ਤੁਸੀਂ ਲੋਕ ਪੱਖੀ ਪੱਤਰਕਾਰੀ ਕਰਦੇ ਆ ਤੁਹਾਨੂੰ ਜੇਲ੍ਹ ਵੀ ਜਾਣਾ ਪੈਂਦਾ, ਤੁਹਾਨੂੰ ਮਿਹਣੇ ਤਾਣੇ ਵੀ ਸੁਣਨੇ ਪੈਂਦੇ ਆ, ਤੁਹਾਨੂੰ ਪੁਲਿਸ ਦਾ ਤਸ਼ੱਦਦ ਵੀ ਸਹਿਣਾ ਪੈਂਦਾ, ਤੁਹਾਨੂੰ ਅੰਦਰ ਵੀ ਜਾਣਾ ਪੈਂਦਾ, ਤੁਹਾਡੇ ਪਰਚੇ ਵੀ ਹੁੰਦੇ ਆ, ਲੇਕਿਨ ਫਿਰ ਵੀ ਇੱਦਾਂ ਦੇ ਕਈ ਨੌਜਵਾਨ ਮੈਂ ਪੰਜਾਬ ਦੇ ਵਿੱਚ ਦੇਖੇ ਪੱਤਰਕਾਰੀ ਕਰਦੇ ਜਿਹੜੇ ਕਿ ਡਟ ਕੇ ਖੜੇ ਆ, ਅਤੇ ਉਹਨਾਂ ਨੂੰ ਭਵਿੱਖ ਦੇ ਵਿੱਚ ਉਹਨਾਂ ਦੀ ਪੱਤਰਕਾਰੀ ਦਾ, ਲੋਕ ਪੱਖੀ ਪੱਤਰਕਾਰੀ ਦਾ ਮੁੱਲ ਵੀ ਪਊਗਾ। ਉਹਨਾਂ ਵਿੱਚ ਮੈਨੂੰ ਲੱਗਦਾ ਕਿ ਕਈ ਮਿਨਿਸਟਰ ਵੀ ਬਣ ਸਕਦੇ ਆ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ, ਜਿਸ ਤਰ੍ਹਾਂ ਉਹ ਪੱਤਰਕਾਰੀ ਡਟ ਕੇ ਕਰ ਰਿਹਾ ਹੈ। ਅਮਨਦੀਪ, ਤੁਸੀਂ ਕੀ ਕਹੋਗੇ ਇਹਦੇ ਬਾਰੇ? ਇਹ ਲੋਕ
ਨਹੀਂ, ਉਹ ਤਾਂ
ਖੇਚੀ
ਦੇਖੋ, ਉਹ ਤਾਂ ਜਿਹੜੇ ਅਦਾਰੇ ਨੇ ਵੱਡੇ ਚਾਲ ਸਾਹਿਬ, ਉਹਨਾਂ ਦੇ ਵੱਡੇ ਖਰਚੇ ਨੇ, ਉਹਨਾਂ ਦੀ ਮਜਬੂਰੀ ਹੋ ਜਾਂਦੀ ਆ ਟੂ ਸਸਟੇਨ, ਚਲਾਉਣ ਲਈ, ਤਨਖਾਹਾਂ ਦੇਣ ਲਈ, ਕਿ ਉਹਨਾਂ ਨੂੰ ਫਿਰ ਇਹ ਕੰਮ ਕਰਨੇ ਪੈਂਦੇ ਆ। ਪਰ ਜਿਹੜੀ ਇੰਡੀਪੈਂਡੈਂਟ ਹਾਂ, ਉਹ ਕਿਉਂਕਿ ਦੇਖੋ ਐਜ਼ ਏ ਬਿਜ਼ਨਸ ਤਾਂ ਕੋਈ ਉਹਨਾਂ ਨੂੰ ਬਹੁਤਾ ਜ਼ਿਆਦਾ ਸਪੋਰਟ ਨਹੀਂ ਮਿਲਦੀ, ਠੀਕ ਹੈ, ਇੱਥੇ ਵੀ ਇੱਦਾਂ ਹੀ ਆ। ਅਤੇ ਜਿਹੜਾ ਕੋਈ ਆਪਣੇ ਦਮ 'ਤੇ ਚਲਾਉਂਦਾ ਉਹ ਚਲਾਉਂਦਾ ਆ, ਨਹੀਂ ਤਾਂ ਤੁਸੀਂ, ਮੈਂ ਨੋਟ ਕੀਤਾ ਆ ਇੱਥੇ ਵੀ ਦੋ ਤਿੰਨ ਅਦਾਰੇ ਨੇ ਜਿਹੜੇ ਟੋਟਲੀ ਹੁਣ ਆਮ ਆਦਮੀ ਪਾਰਟੀ ਦੀ ਰੀਲੇ ਕਰ ਰਹੇ ਨੇ। ਜਿਵੇਂ ਹੁਣ ਅਖੈਰਾ ਸਾਹਿਬ ਦੇ ਸੈਕਟਰੀ 'ਤੇ ਕੇਸ ਪਿਆ ਜਾਂ ਉਹਦਾ ਕੱਢਿਆ ਆ, ਇਹਨੀ ਮਤਲਬ ਉਸ ਹਿਸਾਬ ਨਾਲ ਰੱਖੇ ਹੋਵੇ ਉਦੋਂ ਕੱਢਣੇ ਨੇ। ਹੁਣ ਇਹ ਮਾਈਨਰ ਜਿਹੀਆਂ ਚੀਜ਼ਾਂ ਆ ਜੇ ਦੇਖਿਆ ਜਾਵੇ। ਅਤੇ ਉਹਦੇ ਨਾਲ ਸੁਖਪਾਲ ਖੈਰ, ਉਹ 10 ਸਾਲ ਪਹਿਲਾਂ ਰਿਟਾਇਰ ਹੋ ਚੁੱਕਾ, ਖਤਮ ਹੋ ਚੁੱਕਾ ਕੰਮ। ਅਤੇ ਉਹਦੀ ਖਬਰ ਹੁਣ ਜਿਹੜੇ ਜਿਹੜੇ ਚੈਨਲ 'ਤੇ ਚੱਲ ਰਹੀ ਆ, ਅਤੇ ਸਮਝ ਲਓ ਉਹ ਸਾਰੇ ਮਤਲਬ ਹੋ ਗਿਆ ਕੰਮ ਉਹਨਾਂ ਦਾ, ਠੀਕ ਹੈ। ਸੋ ਉਹਨਾਂ ਨੇ ਚੈਨਲਸ ਨੂੰ ਫੰਡਿੰਗ ਕਰਨੀ ਆ, ਅਤੇ ਆਪਣੀਆਂ ਜਿਹੜੀਆਂ ਫਿਰ ਇੱਦਾਂ ਦੇ ਐਕਸ਼ਨ ਕਰਕੇ ਉਹਨਾਂ 'ਤੇ ਤਸਵੀਰਾਂ ਚਲਾਉਣੀਆਂ, ਜਿਹਦੇ ਨਾਲ ਜਿਹੜੇ ਪੋਲੀਟੀਸ਼ੀਨਾਂ ਦੇ ਕਰੈਕਟਰਾਂ 'ਤੇ ਸਵਾਲ ਪੈਦਾ ਕੀਤੇ ਜਾਣ, ਹੈ ਨਾ। ਅਤੇ ਜਾਂ ਕੋਈ ਹੁਣ ਆ ਭਿਖਾਰੀ ਮੁਹਿੰਮ ਸੀਗੀ, ਭਿਖਾਰੀ ਮੁਹਿੰਮ 3 ਚੈਨਲਾਂ ਨੇ ਕਵਰ ਕੀਤੀ ਆ ਮੋਸਟਲੀ, ਠੀਕ ਹੈ। ਉਹਨਾਂ ਨੇ ਉੱਥੇ ਬੰਦੇ ਵੀ ਖੜ੍ਹੇ ਕੀਤੇ, ਸਟਰੀਟਾਂ 'ਚ ਵੀ ਗਏ, ਉਹਨਾਂ ਦੀ ਇੰਟਰਵਿਊਆਂ ਵੀ ਕੀਤੀਆਂ, ਅਤੇ ਉਹਦੇ ਵਿੱਚ ਉਹ ਸਰਕਾਰ ਨੂੰ ਇੱਕ ਬਹੁਤ ਪੋਜ਼ਿਟਿਵ ਮਤਲਬ ਦਿਖਾਉਣ ਦੀ ਕੋਸ਼ਿਸ਼ ਕੀਤੀ ਆ। ਅਤੇ ਇੱਦਾਂ ਹੀ ਉਹ ਪਹਿਲਾਂ ਪਖਾਨਿਆਂ ਦੀ, ਟੋਇਲਟਾਂ ਦੀ ਸਿਚੁਏਸ਼ਨ ਸੀਗੀ, ਹੈ ਨਾ।
ਉੱਥੇ ਮਿਨਿਸਟਰੀ ਕਹਿੰਦੇ ਇੱਕ ਨਵੀਂ ਬਣ ਗਈ ਸੀ ਪੰਜਾਬ ਦੇ ਵਿੱਚ, ਮਿਨਿਸਟਰ ਦਾ ਨਾਂ ਕੁਝ ਹੋਰ ਰੱਖ ਲਿਆ ਸੀ,
ਪਖਾਨਾ ਮਿਨਿਸਟਰ। ਅਤੇ ਹਾਂ, ਅਤੇ ਉਹ ਹੁਣ ਹਰਜੋਤ ਸਿੰਘ ਬੈਂਸ ਮਾਫ਼ੀ ਵੀ ਮੰਗ ਕੇ ਆਏ, ਸੇਵਾ ਵੀ ਉਹਨਾਂ ਨੇ ਲਈ ਆ ਉਹਦੇ ਬਾਰੇ। ਅਤੇ ਇੱਕ ਜਿਹੜਾ ਮੈਂ ਤੁਸੀਂ ਸੈਰ ਸਪਾਟਾ ਮੁਹਿੰਮ ਦੀ ਗੱਲ ਕੀਤੀ ਸੀਗੀ, ਉਹ ਕੀ ਚੱਲ
ਉਹ ਇੱਕ ਆਪਣੀ ਨਿਊਜ਼ ਰਹਿ ਜਾਣੀ। ਹਾਂਜੀ, ਉਹਨੂੰ ਵੀ ਆਪਾਂ ਇਹਦੇ ਨਾਲ ਹੀ ਜਿਹੜੀ ਆਸਟ੍ਰੇਲੀਆ ਦੀ ਡਿਮਾਂਡ ਦੀ ਗੱਲ ਕਰਦੇ ਹਾਂ ਜੀ, ਕਿੱਦਾਂ ਵਾ ਤੇ ਸਰਕਾਰ ਨੇ ਇੱਕ ਨਵੀਂ ਸੈਰ ਸਪਾਟਾ ਜਿਹੜੀ ਨੀਤੀ ਲੈ ਕੇ ਆਉਂਦੀ ਆ ਜੀ, ਉਹਨੂੰ ਇਹ ਵੀ ਕਮ ਐਂਡ ਸੇ ਗੁੱਡ ਡੇ ਅੰਗਰੇਜ਼ੀ ਦੇ ਵਿੱਚ, ਜਿੱਦਾਂ ਇਹ ਆ ਜੀ ਪੰਜਾਬੀ ਜੇ ਆ ਵੀ ਆਓ ਤੇ ਸਾਨੂੰ ਕਹੋ ਵੀ ਤੁਹਾਡਾ ਦਿਨ ਵਧੀਆ ਰਹੇ। ਇਹ ਮੁਹਿੰਮ ਦੇ ਅਧੀਨ ਨਵੀਂ ਜਿਹੜੀ ਪਾਲਿਸੀ ਆ ਉਹ ਅਗਸਤ ਮਹੀਨੇ 2025 ਤੋਂ ਸ਼ੁਰੂ ਹੋ ਗਈ ਆ ਜੀ, ਤੇ ਜਿਹਦੇ ਤੇ ਸਰਕਾਰ $130 million ਖਰਚਣ ਜਾ ਰਹੀ ਆ। ਇਹ ਜਿਹੜੀ ਪਾਲਿਸੀ ਆ ਇਹਦੇ ਮੇਨ ਟਾਰਗੇਟ ਕੀਤਾ ਜਾਊਗਾ ਅਮਰੀਕਾ ਨੂੰ ਜੀ, ਇੰਗਲੈਂਡ ਨੂੰ, ਚੀਨ ਨੂੰ, ਇੰਡੀਆ ਨੂੰ ਤੇ ਜਪਾਨ ਨੂੰ, ਜਰਮਨੀ ਤੇ ਦੱਖਣੀ ਕੋਰੀਆ। ਉੱਥੋਂ ਦੇ ਜਿਹੜੇ ਮਸ਼ਹੂਰ ਕੁਝ ਬੰਦੇ ਆ ਜਾਂ ਸੈਲੀਬ੍ਰਿਟੀਜ਼ ਆ ਜੀ, ਉਹਨਾਂ ਨੂੰ ਇਹਨਾਂ ਨੇ ਇਹ ਜਿਹੜੀ ਮੁਹਿੰਮ ਨੂੰ ਚਲਾਉਣ ਲਈ ਅੰਬੈਸਡਰਸ ਬਣਾਇਆ, ਹਾਇਰ ਕੀਤਾ ਕਹਿ ਲਓ, ਜਾਂ ਉਹ ਇਹਦੀ ਮਸ਼ਹੂਰੀ ਕਰਨਗੇ, ਜਿਹਦੇ ਵਿੱਚ ਇੰਡੀਆ 'ਚ ਸਚਿਨ ਤੇਂਦੁਲਕਰ ਦੀ ਕੁੜੀ ਸਾਰਾ ਤੇਂਦੁਲਕਰ ਨੂੰ ਅੰਬੈਸਡਰ ਬਣਾਇਆ ਗਿਆ ਵਾ। ਉਹ ਉੱਥੋਂ ਦੇ ਹੋਰਡਿੰਗ ਬੋਰਡ ਦੇ ਉੱਤੇ ਜਾਂ ਅਖਬਾਰਾਂ ਦੇ ਵਿੱਚ ਜਾਂ ਇਹਨਾਂ ਦੀ ਵੈਬਸਾਈਟ ਦੇ ਉੱਤੇ ਦਿਖੂਗੀ, ਤੇ ਇਹ ਕਾਫੀ ਚੰਗਾ ਵਾ ਜੀ। ਇਹਦੇ ਕੁਝ ਆਪਾਂ ਡਾਟੇ ਵੀ ਸ਼ੇਅਰ ਕਰ ਦਿੰਦੇ ਹਾਂ, ਕਿਉਂਕਿ ਜਦੋਂ ਲੋਕ ਆਉਂਦੇ ਆ ਆਸਟ੍ਰੇਲੀਆ ਦੇ ਵਿੱਚ ਉਹ ਪੈਸੇ ਖਰਚਦੇ ਆ, ਟੂਰਿਜ਼ਮ ਵੱਧਦਾ ਵਾ, ਸਾਰਿਆਂ ਨੂੰ ਕੰਮ ਮਿਲਦਾ ਵਾ, ਹੋਟਲਾਂ ਨੂੰ ਮਿਲਦਾ, ਟੈਕਸਿਸ ਨੂੰ ਮਿਲਦਾ, ਉਬਰ ਨੂੰ ਮਿਲਦਾ, ਰੈਸਟੋਰੈਂਟਾਂ ਨੂੰ ਮਿਲਦਾ। ਇਹ ਵਧੀਆ ਪੋਲਿਸੀ ਹੈਗੀ ਆ। ਤੇ ਜਿਹੜੀ ਆਸ ਕੀਤੀ ਜਾ ਰਹੀ ਆ ਵੀ ਜਿਹੜਾ ਟੂਰਿਸਟ 2025 ਮਾਰਚ ਤੀਕ $52 billion ਉਹਨਾਂ ਨੇ ਖਰਚ ਕੀਤੇ ਆ ਜੀ, 2025 ਮਾਰਚ ਤੀਕ $52 billion, ਤੇ 2026 ਤੱਕ ਆਸ ਕੀਤੀ ਜਾ ਰਹੀ ਆ ਵੀ ਇੱਕ ਕਰੋੜ ਟੂਰਿਸਟ ਹੋਰ ਆਏਗਾ ਜੀ, ਤੇ 2029 ਤੀਕ ਜਿਹੜੀ ਆ ਇਹ 1.18 crore ਹੋ ਜਾਏਗੀ, 18 lakh ਹੋਰ ਵੱਜੇਗਾ ਉਹਦੇ ਵਿੱਚ। ਤੇ ਇਹ ਚੀਨ 'ਚ ਜੀ 7 ਅਗਸਤ ਨੂੰ, ਭਾਰਤ 'ਚ ਅਗਸਤ ਦੇ ਐਂਡ ਦੇ ਵਿੱਚ, ਤੇ US, UK, ਜਪਾਨ, ਜਰਮਨੀ 'ਚ ਸਤੰਬਰ 'ਚ, ਤੇ ਦੱਖਣੀ ਕੋਰੀਆ ਦੇ ਵਿੱਚ ਨਵੰਬਰ 'ਚ ਇਹ ਜਿਹੜੀ ਪਾਲਿਸੀ ਲਾਂਚ ਹੋਣ ਜਾ ਰਹੀ ਆ ਜੀ। ਇਹ ਬਹੁਤ ਵਧੀਆ ਵਾ ਜੀ। ਇਹਦੇ ਨਾਲ ਇਸ ਮੁਹਿੰਮ ਦੇ ਨਾਲ ਆਸ ਕੀਤੀ ਜਾ ਰਹੀ ਆ ਵੀ 7 lakh ਜੋਬਾਂ ਕ੍ਰੀਏਟ ਹੋਣਗੀਆਂ ਜੀ, ਤੇ 3,60,000 ਬਿਜ਼ਨਸਾਂ ਨੂੰ ਸਿੱਧੇ ਤੌਰ ਤੇ ਫਾਇਦਾ ਹੋਊਗਾ।
ਚਲੋ ਬਹੁਤ ਵਧੀਆ ਗੱਲ ਹੈ ਜੀ, ਪੈਸੇ ਖਰਚੂਗੇ, ਪੈਸੇ ਪਹਿਲਾਂ ਸਿੱਟਣੇ ਪੈਂਦੇ ਫਿਰ ਇਕੱਠੇ ਕਰਨੇ ਪੈਂਦੇ ਆ, ਤੇ ਟੂਰਿਜ਼ਮ ਦੇ ਵਿੱਚੋਂ ਟੈਕਸ ਦੇ ਵਿੱਚ
ਥੋੜੇ ਸਿੱਟਣੇ ਪੈਂਦੇ, ਜ਼ਿਆਦਾ ਇਕੱਠੇ ਕਰਨੇ ਪੈਂਦੇ, ਮਤਲਬ ਇਹ ਜੇ ਤੁਸੀਂ ਸਿੱਟ ਕੇ ਉਹ ਤੋਂ ਘੱਟ ਇਕੱਠੇ ਕੀਤੇ ਫਾਇਦਾ ਕੀ ਆ। ਚੱਲ ਸਰ, ਤੁਸੀਂ ਮੈਨੂੰ ਐਗਰੀ ਕਰਦੇ ਕਿ ਨਹੀਂ?
ਆਪ ਬਿਲਕੁਲ ਜੀ, ਬਿਲਕੁਲ ਬਿਲਕੁਲ ਨਹੀਂ, ਇਹ ਬੜੇ ਕਲੇਵਰ ਹੈਗੇ ਆ ਜੀ, ਇਹ ਘੱਟ ਸੁੱਟੇ ਕਿਤੇ ਜ਼ਿਆਦਾ ਇਕੱਠੇ ਕਰਦੇ ਆ, ਤੁਹਾਨੂੰ ਪਤਾ ਉਹਨਾਂ ਦੇ ਟਾਈਮ ਦੇ ਵਿੱਚ ਕਰੋਨਾ ਦੇ ਟਾਈਮ ਦੇ ਵਿੱਚ ਤੁਹਾਨੂੰ $50 ਦਾ ਵਾਚਰ ਦਿੱਤਾ ਸਿਟੀ ਜਾ ਕੇ ਖਾਣ ਨੂੰ, ਤੇ ਤੁਹਾਡਾ 50 ਤੇ 100 ਨਾਲ ਹੋਰ ਘਟਾਇਆ ਸੀ ਇਹਨਾਂ ਨੇ।
ਇਦਾਂ ਹੋਈ ਆ, ਇਦਾਂ ਹੋਈ ਆ।
ਹੁਣ ਉਹ ਹੁਣ ਸਾਡੀ ਕੌਮ ਵਾਂਗਰ ਥੋੜੋ ਖੇਤੀ ਕਰਨ ਵਾਲੀ, ਪਹਿਲਾਂ ਬਾਵਾ ਗੁੰਡ ਸਿੱਟ ਦੇ, ਮੁੜ ਕੇ ਜਦ ਇਕੱਠੇ ਕਰਨ ਵੇਲੇ ਮੀਂਹ ਆ ਗਿਆ, ਚੱਕੇ ਹੀ ਨੀ ਹੋਏ, ਹਨਾ। ਤੇ
ਸਾਡੇ ਤਾਂ ਚਾਹ ਸਾਹਿਬ ਵਿਆਹ ਚ ਸਿੱਟੀ ਜਾਂਦੇ ਆ ਨੋਟ, ਉਹ ਕੀ ਮਸ਼ੀਨ ਦੀ ਮਸ਼ੀਨੇ ਕਿਹੜੀਆਂ ਲਾਈ ਹੁੰਦੀ ਆ।
ਤੇ ਚਲੋ ਆਪਾਂ ਮੈਸੇਜ ਲੈਣੇ ਆ ਕਿਉਂਕਿ ਸਮਾਂ ਕਾਫੀ ਜੀ ਹੋ ਰਿਹਾ ਹੈ। ਤੇ ਭੁਪਿੰਦਰ ਸਿੰਘ ਧੰਨਵਾਦ ਕਰ ਰਹੇ ਨੇ ਚਾਲ ਸਾਹਿਬ ਤੁਹਾਡਾ ਤੇ ਸਾਰਿਆਂ ਦਾ, ਅਮਰੀਕ ਭਾਜੀ ਦਾ, ਕਿ ਇੰਨੀ ਇਨਫੋਰਮੇਸ਼ਨ ਦੇ ਰਹੇ ਹੋ। ਤੇ ਤੁਹਾਨੂੰ ਸੁਰਜੀਤ ਸੰਧੂ ਬ੍ਰਿਸਬਨ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਪ੍ਰੋਗਰਾਮ ਕਹਿੰਦੇ ਬਹੁਤ ਸੋਹਣਾ ਚੱਲ ਰਿਹਾ। ਤੇ ਸਤਿਕਾਰਯੋਗ ਅਜਮੇਰ ਸਿੰਘ ਜੀ ਕਹਿੰਦੇ ਲੈਂਡ ਪੂਲਿੰਗ ਨਗਦ ਕੁਛ ਨਹੀਂ ਦਿੰਦੀ, ਉਧਾਰ ਵਿੱਚ ਤਾਂ ਮੂਰਖ ਹੀ ਜ਼ਮੀਨ ਦੇਵੇਗਾ, ਪਤਾ ਨਹੀਂ ਅੱਗੇ ਕਿਸ ਰਾਜੇ ਦੀ ਪਰਜਾ ਹੋਵੇਗੀ। 3 ਹਿੱਸੇ ਜ਼ਮੀਨ ਖਾ ਕੇ 1 ਰਿਹਾਇਸ਼ੀ ਅਤੇ ਕਮਰਸ਼ੀਅਲ ਪਲਾਟ ਦੇਣ ਦਾ ਸੁਪਨਾ ਇੱਕ ਛਲਾਵਾ ਹੈ। ਦੇਖੋ ਇਹੀ ਸਮੱਸਿਆ ਆ। ਅਤੇ ਬਾਕੀ ਸਿੱਧੂ ਸਾਹਿਬ ਪ੍ਰੋਗਰਾਮ ਦਾ ਨਾਮ ਬਦਲ ਕੇ ਦਿਲ ਵਾਲੀ ਪੜਾਸ ਰੱਖ ਲਓ। ਮੈਂ ਤਾਂ ਅਸੀਂ ਤਾਂ ਰੱਖਿਆ ਹੋਇਆ ਜੀ, ਐਂਡ ਵਾਲਾ ਸੈਕਸ਼ਨ ਜਿਹੜਾ ਉਹ ਦਿਲ ਵਾਲੀ ਪੜਾਸ ਹੈ। ਅਤੇ ਜੋਗਿੰਦਰ ਜੋਗੀ ਜੀ ਕਹਿ ਰਹੇ ਨੇ, ਕਹਿੰਦੇ ਕਿ ਸੋਰੀ ਟੂ ਸੇ ਬਟ ਮੋਦੀ ਹੈਜ਼ ਡਰੋਪ ਦਾ ਪੋਲੀਟੀਕਲ ਸਟੇਟਸਮੈਨਸ਼ਿਪ ਟੂ ਸੱਚ ਅ ਲੋ ਲੈਵਲ। ਹਾਂਜੀ, ਪ੍ਰਾਈਮ ਮਿਨਿਸਟਰ ਤੋਂ ਥੋੜ੍ਹੀ ਜਿਹੀ ਸ਼ੋਭਾ ਨਹੀਂ ਦਿੰਦਾ, ਥੋੜ੍ਹਾ ਜਿਹਾ ਹੁਣ ਤਾਂ ਠੰਡੇ ਹੋਏ ਨੇ, ਸਹਿਜ 'ਚ ਆਏ ਨੇ, ਪਰ ਪਹਿਲਾਂ ਜਿਹੜੇ ਜੁਮਲੇਬਾਜ਼ੀ ਆ ਉਹ ਇੱਕ ਸ਼ੋਭਾ ਨਹੀਂ ਦਿੰਦਾ ਇੱਦਾਂ ਦੀਆਂ ਗੱਲਾਂ। ਅਤੇ ਗੁਰਿੰਦਰ ਸਿੰਘ ਹੁਣੀ ਵੀ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਗੁਰਨੇਕ ਸਿੰਘ ਉਹਨਾਂ ਨੇ ਜਾਣਕਾਰੀ ਭੇਜੀ ਆ, ਕਹਿੰਦੇ ਕਿ ਭਾਅ ਜੀ ਨੈਕਸਟ ਸੰਡੇ ਬਲੈਕ ਟਾਊਨ ਕਾਊਂਸਲ ਵੱਲੋਂ ਵੀ ਔਰਗਨਾਈਜ਼ ਕੀਤਾ ਜਾ ਰਿਹਾ ਫਨ ਰਨ 2.6 ਕਿਲੋਮੀਟਰ ਤੇ 5 ਕਿਲੋਮੀਟਰ ਦਾ ਨੈਕਸਟ ਸੰਡੇ, ਯਾਨੀ ਕਿ
17 ਤੇ
ਉੱਥੇ ਵੀ ਮਤਲਬ ਜਾਇਆ ਜਾ ਸਕਦਾ। ਅਮਰੀਕ ਭਾਜੀ 5 ਤੋਂ ਵੀ ਹੁਣ ਘਟਾ ਦਿੱਤਾ ਹੌਲੀ ਹੌਲੀ, ਬਸ ਆਪਾਂ 2.6 ਕਰ
ਆਈ ਜਾਣਾ ਪੈਰਾਮੀਟਰ ਦੇ
ਹੌਲੀ 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 100 ਕੁ ਮੀਟਰ ਤੇ ਆ ਜਾਣਾ। ਅੱਛਾ, ਤੇ
ਤੁਸੀਂ ਵੀ ਤਾਂ ਪੌਣ ਦੇ ਵਿੱਚ ਕੋਈ ਰੱਖ ਲਓ 100 ਮੀਟਰ
100 ਮੀਟਰ ਵਾਲਾ ਤੁਸੀਂ ਰੱਖ ਲਓ ਨਾ।
ਉਹ ਕਹਿੰਦਾ ਯਾਰ ਮੈਨੂੰ ਲੱਤਾਂ ਨਾਲ ਤੇ ਸੁਣਿਆ ਭੱਜਦੇ, ਹੱਥ ਨਾਲ ਕਿੱਦਾਂ ਭੱਜ ਲਈਦਾ? ਕਹਿੰਦਾ ਲੱਤਾਂ ਨਾਲ ਮੈਂ ਉਦਾਂ ਭੱਜਦਾ ਤੇ ਹੱਥ ਦੇ ਨਾਲ ਮੈਂ ਮਤਲਬ 100 ਕਿਲੋਮੀਟਰ ਰੋਜ਼ ਦਾ ਮੋਬਾਈਲ ਚਲਾ ਹੀ ਦਿੰਦਾ।
ਅੰਗੂਠੇ ਦੇ ਏਦਾਂ ਮਸਲ ਬਹੁਤ ਬਣੇ ਹੋਏ ਤੇ ਉਹ ਤਾਂ ਵਰਲਡ ਲੈਵਲ ਦੇ ਜਿੱਤਣ। ਤੇ ਇੱਕ ਚੁਟਕਲਾ ਹੋਰ ਵੀ ਭੇਜਿਆ ਸੀ ਇੱਦਾਂ ਦਾ ਆਪਣੇ ਗੌਰਵ ਸ਼ਰਮਾ ਹੋਣਾ ਨੇ, ਤੇ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਹਾਂ। ਤੇ ਉਹ ਕਹਿੰਦਾ ਨਾ ਵੀ ਇੱਕ ਦਿਨ ਪਤੀ ਨੇ, ਉਹ ਇਹ ਪਤੀ ਪਤਨੀਆਂ ਦੇ ਸਪੈਸ਼ਲਿਸਟ ਨੇ, ਯਾਨੀ ਕਿ ਉਹਨਾਂ ਦੇ ਐਕਸਪਰਟ ਨੇ ਇਦਾਂ
ਦੇ।
ਹਾਂ, ਕਹਿੰਦੇ ਵੀ ਪਤੀ ਨੇ ਆਪਣੀ ਪਤਨੀ ਨੂੰ ਨਾ ਬੁਲਾ ਕੇ ਪੁੱਛਿਆ, ਅੱਜ ਮੇਰੇ ਕੋਲ ਬੈਠ ਜਾ ਤੇ ਆਪਾਂ ਕੁਛ ਗੱਲਾਂ ਕਰਦੇ ਹਾਂ। ਤੇ ਪਤਨੀ ਕਹਿੰਦੀ ਪਤੀ ਦੇ ਪਿਆਰ ਤੇ ਇੱਦਾਂ ਮਤਲਬ ਕਰਕੇ ਕਹਿੰਦੀ ਵੀ
ਸਤਿਕਾਰ
ਕਹਿੰਦੀ ਅੱਜ ਕੀ ਹੋ ਗਿਆ ਜੀ, ਕੀ ਹੋ ਗਿਆ ਜੀ ਕਹਿੰਦੀ ਅੱਜ,
ਹਨਾ ਦਿਨ ਕਿਧਰੋਂ ਚੜਿਆ।
ਹਾਂ, ਉਹ ਕਹਿੰਦਾ ਨਹੀਂ ਨਹੀਂ ਅੱਜ ਕਹਿੰਦਾ ਮੈਨੂੰ ਤਾਂ ਨਾ ਗਲਤੀ ਨਾਲ ਸਿਰ ਦਰਦ ਦੀਆਂ ਗੋਲੀਆਂ ਖਾ ਹੋ ਗਈਆਂ ਤੇ ਆਪਾਂ ਕਿਉਂ ਵੇਸਟ ਕਰਨੀਆਂ ਨੇ, ਆ ਜਾਓ ਗੱਲਾਂ। ਕਹਿੰਦੇ ਮੈਨੂੰ ਸਿਰ ਦਰਦ ਦੇ, ਮੈਂ ਗੋਲੀਆਂ ਪਹਿਲਾਂ ਖਾ ਲਈਆਂ ਤੇ ਗੋਲੀਆਂ ਨਹੀਂ ਤਾਂ ਬੇਹੀ ਚੱਲ ਜਾਣੀਆਂ ਸਾਰੀਆਂ। ਤੇ ਇੱਕ ਨਾ ਤਸਵੀਰਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਐਡਮਿੰਟਨ ਤੋਂ ਕੁਲਵੀਰ ਸੰਧੂ ਹੋਣਾ ਨੇ, ਕੁਲਵੀਰ ਸਿੰਘ ਸੰਧੂ ਹੋਣਾ ਨੇ, ਇੱਕ ਕੰਸਟਰਕਸ਼ਨ ਦੀਆਂ ਤਸਵੀਰਾਂ ਨੇ। ਦੇਖੋ ਘਰ ਬਣਾ ਰਹੇ ਨੇ ਤੇ ਕਹਿੰਦੇ ਗਰਾਊਂਡ ਤੇ ਖੜੇ ਆ, ਹਜੇ ਵੀ ਕੰਮ ਚੱਲ ਰਿਹਾ। ਤੇ ਇੱਕ ਤਸਵੀਰ ਹੋਰ ਸੀ, ਮੈਂ ਸ਼ੇਅਰ ਨਹੀਂ ਕਰ ਸਕਿਆ। ਤੇ ਆਹ ਤਸਵੀਰ ਜਿਹੜੀ ਆ ਇਹ ਸ਼ੇਅਰ ਹੋਈ ਸੀਗੀ, ਤੇ ਇਹਦੇ ਵਿੱਚ ਤੁਸੀਂ ਸ਼ੇਅਰ ਕੀਤੀ ਸੀ ਟੀਮ, ਇਹਦੇ ਬਾਰੇ
ਸਾਰੀ ਦੀ ਆਪਣੀ ਟੀਮ ਜਿਹੜੀ ਭਾਗ ਲੈ ਰਹੀ ਹੈ। ਹਾਂਜੀ, ਸਿਟੀ ਟੂ ਸਰਫ
ਅੱਛਾ, ਇਹ ਜਾ ਰਹੀ ਹੈ, ਠੀਕ ਹੈ, ਕਿਆ ਬਾਤ ਹੈ। ਤੇ ਆਹ ਉਹਦਾ ਨਕਸ਼ਾ ਤੁਸੀਂ ਸ਼ੇਅਰ ਕੀਤਾ ਸੀਗਾ, ਹਨਾ।
ਹਾਂਜੀ, ਇਹ ਸਟਾਰਟਿੰਗ ਹਾਈਡ ਪਾਰਕ ਤੋਂ ਸ਼ੁਰੂ ਹੋ ਕੇ ਜੀ ਤੇ ਇਹ ਬੌਂਡਾਈ ਬੀਚ ਤੇ ਜਾ ਕੇ ਫਿਨਿਸ਼।
ਠੀਕ ਹੈ ਪਿਆਰੋ, ਸੋ ਬਹੁਤ ਵਧੀਆ ਜੀ। ਮੈਂ ਤਾਂ ਇਹ ਕਹਿੰਦਾ ਕਿ ਇਦਾਂ ਦੀ ਐਕਟੀਵਿਟੀਜ਼ ਜ਼ਰੂਰ ਹਿੱਸਾ ਲੈਣਾ ਚਾਹੀਦਾ, ਜਿਹਦੀ ਵੀ ਕਪੈਸਿਟੀ ਆ, ਕੈਪੇਬਿਲਟੀ ਆ, ਜ਼ਰੂਰ ਬਾਹਰ ਨਿਕਲਣਾ ਚਾਹੀਦਾ, ਫੋਨਾਂ ਤੋਂ ਥੋੜ੍ਹੀ ਜਿਹਾ ਨਿਜਾਤ ਪਾਉਣੀ ਚਾਹੀਦੀ ਆ, ਘਟਣਾ ਚਾਹੀਦਾ ਤੇ ਰੀਅਲਿਸਟਿਕ ਸੋਚਣਾ ਚਾਹੀਦਾ ਤੇ ਚੰਗੇ ਬੰਦਿਆਂ ਨੂੰ ਸੁਣਨਾ ਦੇਖਣਾ ਉਹਨਾਂ ਦੀ ਕੰਪਨੀ ਕਰਨੀ ਚਾਹੀਦੀ ਆ, ਤਾਂ ਕਿ ਅਸੀਂ ਕੁਛ ਸਿੱਖ ਸਕੀਏ, ਹੈ ਨਾ, ਉਹਨਾਂ ਤੋਂ ਕੁਛ ਲੈ ਸਕੀਏ।
ਮੈਂ ਇਹਦੇ ਨਾਲ ਇੱਕ ਗੱਲ ਹੋਰ ਜੋੜਦਾ ਕਿ ਜੇ ਕੋਈ ਬੰਦਾ, ਕੋਈ ਸਾਡਾ ਵੀਰ, ਭੈਣ ਭਰਾ, ਕੋਈ ਮਤਲਬ ਮੈਂਟਲ ਹੈਲਥ ਦੇ ਨਾਲ ਜੂਝ ਰਿਹਾ ਤੇ ਉਹ ਮਤਲਬ ਪਰੇਸ਼ਾਨ ਆ ਜਾਂ ਉਹ ਆ, ਤੇ ਉਹਨਾਂ ਨੂੰ ਜ਼ਰੂਰ ਐਕਸਰਸਾਈਜ਼ ਕਰਨੀ ਚਾਹੀਦੀ ਆ। ਮੈਂ ਆਪਣੀ ਪਰਸਨਲ ਐਕਸਪੀਰੀਅੰਸ ਤੋਂ ਵੀ ਦੱਸ ਸਕਦਾ ਕਿ ਇਹ ਬਹੁਤ ਤੁਹਾਡੀ ਹੈਲਪ ਕਰਦੀ ਆ। ਕੋਈ ਵੀ ਐਕਟੀਵਿਟੀ ਜਿਹੜੀ ਤੁਹਾਨੂੰ ਚੰਗੀ ਲੱਗਦੀ ਆ, ਤੁਸੀਂ ਸੈਰ ਲਈ ਜਾਓ, ਤੁਸੀਂ ਭੱਜਣ ਜਾਓ, ਤੁਸੀਂ ਸਵਿਮਿੰਗ ਲਈ ਜਾਓ, ਤੁਸੀਂ ਜਿਮ ਜਾਓ, ਤੇ ਇਹ ਤੁਹਾਨੂੰ ਬਹੁਤ ਜ਼ਿਆਦਾ ਮਦਦ ਹੋਏਗੀ। ਤੁਸੀਂ ਬਾਹਰ ਨਿਕਲੋ ਤੇ ਹਰੇਕ ਲਈ ਇਹ ਚੰਗੀ ਗੱਲ ਹੈ। ਅਮਰੀਕ ਭਾਜੀ, ਮੈਨੂੰ ਲੱਗਦਾ
ਮੈਂ ਵੀ ਇੱਥੇ ਜੋੜਨਾ ਚਾਹਾਂਗਾ, ਸੈਰ ਕਰਨੀ ਜਾਂ ਜਿਮ ਜਾਣਾ, ਐਟਲੀਸਟ 3 ਡੇਜ਼ ਏ ਵੀਕ ਜਿਮ ਜਾਣਾ
ਚਾਹੀਦਾ,
ਬਹੁਤ ਹੀ ਸਾਜ਼ਗਾਰ ਆ। ਉਹਦੇ ਨਾਲ ਤੁਸੀਂ ਆਪਣਾ ਕੰਮ ਵੀ ਬਹੁਤ ਵਧੀਆ ਕਰ ਸਕਦੇ ਆ, ਸਿਹਤ ਤੁਹਾਡੀ ਠੀਕ ਰਹਿੰਦੀ ਆ। ਕਮ ਸੇ ਕਮ 1-2 ਘੰਟੇ ਤੁਸੀਂ ਜਿਸ ਵੇਲੇ ਡੇਵੀਏਸ਼ਨ ਹੁੰਦੀ ਰੈਗੂਲਰ ਐਕਟੀਵਿਟੀਜ਼ ਤੋਂ ਤੁਹਾਡੀ, ਤਾਂ ਉਹਦੇ ਨਾਲ ਤੁਹਾਨੂੰ ਕਾਫੀ ਸਹਾਰਾ ਮਿਲਦਾ ਆ ਇਹ ਗੱਲ ਆਪਣੀ ਸਿਹਤ ਠੀਕ ਰੱਖਣ ਦਾ। ਤੇ ਚਾਲ ਸਾਹਿਬ, ਮੈਂ ਇੱਕ ਸੈਲਫ ਬੈਨ ਇੰਪੋਜ਼ ਕੀਤਾ ਆਪਣੇ ਆਪ 'ਤੇ, ਇੱਕ ਨਵੀਂ ਧਾਰਨਾ ਸ਼ੁਰੂ ਕੀਤੀ ਹੈ। ਤੁਸੀਂ ਕਿੰਨਾ ਕੁ ਅਮਨਦੀਪ ਵੀ ਸਹਿਮਤ ਹੋਵੋਗੇ ਜਾਂ ਤੁਸੀਂ ਵੀ ਸਹਿਮਤ, ਦੋਵੇਂ ਮੇਰੇ ਛੋਟੇ ਵੱਡੇ ਵੀਰ ਜੀ ਦੱਸਿਓ ਕਿ ਮੈਂ ਆਪਣੇ ਆਪ 'ਤੇ ਸ਼ਨਿਚਰਵਾਰ ਨੂੰ ਅਤੇ ਐਤਵਾਰ ਨੂੰ ਫੋਨ ਬੰਦ ਕਰਨ ਦਾ ਨਿਸ਼ਚਾ ਕੀਤਾ ਹੈ ਕਿ ਫੋਨ ਬੈਨ ਕਰ ਦੇਣਾ, ਸੁਣਨਾ ਹੀ ਨਹੀਂ ਹੈ, ਇੱਕ ਪਾਸੇ ਰੱਖ ਦੇਣਾ। ਅਮਨਦੀਪ ਦਾ ਫੋਨ ਕੱਲ੍ਹ ਆਇਆ ਸੀ, ਉਹ ਫਿਰ ਮੈਨੂੰ ਹੋਰ ਕਿਸੇ ਚੈਨਲ ਤੋਂ ਚੱਕਣਾ ਪਿਆ, ਲੇਕਿਨ ਮੇਰਾ ਫੋਨ ਬੰਦ ਸੀਗਾ। ਤੇ ਇਹ ਕਿੱਡੀ ਕੁ ਵਧੀਆ ਗੱਲ ਹੈ ਵੀ ਤੁਸੀਂ ਸੰਡੇ ਸੈਟਰਡੇ ਦੋ ਦਿਨ ਆਪਣੇ ਕੰਨਾਂ ਨੂੰ ਥੋੜ੍ਹੀ ਜਿਹੀ ਰੈਸਟ ਦਿਓ, ਆਪਣੀ ਅੱਖਾਂ ਨੂੰ ਰੈਸਟ ਦਿਓ, ਬਾਹਰ ਘੁੰਮੋ, ਨੇਚਰ ਦੇਖੋ। ਤੁਸੀਂ ਮੇਰੇ ਨਾਲ ਸਹਿਮਤ ਹੈਗੇ ਜਾਂ ਨਹੀਂ ਹੈਗੇ?
ਬਿਲਕੁਲ ਜੀ, ਬਿਲਕੁਲ ਸਹਿਮਤ ਹਾਂ ਤੇ ਅਸੀਂ ਆਸ ਤੇ ਅਰਦਾਸ ਵੀ ਕਰਦੇ ਹਾਂ ਕਿ ਤੁਸੀਂ ਇਸ ਆਪਣੇ ਕੰਮ ਦੇ ਵਿੱਚ ਕਾਮਯਾਬ ਹੋ।
ਅੱਛਾ ਜੀ, ਇਹ ਤਾਂ ਬਹੁਤ ਵਧੀਆ ਗੱਲ ਹੈ।
ਅਗਲੇ ਹਫਤੇ ਮਿਲਾਂਗੇ ਤੇ ਤੁਸੀਂ ਮਰਜ਼ੀ ਤੋਂ ਜੁਆਇਨ ਕਰੋਗੇ ਸਾਨੂੰ?
ਹਾਂਜੀ, ਅਗਲੇ ਹਫਤੇ ਜੀ ਆਪਾਂ ਮਰਜ਼ੀ ਤੋਂ ਜੁਆਇਨ ਕਰਾਂਗੇ, ਤੇ ਹੋ ਸਕਦਾ ਜਿੰਨੀਆਂ ਵੀ ਫੋਟੋਆਂ ਅਸੀਂ ਸ਼ੇਅਰ ਕਰ ਸਕਦੇ ਹੋਏ ਉੱਥੋਂ ਦੀਆਂ, ਉੱਥੋਂ ਦੀ ਲੈਂਡਸਕੇਪਿੰਗ ਦੀਆਂ ਤੇ ਫੈਸਟੀਵਲ ਦੀਆਂ ਜ਼ਰੂਰ ਦਰਸ਼ਕਾਂ ਦੇ ਨਾਲ ਸ਼ੇਅਰ ਕਰਾਂਗੇ। ਤੇ ਠੀਕ ਹੈ ਜੀ, ਅਮਨਦੀਪ ਭਾਜੀ ਸਤਿ ਸ਼੍ਰੀ ਅਕਾਲ, ਅਮਰੀਕ ਭਾਜੀ ਸਤਿ ਸ਼੍ਰੀ ਅਕਾਲ, ਤੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ, ਰੱਬ ਰੱਖਾ,
ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ। ਕਈ ਮੈਸੇਜ ਰਹਿ ਵੀ ਜਾਂਦੇ ਨੇ, ਉਸ ਲਈ ਮਾਫੀ ਚਾਹੁੰਦੇ ਹਾਂ। ਕੱਲ ਸੁਖਜਿੰਦਰ ਹੋਣਾ ਦਾ ਮੈਸੇਜ ਰਹਿ ਗਿਆ ਸੀ ਬੜਾ ਚੌਰ ਵਾਲਿਆਂ ਦਾ, ਹੋਰ ਸ਼ਮ ਤੋਂ। ਤੇ ਪ੍ਰੋਗਰਾਮ ਜਿਹੜਾ ਅਗਲਾ ਆ ਉਹਦੇ ਵਿੱਚ ਸੁਖਵਿੰਦਰ ਗੱਜਣਵਾਲਾ ਜੀ ਦਾ ਐਪੀਸੋਡ ਰੈਡੀ ਆ, ਉਹ ਆਪਾਂ ਸੁਣਾਂਗੇ। ਕੱਲ੍ਹ ਨੂੰ ਸਵੇਰ ਨੂੰ ਮੈਲਬਨ ਸਟੂਡੀਓ ਤੋਂ ਅਮਰਦੀਪ ਕੌਰ ਭੈਣ ਜੀ ਦਾ ਪ੍ਰੋਗਰਾਮ ਲਾਈਵ ਹੋਏਗਾ, ਸੋ ਤੁਸੀਂ ਜ਼ਰੂਰ ਜੁਆਇਨ ਕਰਨਾ। ਪੋਡਕਾਸਟਿੰਗ ਇੰਜਨ ਦਾ ਰਿਵਿਊ ਚੱਲ ਰਿਹਾ, ਅਸੀਂ ਪਾ ਦਿੰਦੇ ਹਾਂ, ਪਰ ਜਿਹੜਾ ਐਪ ਦੇ ਵਿੱਚ ਉਹ 1-2 ਦਿਨ ਤੱਕ ਸ਼ੁਰੂ ਹੋ ਜਾਏਗਾ, ਪਰ ਬਾਕੀ ਪੋਡਕਾਸਟ ਟੈਲੀਗ੍ਰਾਮ ਅਤੇ ਐਪਲ 'ਤੇ ਤੁਹਾਨੂੰ ਸੁਣਨ ਨੂੰ ਮਿਲਣਗੇ। ਸੋ ਇੰਨਾ ਕੁਛ ਕਹਿੰਦੇ ਹਾਂ, ਇਜਾਜ਼ਤ ਦਿਓ ਅਤੇ ਆਪਦੇ ਬਹੁਤ ਧੰਨਵਾਦੀ ਹਾਂ ਅਤੇ ਸ਼ੁਭਕਾਮਨਾਵਾਂ, ਰੱਬ ਰਾਖਾ ਜੀ।